आवाज दा खूबसूरत मॉर्निंग संवाद तुसी सुन रहे हो हरमन रेडियो ऑस्ट्रेलिया दे संग प्रोग्राम लहरां दिल पंजाबी जज्बा पंजाबी।
जेड़ा सोने अते पित्तल दा अंतर नहीं जानदा उसनू मूर्ख कहिंदे ने। जेड़ा अंतर जानदा है पर इस अंतर तो प्रभावित नहीं हुंदा उसनू संत कहिंदे ने। चंगे विचारां लई जुड़े रहो हरमन रेडियो ऑस्ट्रेलिया दे नाल। दिल पंजाबी जज्बात पंजाबी।
ਸਤਿ ਸ੍ਰੀ ਅਕਾਲ ਦੋਸਤੋ, ਮੈਂ ਦਲਜੀਤ ਸਿੰਘ ਬ੍ਰਿਸਬੇਨ ਤੋਂ ਇੱਕ ਵਾਰੀ ਫੇਰ ਹਾਜ਼ਰ ਹਾਂ ਜੀ ਪ੍ਰੋਗਰਾਮ ਲਹਿਰਾਂ ਲੈ ਕੇ ਹਰਮਨ ਰੇਡੀਓ ਦੇ ਉੱਤੇ। ਤੁਹਾਡਾ ਸਵਾਗਤ ਹੈ ਤੇ ਨਾਲ ਨੇ ਮੇਰੇ ਅੱਜ ਗੁਰਸੇਵਕ ਸਿੰਘ ਜੀ। ਸਤਿ ਸ੍ਰੀ ਅਕਾਲ ਗੁਰਸੇਵਕ ਸਿੰਘ ਜੀ।
ਸਤਿ ਸ੍ਰੀ ਅਕਾਲ ਦਲਜੀਤ ਸਿੰਘ ਜੀ ਤੇ ਨਾਲ ਹੀ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ। ਤੇ ਗੁਰਸੇਵਕ ਸਿੰਘ ਜੀ, ਅੱਜ ਵੀਰਵਾਰ ਦਾ ਦਿਨ ਹੋ ਗਿਆ ਤੇ ਵੀਰਵਾਰ ਦੇ ਦਿਨ ਆਪਾਂ ਮਿਲਦੇ ਹੁੰਦੇ ਆ ਦੋਸਤਾਂ ਮਿੱਤਰਾਂ ਦੇ ਨਾਲ। 31 ਭਾਦੋ ਸੰਮਤ 548 15 ਤਰੀਕ ਵੀ ਹੋ ਗਈ ਆ 9ਵੇਂ ਮਹੀਨੇ ਦੀ, ਯਾਨੀ ਅੱਧਾ ਮਹੀਨਾ ਅੱਜ ਗੁਜ਼ਰ ਚੁੱਕਾ ਆ ਤੇ ਬਾਰਿਸ਼ ਨੇ ਵੀ ਥੋੜੀ ਜਿਹੀ ਦਸਤਕ ਦੇਣੀ ਸ਼ੁਰੂ ਕਰ ਦਿੱਤੀ ਆ। ਵੈਸੇ ਥੋੜੇ ਦਿਨਾਂ ਤੋਂ ਲੱਗਦਾ ਸੀ ਵੀ ਗਰਮੀ ਹੋ ਗਈ ਆ, ਹੁਣ ਗਰਮੀਆਂ ਦੀ ਰੁੱਤ ਆ ਗਈ ਆ, ਪਰ ਮੀਂਹ ਦੇ ਨਾਲ ਠੰਡ ਫੇਰ ਹੋ ਗਈ ਆ।
ਬਿਲਕੁਲ, ਹੁਮਸ ਜੇ ਦਾ ਮੌਸਮ ਬਣਿਆ ਹੋਇਆ ਆ, ਮੀਂਹ ਤਾਂ ਬਹੁਤ ਜ਼ਰੂਰੀ ਬਣਿਆ ਜਿਸ ਹਿਸਾਬ ਨਾਲ ਗਰਮੀ ਬਣ ਰਹੀ ਆ ਸਵੇਰੇ ਸ਼ਾਮ
ਜੀ।
ਸੋ ਮੌਸਮ ਬਹੁਤ ਸੋਹਣਾ ਬਣਿਆ ਹੋਇਆ, ਬੱਦਲਬਾਰੀ ਹੋਈ ਹੋਈ ਆ
ਜੀ। ਜੀ ਬਿਲਕੁਲ ਜੀ। ਤੇ ਦੋਸਤੋ, ਤੁਹਾਡਾ ਸਾਰਿਆਂ ਦਾ ਇਸ ਸ਼ੁਭਮਈ ਸਵੇਰ ਦੇ ਵਿੱਚ ਸਵਾਗਤ ਆ। ਜੇ ਤੁਸੀਂ ਕੰਮ ਸ਼ੁਰੂ ਕਰ ਲਏ ਤੇ ਕੰਮ ਤੇ ਵੀ ਤੁਹਾਡਾ ਸਵਾਗਤ ਆ, ਕੰਮ ਤੁਸੀਂ ਵਧੀਆ ਤਰੀਕੇ ਦੇ ਨਾਲ ਕਰੋ ਅੱਜ ਤੇ ਦਿਹਾੜੀ ਚੰਗੀ ਤਰ੍ਹਾਂ ਲਾ ਕੇ ਤੇ ਘਰ ਨੂੰ ਜਾਓ ਤੇ ਨਾਲ ਦੀ ਨਾਲ ਤੁਸੀਂ ਇੰਜੋਏ ਵੀ ਜ਼ਰੂਰ ਕਰੋ ਇਸ ਪ੍ਰੋਗਰਾਮ ਨੂੰ ਸੁਣ ਕੇ। ਤੇ ਜੇ ਤੁਸੀਂ ਚਾਹੋ ਤਾਂ ਇਸ ਪ੍ਰੋਗਰਾਮ ਦੇ ਨਾਲ ਸਾਂਝ ਵੀ ਬਣਾ ਸਕਦੇ ਹੋ, ਟੈਲੀਗ੍ਰਾਮ ਦੇ ਨੰਬਰ ਦੇ ਉੱਤੇ ਤੁਸੀਂ ਮੈਸੇਜ ਕਰ ਸਕਦੇ ਆ ਤੇ 9:15 ਦੇ ਕਰੀਬ ਜਾਂ ਉਦੋਂ ਪਹਿਲਾਂ ਆਪਾਂ ਫੋਨ ਕਾਲ ਵੀ ਤੁਹਾਡੀਆਂ ਲੈਣੀਆਂ ਆ ਤੇ ਉਹਦੇ ਵਿਸ਼ੇ ਦੇ ਬਾਰੇ ਵੀ ਆਪਾਂ ਗੱਲ ਜਿਹੜੀ ਕਰਾਂਗੇ, ਤੁਸੀਂ ਵੀ ਸੁਜੈਸਟ ਕਰ ਸਕਦੇ ਆ ਸਾਨੂੰ ਕਿ ਕੀ ਅੱਜ ਗੱਲ ਕਰਨੀ ਚਾਹੀਦੀ ਆ ਤੇ ਉਹ ਵੀ ਆਪਾਂ ਜਿਹੜੀ ਕਾਲ ਆ ਤੁਹਾਡੀਆਂ ਲਵਾਂਗੇ। ਤੇ ਦੋਸਤੋ, ਤੁਸੀਂ ਇਸ ਪ੍ਰੋਗਰਾਮ ਦੇ ਨਾਲ ਜਿਹੜੀ ਸਾਂਝ ਬਣਾਉਣ ਦੇ ਲਈ ਰਿਕੁਐਸਟ ਐਟ ਹਰਮਨ ਰੇਡੀਓ ਡੋਟ ਕਾਮ ਦੇ ਉੱਤੇ ਈਮੇਲ ਵੀ ਕਰ ਸਕਦੇ ਆ। ਤੇ ਨਰਿੰਦਰ ਸਿੰਘ ਕਪੂਰ ਹੋਣਾ ਦੀ ਆਪਾਂ ਇੱਕ ਛੋਟੀ ਜਿਹੀ ਗੱਲ ਦੇ ਨਾਲ ਸ਼ੁਰੂਆਤ ਕਰਦੇ ਆ। ਵੈਸੇ ਇਹ ਗੱਲ ਇੱਕ ਲਾਈਨ ਦੀ ਆ ਕਹਿ ਲਓ, ਪਰ ਇਹ ਤੋਂ ਮਤਲਬ ਬਹੁਤ ਵੱਡਾ ਨਿਕਲਦਾ। ਗੁਰਸੇਵਕ ਸਿੰਘ ਜੀ, ਗੱਲ ਧਿਆਨ ਨਾਲ ਸੁਣਿਓ ਥੋੜੀ ਜਿਹੀ
ਜੀ। ਜ਼ਰੂਰ
ਜੀ। ਕਹਿੰਦੇ ਚੀਚੀ ਬੜੀ ਛੋਟੀ ਹੁੰਦੀ ਹੈ, ਚੀਚੀ ਬੜੀ ਛੋਟੀ ਹੁੰਦੀ ਹੈ ਪਰ ਇਸ ਦੇ ਸਹਿਯੋਗ ਤੋਂ ਬਿਨਾਂ ਹੱਥ ਘਸੌਣ ਨਹੀਂ ਬਣਦਾ। ਜੀ ਬਿਲਕੁਲ। ਤੇ ਕਹਿਣ ਦਾ ਮਤਲਬ ਇਹੀ ਆ ਕਿ ਕਈ ਵਾਰੀ ਅਸੀਂ ਇਗਨੋਰ ਕਰ ਦਿੰਦੇ ਹਾਂ ਛੋਟੀਆਂ ਛੋਟੀਆਂ ਚੀਜ਼ਾਂ ਨੂੰ, ਪਰ ਛੋਟੀਆਂ ਛੋਟੀਆਂ ਚੀਜ਼ਾਂ ਜਿਹੜੀਆਂ ਆ ਉਹੀ ਸਾਨੂੰ ਜਿਹੜੀ ਵੱਡੀ ਚੀਜ਼ ਬਣਾਉਂਦੀਆਂ। ਸਾਡੇ ਵਿੱਚ ਛੋਟੇ ਛੋਟੇ ਜਿਹੜੀਆਂ ਸਾਡੀਆਂ ਆਦਤਾਂ ਜੇ ਚੰਗੀਆਂ ਆਦਤਾਂ ਆ ਤਾਂ ਹੀ ਅਸੀਂ ਵਧੀਆ ਇਨਸਾਨ ਬਣਾਂਗੇ। ਜੇ ਅਸੀਂ ਕਹਾਂਗੇ ਵੀ ਇਹਨਾਂ ਗੱਲਾਂ ਨਾਲ ਫਰਕ ਨਹੀਂ ਪੈਂਦਾ, ਅਸਲ ਦੇ ਵਿੱਚ ਛੋਟੀਆਂ ਛੋਟੀਆਂ ਚੀਜ਼ਾਂ ਦੇ ਨਾਲ ਫਰਕ ਬਹੁਤ ਜ਼ਿਆਦਾ ਪੈਂਦਾ ਆ। ਤੇ ਦੋਸਤ ਜਿਹੜੇ ਆ ਜਰੂਰ ਸਮਝ ਗਏ ਹੋਣੇ ਆ ਇਸ ਗੱਲ ਨੂੰ, ਤੇ ਤੁਸੀਂ ਕੀ ਕਹਿਣਾ ਚਾਹੁੰਦੇ ਆ ਇਸ ਮਾਮਲੇ ਦੇ ਵਿੱਚ?
ਬਿਲਕੁਲ ਜੀ, ਕੋਈ ਛੋਟਾ ਵੱਡਾ ਨਹੀਂ ਹੁੰਦਾ। ਮੈਂ ਤਾਂ ਕਹਿੰਦਾ ਇੱਥੋਂ ਹਰ ਕਿਸੇ ਦੀ ਆਪਣੀ ਭੂਮਿਕਾ ਹੁੰਦੀ ਹੈ ਆਪਣੀ ਜ਼ਿੰਦਗੀ ਦੇ ਵਿੱਚ, ਕਿਸੇ ਨੂੰ ਅਸੀਂ ਛੋਟਾ ਵੱਡਾ ਕਰਕੇ ਨਹੀਂ ਦੇਖ ਸਕਦੇ, ਹਰ ਕਿਸੇ ਦਾ ਆਪਣਾ ਰੋਲ ਆ, ਸੋ ਸਾਨੂੰ ਹਰ ਕਿਸੇ ਦੀ ਰਿਸਪੈਕਟ ਕਰਨੀ ਚਾਹੀਦੀ ਆ
ਜੀ। ਤੇ ਆਪਣੇ ਨਾਲ ਦਲਜੀਤ ਸਿੰਘ ਜੀ ਮਹਿਤਾ ਚੌਂਕ ਤੋਂ ਆਪਣੇ ਨਾਲ ਜੁੜ ਗਏ ਆ ਤੇ ਉਹਨਾਂ ਦਾ ਵੀ ਇਸ ਪ੍ਰੋਗਰਾਮ ਦੇ ਵਿੱਚ ਸਵਾਗਤ ਆ। ਸਤਿ ਸ੍ਰੀ ਅਕਾਲ ਬੁਲਾਉਂਦੇ ਆ, ਤੁਹਾਨੂੰ ਵੀ ਸਤਿ ਸ੍ਰੀ ਅਕਾਲ ਦਲਜੀਤ ਸਿੰਘ ਜੀ। ਤੇ ਅੱਜ ਉਹ ਕਹਿੰਦੇ ਵੀ ਅੱਜ ਉਹਨਾਂ ਦੇ ਬੇਟੇ ਹਰਸ਼ਰਨ ਸਿੰਘ ਢਿੱਲੋਂ ਉਹਨਾਂ ਦਾ ਬਰਥਡੇ ਹੈਗਾ ਆ ਤੇ ਉਸ ਨੂੰ ਕੋਈ ਸੌਂਗ ਡੈਡੀਕੇਟ ਜ਼ਰੂਰ ਕਰ ਦਿਓ। ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਭਾਜੀ ਤੁਹਾਨੂੰ ਵਧਾਈਆਂ ਜਨਮ ਦਿਨ ਦੀਆਂ, ਬੇਟੇ ਦੇ ਜਨਮ ਦਿਨ ਦੀਆਂ, ਤੇ ਜ਼ਰੂਰ ਆਪਾਂ ਉਹਨਾਂ ਦੇ ਜਨਮ ਦਿਨ ਤੇ ਕੋਈ ਨਾ ਕੋਈ ਸੌਂਗ ਜਿਹੜਾ ਆ ਸੁਣਾਵਾਂਗੇ। ਤੇ ਉਹਨਾਂ ਨੇ ਇੱਕ ਮੈਸੇਜ ਆਪਾਂ ਨੂੰ ਭੇਜਿਆ ਆ, ਉਹ ਕਹਿੰਦੇ ਵੀ ਇੱਕ ਪਿਤਾ ਦੇ ਦੁਆਰਾ ਕਹੀਆਂ ਗਈਆਂ ਆਪਣੇ ਬੱਚੇ ਨੂੰ ਬਹੁਤ ਨਾਈਸ ਲਾਈਨਸ ਜਿਹੜੀਆਂ ਆਪਾਂ ਨੂੰ ਭੇਜੀਆਂ, ਜਿਹੜੇ ਇੱਕ ਪਿਤਾ ਨੇ ਆਪਣੇ ਬੱਚੇ ਨੂੰ ਕਹੀਆਂ। ਉਹ ਕਹਿੰਦੇ ਵੀ ਆਲਵੇਸ ਲਿਸਨ ਟੂ ਮਾਈ ਐਡਵਾਈਸ, ਨਾਟ ਬਿਕੋਜ਼ ਆਈ ਐਮ ਆਲਵੇਸ ਰਾਈਟ ਬਟ ਬਿਕੋਜ਼ ਆਈ ਹੈਵ ਮੋਰ ਐਕਸਪੀਰੀਅੰਸ ਆਫ ਬੀਇੰਗ ਰੋਂਗ। ਕਹਿੰਦੇ ਵੀ ਤੂੰ ਸਿਰਫ ਇਸ ਕਰਕੇ ਨਾ ਮੇਰੀ ਸਲਾਹ ਮੰਨਿਆ ਕਰ ਕਿ ਮੈਂ ਹਮੇਸ਼ਾ ਹੀ ਜਿਹੜਾ ਆ ਸਹੀ ਆ, ਅਸਲ ਵਿੱਚ ਤੂੰ ਇਸ ਕਰਕੇ ਮੇਰੀ ਸਲਾਹ ਮੰਨਿਆ ਕਰ ਕਿ ਮੇਰਾ ਜਿਹੜਾ ਐਕਸਪੀਰੀਅੰਸ ਆ ਜ਼ਿਆਦਾ ਆ ਗਲਤ ਹੋਣ ਦਾ, ਯਾਨੀ ਐਕਸਪੀਰੀਅੰਸ ਜਿਹੜਾ ਆ ਬਹੁਤ ਮੈਟਰ ਕਰਦਾ। ਗੁਰਸੇਵਕ ਸਿੰਘ ਜੀ
ਜ਼ਰੂਰ ਜੀ, ਕਿਉਂਕਿ ਗਲਤੀਆਂ ਤੇ ਬੰਦਾ ਸਿੱਖਦਾ, ਤੇ ਸਾਨੂੰ ਜਦੋਂ ਅਕਸਰ ਕੁਛ ਕੁ ਗੱਲਾਂ ਸਾਨੂੰ ਉਮਰ ਚ ਆ ਕੇ ਸਮਝ ਆਉਂਦੀਆਂ, ਜਿਹੜੀਆਂ ਜਦੋਂ ਅਸੀਂ ਘੱਟ ਉਮਰ ਦੇ ਵਿਚ ਸਾਨੂੰ ਕੁਛ ਸਮਝਾਉਂਦਾ ਸੀਗਾ ਹਨਾ, ਉਦੋਂ ਸਾਡੇ ਵੀ ਖਾਂਦੀ ਨੀ ਸੀ ਪੈਂਦੀ, ਪਰ ਹੁਣ ਜਦੋਂ ਅਸੀਂ ਕਿਸੇ ਨੂੰ ਦੱਸਦੇ ਹਾਂ ਆਪਣੇ ਛੋਟੀ ਉਮਰ ਦੇ ਨੂੰ ਤੇ ਰਿਲਾਈਜ਼ ਵੀ ਹੁੰਦਾ ਕਿ ਨਹੀਂ ਅਸੀਂ ਵੀ ਕਿਹੜਾ ਕਿੰਨੀ ਸੁਣਦੇ ਸੀ, ਪਰ ਮੈਟਰ ਕਰਦੀਆਂ ਚੀਜ਼ਾਂ ਜੇ ਕੋਈ ਸਮਝ ਜਾਂਦਾ ਆ ਤੇ ਉਹ ਤਰੱਕੀ ਮੈਂ ਖੇਤੀ ਕਰ ਪਾਉਂਦਾ ਆ, ਉਹਨੂੰ ਥੋੜਾ ਸਫ਼ਰ ਨੀ ਕਰਨਾ ਪੈਂਦਾ ਉਹਨਾਂ।
ਬਿਲਕੁਲ ਜੀ, ਤੇ ਆਪਣੇ ਨਾਲ ਜੰਡੋਰੀਆ ਸਾਹਿਬ ਵੀ ਜੁੜ ਗਏ, ਰਮਨਜੀਤ ਸਿੰਘ ਜੰਡੋਰੀਆ ਸਾਹਿਬ, ਤੇ ਉਹਨਾਂ ਨੇ ਇੱਕ ਮੈਸੇਜ ਭੇਜਿਆ ਆਪਾਂ ਨੂੰ, ਉਹ ਕਹਿੰਦੇ ਵੀ ਨਿੰਮ ਦੇ ਜਿਹੜੇ ਪੌਦੇ ਆ ਉਹ ਘੱਟ ਰਹੇ ਆ, ਪਰ ਘਰਾਂ ਦੇ ਵਿੱਚ ਜਿਹੜੀ ਕੜਵਾਹਟ ਆ ਉਹ ਬਹੁਤ ਜ਼ਿਆਦਾ ਵੱਧਦੀ ਜਾ ਰਹੀ ਆ, ਇੱਦਾਂ ਹੀ ਜਵਾਨ ਦੇ ਵਿੱਚ ਮਿਠਾਸ ਜਿਹੜੀ ਆ ਬਹੁਤ ਘੱਟ ਹੋ ਰਹੀ ਆ, ਪਰ ਸਰੀਰ ਦੇ ਵਿੱਚ ਜਿਹੜੀ ਸ਼ੂਗਰ ਆ ਉਹ ਵਧੀ ਜਾ ਰਹੀ ਆ।
ਵਾਹ ਕਿਆ ਬਾਤ ਆ, ਵੈਸੇ ਨਿੰਮ ਦੀ ਕੜਵਾਹਟ ਤਾਂ ਕਹਿੰਦੇ ਕੰਮ ਹੀ ਦਿੰਦੀ ਹੁੰਦੀ, ਪਰ ਦੂਜੀ ਕੜਵਾਹਟ ਜਿਹੜੀ ਆਪਣੇ ਅੰਦਰ ਵੱਧ ਰਹੀ ਉਹ ਨੁਕਸਾਨਦੇਹ ਆ,
ਉਹ ਨੁਕਸਾਨ ਦੇ ਗਏ ਬਿਲਕੁਲ। ਤੇ ਕਹਿੰਦੇ ਹੁੰਦੇ ਆ ਵੀ ਨਿੰਮ ਦੇ ਜਿਹੜੇ ਫਾਇਦੇ ਆ ਬਹੁਤ ਜ਼ਿਆਦਾ ਆ ਹਨਾ, ਨਿੰਮ ਤਾਂ ਘਰ ਦੇ ਵਿੱਚ ਹੋਵੇ ਉਹਦਾ ਭਾਵੇਂ ਕੁਛ ਵੀ ਨਾ ਸਰੀਰ ਤੇ ਲਾਓ ਤੇ ਨਾ ਖਾਓ, ਉਹਦਾ ਉਦੇ ਹੋਣ ਦਾ ਤੁਹਾਨੂੰ ਜਿਹੜੀ ਸਾਹ ਹੀ ਇੰਨੀ ਸਾਫ਼ ਦੇ ਦਿੰਦੀ ਆ ਨਾ, ਵੈਸੇ ਹੀ ਫਾਇਦਾ ਬਹੁਤ ਹੋ ਜਾਂਦਾ ਆ। ਖੈਰ ਪਰ ਮਿਠਾਸ ਦੀ ਜਿੱਥੇ ਤੱਕ ਗੱਲ ਕੀਤੀ ਆ ਵੀ ਇੱਕ ਹੁਣ ਜੀਭ ਤੇ ਮਿਠਾਸ ਘਟੀ ਜਾਂਦੀ ਆ, ਸ਼ੂਗਰ ਬਾਕੀ ਸਰੀਰ ਸਾਰੇ ਨੂੰ ਹੋਈ ਓ ਹਨਾ, ਇੱਕ ਜਵਾਨ ਦੀ ਸ਼ੂਗਰ ਜੀ ਅੱਗੇ ਜੀਭ ਦੀ ਜਿਹੜੀ ਸ਼ੂਗਰ ਹੁੰਦੀ ਸੀ ਹੁਣ ਉਹ ਨੀ ਰਹੀ ਹਨਾ, ਬਾਕੀ ਸਰੀਰ ਨੂੰ। ਤੇ ਆਪਣੇ ਨਾਲ ਅੱਗੇ ਆਪਣੇ ਨਾਲ ਜੁੜੇ ਆ ਜੀ ਗੁਰਦੀਪ ਸਿੰਘ ਜੀ, ਆਪਣੇ ਨਾਲ ਕੁਵੈਤ ਤੋਂ ਜੁੜੇ ਹੋਏ ਆ, ਤੇ ਉਹਨਾਂ ਦਾ ਵੀ ਇਸ ਪ੍ਰੋਗਰਾਮ ਦੇ ਵਿੱਚ ਸਵਾਗਤ ਆ, ਤੇ ਬਹੁਤ ਬਹੁਤ ਧੰਨਵਾਦ। ਤੇ ਅੱਗੇ ਸਾਡੇ ਨਾਲ ਸੁਖਦੀਪ ਸਿੰਘ ਜੀ ਮਡੂਰਾ ਤੋਂ ਜੁੜੇ ਆ, ਤੇ ਉਹਨਾਂ ਨੇ ਵੀ ਗੁੱਡ ਮਾਰਨਿੰਗ ਬੁਲਾਈ ਆ। ਉਹਨਾਂ ਨੇ ਕਿਹਾ ਵੀ ਮਾਂ ਬੋਲ ਦੀ ਛਾਂ ਜਿਹੜਾ ਕਿ ਅੰਗਰੇਜ਼ ਅਲੀ ਦੇ ਦੁਆਰਾ ਗਾਇਆ ਗਿਆ, ਉਸ ਗਾਣੇ ਨੂੰ ਸੁਣਨ ਦੀ ਅੱਜ ਫਰਮਾਇਸ਼ ਕੀਤੀ ਆ ਮਡੂਰਾ ਤੋਂ, ਸੁਖਦੀਪ ਸਿੰਘ ਜੀ ਹੁਣਾਂ ਨੇ ਇਹਨਾਂ ਦਾ ਵੀ ਸਵਾਗਤ ਆ। ਤੇ ਅੱਗੇ ਆਪਣੇ ਨਾਲ ਕਰਮਵੀਰ ਜੀ ਵੀ ਜੁੜ ਗਏ ਆ ਸ਼ੈਪਟਨ ਤੋਂ, ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਜਿਹੜੀ ਬੁਲਾਈ ਆ, ਤੇ ਉਹਨਾਂ ਨੇ ਕਿਹਾ ਵੀ ਮੈਲਵੋਨ ਵਾਲੇ ਜਿਹੜੇ ਸਿੰਗਰ ਆ ਬਿੱਕਰ ਬਾਈ, ਉਹਦਾ ਗਾਣਾ ਜਿਹੜਾ ਪੰਜਾਬ ਆ ਉਹ ਪਲੇ ਕਰਦੇ ਬੋ, ਤੇ ਧੰਨਵਾਦ ਕੀਤਾ, ਬਹੁਤ ਬਹੁਤ ਧੰਨਵਾਦ ਜੀ, ਤੇ ਕੋਸ਼ਿਸ਼ ਕਰਾਂਗੇ ਕਿ ਸਾਰੇ ਜਿਹੜੀਆਂ ਸਾਡੀਆਂ ਫਰਮਾਇਸ਼ਾਂ ਆ ਉਹ ਵੀ ਆਪਾਂ ਪੂਰੀਆਂ ਕਰਾਂਗੇ। ਪਰ ਉਹ ਤੋਂ ਪਹਿਲਾਂ ਗੁਰਸੇਵ ਸਿੰਘ ਜੀ ਆਪਾਂ ਇੱਕ ਗਾਣਾ ਸੁਣ ਲਈਏ, ਤੇ ਗਾਣਾ ਸੁਣ ਕੇ ਫਿਰ ਥੋੜੀ ਜਿਹੀ ਨਿਊਜ਼ ਵੱਲ ਵੀ ਜਾਂਦੇ ਆ, ਖਬਰਾਂ ਵੱਲ ਦੇਸ਼ ਵਿਦੇਸ਼ ਵਿੱਚ ਕੀ ਹੋ ਰਿਹਾ ਉੱਥੇ ਝਾਤੀ ਮਾਰਦੇ ਆ।
ਜ਼ਰੂਰ ਜੀ,
ਸਾਰਿਆਂ ਦੇ ਨਾਲ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ, ਸਾਡੀ ਸਾਰਿਆਂ ਦੇ ਨਾਲ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ, ਪਿਆਰ ਹੱਥ ਕੇ ਵਟਾ ਲਈਦੇ ਰੌਲਾ ਬੈਠ ਕੇ ਮੁਕਾ ਲਈਦੇ, ਫਿਰ
ਜੀ ਦੋਸਤੋ ਇੱਕ ਵਾਰ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਲਹਿਰਾ ਦੇ ਵਿੱਚ, ਆਪ ਸਭ ਦਾ ਸਵਾਗਤ ਹੈ ਮੁੜ ਤੋਂ। ਇਹ ਗੀਤ ਸੁਣ ਰਹੇ ਸੀ ਤੁਸੀਂ ਖੰਡਾ ਧਰਮਯੁੱਧ ਮੋਰਚਾ ਫਿਲਮ ਦੇ ਵਿੱਚੋਂ ਰਾਜ ਕਾਕੜਾ ਦੀ ਖੂਬਸੂਰਤ ਆਵਾਜ਼ ਦੇ ਵਿੱਚ। ਜੀ ਦਲਜੀਤ ਜੀ
ਜੀ ਤੇ ਗੁਰਸੇਵ ਸਿੰਘ ਜੀ, ਆਪਾਂ ਪਹਿਲਾਂ ਸਿਹਤ ਦੇ ਮੁਤਲਕ ਥੋੜੀ ਜਿਹੀ ਗੱਲ ਕਰ ਲਈਏ। ਸਿਹਤ ਦੇ ਮੁਤਲਕ ਕਈ ਆਪਣੇ ਦੋਸਤ ਜਿਹੜੇ ਆ ਫਰਮਾਇਸ਼ਾਂ ਕਰਦੇ ਆ ਵੀ ਜ਼ਰੂਰ ਥੋੜੀ ਬਹੁਤੀ ਗੱਲ ਜ਼ਰੂਰ ਕਰਿਆ ਕਰੋ। ਤੇ ਅੱਜ ਆਪਾਂ ਗੱਲ ਕਰਨੀ ਆ ਵੀ ਨਾਸ਼ਤਾ ਸਵੇਰ ਨੂੰ, ਵੈਸੇ ਤੁਸੀਂ ਕਰ ਲੈਂਦੇ ਹੁੰਦੇ ਆ ਸਵੇਰ ਨੂੰ ਉੱਠ ਕੇ ਜਿੱਦਾਂ ਤੁਸੀਂ ਪ੍ਰੋਗਰਾਮ ਸ਼ੁਰੂ ਕੀਤਾ, ਕੁਛ ਖਾਧਾ ਪੀਤਾ ਵੀ ਆ?
ਕੋਈ ਟਾਈਮ ਹੀ ਨਹੀਂ ਉੱਠਣ ਦਾ, ਅੱਜ ਤਾਂ ਕੁਛ ਨਹੀਂ ਖਾਧਾ ਜੀ।
ਅੱਛਾ, ਇਹ ਵੀ ਤੁਸੀਂ ਸੱਚ ਬੋਲ ਦਿੰਦੇ ਹੋ ਨਾ। ਖੈਰ ਕਹਿੰਦੇ ਵੀ ਤੁਸੀਂ ਹਨਾ ਆਪਣੇ ਬਹੁਤ ਇਹ ਕਮੀ ਵੈਸੇ ਪਾਈ ਗਈ ਆ ਸਕੂਲ ਦੇ ਵਿੱਚ ਬੱਚਿਆਂ ਦੇ ਲਈ ਵੀ ਇਹ ਹੁੰਦਾ ਆ ਕਿ ਸਵੇਰੇ ਸਵੇਰੇ ਇੱਕ ਹੁੰਦਾ ਵੀ ਆਪਾਂ ਨੂੰ ਫੀਲ ਨਹੀਂ ਹੁੰਦਾ ਵੀ ਭੁੱਖ ਲੱਗੀ ਆ ਕਿ ਨਹੀਂ, ਕਿਉਂਕਿ ਸਵੇਰ ਨੂੰ ਆਪਾਂ ਸੁੱਤੇ ਪਏ ਉੱਠਦੇ ਆ। ਬਹੁਤ ਸਾਰੇ ਦੋਸਤਾਂ ਨੂੰ ਪਤਾ ਨਹੀਂ ਲੱਗਦਾ ਹੈਗਾ ਕਿ ਆਪਾਂ ਜਿਹੜੀ ਆ ਭੁੱਖੇ ਆ, ਅਸਲ ਦੇ ਵਿੱਚ ਭੁੱਖ ਨਾ ਲੱਗਣ ਕਰਕੇ ਆਪਾਂ ਕੁਛ ਖਾਂਦੇ ਨਹੀਂ। ਪਰ ਕਹਿੰਦੇ ਵੀ ਸਵੇਰ ਨੂੰ ਜੇ ਤੁਸੀਂ ਨਾਸ਼ਤਾ ਨਹੀਂ ਕਰਦੇ ਉਹਦੇ ਨਾਲ ਤੁਹਾਨੂੰ ਹਾਰਟ ਅਟੈਕ ਹੋਣ ਦੇ ਬਹੁਤ ਜ਼ਿਆਦਾ ਚਾਂਸਸ ਬਣ ਗਏ ਆ। ਇਹ ਇੱਕ ਨਵੀਂ ਖੋਜ ਹੋਈ ਆ। ਇਸ ਕਰਕੇ ਕਹਿੰਦੇ ਵੀ ਜਿੱਦਾਂ ਗੱਲ ਹੁਣ ਆਪਾਂ ਤੁਸੀਂ ਗੱਲ ਕੀਤੀ ਆ ਵੀ ਜ਼ਿੰਦਗੀ ਦੇ ਵਿੱਚ ਜਿੱਦਾਂ ਮਸ਼ਰੂਫੀਅਤ ਜਿਹੜੀ ਆ ਬਹੁਤ ਜ਼ਿਆਦਾ ਵੱਧ ਗਈ ਆ, ਆਪਾਂ ਸਿਹਤ ਦੇ ਮੁਤਲਕ ਕੋਈ ਧਿਆਨ ਨਹੀਂ ਰੱਖਦੇ। ਇਸੇ ਕਰਕੇ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਜਿਹੜੀਆਂ ਆਪਣੇ ਸਾਹਮਣੇ ਨਹੀਂ ਆਉਂਦੀਆਂ, ਸਾਹਮਣੇ ਆਉਂਦੀਆਂ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ, ਤੇ ਨਾਲ ਦੀ ਨਾਲ ਜਿਹੜੇ ਸਿਹਤ ਦੇ ਖਤਰੇ ਜਿਹੜੇ ਆ ਉਹ ਵੀ ਵੱਧ ਗਏ ਆ। ਤੇ ਇੱਕ ਛੋਟੀ ਜਿਹੀ ਇਹ ਆਦਤ ਆਪਾਂ ਜਿੱਦਾਂ ਸਵੇਰੇ ਵੀ ਗੱਲ ਕੀਤੀ ਆ ਨਰਿੰਦਰ ਸਿੰਘ ਕਪੂਰ ਹੋਣਾ ਦੇ ਨਾਲ, ਇੱਕ ਛੋਟੀ ਜਿਹੀ ਗੱਲ ਹੈਗੀ ਆ ਵੀ ਨਾਸ਼ਤਾ ਨਾ ਕਰਨਾ। ਹੁਣ ਇਹ ਖੋਜ ਕੀ ਦੱਸਦੀ ਆ? ਕਹਿੰਦੇ ਵੀ ਜਿਹੜੇ ਨਾਸ਼ਤਾ ਨਹੀਂ ਕਰਦੇ ਸਵੇਰ ਨੂੰ ਤੇ ਉਹ ਵਿਅਕਤੀਆਂ ਨੂੰ ਜਿਹੜਾ ਦਿਲ ਦਾ ਦੌਰਾ ਪੈਣ ਦੀ ਸੰਭਾਵਨਾ ਬਹੁਤ ਕਾਫੀ ਵੱਧ ਜਾਂਦੀ ਆ। ਤੇ ਸਵੇਰੇ ਕੰਮਾਂ ਕਰਨ ਦੇ ਉੱਤੇ ਵੀ ਇੱਦਾਂ ਹੁੰਦਾ ਗੁਰਸੇਵ ਸਿੰਘ ਜੀ ਵੀ ਆਪਾਂ ਜਲਦੀ ਜਾਣਾ ਆ, ਆਪਾਂ ਕਹਿ ਦਈਦਾ ਆ ਵੀ ਚਲੋ ਛੱਡੋ, ਟੇਬਲ ਦੇ ਉੱਤੇ ਨਾਸ਼ਤਾ ਛੱਡ ਜਾਂਦੇ ਕਈ ਵਾਰੀ ਪਿਆ ਹੋਇਆ, ਇਹ ਬੜੀ ਖਤਰਨਾਕ ਗੱਲ ਸਾਬਤ ਹੋ ਸਕਦੀ ਆ। ਤੇ ਜੇ ਤੁਸੀਂ ਰੋਜ਼ਾਨਾ ਨਾਸ਼ਤਾ ਕਰਦੇ ਆ ਤਾਂ ਤੁਹਾਡਾ ਜਿਹੜਾ ਉਹਨਾਂ ਦੀ ਤੁਲਨਾ ਦੇ ਵਿੱਚ ਜਿਹੜੇ ਨਹੀਂ ਨਾਸ਼ਤਾ ਕਰਦੇ ਤਾਂ ਤੁਹਾਡੇ ਦਿਲ ਨੂੰ, ਦਿਲ ਦੇ ਜਿੱਦਾਂ ਦੌਰੇ ਤੇ ਜਿੱਦਾਂ ਹਾਰਟ ਡਿਸੀਜ਼ ਜਿਹੜੀਆਂ ਹੋਣ ਦਾ ਖਤਰਾ ਜਿਹੜਾ 27% ਤੱਕ ਜਿਹੜਾ ਆ ਹੋ ਸਕਦਾ। ਖੋਜ ਦੇ ਵਿੱਚ ਜਿਹੜਾ 45 ਤੋਂ ਲੈ ਕੇ 82 ਸਾਲ ਦੀ ਉਮਰ ਤੱਕ 26,902 ਵਿਅਕਤੀਆਂ ਉੱਤੇ 16 ਸਾਲ ਤੱਕ ਜੀ ਇਹ ਰਿਸਰਚ ਕੀਤੀ ਗਈ ਆ। ਜਾਣੀ ਇਹ ਵੈਸੇ ਨਹੀਂ ਕਿ ਵੀ ਸੁਣੀ ਸੁਣਾਈ ਗੱਲ ਨਹੀਂ ਹੈਗੀ, ਬਹੁਤ ਜ਼ਿਆਦਾ ਹੁੰਦੇ ਗੁਰਸੇਵ ਸਿੰਘ ਜੀ, 26,902 ਵਿਅਕਤੀ
ਬਹੁਤ ਜ਼ਿਆਦਾ ਹੁੰਦੇ। ਮੈਨੂੰ ਤਾਂ ਹੁਣ ਹੋਰੇ ਤਰ੍ਹਾਂ ਮਹਿਸੂਸ ਹੋਣ ਲੱਗ ਗਿਆ।
ਹਾਂਜੀ, ਤੇ ਇੱਕ ਦੋ ਦਿਨ ਦੀ ਵੀ ਹੈ ਨੀ ਇਹ ਰਿਸਰਚ, ਪੂਰੇ 16 ਸਾਲਾਂ ਤੱਕ ਉਹਨਾਂ ਦੇ ਰੋਜ਼ਮਰਾ ਦੇ ਵਿੱਚ ਕੰਮਾਂ ਕਾਰਾਂ ਦਾ ਚਾਰਟ ਬਣਾਇਆ, ਫਿਰ ਉਹਨਾਂ ਦੇ ਸਿਹਤ ਨਤੀਜਿਆਂ ਦਾ ਵਿਸ਼ਲੇਸ਼ਣ ਕੀਤਾ ਗਿਆ। ਇਹਦੇ ਤੋਂ ਪਤਾ ਲੱਗਾ ਵੀ ਜਿਹੜੇ 1572 ਜਿਹੜੇ ਪਹਿਲੀ ਵਾਰ ਦਿਲ ਨਾਲ ਸੰਬੰਧਿਤ ਜਿਹੜੀ ਸ਼ਿਕਾਇਤ ਹੋਈ ਆ ਉਹਨਾਂ ਨੂੰ ਹੋਈ ਆ ਜਿਹੜੇ ਸਵੇਰ ਨੂੰ ਨਾਸ਼ਤਾ ਨਹੀਂ ਕਰਦੇ, ਨਾਲ ਦੀ ਨਾਲ ਨਾਸ਼ਤਾ ਜਿਹੜੇ ਨਹੀਂ ਕਰਦੇ ਉਹਨਾਂ ਨੂੰ ਹਾਈ ਬਲੱਡ ਪ੍ਰੈਸ਼ਰ, ਹਾਈ ਕੋਲੈਸਟ੍ਰੋਲ ਤੇ ਸ਼ੂਗਰ ਇਹਦੇ ਵਰਗੇ ਰੋਗ ਹੋਣ ਦਾ ਖਤਰਾ ਵੀ ਵੱਧ ਜਾਂਦਾ। ਜਿੱਦਾਂ ਆਪਣੇ ਦੋਸਤਾਂ ਨੇ ਕਿਹਾ, ਜੰਡੋਰੀਆ ਸਾਹਿਬ ਨੇ ਵੀ ਕਿਹਾ ਕਿ ਸ਼ੂਗਰ ਜਿਹੜੀ ਬਹੁਤ ਜ਼ਿਆਦਾ ਸਰੀਰ ਦੇ ਵਿੱਚ ਵੱਧ ਗਈ ਆ। ਅਸਲ ਵਿੱਚ ਇੱਕ ਕਾਰਨ ਇਹ ਵੀ ਹੈ ਨਾ ਕਿ ਆਪਾਂ ਹੁਣ ਨਾਸ਼ਤਾ ਨਹੀਂ ਕਰਦੇ। ਪਹਿਲਾਂ ਆਪਣੇ ਬਜ਼ੁਰਗਾਂ ਨੂੰ ਆਪਾਂ ਦੇਖੀਦਾ ਆ ਕਿ ਉਹਨਾਂ ਨੇ ਖੇਤਾਂ ਦੇ ਵਿੱਚ ਜਾਣਾ ਹੁੰਦਾ ਸੀ, ਕੰਮ ਕੁੰਮ ਕਰਨਾ ਹੁੰਦਾ ਸੀ, ਹਾਰਡ ਵਰਕ, ਕਿਉਂਕਿ ਘਰੋਂ ਖਾ ਕੇ ਉਹ ਜਾਂਦੇ ਹੁੰਦੇ ਸੀ। ਹੁਣ ਵੀ ਉਹਨਾਂ ਦਾ ਰੂਟੀਨ ਇੱਦਾਂ ਦਾ ਹੀ ਆ। ਇਸ ਕਰਕੇ ਹੁਣ ਦੇ ਜਿਹੜੇ ਆਧੁਨਿਕ ਜੇ ਆਪਾਂ ਮਨੁੱਖ ਕਹਿ ਦਈਏ, ਜਿਹੜੇ ਹੁਣ ਦੀ ਪੀੜ੍ਹੀ ਦੇ ਵਿੱਚ ਆਪਾਂ ਦਫ਼ਤਰਾਂ ਦੇ ਵਿੱਚ ਕੰਮ ਕਰਦੇ ਹਾਂ ਜਾਂ ਗੱਡੀਆਂ ਚਲਾਉਂਦੇ ਹਾਂ ਜਾਂ ਜਿਹੜੇ ਜਾਣੀ ਬਹੁਤਾ ਹਾਰਡ ਵਰਕ ਨਹੀਂ ਹੁੰਦਾ, ਉਹਦੇ ਵਿੱਚ ਆਪਾਂ ਇਹੀ ਸੋਚ ਕੇ ਵੀ ਕੋਈ ਗੱਲ ਨਹੀਂ, ਇੰਨੀ ਭੁੱਖ ਮਹਿਸੂਸ ਵੀ ਨਹੀਂ ਕਈ ਵਾਰੀ ਹੁੰਦੀ, ਪਰ ਇਹਦੇ ਨੁਕਸਾਨ ਜਿਹੜੇ ਆ ਬਹੁਤ ਹੀ ਜ਼ਿਆਦਾ ਹੋ ਜਾਂਦੇ ਆ, ਹਨਾ
ਜੀ। ਤੇ ਵੈਸੇ ਵੀ ਆਪਣੇ ਇੱਕ ਕਹਾਵਤ ਹੈ ਨਾ, ਪਹਿਲਾਂ ਤੋਂ ਚਲੋ ਅਸੀਂ ਹੁਣ ਤਾਂ ਰਿਸਰਚ ਹੋ ਗਈ ਜਾਂ ਸਮਝਦੇ ਨਹੀਂ, ਕਹਿੰਦੇ ਹੁੰਦੇ ਆ ਕਿ ਆਪਣਾ ਸਵੇਰ ਦਾ ਖਾਣਾ ਆਪ ਖਾਓ, ਦੁਪਹਿਰ ਦਾ ਦੋਸਤਾਂ ਨਾਲ ਤੇ ਰਾਤ ਦਾ ਦੁਸ਼ਮਣਾਂ ਨਾਲ। ਕਹਿਣ ਦਾ ਭਾਵ ਹੁੰਦਾ ਕਿ ਸਵੇਰ ਨੂੰ ਬ੍ਰੇਕਫਾਸਟ ਹੈਵੀ ਕਰੋ, ਲੰਚ ਹਲਕਾ ਤੇ ਡਿਨਰ ਲਾਈਟ ਕਰੋ ਜਿੰਨਾ ਲਾਈਟ ਹੋ ਸਕੇ, ਕਿਉਂਕਿ ਰਾਤ ਨੂੰ ਤੁਹਾਡਾ ਸਰੀਰ ਭੋਜਨ ਪਚਾਉਣ ਦੇ ਕਰਕੇ ਭੋਜਨ ਨਹੀਂ ਪਚਾ ਪਾਉਂਦਾ। ਸੋ ਇਹਨਾਂ ਗੱਲਾਂ ਦਾ ਹੁਣ ਕਹਾਵਤਾਂ ਦੇ ਤੌਰ ਤੇ ਤਾਂ ਦੱਸਿਆ ਗਿਆ ਸੀਗਾ, ਪਰ ਅਸੀਂ ਗੌਰ ਨਹੀਂ ਕਰਦੇ। ਚਲੋ ਹੁਣ ਰਿਸਰਚ ਤੇ ਬਾਅਦ ਦੇਖਦੇ ਹਾਂ ਅਸੀਂ ਕਿੰਨਾ ਕੁ ਚੱਲ ਪਾਉਂਦੇ ਆ ਇਸ ਤੇ।
ਬਿਲਕੁਲ, ਤੇ ਨਾਲ ਦੀ ਨਾਲ ਆਪਣੇ ਥੋੜਾ ਜਿਹਾ ਔੜ ਪੌੜ ਵੀ ਦੱਸ ਦਈ ਹੈ ਨਾ। ਔੜ ਪੌੜ ਇਹ ਕਹਿ ਦਿੰਦੇ ਆਪਾਂ ਹਨਾ, ਜਦੋਂ ਕੋਈ ਹੁੰਦੀ ਵੀ ਦੇਸੀ ਇਲਾਜ ਆ ਉਹਨੂੰ ਔੜ ਪੌੜ ਕਹਿ ਦਿੰਦੇ ਆਪਾਂ, ਔੜ ਪੌੜ ਕਰ ਦਈ ਹੈ ਨਾ। ਔੜ ਪੌੜ ਦੇ ਵਿੱਚ ਕੀ ਆ, ਕਹਿੰਦੇ ਵੀ ਥੋੜੀ ਜਿਹੀ ਹਲਦੀ ਲੈ ਲਓ, ਦੋ ਲਸਣ ਲੈ ਲਓ ਤੇ ਦੋ ਲੌਂਗ ਲੈ ਲਓ। ਦੇਖੋ ਘਰ ਦੇ ਵਿੱਚ ਇਹ ਹੁੰਦੀਆਂ ਇਹ ਚੀਜ਼ਾਂ, ਹਲਦੀ ਲੈ ਲਓ ਥੋੜੀ ਜਿਹੀ, ਦੋ ਲਸਣ ਤੇ ਦੋ ਲੌਂਗ, ਇਹਨਾਂ ਨੂੰ ਜਿਹੜਾ ਮਿਕਸ ਕਰਕੇ ਇੱਕ ਕੱਪ ਗਰਮ ਦੁੱਧ ਦੇ ਵਿੱਚ ਜਾਂ ਗਰਮ ਪਾਣੀ ਦੇ ਵਿੱਚ ਮਿਲਾ ਕੇ ਰੋਜ਼ ਜੇ ਪੀਓ ਤਾਂ ਉਹਦੇ ਨਾਲ ਬਿਮਾਰੀਆਂ ਕਿਹੜੀਆਂ ਕਿਹੜੀਆਂ ਠੀਕ ਹੋਣੀਆਂ ਉਹ ਤੁਹਾਨੂੰ ਮੈਂ ਹੁਣ ਗੁਰਸੇਵ ਸਿੰਘ ਜੀ ਦੱਸਣ ਲੱਗਾ। ਦਿਲ ਥੰਮ ਕਰ ਬੈਠੀਏ, ਕਿਹੜੀ ਕਿਹੜੀ ਸਾਨੂੰ ਬਿਮਾਰੀ ਦਾ ਇਲਾਜ ਹੋ ਸਕਦਾ। ਪਹਿਲਾ ਹੈਗਾ ਜੀ, ਸਵੇਰੇ ਖਾਲੀ ਪੇਟ ਨਾਲ ਇਹ ਮਿਸ਼ਰਣ ਪੀਣ ਦੇ ਨਾਲ ਵਜ਼ਨ ਘਟਦਾ। ਜਾਣੀ ਆਪਾਂ ਕਹੀਦਾ ਨਾ ਵੀ ਵਜਨ ਬਹੁਤ ਵਧਣਾ, ਅੱਜ ਕੱਲ ਬੜੀ ਪ੍ਰੋਬਲਮ ਆ ਗਈ ਆ ਬਈ ਮੋਟਾਪਾ ਬਹੁਤ ਜ਼ਿਆਦਾ ਵਧਣ ਲੱਗ ਗਿਆ, ਜੇ ਇਹ ਆਪਾਂ ਹਲਦੀ ਲਸਣ ਤੇ ਲੌਂਗ ਜਿਹੜੇ ਆ ਜੇ ਇਹ ਪੀ ਕੇ ਖਾਂਦੇ ਪੀਂਦੇ ਆ ਦੁੱਧ ਦੇ ਵਿੱਚ ਰੋਜ਼, ਤਾਂ ਇਹਦੇ ਨਾਲ ਵਜਨ ਵੀ ਤੁਹਾਡਾ ਘਟੂਗਾ, ਕੋਲੈਸਟ੍ਰੋਲ ਦਾ ਪੱਧਰ ਵੀ ਘੱਟ ਜਾਂਦਾ, ਦਿਲ ਦੇ ਲਈ ਬਹੁਤ ਵਧੀਆ, ਦਿਲ ਦੀ ਸਿਹਤ ਦੇ ਲਈ ਬਹੁਤ ਜ਼ਿਆਦਾ ਲਾਭਦਾਇਕ ਹੈਗਾ। ਇਨਫੈਕਸ਼ਨ ਜਿਹੜੀ ਹੈ, ਕਿਉਂਕਿ ਹਲਦੀ ਜਿਹੜੀ ਆ ਬਹੁਤ ਵਧੀਆ ਕੰਮ ਕਰਦੀ ਹੈ ਇਨਫੈਕਸ਼ਨ ਦੇ ਵਿੱਚ ਤੇ ਉਸ ਤੋਂ ਬਚਾਅ ਵੀ ਕਰਦੀ ਆ, ਤੇ ਰੋਗ ਰੋਕੂ ਸਮਰੱਥਾ ਜਿਹੜੀ ਉਹਦੇ ਵਿੱਚ ਵੀ ਸਹਾਈ ਆ, ਡਾਇਬਿਟੀਜ਼ ਨੂੰ ਕੰਟਰੋਲ, ਸ਼ੂਗਰ ਦਾ ਪੱਧਰ ਘੱਟਦਾ, ਜ਼ੁਕਾਮ ਦੇ ਵਿੱਚ ਰਾਹਤ ਹੁੰਦੀ ਆ, ਬੰਦ ਨੱਕ ਆ ਉਹ ਵੀ ਖੁੱਲ ਜਾਂਦੀ ਆ, ਵਧੀਆ ਐਂਟੀਬਾਇਓਟਿਕ ਦਾ ਕੰਮ ਵੀ ਕਰਦੇ ਆ, ਇਹਦੇ ਨਾਲ ਹੀ ਕੋਈ ਐਲਰਜੀ ਵਗੈਰਾ ਜਿਹੜੀ ਸਮੱਸਿਆ ਆ ਤੇ ਉਹ ਵੀ ਹੋ ਜਾਂਦੀ ਹੈ, ਨਾਲ ਦੀ ਨਾਲ ਪੇਟ ਦੀਆਂ ਸਮੱਸਿਆਵਾਂ ਤੋਂ ਵੀ ਛੁਟਕਾਰਾ ਮਿਲਦਾ। ਦੇਖੋ ਕਿੰਨੇ ਕੰਮ ਆ, ਛੋਟੀਆਂ ਛੋਟੀਆਂ ਚੀਜ਼ਾਂ
ਜੀ। ਦੁਬਾਰਾ ਇੱਕ ਹੋਰ ਦੱਸਿਓ, ਹਲਦੀ ਲਸਣ ਤੇ ਇੱਕ ਹੋਰ ਕੀ ਮਿਕਸ
ਕਰਨਾ? ਲੌਂਗ।
ਲੌਂਗ, ਠੀਕ ਹੈ ਜੀ।
ਹਾਂਜੀ,
ਮਿਕਸ ਕਰ ਲਈ ਹੈ।
ਹਾਂਜੀ ਹਾਂਜੀ, ਤੇ ਤੁਸੀਂ ਅਗਲੇ ਹਫਤੇ ਦੱਸਿਓ ਵੀ ਕੀ ਫਰਕ ਪਿਆ, ਹਨਾ, ਸਾਡੇ ਤੇ ਥੋੜੀ ਖੋਜ ਕਰ ਲਵਾਂਗੇ,
ਐਕਸਪੈਰੀਮੈਂਟ ਲਿਓ ਦੇਤੀ ਬੋਡੀ ਜੀ। ਠੀਕ ਹੈ ਜੀ
ਜੀ ਜੀ ਜੀ ਜੀ ਜੀ। ਤੇ ਹੁਣ ਕਹਿੰਦੇ ਕੁਲਵੀਰ ਸਿੰਘ ਜੀ ਆਪਣੇ ਨਾਲ ਜੁੜੇ ਆ, ਤੇ ਕੁਲਵੀਰ ਸਿੰਘ ਜੀ ਹੁਣੀ ਦੱਸਿਆ ਨੀ ਵੀ ਕਿੱਥੋਂ ਜੁੜੇ ਆਪਣੇ ਨਾਲ, ਤੇ ਉਹ ਕਹਿੰਦੇ ਸਤਿ ਸ੍ਰੀ ਅਕਾਲ ਬੁਲਾਈ ਆ ਉਹਨਾਂ ਨੇ, ਤੇ ਸਤਿ ਸ੍ਰੀ ਅਕਾਲ ਸਾਨੂੰ ਵੀ ਕੁਲਵੀਰ ਸਿੰਘ ਜੀ, ਆਸ ਕਰਦੇ ਆ ਕਿ ਤੁਹਾਡੀ ਸਵੇਰ ਬਹੁਤ ਵਧੀਆ ਹੋਣੀ ਆ। ਉਹ ਕਹਿੰਦੇ ਵੀ ਮੈਨੂੰ 2 ਸਾਲ ਹੋ ਗਏ ਆ ਨਾਈਟ ਡਿਊਟੀ ਕਰਦੇ ਨੂੰ, 10 ਵਜੇ ਤੋਂ ਲੈ ਕੇ ਸਵੇਰ ਦੇ 6 ਵਜੇ ਤੱਕ, ਹੁਣ ਜਾ ਕੇ ਕੀਤਾ ਫੇਰ ਕਿਤੇ ਜਾ ਕੇ ਕਹਿੰਦੇ ਵੀ ਲੌਂਗ ਵੀਕਐਂਡ ਹੁੰਦਾ ਆ, ਹੁਣ ਤਾਂ ਰਾਤ ਨੂੰ ਨੀਂਦ ਨੀ ਆਉਂਦੀ, ਤੇ ਨਾਈਟ ਡਿਊਟੀ ਲੌਂਗ ਟਾਈਮ ਕੰਮਾਂ ਤੇ ਆ ਜਾ ਨਹੀਂ ਜੀ, ਸ਼ਾਇਦ ਇੱਦਾਂ ਦਾ ਕੁਛ ਲਿਖਿਆ ਉਹਨਾਂ ਨੇ ਵੀ, ਸ਼ਾਇਦ ਦੱਸਿਆ ਵੀ ਬਹੁਤ ਜ਼ਿਆਦਾ ਡਿਊਟੀ ਜਿਹੜੀ ਕਰਨੀ ਪੈ ਰਹੀ ਆ ਨਾ ਰਾਤ ਨੂੰ, ਇਹ ਵੀ ਉਦਾਂ ਵੈਸੇ ਸਮੱਸਿਆ ਇੱਥੇ ਆਸਟ੍ਰੇਲੀਆ ਵਿੱਚ ਹੋ ਜਾਂਦੀ ਆ।
ਤੇ ਮੈਂ ਦੱਸ ਦਵਾਂ ਜਿਹੜੇ ਤੁਹਾਡੇ ਅਨਾਊਂਸਰ ਆ ਦਲੀਪ ਸਿੰਘ, ਜੋ ਪਿਛਲੇ 7 ਸਾਲਾਂ ਤੋਂ ਲੱਗੇ ਹੋਏ ਨਾਈਟ ਡਿਊਟੀ
ਕਰ, ਇਹ ਮੈਨੂੰ ਹੁਣ ਮੈਨੂੰ ਸਮਝ ਨੀ ਲੱਗਦੀ ਸਿੰਘ ਕੁਲਵੀਰ ਸਿੰਘ ਜੀ, ਤੁਸੀਂ ਤਾਂ ਇਹ ਆਪਣਾ ਦੂਜਾ ਦੱਸਿਆ, ਮੈਂ ਮਜ਼ੇ ਦੇ ਨਾਲ ਦੱਸਦਾ ਹੁੰਦਾ ਮੈਂ ਯਾਰ ਰਾਤ ਨੂੰ ਕੰਮ ਕਰਦਾ, ਕਿਉਂਕਿ ਉਹਦਾ ਫਾਇਦਾ ਇਹ ਹੋ ਜਾਂਦਾ ਗੁਰਸੇਵ ਸਿੰਘ ਜੀ ਵੀ, ਜੇ ਤੁਸੀਂ ਰਾਤ ਨੂੰ ਕੰਮ ਕਰਦੇ ਹਨਾ, ਤੁਹਾਡੇ ਕੋਲ ਸਾਰਾ ਦਿਨ ਪਿਆ, ਤੁਸੀਂ ਦਿਨ ਦੇ ਵਿੱਚ ਕੀ ਐਕਟੀਵਿਟੀਜ਼ ਕਰ ਸਕਦੇ ਆ, ਤੁਸੀਂ ਆਪਣਾ ਇੱਕ ਚਾਰਟ ਬਣਾ ਸਕਦੇ ਜਿੱਦਾਂ ਸ਼ਾਮ ਨੂੰ ਸੌਂ ਜਾਓ ਜਾਂ ਸਵੇਰੇ ਸੌਂ ਜਾਓ, ਜਿੱਦਾਂ ਮੈਂ 2 ਵਾਰੀ ਸੌਂ, ਪਰ ਤੁਹਾਡੇ ਕੋਲ ਟਾਈਮ ਜਿੱਦਾਂ ਮੈਨੂੰ ਕਦੀ ਛੁੱਟੀ ਨਹੀਂ ਲੈਣੀ ਪਈ ਵੀ ਮੈਂ ਕੋਈ ਆਫਿਸ ਵਰਕ ਕਰਵਾਉਣਾ ਹੋਵੇ ਤਾਂ ਛੁੱਟੀ ਲੈਣੀ ਪਵੇ, ਇਸ ਕਰਕੇ ਮੈਂ ਬੜਾ ਦੂਜਾ ਦੱਸਦਾ, ਪਰ ਤੁਸੀਂ ਜਜ਼ਬਾਤੀ ਕਰ ਦਿੱਤਾ ਕੁਲਵੀਰ ਸਿੰਘ ਜੀ ਇਹ ਗੱਲ ਦੱਸ ਕੇ।
ਵੈਸੇ ਵੀ ਘਰ ਦੇ ਵਿੱਚ ਕਦਰ ਜਿਹੀ ਨਹੀਂ ਰਾਤ ਦੀ ਡਿਊਟੀ ਕਰਨ ਵਾਲਿਆਂ ਦੀ, ਉਹ ਕਹਿੰਦੇ ਦਿਨੇ
ਘਰ ਪਿਆ ਰਹਿੰਦਾ, ਇਹ ਗੱਲ ਸਹੀ ਆ। ਜਿੱਦਾਂ ਕਿ ਮੇਰਾ ਇੱਕ ਦੋਸਤ ਆ ਜੀ ਅਮਰਦੀਪ ਸਿੰਘ ਜੀ, ਆਪਣੇ ਕੋਫ ਸਰਵਰ ਰਹਿੰਦੇ ਆ, ਆਪਣੇ ਬੈਂਗਲੋਰ ਰਹਿੰਦੇ, ਬੈਂਗਲੋਰ ਤੇ ਬੈਂਗਲੋਰ ਤੋਂ ਅਮਰਦੀਪ ਸਿੰਘ ਜੀ ਹੁਣੀ ਜੁੜਦੇ ਹੁੰਦੇ ਆਪਣੇ ਨਾਲ, ਤੇ ਉਹ ਕਹਿੰਦੇ ਆ ਵੀ ਦੇਖੋ ਮੈਂ ਹਨਾ ਬਈ ਪਿੰਡ ਦੇ ਵਿੱਚ ਖੇਤੀਬਾੜੀ ਕਰਦਾ ਹੁੰਦਾ ਸੀ, ਵੀ ਖੇਤੀਬਾੜੀ ਵੀ ਚੰਗੀ ਸੀ, ਕੰਮ ਕਾਰ ਬਹੁਤ ਜ਼ਿਆਦਾ ਹਾਰਡਵਰਕ ਕਰਦੇ ਆ, ਮੈਂ ਫੈਮਿਲੀ ਨੂੰ ਜਾਣਦਾ ਉਹਨਾਂ ਦੀ ਨੂੰ, ਉਹਨਾਂ ਦੇ ਡੈਡੀ ਤੇ ਫਿਰ ਉਹਨਾਂ ਦਾ ਬ੍ਰਦਰ ਸਾਰੇ ਜਾਣੀ ਹਨਾ ਵੀ ਜਿੱਦਾਂ ਕਹਿ ਲਓ ਮਿੱਟੀ 'ਚ ਮਿੱਟੀ ਹੋਏ ਪਏ, ਬਹੁਤ ਜ਼ਿਆਦਾ ਹਾਰਡਵਰਕ ਕਰਦੇ ਸੀ, ਤੇ ਕਹਿੰਦੇ ਵੀ ਇੰਨਾ ਹਾਰਡਵਰਕ ਕਰਨ ਦੇ ਬਾਵਜੂਦ ਵੀ ਜੇ ਜਦੋਂ ਕੋਈ ਪ੍ਰਾਹੁਣਾ ਘਰ ਆਉਂਦਾ ਹੁੰਦਾ ਸੀ ਤੇ ਪ੍ਰਾਹੁਣਾ ਆ ਕੇ ਪੁੱਛਦਾ ਸੀ ਵੀ ਮੁੰਡਾ ਕੀ ਕਰਦਾ, ਤੇ ਡੈਡੀ ਦਾ ਇਹੀ ਜਵਾਬ ਹੁੰਦਾ ਸੀ ਵਿਹਲਾ ਹੁੰਦਾ ਜੀ, ਹਨਾ ਇੰਨਾ ਕੰਮ ਕਰਨ ਤੋਂ ਬਾਅਦ ਵੀ, ਜਾਣੀ ਵੀ ਜਿਹੜਾ ਖੇਤੀ ਕੰਮ ਕਰਦਾ ਖੇਤੀ ਦਾ ਕੰਮ ਕੰਮੇ ਨੀ ਮੰਨਿਆ ਜਾਂਦਾ, ਇਸੇ ਕਰਕੇ ਕੋਈ ਗੱਲ ਨੀ ਕੁਲਵੀਰ ਸਿੰਘ ਜੀ ਤੁਸੀਂ ਡਟੇ ਰਹੋ, ਤੇ ਕਹਿੰਦੇ ਹੁੰਦੇ ਆ ਵੀ ਦਿਨ ਜਿਹੜੇ ਉਹ ਨੀ ਰਹੇ ਤਾਂ ਆਹ ਵੀ ਨੀ ਰਹਿਣੇ, ਹਨਾ ਤੇ ਵਧੀਆ ਜਿੱਦਾਂ ਵੀ ਜੋ ਵੀ ਤੁਹਾਡੀ ਹੈਗੀ ਆ ਇੱਛਾ ਓਦਾਂ ਜਿਹੜਾ ਜਰੂਰ ਸਾਨੂੰ ਕੰਮ ਮਿਲੇ। ਇਟਲੀ ਤੋਂ ਆ ਸਿੰਘ ਕੁਲਵੀਰ ਸਿੰਘ ਜੀ, ਅੱਛਾ ਜੀ ਤਾਂ ਹੀ ਹਾਂਜੀ ਜੀ, ਤੇ ਕਹਿੰਦੇ ਵੀ ਇਟਲੀ ਤੋਂ ਆਪਣੇ ਨਾਲ ਜੁੜੇ ਆ, ਤੇ ਬਹੁਤ ਬਹੁਤ ਧੰਨਵਾਦ ਤੁਸੀਂ ਇਟਲੀ ਤੋਂ ਸਾਨੂੰ ਜੁੜਦੇ ਆ ਸਾਡੇ ਨਾਲ, ਬਹੁਤ ਬਹੁਤ ਧੰਨਵਾਦ। ਅੱਗੇ ਆਪਣੇ ਨਾਲ ਸਤਦੇਵ ਪੰਜੇਟਾ ਸਾਹਿਬ ਆਪਣੇ ਨਾਲ ਜੁੜੇ ਆ, ਨਵੀਂ ਪੱਡਾ ਵੀ ਉਹਨਾਂ ਦੇ ਨਾਲ ਹੈਗੇ ਆ, ਸਤਦੇਵ ਪੰਜੇਟਾ ਜੀ ਤੇ ਨਵੀਂ ਪੱਡਾ ਜੀ ਤੁਹਾਡਾ ਵੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਗੁੱਡ ਮਾਰਨਿੰਗ ਸਾਰਿਆਂ ਨੂੰ, ਲਿਸਨਰਸ ਨੂੰ ਬੁਲਾ ਰਹੇ ਆ, ਤੇ ਉਹਨਾਂ ਨੇ ਕਿਹਾ ਵੀ ਪੈਗ ਪੁੱਗ ਲਾ ਲਿਆ ਕਰੀ, ਇਹ ਗਾਣਾ ਸੁਣਨ ਦੀ ਫਰਮਾਇਸ਼ ਕੀਤੀ ਆ ਸਵੇਰੇ ਸਵੇਰੇ ਉਹਨਾਂ ਨੇ,
ਜੈ ਜੈ ਨਾਲ ਆਪਾਂ ਹਲਦੀ ਬੁਲਾ ਰਹੇ ਆ ਸਵੇਰ ਦੇ ਦੁੱਧ ਜੀ।
ਓਹੀ ਮੈਂ ਕਹਿਣ ਲੱਗਾ ਸੀ ਵੀ ਅਸੀਂ ਤਾਂ ਸਤਦੇਵ ਜੀ ਸਵੇਰੇ ਸਵੇਰੇ ਦੁੱਧ ਦੇ ਵਿੱਚ ਹਲਦੀ ਦੋਸਤਾਂ ਨੂੰ ਦੱਸਦੇ ਹਨ, ਤੇ ਹੁਣ ਆ ਜਿਹੜੀ ਤੁਸੀਂ ਗੱਲ ਕਰ ਰਹੇ ਤਾਂ ਵਿਰੋਧੀ ਭਾਸ ਜਿਹੜਾ ਵਿਰੋਧਾ ਭਾਸ ਜਿਹੜੀ ਗੱਲ ਹੋ ਗਈ ਆ, ਚਲੋ ਕੋਈ ਗੱਲ ਨੀ, ਪਰ ਤੁਹਾਡੀ ਜਿਹੜੀ ਫਰਮਾਇਸ਼ ਆ ਆਪਾਂ ਜਰੂਰ ਕਰਾਂਗੇ ਪੂਰੀ। ਸੋਨੀ ਸੈਂਬੀ ਸਾਹਿਬ ਵੀ ਆਪਣੇ ਨਾਲ ਜੁੜ ਗਏ ਆ, ਸਤਿ ਸ੍ਰੀ ਅਕਾਲ ਵੀ ਉਹਨਾਂ ਨੇ ਬੁਲਾਈ ਆ, ਉਹ ਕਹਿੰਦੇ ਵੀ ਮੀਂਹ ਪਵਾਈ ਜਾਂਦੇ ਆ, ਕਹਿੰਦੇ ਗੁਰਸੇਵ ਸਿੰਘ ਜੀ ਕਿੱਦਾਂ ਹੱਥ ਤੁਹਾਡਾ ਹੀ ਆ ਮੀਂਹ ਦੇ ਵਿੱਚ?
ਮੈਂ ਤਾਂ ਹੁਣ ਉੱਠਿਆ ਜੀ ਸੁੱਤਾ ਪਿਆ ਆਪ ਦੇਖ ਰਿਹਾ ਜੀ ਮੇਰਾ ਕੋਈ ਲੈਣ ਦੇਣ ਨਹੀਂ ਹੈ ਜੀ ਜਿਹੜੀ ਹੈਗੀ ਪੁੱਛ ਲੈਂਦੇ ਆ ਪਤਾ ਕਰ ਦਿੰਦੇ ਆ ਜੀ
ਰਾਜਸਥਾਨੀ ਦਾ ਗੀਤ ਸੁਣਨ ਦੀ ਫਰਮਾਇਸ਼ ਕੀਤੀ ਆ ਹਨਾ ਖੈਰ ਤੇ ਜੇ ਆਪਾਂ ਕਹੀਏ ਵੀ ਇਟਲੀ ਵਾਲਿਆਂ ਦੀ ਤਾਂ ਫਰਮਾਇਸ਼ ਬਣਦੀ ਆ ਇਟਲੀ ਦੇ ਵਿੱਚ ਹੁਣ ਥੋੜੀ ਜੀ ਸ਼ਾਮ ਪਈ ਹੋਣੀ ਮੈਨੂੰ ਲੱਗਦਾ ਜਾਂ ਰਾਤ ਪਈ ਹੋਣੀ ਆ ਪੈਗ ਪੁੱਗ ਵਾਲਾ ਵੀ ਉੱਥੇ ਚੱਲ ਸਕਦਾ ਆ ਤੇ ਸੋਨੀ ਸੈਂਪੀ ਸਾਹਿਬ ਜਿਹੜਾ ਆ ਸੈਡ ਸੌਂਗ ਸੁਣਨਾ ਚਾਹੁੰਦੇ ਆ ਆਪਾਂ 10 ਵਜੇ ਤੱਕ ਜਿਹੜਾ ਕੋਸ਼ਿਸ਼ ਕਰਦੇ ਆ ਕਿ ਉਹਨਾਂ ਨੂੰ ਵੀ ਸੁਣਾ ਦਿੱਤਾ ਜਾਵੇ ਅੱਗੇ ਸਾਡੇ ਨਾਲ ਸ਼ਰਨ ਜੀ ਵੀ ਜੁੜ ਗਏ ਆ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਉਹ ਕਹਿੰਦੇ ਵੀ ਛਾਉਣੀ ਹਲਦੀ ਤੇ ਵਾਲਾ ਜਿਹੜਾ ਨੁਸਖਾ ਆ ਜਰੂਰ ਫੇਰ ਨੁਸਖਾ ਜਿਹੜਾ ਨੁਸਖਾ ਆ ਉਹ ਫੇਰ ਦੁਬਾਰਾ ਤੋਂ ਕਿਹਾ ਕਿ ਜਰੂਰ ਬੋਲ ਦੋ ਜਰੂਰ ਜੀ ਆਪਾਂ ਦੱਸ ਦਿੰਦੇ ਆ ਵੀ ਜਿਹੜੀ ਆਪਾਂ ਗੱਲ ਕਰਦੇ ਸੀ ਓੜ ਪੋੜ ਦੀ ਵੀ ਥੋੜੀ ਜੀ ਹਲਦੀ ਲੈ ਲਓ ਜਾਣੀ ਜਿੰਨੀ ਕੁ ਤੁਹਾਨੂੰ ਲੱਗਦਾ ਆ ਹਨਾ ਕਈ ਵਾਰੀ ਹਲਦੀ ਗੁੱਸੇ ਸਿੰਘ ਜੀ ਇਹ ਵੀ ਹੁੰਦਾ ਨਾ ਵੀ ਹਲਦੀ ਜ਼ਿਆਦਾ ਪਾ ਲਈਏ ਤਾਂ ਫਿਰ ਦੁੱਧ ਫਿਰ ਪੀ ਵੀ ਨਹੀਂ ਹੁੰਦਾ ਹਨਾ ਜ਼ਿਆਦਾ ਸਟਰੋਂਗ ਹੋ ਜਾਂਦੀ ਕਈ ਵਾਰੀ ਥੋੜੀ ਜਿਹੀ ਹਲਦੀ ਲੈ ਲਓ ਫਿਰ 2 ਲਸਣ ਤੇ 2 ਲੌਂਗ ਬਹੁਤ ਸੌਖਾ ਜਿਹਾ ਤਰੀਕਾ ਹੈਗਾ ਹਲਦੀ ਲਸਣ ਤੇ ਲੌਂਗ ਹਨਾ ਤੇ ਇਹ ਤੁਸੀਂ ਪੀਸ ਲਓ ਚਾਹੇ ਮਿਕਸੀ ਦੇ ਵਿੱਚ ਪੀਸ ਕੇ 1 ਕੱਪ ਗਰਮ ਦੁੱਧ ਦੇ ਵਿੱਚ ਉਹਦੇ ਵਿੱਚ ਐਨ ਚੰਗੀ ਤਰ੍ਹਾਂ ਚਮਚੇ ਦੇ ਨਾਲ ਮਿਲਾ ਕੇ ਪੀਓ ਜੇ ਤੁਸੀਂ ਦੁੱਧ ਦੇ ਨਾਲ ਨਹੀਂ ਤਾਂ ਫਿਰ ਗਰਮ ਪਾਣੀ ਦੇ ਨਾਲ ਵੀ ਤੁਸੀਂ ਮਿਲਾ ਕੇ ਪੀ ਸਕਦੇ ਹੋ ਬਹੁਤ ਵਧੀਆ ਇਹ ਐਂਟੀਬਾਇਓਟਿਕ ਦਾ ਕੰਮ ਕਰਦਾ ਚਾਹੇ ਤੁਸੀਂ ਤੰਦਰੁਸਤ ਵੀ ਹੈਗੇ ਹੋ ਤਾਂ ਵੀ ਤੁਹਾਨੂੰ ਜਿਹੜਾ ਇਹ ਜ਼ਰੂਰ ਕਰਨਾ ਚਾਹੀਦਾ ਤੇ ਮੈਂ ਕਿਤੇ ਕਿਤੇ ਇਹ ਕਰਦਾ ਵੀ ਹਾਂ ਗੁਰਸੇਵ ਸਿੰਘ ਜੀ ਇਹਦਾ ਕਾਫੀ ਵਧੀਆ ਪ੍ਰਭਾਵ ਪੈਂਦਾ
ਜੀ ਇਹਨੇ ਆ ਚੀਜ਼ ਤਾਂ ਹਲਦੀ ਦੁੱਧ ਚ ਹਲਦੀ ਪਾ ਕੇ ਪੀਣਾ ਤਾਂ ਚਲੋ ਵੈਸੇ ਵਧੀਆ ਮੈਂ ਕਹਿੰਦਾ ਆਪਣੇ ਜਿਹੜੇ ਖਿਡਾਰੀ ਵੀਰ ਵਾ ਜੋ ਗੇਮ ਗੂਮ ਕਰਦੇ ਜੇ ਸੱਟਾ ਸੁੱਟਾ ਲੱਗਦੀ ਆ ਤਾਂ ਪੀਣਾ ਹੀ ਪੈਂਦਾ ਨਾ ਅਕਸਰ ਲੋਕ ਪੀਂਦੇ ਵੀ ਜੇ ਘਰਾਂ ਚ ਵੀ ਬੱਚਿਆਂ ਨੂੰ ਸੱਟ ਲੱਗ ਜਾਂਦੀ ਆ ਬਾਕੀ ਬਸ ਲੌਂਗ ਤੇ ਹੁਣ ਲਸਣ ਵੇਖਦਾ ਰਹਿੰਦਾ ਤੇ ਉਹ ਕਰ ਲੈਣ ਤੇ ਆਪਾਂ ਫੈਟ ਤੋਂ ਵੀ ਮੁਕਤੀ ਪਾ ਸਕਦੇ ਹਾਂ ਜੀ ਤੇ ਦਿਲ ਦੀਆਂ ਬਿਮਾਰੀਆਂ ਤੋਂ
ਜੀ ਤੇ ਜੇਡੀ ਸਿੰਘ ਸਾਡੇ ਨਾਲ ਜੁੜੇ ਆ ਤੇ ਉਹਨਾਂ ਨੇ ਵੌਇਸ ਮੈਸੇਜ ਭੇਜਿਆ ਉਹ ਵੀ ਆਪਾਂ ਬਾਅਦ ਵਿੱਚ ਪਲੇ ਕਰ ਦਾਂਗੇ ਜੇਡੀ ਸਿੰਘ ਜੀ ਤੁਹਾਡਾ ਵੀ ਸਵਾਗਤ ਆ ਹਰਪ੍ਰੀਤ ਸਿੰਘ ਜੀ ਜੁੜੇ ਆਪਾਂ ਨੇ ਨਾਲ ਬ੍ਰਿਸਬੇਨ ਤੋਂ ਤੇ ਸਤਿ ਸ੍ਰੀ ਅਕਾਲ ਬੁਲਾਉਂਦੇ ਆ ਸਾਰੇ ਹਰਮ ਰੇਡੀਓ ਦੇ ਵਿਹੜੇ ਵਿੱਚ ਬੈਠੇ ਸਰੋਤਿਆਂ ਨੂੰ ਤੇ ਉਹ ਕਹਿੰਦੇ ਬਈ ਮੈਂ ਖਾਸ ਜਾਂ ਸਧਾਰਨ ਹੋਵਾਂ ਬਸ ਤੇਰੀ ਖੁਸ਼ੀ ਦਾ ਕਾਰਨ ਹੋਵਾਂ
ਵਾਹ ਜੀ ਹਰਪ੍ਰੀਤ ਸਿੰਘ ਕੋਹਲੀ ਜੀ ਦਾ ਨਾ
ਅੱਗੇ ਆਪਣੇ ਨਾਲ ਸਨੀ ਸਿੰਘ ਜੀ ਵੀ ਜੁੜ ਗਏ ਆ ਸਨੀ ਸਿੰਘ ਜੀ ਸਾਡਾ ਵੀ ਸਵਾਗਤ ਆ ਸਤਿ ਸ੍ਰੀ ਅਕਾਲ ਤੁਹਾਨੂੰ ਵੀ ਤੇ ਕਿਵੇਂ ਉਹ ਕਹਿੰਦੇ ਵੀ ਬਹੁਤ ਵਧੀਆ ਜੀ ਅਸੀਂ ਤੇ ਪ੍ਰੋਗਰਾਮ ਕਹਿੰਦੇ ਵਧੀਆ ਇੰਜੋਏ ਕਰ ਰਹੇ ਆ ਤੇ ਰੱਬ ਚੜ੍ਹਦੀ ਕਲਾ ਦੇ ਵਿੱਚ ਰੱਖੇ ਬਹੁਤ ਬਹੁਤ ਧੰਨਵਾਦ ਸਨੀ ਸਿੰਘ ਜੀ ਇਸ ਦੁਆ ਦੇ ਨਾਲ ਕਿ ਤੁਸੀਂ ਵਧੀਆ ਤਰੀਕੇ ਦੇ ਨਾਲ ਆਪਣਾ ਟਾਈਮ ਜਿਹੜਾ ਸਪੈਂਡ ਕਰ ਰਹੇ ਹੋਣੇ ਆ ਗੁਰਸੇਵ ਸਿੰਘ ਜੀ ਹੁਣ ਆਪਾਂ ਆਸਟ੍ਰੇਲੀਆ ਦੀਆਂ ਨਿਊਜ਼ ਜਿਹੜੀਆਂ ਦੋਸਤਾਂ ਦੇ ਨਾਲ ਸਾਂਝੀਆਂ ਕਰ ਦਈਏ ਕਰੋ ਫਿਰ ਸ਼ੁਰੂ ਤੁਸੀਂ
ਮੈਂ ਕਹਿੰਦਾ ਉਸ ਤੋਂ ਪਹਿਲਾਂ ਇੱਕ ਗੀਤ ਸੁਣੀਏ ਗੀਤ ਸੁਣ ਕੇ ਅਸੀਂ ਆਉਂਦੇ ਹਾਂ ਆਸਟ੍ਰੇਲੀਆ ਨਿਊਜ਼ ਤੇ ਜਿੰਨਾ ਚਿਰ ਗੀਤ ਚੱਲਦਾ ਮੈਂ ਬ੍ਰੇਕਫਾਸਟ ਕਰ ਲਵਾਂ ਹੋਰ ਨਾ ਪ੍ਰੋਗਰਾਮ ਦੇ ਚੱਕਰ ਚ ਮੈਂ ਕਹਿੰਦਾ ਕਤਾਰ ਚ ਖੜਾ ਹੋ ਜਾਂਦਾ
ਨਹੀਂ ਉਹ ਵੀ ਠੀਕ ਹੈ ਤੇ ਨਾਲ ਤੁਸੀਂ ਦੁੱਧ ਦੇ ਨਾਲ ਹਲਦੀ ਜਰੂਰ ਪੀ ਕੇ ਆਇਓ ਹਨਾ
ਉਹ ਅਗਲੀ ਬ੍ਰੇਕ
ਡੇਢ ਕੈ ਚਲੋ ਠੀਕ ਹੈ ਜੀ ਚਲੋ ਦੋਸਤੋ ਮਿਲਦੇ ਹਾਂ ਜੀ ਜੁੜੇ ਰਹੋ ਇੱਦਾਂ ਹੀ ਲਹਿਰਾਂ ਪ੍ਰੋਗਰਾਮ ਦੇ ਨਾਲ ਹਰ ਮਲੇਰੀਏ ਦੇ ਉੱਤੇ
ਮਨ ਜਾਣਾ ਮਨ ਤੇਰੀ ਮਿਹਰਬਾਨੀ ਏ ਮੇਰੇ ਜਹੇ ਨਾਲ ਜੋ ਨਿਭਾਈ ਜਾਨੀ ਏ ਮਨ ਜਾਣਾ ਮਨ ਤੇਰੀ ਮਿਹਰਬਾਨੀ ਏ ਮੇਰੇ ਜਹੇ ਨਾਲ ਜੋ ਨਿਭਾਈ ਜਾਨੀ ਏ ਮੈਂ ਜਿੰਨਾ ਖਫਾ ਹੋਵਾਂ ਹਾਂ ਤੂੰ ਓਨਾ ਹੀ ਪਿਆਰ ਜਤਾਵੇਂ ਸਰਦਾਰਨੀ ਏ ਨੀ ਤੈਨੂੰ ਉਮਰ ਮੇਰੀ ਲੱਗ ਜਾਵੇ ਮੇਰੀ ਏ ਸਰਦਾਰਨੀ ਏ ਤੈਨੂੰ ਉਮਰ ਮੇਰੀ ਲੱਗ ਜਾਵੇ ਗੁੱਸੇ ਵਿੱਚ ਤੈਨੂੰ ਉੱਚਾ ਨੀਵਾਂ ਬੋਲ ਪੈਂਦੇ ਆ ਇੱਕ ਪਲ ਕੱਲਿਆਂ ਨੂੰ ਸੌਰਾ ਪਲਾਉਣੀ ਏ ਡਰਦਾ ਕਿਤੇ ਤੈਨੂੰ ਖੋ ਨਾ ਦੇਵਾਂ ਸੋਣੀਏ ਜਿਉਂਦੀ ਰਹਿਣੀ ਮੇਰੀ ਹਰ ਗਲਤੀ ਪਲਾਉਣੀ ਏ ਡਰਦਾ ਕਿਤੇ ਤੈਨੂੰ ਖੋ ਨਾ ਦੇਵਾਂ ਸੋਣੀਏ ਜਦ ਮੱਥਾ ਚੁੰਮਦੀ ਏ ਸਰਦਾਰਨੀ ਹੈ ਤੈਨੂੰ ਉਮਰ ਮੇਰੀ ਲੱਗ ਜਾਵੇ ਮੇਰੀ ਏ ਸਰਦਾਰਨੀ ਹੈ ਤੈਨੂੰ ਉਮਰ ਮੇਰੀ ਲੱਗ ਜਾਵੇ ਤੇਰੀ ਤਾਂ ਤੇ ਹੁਣ ਹੁੰਦੀ ਛੱਡ ਦਿੰਦੀ ਫਤਿਹ ਨੂੰ ਤੇਰੀ ਤਾਂ ਤੇ ਹੋਰ ਹੁੰਦੀ ਛੱਡ ਦਿੰਦੀ ਫਤਿਹ ਨੂੰ ਹੁਣ ਤੱਕ ਦਿਲ ਵਿੱਚੋਂ ਕੱਢ ਦਿੰਦੀ ਫਤਿਹ ਨੂੰ ਆਕੜ ਛੰਨਾ ਵਾਲੇ ਸਰਦਾਰਨੀ ਤੈਨੂੰ ਉਮਰ ਮੇਰੀ ਲੱਗ ਜਾਵੇ
ਹਰਮਨ ਸਟੂਡੀਓ ਚ ਕਰਨ ਲਈ ਦਿਲ ਦੀਆਂ ਗੱਲਾਂ ਸੁਣਨ ਲਈ ਮਨਪਸੰਦ ਗੀਤ ਜੁੜੋ ਵੱਖ ਵੱਖ ਮਾਧਿਅਮ ਤੋਂ ਕਰੋ ਈਮੇਲ ਰਿਕੁਐਸਟ @harmanradio.com ਤੇ ਜਾਂ ਕਰੋ ਜੁਆਇਨ ਟੈਲੀਗ੍ਰਾਮ +917508014489 ਤੇ ਜਾਂ ਕਰੋ ਕਲਿਕ telegram.me/harmanradioaustralia ਸਾਨੂੰ ਤੁਸੀਂ ਫੋਨ ਵੀ ਕਰ ਸਕਦੇ ਹੋ ਸਾਡਾ ਫੋਨ ਨੰਬਰ ਹੈ +612859281 ਜਾਂ ਕਰੋ ਜੁਆਇਨ ਸਕਾਈਪ ਤੇ ਸਾਡਾ ਸਕਾਈਪ ਲਿੰਕ ਹੈ harman.radio.com ਸੁਣਦੇ ਰਹੋ ਆਵਾਜ਼ ਦੇ ਸੰਗ ਜ਼ਿੰਦਗੀ ਦੇ ਸੰਗ ਹਰਮਨ ਰੇਡੀਓ ਆਸਟ੍ਰੇਲੀਆ ਦਿਲ ਪੰਜਾਬੀ ਜਜ਼ਬਾ ਪੰਜਾਬੀ
ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਇਸ ਪ੍ਰੋਗਰਾਮ ਦੇ ਸਪਾਂਸਰ ਨੇ ਪੰਜਾਬ ਗ੍ਰੋਸਰੀ ਹਾਊਸ ਕੈਨਬਰਾ ਤੋਂ ਰਾਜਨਦੀਪ ਸਿੰਘ ਸਿਟੀ ਬੈਟਰੀਜ ਬਲੈਕਟਾਊਨ ਤੋਂ ਦਵਿੰਦਰ ਸਿੰਘ ECT Automotive Canberra to Sukhpal Singh Navi Padda from Bugbuster Pest Control Service Melbourne USA to Jasprit Benz
ਜੀ ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਹਰਮਨ ਰੇਡੀਓ ਦੇ ਸੰਗ ਤੁਸੀਂ ਆਣ ਬੈਠੇ ਹੋ ਮੈਂ ਦਲਜੀਤ ਸਿੰਘ ਤੇ ਨਾਲ ਨੇ ਅੱਜ ਭਾਈਵਾਲ ਸਾਡੇ ਗੁਰਸੇਵਕ ਸਿੰਘ ਜੀ ਗੁਰਸੇਵਕ ਸਿੰਘ ਜੀ ਮੈਸੇਜ ਆਪਣੇ ਕੋਲ ਕਾਫੀ ਵੈਸੇ ਆਏ ਹੋਏ ਆ ਜੀਡੀ ਸਿੰਘ ਹੁਣਾਂ ਨੇ ਇੱਕ ਮੈਸੇਜ ਆਪਾਂ ਨੂੰ ਵੋਇਸ ਮੈਸੇਜ ਭੇਜਿਆ ਉਹ ਆਪਾਂ ਸੁਣ ਲਈਏ ਪਹਿਲਾਂ ਹਨਾ ਕੀ ਕਹਿੰਦੇ ਆ ਉਹ
ਜਰੂਰ ਸਤਿ ਸ੍ਰੀ ਅਕਾਲ ਆਪਾਂ ਜੀ ਹੋਰ ਕੀ ਹਾਲ ਚਾਲ ਨੇ ਜੀ ਸਤਿ ਸ੍ਰੀ ਅਕਾਲ ਹਰਮਨ ਰੇਡੀਓ ਸਾਰੀ ਟੀਮ ਨੂੰ ਬਾਕੀ ਜਿੰਨੇ ਸੁਣ ਰਹੇ ਸਰੋਤਿਆਂ ਨੂੰ ਵੀ ਤੁਹਾਡਾ ਵਿਚਾਰ ਸੁਣਿਆ ਜੀ ਛੋਟੀ ਚੀਜ਼ ਨੂੰ ਇਗਨੋਰ ਨਹੀਂ ਕਰਨਾ ਚਾਹੀਦਾ ਬਹੁਤ ਵਧੀਆ ਗੱਲ ਆ ਜੀ ਬਹੁਤ ਵਧੀਆ ਵਿਚਾਰ ਸੀਗਾ ਵੀ ਛੋਟੀਆਂ ਚੀਜ਼ਾਂ ਨੂੰ ਕਈ ਵਾਰੀ ਇਗਨੋਰ ਕਰ ਦਿੱਤਾ ਜਾਂਦਾ ਪਰ ਛੋਟੀਆਂ ਚੀਜ਼ਾਂ ਇਗਨੋਰ ਕਰਨ ਵਾਲੀਆਂ ਨਹੀਂ ਹੁੰਦੀਆਂ ਉਹਦੇ ਤੇ ਛੋਟਾ ਜਿਹਾ ਇੱਕ ਮੈਂ ਤੁਹਾਨੂੰ ਇੰਸੀਡੈਂਟ ਦੱਸ ਦਿੰਦਾ ਵੀ ਕਿੱਦਾਂ ਕਹਿੰਦੇ ਵੀ ਛੋਟੀ ਚੀਜ਼ ਨੂੰ ਤੁਸੀਂ ਕਿਹਾ ਇਗਨੋਰ ਨਹੀਂ ਕਰਨਾ ਚਾਹੀਦਾ ਸੋ ਗੇਮ ਆਫ ਥਰੋਨਸ ਜੀ ਦੁਨੀਆਂ ਦਾ ਸਭ ਤੋਂ ਵੱਡਾ ਨਾਟਕ ਹੈ ਉਹਦੇ ਵਿੱਚ ਸਭ ਤੋਂ ਮੇਨ ਕਰੈਕਟਰ ਜਿਹੜਾ ਉਹ ਛੋਟਾ ਜਿਹਾ ਹੀ ਹੈ ਜੀ ਥਾਇਰਨ ਲੈਨਸ ਤਾਂ ਹੈ ਜੀ ਉਹ ਛੋਟਾ ਜਿਹਾ ਹੀ ਆ ਪਰ ਉਹ ਸਭ ਤੋਂ ਖਤਰਨਾਕ ਹੈ ਜੀ ਸੋ ਛੋਟੀਆਂ ਚੀਜ਼ਾਂ ਨੂੰ ਕਦੀ ਇਗਨੋਰ ਨਹੀਂ ਕੀਤਾ ਜਾ ਸਕਦਾ ਬਾਕੀ ਭਾਜੀ ਮੈਸੇਜ ਮੈਂ ਤੁਹਾਨੂੰ ਤਾਂ ਕੀਤਾ ਜੀ ਇੱਕ ਮੈਂ ਕਾਫੀ ਦਿਨਾਂ ਤੋਂ ਜੀ ਆਪਣੇ ਪੰਜਾਬ ਦੇ ਵਿੱਚ ਬਹੁਤ ਰੌਲਾ ਚੱਲ ਰਿਹਾ ਜਿਹੜੇ ਉਹ ਮੁੰਡੇ ਮਰ ਗਏ ਜੀ ਗਣਪਤੀ ਵਿਸਰਜਨ ਚ ਉਹਦੇ ਤੇ ਰੇਲਾਂ ਰੋਕੀਆਂ ਉਹਨਾਂ ਨੇ ਟ੍ਰੈਫਿਕ ਰੋਕਿਆ ਬਹੁਤ ਨੁਕਸਾਨ ਕੀਤਾ ਜੀ ਉਹਦੇ ਤੇ ਮੇਰਾ ਇਹ ਓਪੀਨੀਅਨ ਆ ਭਾਜੀ ਵੀ ਉਹਨਾਂ ਨੂੰ ਕਿਹੜਾ ਸਰਕਾਰ ਨੇ ਕਿਹਾ ਸੀਗਾ ਵੀ ਤੁਸੀਂ ਡੂੰਘੇ ਪਾਣੀ ਚ ਜਾਓ ਜਾਂ ਇੰਨੀ ਕੁ ਤਾਂ ਹਿਊਮਨ ਬੀਂਗ ਹੋਣ ਦੇ ਨਾਤੇ ਕਾਮਨ ਸੈਂਸ ਦੀ ਗੱਲ ਆ ਵੀ ਬੰਦੇ ਨੂੰ ਨਹੀਂ ਜਾਣਾ ਚਾਹੀਦਾ ਜ਼ਿਆਦੀ ਗਾਂ ਜੇ ਤੁਹਾਨੂੰ ਤੈਰਨਾ ਨਹੀਂ ਆਉਂਦਾ ਤਾਂ ਤੁਸੀਂ ਕਿਉਂ ਜਾ ਰਹੇ ਆ ਨਾ ਉਹਨੂੰ ਕਿਨਾਰੇ ਤੇ ਡੋਬ ਦੋ ਜਾਂ ਕੁਛ ਵੀ ਕਰ ਲਓ ਆਪਣੇ ਲੋਕੀ ਧਰਮ ਦੀਆਂ ਭਾਵਨਾਵਾਂ ਦੇ ਵਿੱਚ ਇੰਨਾ ਜ਼ਿਆਦਾ ਵਹਿ ਜਾਂਦੇ ਆ ਵੀ ਉਹ ਆਸਾ ਪਾਸਾ ਦੇਖਦੇ ਨਹੀਂ ਉਹ ਆਪਦੀ ਸੇਫਟੀ ਨਹੀਂ ਧਿਆਨ ਰੱਖ ਰਹੇ ਹੁਣ ਲੋਕੀ ਬਲੇਮ ਕਰ ਰਹੇ ਸਰਕਾਰ ਨੂੰ ਵੀ ਉਹਨਾਂ ਨੇ ਗੋਤਾਖੋਰ ਨਹੀਂ ਭੇਜੇ ਇਹ ਨਹੀਂ ਭੇਜੇ ਉਹ ਨਹੀਂ ਭੇਜੇ ਇਸ ਤੋਂ ਪਹਿਲਾਂ ਕਿ ਜੇ ਤੁਸੀਂ ਗਲਤੀ ਕਰੋ ਹੀ ਨਾ ਉਸ ਤੋਂ ਬਾਅਦ ਉਹ ਤੇ ਪਿੱਟਣ ਦਾ ਕੀ ਫਾਇਦਾ ਜੀ? ਇਹ ਤਾਂ ਨਿੱਕੀ ਜੀ ਕਾਮਨ ਸੈਂਸ ਦੀ ਗੱਲ ਆ। ਬਾਕੀ ਇੱਕ ਨਿੱਕੀ ਜੀ ਕਹਿੰਦੇ ਗੱਲ ਹੁੰਦੀ ਹੈ, ਕਹਿੰਦੇ ਕਾਮਨ ਸੈਂਸ ਇਜ਼ ਨੋਟ ਸੋ ਕਾਮਨ ਇਨ ਅ ਕਾਮਨ ਮੈਨ। ਸੋ ਮੈਂ ਤਾਂ ਉਹੀ ਗੱਲ ਇੱਥੇ ਸਮਝਦਾ ਜੀ। ਬਾਕੀ ਤੁਹਾਡੇ ਕੀ ਵਿਚਾਰ ਹੈ ਇਸ ਗੱਲ ਤੇ ਜ਼ਰੂਰ ਦੱਸਿਓ, ਕਿਉਂਕਿ ਕਾਫੀ ਦਿਨਾਂ ਤੋਂ ਕਾਫੀ ਜ਼ਿਆਦਾ ਰੌਲਾ ਪੈ ਰਿਹਾ ਜੀ, ਤੇ ਉੱਥੇ ਕਰੋੜਾਂ ਦੀ ਨੁਕਸਾਨ ਹੋ ਗਿਆ। ਲੋਕੀ ਸਮਝਦੇ ਨਹੀਂ, ਜਦੋਂ ਟ੍ਰੇਨਾਂ ਰੁਕਦੀਆਂ ਨੇ, ਬੱਸਾਂ ਰੁਕਦੀਆਂ ਨੇ, ਆਵਾਜਾਈ ਰੁਕਦੀ ਆ, ਕਿਸੇ ਨੇ ਆਪਦੇ ਕੰਮ ਤੇ ਜਾਣਾ ਹੁੰਦਾ, ਕਿਸੇ ਦਾ ਪਰਸਨਲ ਨੁਕਸਾਨ ਹੁੰਦਾ ਬਹੁਤ ਜ਼ਿਆਦਾ ਬੰਦਿਆਂ ਦਾ। ਗੌਰਮੈਂਟ ਦਾ ਤੇ ਜਿਹੜਾ ਰੁਕਣਾ ਹੀ ਰੁਕਣਾ ਕੰਮ, ਜਿਹੜੇ ਪਰਸਨਲ ਆਪਣੇ ਵਰਗੇ ਇੱਕ ਦੂਜੇ ਆਮ ਆਦਮੀ ਜਾ ਰਹੇ ਹੁੰਦੇ ਇੱਕ ਦੂਜੇ ਤੋਂ ਦੂਜੀ ਥਾਂ ਦੇ ਕੰਮ ਤੇ ਆਪਦੇ, ਉਹ ਲੇਟ ਹੁੰਦੇ ਨੇ। ਇਹ ਲੋਕੀ ਇਹ ਚੀਜ਼ਾਂ ਕਿਉਂ ਨਹੀਂ ਸਮਝਦੇ? ਜੇ ਤੁਸੀਂ ਪਹਿਲਾਂ ਹੀ ਧਰਮ ਨੂੰ, ਤੁਸੀਂ ਪਹਿਲਾਂ ਹੀ ਉਹਨਾਂ ਚੀਜ਼ਾਂ ਨੂੰ ਸੋਚੋ, ਉੱਤੋਂ ਜਿਹੜੀਆਂ ਮੂਰਤੀਆਂ ਨੇ ਜੀ, ਉਹ ਜਲ ਜੀਵਨ ਨੂੰ ਕਿੰਨਾ ਪ੍ਰਭਾਵਿਤ ਕਰਦੀਆਂ ਨੇ ਆਪਾਂ ਨੂੰ ਸਾਰਿਆਂ ਨੂੰ ਪਤਾ ਜੀ, ਕਿੰਨੀਆਂ ਮੱਛੀਆਂ ਮਾਰਦੀਆਂ ਨੇ, ਕਈ ਕੁਛ ਮਾਰਦਾ। ਥੈਂਕ ਯੂ ਸੋ ਮਚ। ਮੈਂ ਇਹੋ ਹੀ ਕਹਿਣਾ ਚਾਹੁੰਦਾ ਵੀ ਥੋੜਾ ਜਿਹਾ ਲੋਕਾਂ ਨੂੰ ਧਰਮ ਨੂੰ ਥੋੜਾ ਜਿਹਾ, ਮੈਂ ਇਹ ਨਹੀਂ ਕਹਿੰਦਾ ਧਰਮ ਛੱਡਣਾ ਚਾਹੀਦਾ, ਪਰ ਧਰਮ ਇੱਕ ਹੱਦ ਤੱਕ ਹੁੰਦਾ ਜੀ, ਜਿਹੜਾ ਕਿਸੇ ਨੂੰ ਨੁਕਸਾਨ ਨਾ ਕਰੇ ਉਹ ਹੀ ਧਰਮ ਆ, ਉੱਦਾਂ ਤਾਂ ਉਹਨੂੰ ਧਰਮ ਆਪਾਂ ਕਹਿ ਨਹੀਂ ਸਕਦੇ। ਥੈਂਕ ਯੂ
ਜੀ, ਬਹੁਤ ਬਹੁਤ ਧੰਨਵਾਦ ਜੇਡੀ ਸਿੰਘ ਜੀ। ਤੁਸੀਂ ਕਾਫੀ ਪਹਿਲਾਂ ਤਾਂ ਵਧੀਆ ਕਿਹਾ ਤੁਸੀਂ, ਬਹੁਤ ਬਹੁਤ ਧੰਨਵਾਦ ਉਹਦੇ ਲਈ, ਤੇ ਗੰਭੀਰ ਇੱਕ ਵਿਸ਼ਾ ਤੁਸੀਂ ਲੈ ਕੇ ਆਉਂਦਾ, ਉਹਦੇ ਲਈ ਵੀ ਬਹੁਤ ਬਹੁਤ ਧੰਨਵਾਦ ਹੈ। ਤੇ ਕਿਹੋ ਜਿਹੇ ਗੰਭੀਰ ਮਸਲੇ ਜਿਹੜੇ ਆ ਉਹਨਾਂ ਉੱਤੇ ਗੱਲ ਕਰਨੀ ਬਣਦੀ ਵੀ ਆ, ਕਿਉਂਕਿ ਇਹ ਜਿਹੜੇ ਸਾਡੀ ਸੋਸਾਇਟੀ ਜਿੱਦਾਂ ਆਪਾਂ ਗੱਲ ਕਰਦੇ ਹਾਂ ਵੀ ਛੋਟੀਆਂ ਛੋਟੀਆਂ ਚੀਜ਼ਾਂ ਜਿਹੜੀਆਂ ਇੱਕ ਸ਼ਖਸੀਅਤ ਦੇ ਨਿਰਮਾਣ ਦੇ ਲਈ ਸਹਾਇਤਾ ਕਰਦੀਆਂ, ਉਹ ਉਹਨੂੰ ਬਣਾਉਣ ਦੇ ਵਿੱਚ ਸਹਾਈ ਹੁੰਦੀਆਂ ਆ। ਤੇ ਗੱਲਾਂ ਤਾਂ ਛੋਟੀਆਂ ਪਰ ਇਹਨਾਂ ਦੇ ਜਿਹੜੇ ਰਿਜ਼ਲਟ ਆ ਉਹ ਕਈ ਵਾਰੀ ਬਹੁਤ ਭੈੜੇ ਨਿਕਲਦੇ ਆ। ਗੁਰਸੇਵ ਸਿੰਘ ਜੀ ਕੀ ਕਹਿਣਾ ਚਾਹੁੰਦੇ ਆ ਜੋ ਜੇਡੀ ਸਿੰਘ ਜੀ ਹੁਣਾਂ ਨੇ ਕਿਹਾ?
ਵੈਸੇ ਤਾਂ ਜਿੱਥੇ ਤੱਕ ਕਹਿੰਦੇ ਦੱਸ ਰਿਹਾ ਕਿ ਹੱਲਾ ਗੁੱਲਾ ਕੀਤਾ ਜਾ ਰਿਹਾ ਉਸ ਮਸਲੇ ਦੇ ਉੱਤੇ, ਤੇ ਜਿੱਥੋਂ ਤੱਕ ਆਪਾਂ ਨੂੰ ਪਤਾ ਆ ਜਿਹੜਾ ਭਾਰਤ ਦੇ ਵਿੱਚ ਅਜਿਹੇ ਜਿਹੜੀਆਂ ਮੌਜੂਦਾ ਸਰਕਾਰਾਂ ਹੁੰਦੀਆਂ ਪਾਰਟੀਆਂ ਦੇ ਉਹ ਇਹੋ ਜਿਹੇ ਮੌਕੇ ਖੰਝਾਉਂਦੀਆਂ ਨੀ, ਹਜੇ ਆਮ ਲੋਕਾਂ ਦਾ ਇੰਨਾ ਹੱਥ ਨੀ ਹੁੰਦਾ, ਬੇਸ਼ੱਕ ਉਹ ਧਰਮੀ ਆ ਜਾਂ ਨਾਸਤਕ ਕੋਈ ਵੀ ਆ, ਉਹ ਕੋਈ ਵੀ ਦੇਖ ਲਓ ਤੁਸੀਂ ਆਪਣੇ ਆਲੇ ਦੁਆਲੇ ਪਿੰਡਾਂ ਦੇਖ ਲਓ, ਇੱਕ ਤੋਂ ਸ਼ਰਾਰਤੀ ਅਨਸਰਾਂ ਨੂੰ ਛੱਡ ਕੇ ਕੋਈ ਏਦਾਂ ਦਾ ਹੁੰਦਾ ਨੀ ਦਿਲਚਸਪੀ ਲੈਣ ਵਾਲਾ। ਹਾਂ ਵੀ ਰੋਜ਼ ਜ਼ਰੂਰ ਆਉਂਦੇ ਇੱਕ ਵਾਰ ਜੇ ਕੋਈ ਏਦਾਂ ਦਾ ਹੋ ਜਾਂਦਾ, ਪਰ ਮੁੜ ਕੇ ਇੰਨਾ ਜ਼ਿਆਦਾ ਹੱਲਾ ਗੁੱਲਾ ਕਰਨ ਵਾਲਾ ਕੋਈ ਨਹੀਂ ਹੁੰਦਾ, ਇਹਨਾਂ ਪਿੱਛੇ ਸਿਆਸੀ ਪਾਰਟੀਆਂ ਦਾ ਹੀ ਹੱਥ ਹੁੰਦਾ, ਪੇਡ ਵਰਕਰਸ ਹੁੰਦੇ ਆ। ਠੀਕ ਹੈ ਜੀ, ਸੋ ਆਮ ਲੋਕ ਨਹੀਂ ਇੰਨਾ ਕੁਛ ਕਰਦੇ, ਤੇ ਜਿੱਥੋਂ ਤੱਕ ਧਰਮ ਦੀ ਗੱਲ ਕੀਤੀ, ਸਹੀ ਗੱਲ ਹੈ ਧਰਮ ਲੋਕਾਂ ਨੂੰ ਬਚਾ ਦੇ ਲਈ ਆ, ਨਾ ਕਿ ਉਹਨਾਂ ਦੇ ਖਾਤਮੇ ਦੇ ਲਈ। ਤੇ ਕਹਿੰਦੇ ਬਾੜ ਖੇਤ ਦੀ ਰੱਖਿਆ ਲਈ, ਬਾੜ ਨੇ ਖੇਤ ਨੂੰ ਖਾਣਾ ਨਹੀਂ ਆ। ਸੋ ਉਹੀ ਗੱਲ ਕਿ ਧਰਮ ਦੀ ਇੰਨਾ ਨਾ ਬਹਿ ਜਾਓ ਕਿ ਤੁਸੀਂ ਆਪਣਾ ਹੀ ਜਾਨੀ ਨੁਕਸਾਨ ਕਰਾ ਬੈਠੋ। ਸੋ ਧਰਮ ਆ ਜਾਂ ਲੋ ਆ ਉਹ ਆਪਣੇ ਬਚਾਓ ਲਈ ਆ, ਨਾ ਕਿ ਆਪਣੇ ਖਾਤਮੇ ਲਈ। ਸੋ ਉਸਦੀ ਵਰਤੋਂ ਢੰਗ ਸਿਰ ਕਰਨੀ ਚਾਹੀਦੀ ਆ, ਸਾਨੂੰ ਧਰਮ ਨੂੰ ਵੀ ਸਮਝਣਾ ਚਾਹੀਦਾ ਆ।
ਜੀ, ਤੇ ਨਾਲ ਦੀ ਨਾਲ ਜਿੱਥੇ ਆਪਾਂ ਗੱਲ ਕਰਦੇ ਆ ਆਪਣੀ ਵਿਰਾਸਤ ਆ, ਪਵਨ ਗੁਰੂ ਪਾਣੀ ਪਿਤਾ ਹਨਾ, ਮਾਤਾ ਧਰ ਤੇ ਮਹੱਤ, ਇਹਨਾਂ ਚੀਜ਼ਾਂ ਦਾ ਆਪਾਂ ਧਿਆਨ ਵੀ ਰੱਖਣਾ। ਪਰ ਜਦੋਂ ਗਣੇਸ਼ ਦੀਆਂ ਮੂਰਤੀਆਂ ਜਿਹੜੀਆਂ ਬਣੀਆਂ ਹੁੰਦੀਆਂ ਬਹੁਤ ਸਾਰੇ, ਵੈਸੇ ਮੈਂ ਕਿਸੇ ਧਰਮ ਵਿਸ਼ੇਸ਼ ਦੇ ਵਿਰੁੱਧ ਨਹੀਂ, ਨਾ ਮੈਂ ਹੱਕ ਵਿੱਚ ਜਾਂ ਕੁਛ ਨਹੀਂ ਇੱਦਾਂ ਦਾ ਮੈਂ ਕੋਈ ਗੱਲ ਕਰ ਰਿਹਾ, ਮੈਂ ਤਾਂ ਇੱਕ ਸਧਾਰਨ ਗੱਲ ਕਰ ਰਿਹਾ, ਸਮਾਜਿਕ ਗੱਲ ਕਰ ਰਿਹਾ ਕਿ ਜਿਹੜੀਆਂ ਮੂਰਤੀਆਂ ਤੇ ਬੜੇ ਕਈ ਵਾਰੀ ਕੈਮੀਕਲ ਜਿਹੜੇ ਬਣਾ ਕੇ ਉਹਦੇ ਉੱਤੇ ਕੈਮੀਕਲ ਬਹੁਤ ਜ਼ਿਆਦਾ ਹੁੰਦੇ, ਚਾਹੇ ਉਹਦੇ ਉੱਤੇ ਜਿਹੜਾ ਪੇਂਟ ਕੀਤਾ ਗਿਆ ਹੁੰਦਾ ਆ ਜਾਂ ਪਲਾਸਟਰ ਆਫ ਪੈਰਿਸ ਦੀਆਂ ਉਹ ਬਣਾਈਆਂ ਗਈਆਂ ਹੁੰਦੀਆਂ ਆ, ਕਾਫੀ ਖਤਰਨਾਕ ਇਹ ਚੀਜ਼ਾਂ ਹੁੰਦੀਆਂ, ਜਦੋਂ ਤੁਸੀਂ ਵਿਸਰਜਨ ਤਾਂ ਕਰ ਦਿੰਦੇ ਆ, ਬਹੁਤ ਤੁਸੀਂ ਦੇਖੀਆਂ ਹੋਣੀਆਂ ਹੁਣ ਸੋਸ਼ਲ ਸਾਈਟਸ ਦੇ ਉੱਤੇ ਫੋਟੋਆਂ ਵੀ ਆਉਂਦੀਆਂ ਆ ਕਿ ਉਹ ਬਾਅਦ ਦੇ ਵਿੱਚ ਬੀਚ ਦੇ ਉੱਤੇ ਖਾਸ ਤੌਰ ਤੇ ਜਦੋਂ ਸੈੱਟ ਦੇ ਆ ਤਾਂ ਬਾਹਰ ਆ ਜਾਂਦੀਆਂ ਉਹ, ਤੇ ਉਹਦੇ ਨਾਲ ਕੀ ਹੁੰਦਾ ਕਿ ਉਹਦਾ ਕੋਈ ਰਿਜ਼ਲਟ ਨਹੀਂ ਨਿਕਲਦਾ, ਉਹ ਬਾਅਦ ਦੇ ਵਿੱਚ ਜਿੱਦਾਂ ਕਹਿ ਲਓ ਕਿ ਉੱਥੇ ਪਈਆਂ ਰਹਿੰਦੀਆਂ ਆ, ਪਾਣੀ ਦੇ ਵਿੱਚ ਮਿਲ ਜਾਂਦੀਆਂ, ਮਿੱਟੀ ਦੇ ਵਿੱਚ ਮਿਲਦੀਆਂ, ਉਹਦੇ ਨਾਲ ਜਿਹੜਾ ਆ ਹਵਾ ਦਾ ਪ੍ਰਦੂਸ਼ਣ, ਪਾਣੀ ਦਾ ਪ੍ਰਦੂਸ਼ਣ, ਧਰਤੀ ਦਾ ਪ੍ਰਦੂਸ਼ਣ ਜਿਹੜਾ ਬਹੁਤ ਜ਼ਿਆਦਾ ਵੱਧ ਰਿਹਾ। ਅਸੀਂ ਤਾਂ ਸ਼ਰਧਾ ਭਾਵਨਾ ਦੇ ਨਾਲ ਤਾਰ ਦਿੰਦੇ ਹਾਂ, ਪਰ ਉਹ ਤੋਂ ਬਾਅਦ ਉਹਦਾ ਕੀ ਹੋਣਾ ਆ ਉਹ ਤੁਸੀਂ ਧਿਆਨ ਦੇ ਵਿੱਚ ਨਹੀਂ ਰੱਖਦੇ। ਖੈਰ ਇਹ ਕਾਫੀ ਵੈਸੇ ਤਾਂ ਮੁੱਦੇ ਹੈਗੇ ਗੰਭੀਰ, ਪਰ ਇਹਦੇ ਕੋਈ ਨਾ ਕੋਈ ਜ਼ਰੂਰ ਸਿੱਟੇ ਨਿਕਲਣੇ ਚਾਹੀਦੇ ਆ। ਪਰ ਜਿੱਥੋਂ ਤੱਕ ਇਹ ਸਵਾਲ ਹੈਗਾ, ਇਹ ਗੱਲ ਉਹਨਾਂ ਨੇ ਬਹੁਤ ਵਧੀਆ ਕਹੀ ਆ ਵੀ ਉਹ ਵੀਰ ਜੇ ਇੱਦਾਂ ਦਾ ਤੁਸੀਂ ਧਾਰਮਿਕ ਸਾਡੀ ਸ਼ਰਧਾ ਹੈਗੀ ਆ, ਜਿਹੜੇ ਤੈਰ ਸਕਦੇ ਆ ਉਹਨਾਂ ਨੂੰ ਹੀ ਜਾਣਾ ਚਾਹੀਦਾ, ਕਿਉਂਕਿ ਬਹੁਤ ਸਾਰੀਆਂ ਪਹਿਲੀ ਘਟਨਾ ਨਹੀਂ ਹੈਗੀ, ਬਹੁਤ ਵਾਰੀ ਇਹੋ ਜਿਹੀਆਂ ਘਟਨਾਵਾਂ ਜਿਹੜੀਆਂ ਵਾਪਰੀਆਂ, ਕਈ ਵਾਰੀ ਨਦੀ ਦੇ ਵਿੱਚ ਤਾਰਨ ਦੇ ਵਿੱਚ ਵਹਾਅ ਜ਼ਿਆਦਾ ਹੁੰਦਾ ਆ ਜਾਂ ਕਿੱਦਾਂ, ਇੱਦਾਂ ਦੀਆਂ ਗੱਲਾਂ ਆਪਾਂ ਨੂੰ ਧਿਆਨ ਚ ਲੈਣੀਆਂ ਚਾਹੀਦੀਆਂ। ਬਹੁਤ ਬਹੁਤ ਧੰਨਵਾਦ ਜੇਡੀ ਸਿੰਘ ਜੀ ਤੁਹਾਡਾ, ਤੇ ਹਰਮੀਤ ਸਿੰਘ ਚੰਨਾ ਸਾਹਿਬ ਵੀ ਆਪਣੇ ਨਾਲ ਜੁੜ ਗਏ ਆ, ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਵੀ ਬੁਲਾਈ ਆ, ਨਾਲ ਉਹਨਾਂ ਦੇ ਬੱਬੂ ਤੇ ਧੀਰਾ ਵੀ ਹੈਗੇ ਆ ਕੋਬਰਮ ਤੋਂ, ਪ੍ਰੋਗਰਾਮ ਸੁਣ ਰਹੇ ਆ ਤੇ ਸਤਿ ਸ੍ਰੀ ਅਕਾਲ ਵੀ ਬੁਲਾਈ ਆ, ਤੇ ਸਰਬਜੀਤ ਭਾਜੀ ਨੂੰ ਵੀ, ਤੇ ਨਾਲ ਉਹਨਾਂ ਨੇ ਕਿਹਾ ਵੀ ਅੱਜ ਲੇਟ ਹੋ ਗਏ ਆ ਸੈਂਡ ਕਰਨ ਦੇ ਲਈ ਮੈਸੇਜ, ਪਰ ਉਹਨਾਂ ਨੇ ਗਾਣਾ ਇੱਕ ਫਰਮਾਇਸ਼ ਕਰ ਦਿੱਤੀ ਆ, ਰੂਪ ਤੇਰਾ ਮਸਤਾਨਾ ਹਿੰਦੀ ਫਿਲਮ ਅੰਦਾਜ਼ ਦੇ ਵਿੱਚੋਂ, ਤੇ ਰੱਬ ਰਾਖਾ ਗਿਆ ਉਹਨਾਂ ਨੇ, ਤੇ ਉਹ ਕਹਿੰਦੇ ਵੀ ਕਹਿੰਦੇ ਵੀ ਜਿਹੜਾ ਗੋਡ ਹੁੰਦਾ ਆ ਸਭ ਤੋਂ ਸਰੋਤਾ ਵਧੀਆ ਗੋਡ ਆ, ਹਨਾ ਇਹ ਗੱਲ ਉਦਾਂ ਸਹੀ ਆ ਵੀ ਸਭ ਤੋਂ ਜ਼ਿਆਦਾ ਸੁਣਦਾ ਵੈਸੇ ਪਰਮਾਤਮਾ ਹੀ ਆ, ਹਨਾ ਆਪਣੇ ਨਾਲੋਂ ਆਪਣੇ ਦੋਨਾਂ ਦੇ ਨਾਲੋਂ ਸਰੋਤੇ ਆਪਣੇ ਜਿਆਦਾ ਗਰੇਟ ਆ ਹਨਾ, ਕਿਉਂਕਿ ਸੁਣ ਰਹੇ ਆ ਸਾਨੂੰ। ਜੀ ਚੰਨਾ ਜੀ ਨੂੰ ਕੀ ਕਹਿੰਦੇ?
ਮੈਂ ਕਿਹਾ ਕੁੱਲ ਮਿਲਾ ਕੇ ਚੰਨਾ ਜੀ ਨੂੰ ਗ੍ਰੇਟ ਕਹਿ ਸਕਦੇ ਸਰੋਤੇ ਜਿਹਨੇ ਸਾਨੂੰ ਸੁਝਾਅ ਦਿੱਤਾ।
ਜੀ ਬਿਲਕੁਲ, ਜੀ ਤੇ ਤੇਜਿੰਦਰ ਸਿੱਧੂ ਜੀ ਸਾਡੇ ਨਾਲ ਜੁੜਿਆ। ਤੇਜਿੰਦਰ ਜੀ ਸਤਿ ਸ੍ਰੀ ਅਕਾਲ ਹੈ ਤੁਹਾਨੂੰ ਵੀ, ਸਵਾਗਤ ਹੈ ਪ੍ਰੋਗਰਾਮ ਦੇ ਵਿਚ। ਰਮਨਜੀਤ ਸਿੰਘ ਜੰਡੋਲੀਆ ਸਾਹਿਬ ਇਹ ਆਪਣੇ ਨਾਲ ਜੁੜੇ ਆ, ਉਹਨਾਂ ਨੇ ਸੁਝਾਅ ਦਿੱਤਾ, ਉਹ ਕਹਿੰਦੇ ਵੀ ਅੱਜ ਦੀ ਜਿਹੜੀ ਜਨਰੇਸ਼ਨ ਹੈ ਉਹ ਤਾਂ ਫਾਸਟ ਫੂਡ ਦੇ ਪਿੱਛੇ ਪੈ ਗਈ ਆ, ਹਲਦੀ ਲੌਂਗ ਦਾ ਕਿਸੇ ਕਿਸੇ ਨੂੰ ਹੀ ਪਤਾ ਹੋਣਾ ਆ ਕਿ ਕੀ ਹੁੰਦੀ ਆ। ਅੱਜ ਕੱਲ ਤਾਂ ਕਹਿੰਦੇ ਵੀ ਇਹ ਵੀ ਜਿਹੜੀਆਂ ਚੀਜ਼ਾਂ ਆ ਤੁਸੀਂ ਭੁੱਲਦੇ ਜਾ ਰਹੇ ਆ, ਤੇ ਉਹਨਾਂ ਦੇ ਨਾਲ ਫੋਟੋ ਵੀ ਬਹੁਤ ਵਧੀਆ ਜਿਹੜੀ ਆ ਭੇਜੀ ਆ ਉਹਨਾਂ ਨੇ ਹਨਾ, ਤੇ ਜਿਹੜਾ ਫਾਸਟ ਫੂਡ ਦੇ ਉੱਤੇ ਕਟਾਕਸ਼ ਜਿਹੜਾ ਕਰਦਾ, ਤੇ ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਹੁਣ ਕਹਿੰਦੇ ਜਿਹੜੇ ਕੋਲਡ ਡਰਿੰਕ ਆ ਉਹਨੇ ਮਿਲਕ ਨੂੰ ਰਿਪਲੇਸ ਜਿਹੜਾ ਕਰ ਦਿੱਤਾ, ਜਾਣੀ ਮਿਲਕ ਜਿਹੜਾ ਦੁੱਧ ਦੀ ਜਿਹੜੀ ਥਾਂ ਸੀਗਾ ਉਹ ਕੋਲਡ ਡਰਿੰਕ ਉਹਦੀ ਜਗ੍ਹਾ ਤੇ ਆ ਗਿਆ ਹਨਾ। ਪਰ ਆਪਾਂ ਫੇਰ ਵੀ ਸਰੋਤਿਆਂ ਨੂੰ ਇਹ ਕਹਾਂਗੇ ਵੀ ਤੁਸੀਂ ਜਿਹੜੀ ਹਲਦੀ ਵਾਲਾ ਤਰੀਕਾ ਨੁਸਖਾ ਆ ਉਹ ਸਿਰਫ ਦੁੱਧ ਤੇ ਗਰਮ ਪਾਣੀ ਲਈ ਆ, ਕੋਲਡ ਡਰਿੰਕ ਵਿੱਚ ਪਾ ਕੇ ਹਲਦੀ ਨਾ ਪੀਣ ਲੱਗ ਜਾਓ ਹਨਾ, ਉਹ ਜ਼ਹਿਰ ਬਣ ਜਾਣੀ ਆ, ਤੇ ਇਸ ਗੱਲ ਦਾ ਜ਼ਰੂਰ ਧਿਆਨ ਰੱਖਿਓ ਹਨਾ ਦੋਸਤੋ, ਵੀ ਜਿੱਦਾਂ ਉਹਨਾਂ ਨੇ ਗੱਲ ਕਹੀ ਆ ਹਨਾ, ਤੇ ਤੁਸੀਂ ਸਮਝ ਗਏ ਹੋਣੇ ਕਿਉਂਕਿ ਇਹ ਫੇਰ ਤਾਂ ਜ਼ਹਿਰ ਵੀ ਬਣ ਜਾਂਦੀ ਆ ਕਈ ਚੀਜ਼, ਉਹ ਜਿਹੜੀ ਹਲਦੀ ਆ ਉਹ ਕੁਛ ਹੋਰ ਬਣ ਸਕਦੀ ਆ ਨਾ, ਉਸ ਨੁਸਖਾ ਸਿਰਫ ਦੁੱਧ ਦੇ ਵਿੱਚ ਹੀ ਆ ਹਨਾ। ਤੇ ਅੱਗੇ ਆਪਣੇ ਨਾਲ ਗੁਰਜੀਤ ਸਿੰਘ ਚਾਹਲ ਸਾਹਿਬ ਵੀ ਆਪਣੇ ਨਾਲ ਜੁੜੇ ਆ, ਸਤਿ ਸ੍ਰੀ ਅਕਾਲ, ਉਹਨਾਂ ਨੇ ਵੀ ਬੁਲਾਈ ਆ ਸਾਰੇ ਹਰਮਾ ਰੇਡੀਓ ਦੇ ਸਰੋਤਿਆਂ ਨੂੰ। ਉਹ ਕਹਿੰਦੇ ਵੀ ਇੱਕ ਵਾਰੀ ਕਹਿੰਦੇ ਵੀ ਚਾਰ ਲੋਕ ਇੱਕ ਜਹਾਜ਼ ਦੇ ਵਿੱਚ ਯਾਤਰਾ ਕਰ ਰਹੇ ਸੀ, ਤੇਂਦੁਲਕਰ, ਅਰਵਿੰਦ ਕੇਜਰੀਵਾਲ, ਪ੍ਰਕਾਸ਼ ਸਿੰਘ ਬਾਦਲ ਤੇ ਇੱਕ ਛੋਟੀ ਬੱਚੀ। ਅਚਾਨਕ ਜਹਾਜ਼ ਦੇ ਵਿੱਚ ਖਰਾਬੀ ਆ ਗਈ, ਉਹਨਾਂ ਕੋਲ ਤਿੰਨ ਪੈਰਾਸ਼ੂਟ ਸਨ। ਸਚਿਨ ਨੇ ਕਿਹਾ ਵੀ ਮੈਂ ਸੰਸਾਰ ਦਾ ਮਹਾਨ ਬੱਲੇਬਾਜ਼ ਆ, ਮੈਨੂੰ ਜਿੰਦਾ ਰਹਿਣਾ ਚਾਹੀਦਾ ਹੈ। ਇੱਕ ਪੈਰਾਸ਼ੂਟ ਦੇ ਨਾਲ ਛਾਲ ਮਾਰ ਗਿਆ। ਬਾਦਲ ਸਾਹਿਬ ਨੇ ਕਿਹਾ ਵੀ ਮੁੱਖ ਮੰਤਰੀ ਹੋਣ ਕਰਕੇ ਮੈਨੂੰ ਜਿੰਦਾ ਰਹਿਣਾ ਚਾਹੀਦਾ ਹੈ, ਉਹਨਾਂ ਨੇ ਇੱਕ ਪੈਰਾਸ਼ੂਟ ਚੁੱਕ ਕੇ ਛਾਲ ਮਾਰ ਦਿੱਤੀ। ਅਰਵਿੰਦ ਕੇਜਰੀਵਾਲ ਨੇ ਬੱਚੀ ਨੂੰ ਕਿਹਾ ਕਿ ਤੁਸੀਂ ਦੇਸ਼ ਦਾ ਭਵਿੱਖ ਹੋ, ਤੁਸੀਂ ਪੈਰਾਸ਼ੂਟ ਲੈ ਕੇ ਬਚ ਜਾਵੋ। ਬੱਚੀ ਕਹਿੰਦੀ ਵੀ ਆਪਣੇ ਅੰਕਲ ਆਪਣੇ ਕੋਲ ਦੋ ਪੈਰਾਸ਼ੂਟ ਅਜੇ ਬਚੇ ਆ। ਬਾਦਲ ਅੰਕਲ ਤਾਂ ਕਾਲੀ ਦੇ ਵਿੱਚ ਮੇਰਾ ਵਾਸਤਾ ਲੈ ਕੇ ਛਾਲ ਮਾਰ ਗਿਆ। ਚਾਹਲ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ, ਨੋ ਕਮੈਂਟ ਆ ਇਹਦੇ ਉੱਤੇ ਵੀ। ਅੱਗੇ ਆਪਣੇ ਨਾਲ ਰਾਜੀ ਭੰਗੂ ਸਾਹਿਬ ਜੁੜ ਗਏ ਆ ਸਿੰਗਾਪੁਰ ਤੋਂ, ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਸਾਰੇ ਪਰਿਵਾਰ ਨੂੰ। ਕੀ ਹਾਲ ਚਾਲ ਹੈ? ਕਹਿੰਦੇ ਹਾਲ ਚਾਲ ਬਹੁਤ ਵਧੀਆ ਆ, ਪ੍ਰੋਗਰਾਮ ਵਧੀਆ ਕਹਿੰਦੇ ਚੱਲ ਰਿਹਾ ਆ ਤੇ ਹਾਜ਼ਰੀ ਕਬੂਲ ਕਰੋ ਜੀ। ਬਹੁਤ ਬਹੁਤ ਧੰਨਵਾਦ ਰਾਜੀ ਭੰਗੂ ਸਾਹਿਬ, ਤੇ ਲਾਸਟ ਟਾਈਮ ਤੁਸੀਂ ਸੁਜੈਸ਼ਨ ਦਿੱਤਾ ਸੀਗਾ ਉਹਦੇ ਉੱਤੇ ਮੈਂ ਕੰਮ ਕਰ ਰਿਹਾ ਆ, ਹੌਲੀ ਹੌਲੀ ਉਹਨੂੰ ਵੀ ਕੁਛ ਕਰਦੇ ਆ, ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਆ। ਤੇ ਆਪਣੇ ਨਾਲ ਗੁਰਿੰਦਰ ਸਿੰਘ ਜੀ ਜੁੜੇ ਆ। ਗੁਰਿੰਦਰ ਸਿੰਘ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਆ ਪ੍ਰੋਗਰਾਮ ਦੇ ਨਾਲ ਜੁੜਨ ਦਾ। ਉਹ ਕਹਿੰਦੇ ਵੀ ਅਸੀਂ USA ਦੇ ਵਿੱਚ 6:30 ਵੱਜ ਚੁੱਕੇ ਆ ਸ਼ਾਮ ਦੇ, ਇਸ ਕਰਕੇ ਕਹਿੰਦੇ ਵੀ ਚਿਕਨ ਤੇ ਡਰਿੰਕ ਦਾ ਟਾਈਮ ਜਿਹੜਾ ਹੋ ਗਿਆ ਉਹਨਾਂ ਦੇ, ਤੇ ਉਹਨਾਂ ਦਾ ਤਾਂ ਬਣਦਾ ਪਿਆ ਨਾ।
ਠੀਕ ਹੈ ਠੀਕ ਹੈ, ਕਰੋ ਕਰੋ ਜੀ ਤੁਸੀਂ, ਉਹ ਵੀ ਐਂਟੀਬਾਇਓਟਿਕ ਹੁੰਦੀ ਹੈ ਨਾ
ਜੀ। ਇਹ ਵੀ ਗੱਲ ਮੈਂ ਨੀ ਕਹਿੰਦਾ ਜੀ, ਨੁਸਖਾ ਫੇਰ ਮੈਂ ਕਹਿ ਦਿੰਦਾ, ਨੁਸਖਾ ਸਿਰਫ ਉਹ ਗਰਮ ਦੁੱਧ ਦੇ ਲਈ ਆ ਤੇ ਗਰਮ ਪਾਣੀ ਦੇ ਲਈ ਆ, ਬੀਅਰ ਲਈ ਵੀ ਉਹ ਨੁਸਖਾ ਹੈ ਨੀ। ਤੇ ਅੱਗੇ ਆਪਣੇ ਨਾਲ ਜੁੜੇ ਆ ਜੀ ਸੋਨੂ ਪੰਨੂ ਜੀ, ਰਾਜ ਮਹਿੰਦਰ ਸਿੰਘ ਜੀ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਵੀ। ਉਹ ਕਹਿੰਦੇ ਵੀ ਰਵਿੰਦਰ ਗਰੇਵਾਲ ਦੀ ਰੀਲ ਇਸ਼ਕ ਤੇਰੇ ਦੀ ਲੋੜ ਦਾ ਗੀਤ, ਮਿੱਤਰਾਂ ਨੇ ਜਾਮਾ ਲੈ ਲਿਆ, ਉਹ ਸੁਣਨਾ ਚਾਹੁੰਦੇ ਆ, ਤੇ ਜੇ ਸਮਾਂ ਮਿਲੇ ਤਾਂ ਬਹੁਤ ਬਹੁਤ ਧੰਨਵਾਦ ਜੀ। ਨਾਲ ਉਹਨਾਂ ਨੇ ਸੁਝਾਅ ਦਿੱਤਾ, ਕਹਿੰਦੇ ਵੀ ਵਾਹਿਗੁਰੂ ਜੀ ਜੋ ਤੁਸੀਂ ਦਿੱਤਾ ਤੇ ਜੋ ਤੁਸੀਂ ਨਹੀਂ ਦਿੱਤਾ ਤੇ ਜੋ ਦੇ ਕੇ ਲੈ ਲਿਆ, ਉਸ ਹਰ ਇੱਕ ਗੱਲ ਲਈ ਤੁਹਾਡਾ ਸ਼ੁਕਰ ਹੈ, ਕਿਉਂਕਿ ਜੋ ਤੁਸੀਂ ਦਿੱਤਾ ਉਹ ਸਾਡੀ ਰਹਿਮਤ ਹੈ, ਜੋ ਨਹੀਂ ਦਿੱਤਾ ਉਸ ਵਿੱਚ ਸਾਡੀ ਭਲਾਈ ਹੈ, ਤੇ ਜੋ ਦੇ ਕੇ ਲੈ ਲਿਆ ਉਹ ਸਾਡਾ ਇਮਤਿਹਾਨ ਹੈ। ਬਹੁਤ ਤਗੜੀ ਚੀਜ਼ ਆ, ਹਨਾ,
ਬਹੁਤ ਖੂਬਸੂਰਤ, ਸਹੀ ਗੱਲ,
ਸਾਰੀਆਂ ਗੱਲਾਂ ਹੀ ਹਾਂਜੀ, ਸਾਰੇ ਗਿਲੇ ਸ਼ਕਵੇ ਮੁੱਕ ਜਾਂਦੇ ਆ ਜੇ ਆਪਾਂ ਇਹਨੂੰ ਧਿਆਨ ਨਾਲ ਪੜ ਲਈਏ। ਜਗਤਾਰ ਸਿੰਘ ਜੀ ਜੁੜ ਗਏ ਆ ਮੈਲਬੋਰਨ ਤੋਂ, ਜਗਤਾਰ ਸਿੰਘ ਕੰਗ ਸਾਹਿਬ, ਕੰਗ ਸਾਹਿਬ ਸਾਡਾ ਬਹੁਤ ਬਹੁਤ ਸਵਾਗਤ ਆ, ਤੇ ਸਤਿ ਸ੍ਰੀ ਅਕਾਲ ਸਾਰੇ ਸਰੋਤਿਆਂ ਨੂੰ ਬੁਲਾ ਰਹੇ ਹੋ ਵੀ, ਤੇ ਪ੍ਰੋਗਰਾਮ ਕਹਿੰਦੇ ਵਧੀਆ ਚੱਲ ਰਿਹਾ, ਬਹੁਤ ਬਹੁਤ ਧੰਨਵਾਦ ਤੁਹਾਡਾ। ਤੇ ਅੱਗੇ ਆਪਣੇ ਨਾਲ ਗਜੀਤ ਸਿੰਘ ਚਾਹਲ ਸਾਹਿਬ ਜੁੜੇ ਆ, ਤੇ ਉਹਨਾਂ ਨੇ ਵੀ ਇੱਕ ਫੋਟੋ ਜਿਹੜੀ ਭੇਜੀ ਆ, ਉਹ ਕਹਿੰਦੇ ਵੀ ਬੋਲਣ ਤੋਂ ਪਹਿਲਾਂ ਜਿਹੜੇ ਸਾਡੇ ਲਫ਼ਜ਼ ਹੁੰਦੇ ਆ ਉਹ ਆਦਮੀ ਦੇ ਗੁਲਾਮ ਹੁੰਦੇ ਆ, ਪਰ ਜਦੋਂ ਤੁਸੀਂ ਬੋਲ ਦਿੰਦੇ ਆ ਫੇਰ ਜਿਹੜਾ ਇਨਸਾਨ ਆ ਉਹ ਲਫ਼ਜ਼ਾਂ ਦਾ ਗੁਲਾਮ ਬਣ ਜਾਂਦਾ।
ਸਹੀ
ਜੀ ਜੀ,
ਉਹ ਵੀ ਮੰਨਣ ਵਾਲਾ ਹੋਣਾ ਚਾਹੀਦਾ, ਢੀਠ ਹੋਵੇ ਮੁੱਕਰ ਜਾਂਦੇ ਫਿਰ ਕਾਹਨੂੰ ਗੁਲਾਮ ਬਣਦੇ ਜੀ। ਬਾਕੀ ਜੇਕਰ ਕਹਿੰਦੇ ਕਹਿਣੀ ਦੇ ਪੂਰੇ ਹੋਣ ਤਾਂ ਲਫ਼ ਜੇਕਰ ਆਪਣੇ ਬੋਲੇ ਲਫ਼ ਜਾਂਦੇ ਜ਼ਿੰਮੇਵਾਰੀ ਸਮਝੀ ਜਾਵੇ ਲਫ਼ ਜਾਂਦੇ ਗੁਲਾਮ ਬਣ ਜਾਂਦਾ ਬੰਦਾ,
ਗੁਲਾਮ ਬਣ ਜੀ ਬਿਲਕੁਲ। ਦਲਜੀਤ ਸਿੰਘ ਮਹਿਤਾ ਚੌਂਕ ਤੋਂ ਜੁੜੇ ਆਪਣੇ ਨਾਲ, ਤੇ ਸੁਝਾਅ ਉਹਨਾਂ ਨੇ ਵੀ ਗੁਰਬਾਣੀ ਦੇ ਥਰੂ ਦਿੱਤਾ ਆਪਾਂ ਨੂੰ। ਉਹ ਕਹਿੰਦੇ ਵੀ ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ ਜਿਹੜਾ ਜੇ ਡੀ ਸਾਹਿਬ ਹੁਣਾਂ ਨੇ ਵਿਚਾਰ ਰੱਖਿਆ ਸੀ ਉਹਦੀ ਇਹ ਆਨਸਰ ਹੈਗਾ। ਬਿਲਕੁਲ ਜੀ, ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸੁਝਾਅ ਦਿੱਤਾ ਦਲਜੀਤ ਸਿੰਘ ਜੀ। ਤੇ ਗੁਰਸੇਵ ਸਿੰਘ ਜੀ, ਹੁਣ ਖਬਰਾਂ ਵੱਲ ਨੂੰ ਵੀ ਆਪਾਂ ਹੋ ਜਾਈਏ ਵੀ ਇਸ ਏਰੀਆ ਵਿੱਚ ਕੀ ਹੋਇਆ, ਕਰੋ ਸ਼ੇਅਰ ਪਹਿਲਾਂ ਖਬਰ ਜਿਹੜੀ ਹੈ।
ਬਿਲਕੁਲ ਜੀ, ਪਹਿਲੀ ਖਬਰ ਵੱਲ ਝਾਤ ਮਾਰੀਏ ਤਾਂ ਕੱਲ ਕਰੀਬ 10 ਵਜੇ ਦੇ ਕਰੀਬ ਗ੍ਰੈਂਡਲ ਰੋਡ ਵਹੀਕਲ ਫੂਡ ਪ੍ਰੋਸੈਸਿੰਗ ਪਲਾਂਟ ਬ੍ਰਿਸਬੇਨ ਦੇ ਵਿੱਚ ਜੋ ਸਥਿਤਾ ਵਿੱਚ ਇੱਕ ਹਥਿਆਰਬੰਦ ਆਦਮੀ ਦਾਖਲ ਹੋ ਗਿਆ। ਪੁਲਿਸ ਅਫਸਰਾਂ ਨੇ ਕਈ ਘੰਟੇ ਉਹਨਾਂ ਗੱਲਬਾਤ ਕਰਨ ਤੋਂ ਬਾਅਦ ਸਾਰੇ ਵਰਕਰਾਂ ਨੂੰ ਤਾਂ ਸੁਰੱਖਿਅਤ ਬਾਹਰ ਕੱਢ ਲਿਆ, ਪਰ ਉਹ ਹਥਿਆਰਬੰਦ ਆਦਮੀ ਨੇ ਆਪਣੇ ਆਪ ਨੂੰ ਅੰਦਰ ਲੌਕ ਕੀਤਾ ਹੋਇਆ ਪਲਾਂਟ ਦੇ ਅੰਦਰ, ਤੇ ਪੁਲਿਸ ਨੇ ਕਵਰ ਕੀਤਾ ਹੋਇਆ ਤੇ ਸਟਿਲ ਅੰਦਰ ਹੈ ਤੇ ਗੱਲਬਾਤ ਚੱਲ ਰਹੀ ਹੈ ਤੇ ਕੋਈ ਨਤੀਜੇ ਤੇ ਹਜੇ ਹਾਲ ਦੀ ਘੜੀ ਤੱਕ ਕੋਈ ਨਤੀਜੇ ਤੱਕ ਨਹੀਂ ਪਹੁੰਚੇ ਜੀ।
ਜੀ, ਤੇ ਖਾਸ ਤੌਰ ਤੇ ਦੋਸਤ ਜਿਹੜੇ ਉਧਰ ਹੈਗੇ ਆ ਤੇ ਉਹ ਥੋੜਾ ਜਿਹਾ ਜ਼ਰੂਰ ਧਿਆਨ ਰੱਖਣ, ਕਿਉਂਕਿ ਆਪਣੇ ਦੋਸਤ ਕਾਫੀ ਕੰਮ ਕਰਦੇ ਆ, ਪੰਜਾਬੀ ਵੀ ਹੈ ਨਾ ਉਧਰ ਫੈਕਟਰੀ ਵੱਲ। ਤੇ ਅੱਗੇ ਆਪਾਂ ਗੱਲ ਕਰੀਏ ਮੈਲਬੋਰਨ ਦੇ ਵਿੱਚ ਸਰੀ ਹਿਲਸ ਦੇ ਵਿੱਚ ਹਾਦਸਾ ਹੋਇਆ ਜੀ। ਉੱਥੇ ਦੋ ਔਰਤਾਂ ਜਿਹੜੀਆਂ ਕਿ ਲਗਭਗ 70 ਸਾਲ ਦੇ ਕਰੀਬ ਉਹਨਾਂ ਦੀ ਉਮਰ ਦੱਸੀ ਜਾ ਰਹੀ ਆ, ਉਹਨਾਂ ਦੀ ਜਿਹੜੀ ਕਾਰ ਆ ਇੱਕ ਟ੍ਰੇਨ ਦੇ ਨਾਲ ਟਕਰਾ ਗਈ ਆ। ਇਹ ਇੱਕ ਐਕਸਪ੍ਰੈਸ ਟ੍ਰੇਨ ਸੀਗੀ ਤੇ ਇਹ ਇੱਕ ਮੈਲਬੋਰਨ ਲੈਵਲ ਕਰਾਸਿੰਗ ਦੇ ਉੱਤੋਂ ਜਦੋਂ ਕ੍ਰੋਸ ਕਰਨ ਲੱਗੇ ਤੇ ਇਹ ਟ੍ਰੇਨ ਦੇ ਨਾਲ ਹਾਦਸਾ ਵਾਪਰ ਗਿਆ ਤੇ 100 ਮੀਟਰ ਤੱਕ ਕਾਰ ਨੂੰ ਘੜੀਸ ਕੇ ਇਹ ਲੈ ਗਈ ਟ੍ਰੇਨ ਜਿਹੜੀ ਆ। ਇਹਦੇ ਵਿੱਚ ਦੋਨਾਂ ਔਰਤਾਂ ਦੀ ਜਿਹੜੀ ਆ ਮੌਤ ਹੋ ਗਈ।
ਮੈਲਬੋਰਨ ਦੀ ਹੋਈ ਇੱਕ ਖਬਰ ਹੈ ਜੀ ਰਾਤ ਦੀ ਮਿਲਦੀ, ਤੇ ਕਿਉਂਕਿ ਰਾਤ ਕਰੀਬ 1:30 ਵਜੇ ਦੇ ਕਰੀਬ ਅਰਲੀ ਮਾਰਨਿੰਗ 22 ਸਾਲਾ ਡਰਾਈਵਰ ਨੇ ਟਰੱਕ ਨੇ ਆਪਣੇ ਹਿੱਟ ਕਰ ਦਿੱਤਾ 30 ਸਾਲਾ ਔਰਤ ਨੂੰ, ਤੇ ਜਿਸ ਦੇ ਵਿੱਚ ਕਾਫੀ ਇੰਜਰਡ ਹੋ ਗਈ ਤੇ ਪੁਲਿਸ ਨੇ ਲੋਕਾਂ ਦੀ ਸਹਾਇਤਾ ਮੰਗੀ ਹੈ। ਜੇ ਕਿਸੇ ਨੇ ਉਹ ਐਕਸੀਡੈਂਟ ਇੰਸੀਡੈਂਟ ਦੇਖਿਆ ਆ ਤੇ ਉਹ ਪੁਲਿਸ ਦੀ ਸਹਾਇਤਾ ਕਰ ਸਕਦੇ ਆ। ਹੈਗਾ ਸਲੈਂਡਨ ਸਟ੍ਰੀਟ ਕ੍ਰੈਨਬੋਰਨ ਮੈਲਬੋਰਨ ਦੇ ਵਿੱਚ। ਸੋ ਜੇਕਰ ਕਿਸੇ ਵੀ ਆਪਣੇ ਸਰੋਤਿਆਂ ਦੇ ਵਿੱਚੋਂ ਸਲੈਂਡਨ ਸਟ੍ਰੀਟ ਕ੍ਰੈਨਬੋਰਨ ਦੇ ਏਰੀਆ ਦੇ ਵਿੱਚ ਹੋਣ ਜਾਣਕਾਰੀ ਰੱਖਦੇ ਨੇ ਤਾਂ ਪੁਲਿਸ ਨਾਲ ਸੰਪਰਕ ਕਰ ਸਕਦੇ ਆ ਜੀ।
ਜੀ, ਤੇ ਨਾਲ ਦੀ ਨਾਲ ਇੱਕ ਮੈਲਬੋਰਨ ਦੇ ਵਿੱਚ ਮੁੰਡਾ ਆ ਜੀ 6 ਸਾਲ ਦਾ, ਇਹ ਗੁਆਚ ਗਿਆ ਆ ਤੇ ਇਹ ਜਿਹੜਾ ਆਪਣੀ ਪ੍ਰੋਪਰਟੀ ਦੀ ਕਾਫੀ ਵੱਡੀ ਪ੍ਰੋਪਰਟੀ ਹੈਗੀ ਉੱਥੇ ਕਿਤੇ ਗੁੰਮ ਹੋ ਗਿਆ ਆ। ਇਹ ਇੱਕ ਕੰਟਰੀ ਸਾਈਡ ਵਿਕਟੋਰੀਅਨ ਟਾਊਨ ਹੈਗਾ ਆ ਬੀਚ ਵਰਕ ਉੱਥੇ, ਤੇ ਇਹਦੀ ਵੀ ਭਾਲ ਜਿਹੜੀ ਆ ਕੱਲ ਦੀ ਜਾਰੀ ਹੈਗੀ, ਅਜੇ ਤੱਕ ਉਹਦਾ ਕੁਛ ਪਤਾ ਨਹੀਂ ਲੱਗਾ ਤੇ ਪੁਲਿਸ ਨੇ ਵੀ ਇਹਦੇ ਵਿੱਚ ਸਹਿਯੋਗ ਜਿਹੜਾ ਆ ਮੰਗਿਆ ਆ। ਤੇ ਗੁਰਸੇਵ ਸਿੰਘ ਜੀ,
ਹਾਂਜੀ, ਤੇ ਅਗਲੀ ਖਬਰ ਥੋੜੀ ਇੰਟਰਸਟਿੰਗ, 26 ਸਾਲਾ ਰਿਚਮੈਂਡ 26 ਸਾਲਾ ਨੌਜਵਾਨ ਨੇ ਜਦੋਂ 3 ਪੁਲਿਸ ਅਫਸਰ ਉਹਦੀ ਚੋਰੀ ਦੀ ਕਾਰ ਦੇ ਵਿੱਚੋਂ ਗ੍ਰਿਫ਼ਤਾਰ ਕਰਨ ਲੱਗੇ ਤਾਂ ਉਸਨੇ 3 ਕੁਈਨਜ਼ਲੈਂਡ ਪੁਲਿਸ ਅਫਸਰਾਂ ਦੀ ਕਟਾਈ ਕੀਤੀ, ਜਾਨੀ ਕਿ ਪੰਚ ਵਗੈਰਾ ਕਿੱਕ ਵਗੈਰਾ ਕੀਤੀ, ਤਾਂ ਬਹੁਤ ਹੀ ਔਖਾ ਕਾਬੂ ਕੀਤਾ ਗਿਆ ਤੇ ਅੱਜ ਉਹਨੂੰ ਰਿਚਮੈਂਡ ਮੈਜਿਸਟ੍ਰੇਟ ਕੋਰਟ ਦੇ ਵਿੱਚ ਪੇਸ਼ ਕੀਤਾ ਜਾਊਗਾ ਤੇ ਉਸਦੇ ਉੱਤੇ 18 ਚਾਰਜਸ ਲੱਗੇ ਹੋਏ ਨੇ ਤੇ 4 ਤਾਂ ਵਿੱਚੋਂ 4 ਪੁਲਿਸ ਅਫਸਰਾਂ ਨੂੰ ਜ਼ਖਮੀ ਕਰਨ ਦੇ ਚਾਰਜਸ ਨੇ
ਜੀ। ਅੱਛਾ ਜੀ ਜੀ, ਤੇ ਗੁਰਸੇਵ ਸਿੰਘ ਜੀ, ਥੋੜਾ ਜਿਹਾ ਗੇਮਸ ਵੱਲ ਵੀ ਥੋੜੀ ਜਿਹਾ ਕਾਫੀ ਵਧੀਆ ਪਰਫਾਰਮੈਂਸ ਜਿਹੜੀ ਇੰਡੀਆ ਵਾਲੇ ਕਰ ਰਹੇ, ਵੈਸੇ ਰੀਓ ਓਲੰਪਿਕ ਦੀ ਆਪਾਂ ਗੱਲ ਕੀਤੀ, ਬਹੁਤ ਤਰਸ ਤਰਸ ਕੇ ਮੈਡਲ, ਮੈਂ ਤਾਂ ਵਾਧਾ ਵੀ ਸਰੋਤਿਆਂ ਨਾਲ ਕਰਦਾ ਰਿਹਾ ਵੀ ਇੱਕ ਅੱਧਾ ਜ਼ਰੂਰ ਮੈਡਲ ਲੈਣਾ, ਚਲੋ ਖੀਰ ਤੇ ਝੋਲੀ ਦੇ ਵਿੱਚ ਪੈ ਗਿਆ ਇੱਕ ਕਾਂਸੇ ਦਾ ਤੇ ਇੱਕ ਚਾਂਦੀ ਦਾ। ਪਰ ਜਿਹੜੇ ਆਪਣੇ ਜਿਹੜੇ ਸਪੈਸ਼ਲ ਬੱਚੇ ਹੈਗੇ ਆ ਜਾਂ ਕਹਿ ਲਓ ਕਿ ਅੰਗਹੀਣ, ਉਹਨਾਂ ਨੇ ਬਹੁਤ ਵਧੀਆ ਪਰਫਾਰਮੈਂਸ ਦਿਖਾਈ ਆ ਇੰਡੀਆ ਦੀ, ਹਨਾ, ਤੇ ਕੱਲ ਸੋਨਾ ਵੀ ਇੱਕ ਜਿੱਤਿਆ ਆ, ਉਹਨਾਂ ਨਾਲ ਤਾਂ ਉਹੀ ਚੰਗੇ ਆ, ਹਨਾ, ਬਹੁਤ ਵਧੀਆ ਕੀਤਾ ਉਹਨਾਂ ਨੇ ਪਰਫਾਰਮੈਂਸ ਉੱਥੇ।
ਬਿਲਕੁਲ, ਸਾਰੀ ਅਸੀਂ ਅੰਕੜੇ ਦੱਸਦੇ ਹਾਂ ਕਿ ਕਿਹੜੇ ਮੁਲਕ ਨੇ ਕਿੰਨੇ ਮੈਡਲ ਤੇ ਕਿਹਨੇ ਕਿਹਨੇ ਅਤੇ ਆਪਣੇ ਕੌਣ ਕੌਣ ਖਿਡਾਰੀਆਂ ਨੇ ਕਿਹੜੇ ਕਿਹੜੇ ਮੈਡਲ ਜਿੱਤਿਆ। ਪਰ ਉਸ ਤੋਂ ਪਹਿਲਾਂ ਇੱਕ ਸੁਣਦੇ ਹਾਂ ਗੀਤ, ਤੇ ਗੀਤ ਸੁਣਨ ਤੋਂ ਬਾਅਦ ਅਸੀਂ ਸਾਰਿਆਂ ਨੂੰ ਅੰਕੜੇ ਵੀ ਦੱਸਾਂਗੇ ਤੇ ਵਧਾਈਆਂ ਵੀ ਦੇਵਾਂਗੇ
ਜੀ। ਤੇ ਦੋਸਤੋ, ਇੱਦਾਂ ਜੁੜੇ ਰਹੋ ਹਰਮਨ ਰੇਡੀ ਦੇ ਉੱਤੇ ਲਹਿਰਾ ਪ੍ਰੋਗਰਾਮ ਦੇ ਨਾਲ। Thank you.
ਸਾਡੀ ਪਹਿਚਾਣ ਬਾਪੂ ਦੇ ਨਾਲ ਕਰਕੇ ਸੁਵਾਰੀ ਗਾਂ ਤੋਂ ਸੋਹਣਾ ਘਰ ਲੱਗਦਾ ਹੈ ਮਾਂ ਦੇ ਕਰਕੇ ਸੁਵਾਰੀ ਗਾਂ ਤੋਂ ਸੋਹਣਾ ਘਰ ਲੱਗਦਾ ਹੈ ਮਾਂ ਦੇ ਕਰਕੇ
ਹਲਮ ਰੇਡੀਓ ਦੇ ਉੱਤੇ ਸਵਾਗਤ ਹੈ ਤੁਹਾਡਾ ਤੇ ਅੰਗਰੇਜ਼ ਅਲੀ ਦਾ ਗਾਇਆ ਹੋਇਆ ਗੀਤ ਜਿਹੜਾ ਆਪਣੇ ਸੁਖਦੀਪ ਸਿੰਘ ਮੰਡੂਰਾ ਤੋਂ ਆਪਾਂ ਨੂੰ ਫਰਮਾਇਸ਼ ਕੀਤੀ ਸੀ ਗੁਰਸੇਵ ਸਿੰਘ ਜੀ।
ਹਾਂਜੀ ਬਹੁਤ ਹੀ ਖੂਬਸੂਰਤ ਗੀਤ ਸੀ
ਜੀ। ਤੇ ਆਪਾਂ ਹੁਣ ਥੋੜੀ ਜਿਹੀਆਂ ਖਬਰਾਂ ਜਿਹੜੀਆਂ ਉਹ ਵੀ ਦੋਸਤਾਂ ਦੇ ਨਾਲ ਸਾਂਝੀਆਂ ਕਰ ਲਈਏ। ਪਹਿਲਾਂ ਜਿੱਦਾਂ ਗੱਲ ਕਰ ਰਹੇ ਸੀ ਇੱਦਾਂ ਦੀ ਦੁਨੀਆਂ ਵੱਧੇ ਜਾਂਦੇ ਆ, ਥੋੜਾ ਜਿਹਾ ਵਧੀਆ ਗੱਲਾਂ ਕਰਦੇ ਪਹਿਲਾਂ।
ਠੀਕ ਹੈ, ਮੈਂ ਕਹਿੰਦਾ ਪਹਿਲਾਂ ਅੰਕੜੇ ਸਾਂਝੇ ਕਰ ਲਈਏ ਜਿਹੜਾ ਵਾਅਦਾ ਕਰਕੇ ਗਏ ਸੀ ਆਪਾਂ ਗੀਤ ਤੋਂ ਪਹਿਲਾਂ ਪੈਰਾਲੰਪਿਕਸ ਬਾਰੇ। ਆਪਣੇ ਜੇਕਰ ਮੈਡਲ ਟੈਲੀ ਦੇਖਿਆ ਜਾਵੇ ਤਾਂ ਨੰਬਰ 1 ਬਣਿਆ ਹੋਇਆ ਹੈ ਚਾਈਨਾ 169 ਮੈਡਲਸ ਦੇ ਨਾਲ, ਜਿਨ੍ਹਾਂ ਵਿੱਚੋਂ 69 ਗੋਲਡ, 56 ਸਿਲਵਰ ਤੇ 37 ਬ੍ਰੌਂਜ਼ ਮੈਡਲ ਨੇ। ਤੇ ਦੂਜੇ ਨੰਬਰ ਤੇ ਗ੍ਰੇਟ ਬ੍ਰਿਟੇਨ 93 ਮੈਡਲ ਨਾਲ ਦੂਜੇ ਨੰਬਰ ਤੇ ਆ, 42 ਗੋਲਡ, 23 ਸਿਲਵਰ ਤੇ 28 ਬ੍ਰੌਂਜ਼ ਮੈਡਲਸ। ਤੇ ਇਸ ਵਾਰ ਯੂਕਰੇਨ ਤੀਜੇ ਨੰਬਰ ਤੇ ਆ, 28 ਗੋਲਡ, 21 ਸਿਲਵਰ ਤੇ 25 ਬ੍ਰੌਂਜ਼, ਕੁੱਲ 74 ਮੈਡਲਸ। 6ਵੇਂ ਨੰਬਰ ਤੇ ਆਪਣਾ ਆਸਟ੍ਰੇਲੀਆ, ਜਿੱਥੋਂ ਕਿ 49 ਮੈਡਲਸ ਨੇ, ਜਿਨ੍ਹਾਂ ਚ 9 ਗੋਲਡ, 21 ਸਿਲਵਰ ਤੇ 19 ਆਪਣੇ ਬ੍ਰੌਂਜ਼ ਮੈਡਲ। ਤੇ ਇੰਡੀਆ ਹੈਗਾ 34ਵੇਂ ਨੰਬਰ ਤੇ, ਜਿਨ੍ਹਾਂ ਚ 2 ਗੋਲਡ, 1 ਸਿਲਵਰ ਤੇ 1 ਬ੍ਰੌਂਜ਼, ਕੁੱਲ 4 ਤਗਮੇ ਹੁਣ ਤੱਕ ਜਿੱਤੇ ਨੇ। ਤੇ ਨਾਲ ਦੀ ਨਾਲ ਪਲੇਅਰਾਂ ਦੀ ਗੱਲ ਕਰਨ ਤੋਂ ਪਹਿਲਾਂ ਦੱਸ ਦਈਏ ਆਪਣੇ ਗੁਆਂਢੀ ਮੁਲਕ ਪਾਕਿਸਤਾਨ ਨੇ ਵੀ ਇਸ ਵਾਰ 1 ਬ੍ਰੌਂਜ਼ ਮੈਡਲ ਜਿੱਤਿਆ ਆ ਤੇ ਉਹ 77ਵੇਂ ਨੰਬਰ ਤੇ ਆ। ਤੇ ਹੈਦਰ ਅਲੀ ਪਲੇਅਰ ਦਾ ਨਾਮ ਆ ਤੇ ਲੌਂਗ ਜੰਪ ਦੇ ਵਿੱਚ ਉਸਨੇ ਆਹ ਮੈਡਲ ਹਾਸਲ ਕੀਤਾ। ਸੋ ਪਾਕਿਸਤਾਨ ਵਾਲਿਆਂ ਨੂੰ ਵੀ ਵਧਾਈ ਆਪਣੇ ਪਾਕਿਸਤਾਨ ਵੀਰ ਪਾਕਿਸਤਾਨੀ ਵੀਰਾਂ ਨੂੰ। ਸੋ ਦਲਜੀਤ ਸਿੰਘ ਜੀ ਇਸ ਵਾਰ ਗੱਲ ਕਰਦੇ ਆ ਕਿ ਇੰਡੀਆ ਵੱਲੋਂ 19 ਖਿਡਾਰੀ ਜੋ ਕਿ ਹੁਣ ਤੱਕ ਦੇ ਸਭ ਤੋਂ ਵੱਧ ਆ ਪੈਰਾਲੰਪਿਕ ਦੇ ਲਈ 19 ਖਿਡਾਰੀਆਂ ਨੇ ਸ਼ਿਰਕਤ ਕੀਤੀ ਸੀ ਆਪਣੇ ਪੈਰਾਲੰਪਿਕ ਦੇ ਵਿੱਚ, ਜਿਨ੍ਹਾਂ ਵਿੱਚੋਂ 16 ਮਰਦ ਤੇ 3 ਔਰਤਾਂ ਸਨ ਨੇ। ਕੁੱਲ 5 ਖੇਡਾਂ ਦੇ ਵਿੱਚ ਇਹਨੀ ਪਾਰਟੀਸਪੇਟ ਕੀਤਾ ਸੀ ਇਸ ਵਾਰ। ਤੇ ਇਸ ਵਾਰ ਗੋਲਡ ਮੈਡਲ ਜਿੱਤਣ ਵਾਲੇ ਹੈਗੇ ਮਰੀਅੱਪਨ ਤਾਮਿਲਨਾਡੂ ਤੋਂ
ਜੀ,
ਠੀਕ ਹੈ ਜੀ। 21 ਸਾਲ ਦਾ ਮਰੀਅੱਪਨ ਨੇ ਤਾਮਿਲਨਾਡੂ ਤੋਂ ਗੋਲਡ ਮੈਡਲ ਜਿੱਤਿਆ। ਤੇ ਦੂਜੇ ਨੰਬਰ ਤੇ ਹੈਗੇ ਦਵਿੰਦਰਾ ਝੰਜੇਰੀਆ ਰਾਜਸਥਾਨ ਤੋਂ 35 ਸਾਲਾਂ ਤੇ ਉਹਨੇ ਗੋਲਡ ਮੈਡਲ ਜਿੱਤਿਆ। ਤੇ ਦੀਪਾ ਮਲਿਕ 45 ਸਾਲਾਂ ਉਮਰ ਆ ਉਹਨਾਂ ਦੀ, ਹਰਿਆਣਾ ਤੋਂ ਨੇ
ਜੀ।
ਤੇ ਉਸ ਤੋਂ ਬਾਅਦ ਵਰੁਣ ਸਿੰਘ ਭੱਟੀ, ਹਾਂਜੀ ਜੀ
ਜੀ, ਦੀਪਾ ਦੇ ਉਹ ਜਿੱਦਾਂ ਦੇਖ ਲਓ ਵੀ ਉਹਦਾ ਅਧਰੰਗ ਦੀ ਸ਼ਿਕਾਰ ਹੈਗੀ ਆ, ਬਿਲਕੁਲ ਉਹਦਾ ਲੱਕ ਨੀ ਦੇਖੋ ਕੰਮ ਕਰਦਾ ਹਨਾ। ਉਹਨੇ ਗੋਲਾ ਸਿੱਟਣ ਦੇ ਵਿੱਚ ਤਮਗਾ ਜਿਹੜਾ ਹਾਸਲ ਕੀਤਾ ਸੀਗਾ ਚਾਂਦੀ ਦਾ। ਮਰੀਅੱਪਾ ਦੀ ਗੱਲ ਹੋਈ ਸੀ, ਉਹਦੀ ਬੇਚਾਰੇ ਦੀ ਇੱਕ ਦੇਖੋ ਪੈਰ ਹੈ ਨੀਗਾ ਉਹਦਾ, ਹਨਾ ਕਿੰਨਾ ਇੱਕ ਲੱਤ ਤੇ ਉਹ ਦੌੜਦਾ ਗਿਆ ਤੇ ਉੱਚੀ ਛਾਲ ਦੇਖੋ ਉਹਨੇ ਮਾਰੀ ਆ ਤੇ ਕਾਫੀ ਇਮੋਸ਼ਨਲ ਕਰਨ ਵਾਲੇ ਸੀਗੇ। ਇੱਦਾਂ ਹੀ ਜਿਹੜੀ ਜੈਵਲਨ ਥਰੋ ਦੇ ਵਿੱਚ ਜਿਹੜਾ ਕੱਲ ਜਿੱਤਿਆ ਆ ਸੋਨ ਤਮਗਾ, ਉਹਨਾਂ ਦੀ ਵੀ ਇੱਕ ਬਾਂਹ ਹੈ ਨੀ ਤੇ ਬੜਾ ਕਈ ਵਾਰੀ ਹੁੰਦਾ ਵੀ ਦੇਖੋ ਇੱਕ ਜਜ਼ਬਾ ਕਿੰਨਾ ਆ ਹਨਾ। ਤੇ ਇਹੀ ਅਸਲ ਦੇ ਵਿੱਚ ਗੱਲ ਆ ਕਿ ਤੁਹਾਡਾ ਜਿਹੜਾ ਜਜ਼ਬਾ ਆ ਉਹ ਨੀ ਮਰਨਾ ਚਾਹੀਦਾ ਹਨਾ। ਤੇ ਤੁਹਾਡੇ ਵਿੱਚ ਘਾਟਾਂ ਹੋ ਸਕਦੀਆਂ ਪਰ ਉਹੀ ਜਿਹੜੀਆਂ ਚੀਜ਼ਾਂ ਉਹਨਾਂ ਕੋਲ ਹੈ ਨੀ, ਉਹਨਾਂ ਨੂੰ ਗੌਣ ਬਣਾ ਲਿਆ ਉਹਨਾਂ ਨੇ ਦੇਖੋ।
ਬਿਲਕੁਲ, ਜੇ ਕਿਹਾ ਜਾਂਦਾ ਨਾ ਕਹਿੰਦੇ ਜਿਹਨਾਂ ਦੇ ਸਰੀਰ ਦੇ ਅੰਗ ਹੈ ਨੀ ਉਹ ਅੰਗਹੀਣ ਨੀ, ਜਿਹੜਾ ਕੋਈ ਵਿਚਾਰ ਜਾਂ ਜਿਹਨਾਂ ਦਾ ਜ਼ਿੰਦਗੀ ਦੀ ਕੋਈ ਏਮ ਨੀ ਆ ਅਸਲ ਚ ਅੰਗਹੀਣ ਤਾਂ ਉਹ ਨੇ। ਤੇ ਨਹੀਂ ਤਾਂ ਉਹ ਕਰ ਦਿੰਦਾ ਕਹਿੰਦੇ ਇੰਪੋਸੀਬਲ ਇਜ਼ ਨਥਿੰਗ, ਉਹ ਕਹਾਵਤ ਢੁਕਦੀ ਮੌਕੇ ਤੇ ਤਾਂ ਅੱਜ ਕਹਿ ਸਕਦੇ ਕਿ ਹਾਂ ਵੀ ਅੱਜ ਕਹਾਵਤ ਇਹਨਾਂ ਤੇ ਢੁਕ ਸਕਦੀ ਹੈ। ਤੇ ਆ ਬਹੁਤ ਹੀ ਵਧਾਈ ਦੇ ਪਾਤਰ ਨੇ ਆਪਣੇ ਸਾਰੇ ਖਿਡਾਰੀ, ਵੈਸੇ ਜਿਹਨੇ ਵੀ ਪਾਰਟੀਸਪੇਟ ਕੀਤਾ, ਕੁੱਲ ਖਿਡਾਰੀ ਜਿਹਨਾਂ ਨੇ ਪੈਰਾਲੰਪਿਕ ਦੇ ਵਿੱਚ ਪਾਰਟੀਸਪੇਟ ਕੀਤਾ ਦੁਨੀਆ ਭਰ ਚੋਂ। ਤੇ ਖਾਸ ਕਰਕੇ ਹੁਣ ਜਿਹੜੇ ਇੰਡੀਆ ਵਾਲਿਆਂ ਨੇ ਨਾਮ ਰੋਸ਼ਨ ਕੀਤਾ, ਇੰਡੀਆ ਦੇ 4 ਮੈਡਲ ਜਿੱਤੇ ਆ
ਖਿਡਾਰੀ ਗਏ ਆ, ਉਨੀਆਂ ਦੇ ਵਿੱਚੋਂ 4 ਜਿਹੜੇ ਆ ਤਮਗੇ ਲੈ ਕੇ ਆ ਗਏ ਹਨਾ। ਤੇ ਜਿਹੜੇ ਆਪਣੇ ਵਧੀਆ ਸਹੀ ਸਲਾਮਤ ਗਏ ਸੀ ਉਹ 126-27 ਜਣੇ ਗਏ ਸੀ ਹਨਾ, ਤੇ ਉਹਨਾਂ ਦੇ ਵਿੱਚੋਂ 2 ਜਣੇ ਲੈ ਕੇ ਆਏ ਆ
ਜੀ। ਚਲੋ ਕੋਸ਼ਿਸ਼ ਤਾਂ ਹਰ ਕਿਸੇ ਨੇ, ਹਾਰਨਾ ਤਾਂ ਕੋਈ ਨੀ ਚਾਹੀਦਾ, ਅਸੀਂ ਉਹਨਾਂ ਨੂੰ ਮਾੜੇ ਨੀ ਕਹਿ ਸਕਦੇ, ਕੋਸ਼ਿਸ਼ ਬਹੁਤ ਲੱਗੀ ਹੁੰਦੀ।
ਨਹੀਂ ਮੈਂ ਮਾੜਾ ਨੀ ਕਹਿ ਰਿਹਾ, ਅਸਲ ਵਿੱਚ ਇਹਨਾਂ ਨੂੰ ਮੈਂ ਜਿਆਦਾ ਗੁਣਵਾਨ ਕਹਿ ਰਿਹਾ ਕਿ ਬਹੁਤ ਜਿਆਦਾ ਵਧੀਆ ਆ ਜਿਹੜੇ ਕਿ ਇੰਨਾ ਕੁਛ। ਨਹੀਂ ਤਾਂ ਆਪਣੇ ਖਾਸ ਤੌਰ ਤੇ ਆਪਣੀ ਸੋਸਾਇਟੀ ਦੇ ਵਿੱਚ ਇਹ ਸਮਝ ਲਿਆ ਜਾਂਦਾ ਹਨਾ, ਵਿਚਾਰਾ ਸ਼ਬਦ ਆਪਾਂ ਵਰਤਣਾ ਸ਼ੁਰੂ ਕਰ ਦਿੰਦੇ ਆ ਅੰਗਹੀਣਾਂ ਨੂੰ, ਯਾਨੀ ਉਹ ਥਾਂ ਨੀ ਦਿੰਦੇ ਜੋ ਉਹਨਾਂ ਨੂੰ ਮਿਲਣੀ ਚਾਹੀਦੀ। ਆਪਾਂ ਉਹਨਾਂ ਨੂੰ ਵੱਖਰਾ ਡੀਲ ਵੱਖਰੇ ਤਰ੍ਹਾਂ ਡੀਲ ਕਰਨੇ ਸ਼ੁਰੂ ਕਰ ਦਿੰਦੇ ਆ, ਪਰ ਹੁਣ ਫੀਲ ਹੁੰਦਾ ਕਿ ਉਹ ਸਾਡੇ ਨਾਲ ਬੈਠ ਰਿਹਾ।
ਬਿਲਕੁਲ ਬਿਲਕੁਲ, ਨਾਲੇ ਅਸੀਂ ਚਲੋ ਪਲੇਅਰਾਂ ਨੂੰ ਨੀ ਅਸੀਂ ਆਪਣੇ ਆਪ ਨੂੰ ਕਹਿ ਸਕਦੇ ਹਾਂ ਕਿ ਅਸੀਂ ਆਲੇ ਦੁਆਲੇ ਅਸੀਂ ਕਿੰਨੀ ਕੁ ਸਹੂਲਤਾਂ ਜੇ ਸਾਡੇ ਕੋਲ ਸਾਧਨ ਹੈਗੇ ਆ, ਕਿਉਂਕਿ ਜਿੰਨੇ ਕੁ ਆਪਾਂ ਜਦੋਂ ਫੋਰਨ ਕੰਟਰੀ ਆ ਜਾਂਦੇ, ਕੁਛ ਕੁ ਸਾਡੇ ਵੀਰ ਭਰਾ ਜਿਹੜੇ ਇੰਡੀਆ ਦੇ ਵਿੱਚ ਵੀ ਨੇ ਉਹਨਾਂ ਕੋਲ ਵਾਧੂ ਸਾਧਨ ਹੁੰਦੇ ਆ ਪੈਸੇ ਤੌਰ ਤੇ ਵੀ ਕਿਹਾ ਜਾ ਸਕਦਾ, ਕਿਉਂਕਿ ਇੰਨੀ ਆਪਾਂ ਨੂੰ ਲੋੜ ਨੀ ਹੁੰਦੀ ਜ਼ਿੰਦਗੀ ਜੀਣ ਲਈ ਜਿੰਨੇ ਅਸੀਂ ਲਈ ਬੈਠੇ ਆ ਸਾਧਨ, ਅਸੀਂ ਕਿੰਨੀ ਕੁ ਸੁਵਿਧਾ ਉਪਲਬਧ ਕਰਾਉਂਦੇ ਹਾਂ, ਬੇਸ਼ੱਕ ਅੰਗਹੀਣ ਆ ਜਾਂ ਦੂਜੇ ਪਲੇਅਰ ਵੀ ਆ, ਅਸੀਂ ਉਹਨਾਂ ਨੂੰ ਕਿੰਨਾ ਕੁ ਪ੍ਰਮੋਟ ਕਰਦੇ ਹਾਂ, ਕਿੰਨੀ ਕੁ ਹੈਲਪ ਕਰਦੇ ਹਾਂ, ਤਾਂ ਸਾਨੂੰ ਚਾਹੀਦਾ ਕਿ ਉਹਨਾਂ ਨੂੰ ਵੱਧ ਤੋਂ ਵੱਧ ਪ੍ਰਮੋਟ ਕਰੀਏ। ਜ਼ਰੂਰੀ ਨਹੀਂ ਹਰ ਗੱਲ ਸਰਕਾਰ ਤੇ, ਜੇ ਹੁਣ ਸਰਕਾਰ ਵੀ ਆਪਣੇ ਚੋਂ ਹੀ ਹੈ ਨਾ, ਬੇਸ਼ੱਕ ਕਰਪਟ ਆ ਚਲੋ ਕੋਈ ਗੱਲ ਨਹੀਂ ਇੱਕ ਦਿਨ ਸਹੀ ਹੋ ਜੂਗੀ, ਪਰ ਅਸੀਂ ਵੀ ਕਿੰਨਾ ਕੁ ਉਹਨਾਂ ਨੂੰ ਪ੍ਰਮੋਟ ਕਰ ਰਹੇ ਹਾਂ ਆਪਣੇ ਪਿੰਡਾਂ 'ਚ ਦੇਖ ਲਈਏ, ਸ਼ਹਿਰਾਂ 'ਚ ਆਲ ਦੁਆਲ ਦੇਖ ਲਈਏ ਆਪਣੇ ਹੁੰਦੇ ਆ ਟੈਲੈਂਟਡ। ਸੋ ਆਪਾਂ ਨੂੰ ਵੀ ਚਾਹੀਦਾ ਕਿ ਇਹਨਾਂ ਨੂੰ ਟੈਲੈਂਟ ਨੂੰ ਅੱਗੇ ਲੈ ਕੇ ਆਈਏ, ਤੇ ਜੇਕਰ ਉਹਨਾਂ ਕੋਲ ਸਾਧਨਾਂ ਦੀ ਕਮੀ ਆ ਤੇ ਆਪਣੇ ਤੋਂ ਥੋੜਾ ਜਿਹਾ ਇੱਕ ਸਾਧਨ ਉਹਨਾਂ ਨੂੰ ਮੁਹੱਈਆ ਕਰਾਏ ਜਾਣ।
ਜੀ ਜੀ ਬਿਲਕੁਲ, ਤੇ ਨਾਲ ਦੀ ਨਾਲ ਇਹ ਵੀ ਆ ਜਿਹੜਾ ਸੋਨ ਤਮਗਾ ਜਿੱਤਿਆ ਝਾਂਜਰੀਆ ਨੇ, ਸੋਨ ਤਮਗਾ ਤਾਂ ਜਿੱਤਿਆ ਜਿੱਤਿਆ ਨਾਲ ਦੀ ਨਾਲ ਨਵਾਂ ਵਿਸ਼ਵ ਰਿਕਾਰਡ ਵੀ ਉਹਨੇ ਬਣਾਇਆ ਆ, 63.97 ਮੀਟਰ ਦੀ ਜੈਵਲਨ ਥਰੋ ਜਿਹੜੀ ਆ ਸਿੱਟੀ ਆ, ਤੇ ਇਹਦੇ ਲਈ ਵੀ ਮੁਬਾਰਕਾਂ ਕਿ ਨਵਾਂ ਵਿਸ਼ਵ ਰਿਕਾਰਡ ਜਿਹੜਾ ਜੈਵਲਨ ਥਰੋ ਦੇ ਵਿੱਚ ਬਣਿਆ ਆ ਪੈਰਾਲੰਪਿਕ ਦੇ ਵਿੱਚ ਉਹ ਭਾਰਤ ਦੇ ਹੁਣ ਸਿਰ ਹੈਗਾ ਤਾਜ, ਇਹ ਵੀ ਬਹੁਤ ਵਧੀਆ ਗੱਲ ਹੈਗੀ ਆ। ਗੁਰਸੇਵ ਸਿੰਘ ਜੀ ਹੁਣ ਚੱਲੀਏ ਥੋੜੀ ਜਿਹੀ ਵਿਧਾਨ ਸਭਾ ਦੇ ਵੱਲ, ਇੱਧਰ ਦੇਖੋ ਬਈ ਜੈਵਲਨ ਥਰੋ ਦੇ ਵਿੱਚ ਸੋਨ ਤਮਗਾ ਜਿੱਤਿਆ, ਉੱਧਰ ਜੁੱਤੀਆਂ ਸਿੱਟੀਆਂ ਗਈਆਂ ਹਨਾ, ਫਰਕ ਦੇਖ ਲਓ, ਜੈਵਲਨ ਦੀ ਜਗ੍ਹਾ ਜੁੱਤੀ ਆ ਗਈ ਉੱਧਰ ਵਿਧਾਨ ਸਭਾ ਦੇ ਵਿੱਚ।
ਬਿਲਕੁਲ, ਮੈਂ ਆਹੀ ਸੋਚ ਰਿਹਾ ਸੀ, ਮੈਂ ਆਪਣੇ ਪੰਜਾਬੀਆਂ ਦਾ ਕਿਉਂ ਮੋਹ ਚੱਕਿਆ ਗਿਆ ਇਹਨੇ ਸੋਨ ਚਾਂਦੀ ਤੋਂ, ਕਿਉਂ ਮੋਹ ਚੱਕ ਹੋ ਗਿਆ, ਫਿਰ ਖਬਰ ਪੜ੍ਹਨ ਚ ਮਿਲ ਗਈ ਨਹੀਂ ਆ ਜੁੱਤੀਆਂ ਸਿੱਟ ਰਹੇ ਇੱਕ ਦੂਜੇ ਤੇ ਦੂਜੇ ਪਾਸੇ ਲੱਗੇ ਹੋਏ ਆ।
ਜੀ ਬਿਲਕੁਲ, ਵੈਸੇ ਵੀ ਉਦਾਂ ਇਹ ਸੀ ਵੀ ਜੁੱਤੀ ਤਾਂ ਮਾਰੀ ਕਹਿੰਦੇ ਵੀ ਗਈ ਸੀ, ਲੋਕੀ ਇਸ ਗੱਲੋਂ ਖੁਸ਼ ਹੋਈ ਗਏ ਵੀ ਮਜੀਠੀਆ ਸਾਹਿਬ ਦੇ ਮਾਰੀ ਆ, ਬਹੁਤ ਖੁਸ਼ ਸੀਗੇ ਲੋਕ, ਪਰ ਉਹ ਕਹਿੰਦੇ ਵੀ ਨਹੀਂ ਮੈਂ ਬਿਰਸਾ ਸਿੰਘ ਬਲਟੋਹਾ ਦੇ ਮਾਰੀ ਸੀ, ਨਿਸ਼ਾਨੇਬਾਜ਼ ਇੰਨੇ ਵਧੀਆ ਨੀ ਹੈਗੇ ਉਹ, ਫੇਰ ਤਾਂ ਮਤਲਬ
ਵੈਸੇ ਬਹੁਤੀ ਚੰਗੀ ਗੱਲ ਵੀ ਇਹ ਨੀ ਗਿਰਿਆ ਜੁੱਤੀ ਛੱਡਣਾ, ਤੁਸੀਂ ਕੀ ਕਿਸ ਨਜ਼ਰੀਏ ਨਾਲ ਦੇਖਦੇ ਹੋ ਇਸ ਖਬਰ ਨੂੰ ਜੀ?
ਮੈਂ ਤਾਂ ਇਹਨੂੰ ਬੜਾ ਮਾੜਾ ਰੁਝਾਨ ਮੰਨੂਗਾ, ਜੁੱਤੀ ਸਿੱਟਣਾ ਇੱਕ ਤਰ੍ਹਾਂ ਦੇ ਨਾਲ ਕੁਆਲੀਫਿਕੇਸ਼ਨ ਬਣਾ ਲਈ, ਜੇ ਆਪਾਂ ਦੇਖੀਏ ਪਹਿਲੀ ਵਾਰ ਜੁੱਤੀ ਵੈਸੇ ਉਦੋਂ ਜ਼ਿਆਦਾ ਆਈ ਸੀ ਜਦੋਂ ਜੇ ਮੈਂ ਗਲਤ ਨਾ ਹੋਵਾਂ ਤਾਂ ਸ਼ਾਇਦ ਆਪਣੇ ਅਮਰੀਕਾ ਦਾ ਜਿਹੜਾ ਰਾਸ਼ਟਰਪਤੀ ਹੁੰਦਾ ਸੀ ਜਾਰਜ ਬੁਸ਼, ਉਹਦੇ ਉੱਤੇ ਪਹਿਲੀ ਵਾਰ ਜੁੱਤੀ ਸਿੱਟੀ ਗਈ ਸੀ। ਉਹ ਤੋਂ ਬਾਅਦ ਦਾ ਟ੍ਰੈਂਡ ਜਿਹਾ ਹੀ ਚੱਲ ਪਿਆ ਆਪਣੇ ਆ ਜਰਨੈਲ ਸਿੰਘ ਦਿੱਲੀ ਵਾਲੇ, ਇਹਨਾਂ ਨੂੰ ਤਾਂ ਟਿਕਟ ਹੀ ਇਸ ਕਰਕੇ ਦਿੱਤੀ ਗਈ ਵੀ ਇਹਨਾਂ ਨੇ ਜੁੱਤੀ ਸਿੱਟੀ ਸੀ ਚਿੰਦਾਵਰਮ ਤੇ। ਵੈਸੇ ਚਿੰਦਾਵਰਮ ਦਾ ਉਦੋਂ ਰੋਲ ਵੀ ਹੈ ਨੀ ਸੀ ਜਿਹਦੇ ਕਰਕੇ ਇਹਨੇ ਜੁੱਤੀ ਸਿੱਟੀ ਸੀ। ਫਿਰ ਏਦਾਂ ਹੀ ਆਪਣੇ ਇੱਕ ਧਨੌਲਾ ਤੋਂ ਸੀ ਬਿਕਰਮ ਸਿੰਘ ਧਨੌਲਾ, ਉਹ ਵੀ ਤੁਸੀਂ ਸੁਣਿਆ ਹੋਣਾ, ਉਹਨੇ ਬਾਦਲ ਸਾਹਿਬ ਤੇ ਜੁੱਤੀ ਸਿੱਟੀ ਸੀ ਤੇ ਬਹੁਤ ਸਾਰੀਆਂ ਇੱਦਾਂ ਦੀਆਂ ਹੋਈਆਂ। ਪਰ ਇਹ ਜੁੱਤੀ ਵਾਲਾ ਤੁਸੀਂ ਦੇਖੋ ਕਿ ਜਦੋਂ ਜਿੱਦਾਂ ਕਹਿੰਦੇ ਹੁੰਦੇ ਆ ਕਿ ਤੁਸੀਂ ਪੜ੍ਹੇ ਲਿਖੇ ਸੋਸਾਇਟੀ ਹੈ, ਪਹਿਲਾਂ ਵਾਲੀਆਂ ਗੱਲਾਂ ਤਾਂ ਹੁਣ ਹੈ ਨਹੀਂ ਹਨਾ, ਹੁਣ ਤੁਸੀਂ ਪੜ੍ਹੇ ਲਿਖੇ ਨਾਲੇ ਜਿਹੜੀ ਅਸੈਂਬਲੀ ਹੁੰਦੀ ਹੈ ਜਾਂ ਪਾਰਲੀਮੈਂਟ ਹੁੰਦੀ ਹੈ ਉਹ ਚ ਤਾਂ ਤੁਸੀਂ ਵਿਚਾਰ ਚਰਚਾ ਕਰਨ ਗਏ ਆ, ਜੇ ਤੁਸੀਂ ਉੱਥੇ ਲੜਨ ਗਏ ਆ ਫੇਰ ਤਾਂ ਤੁਸੀਂ ਉਹਨਾਂ ਲੋਕਾਂ ਦਾ ਵੀ ਖਿੱਲੀ ਉਡਾ ਰਹੇ ਆ ਜਿਹਨਾਂ ਨੇ ਤੁਹਾਨੂੰ ਚੁਣ ਕੇ ਭੇਜਿਆ ਉੱਥੇ।
ਬਿਲਕੁਲ ਜੀ, ਤੁਸੀਂ ਚੁਣੇ ਸਮੇਂ ਦੀ ਬਰਬਾਦੀ ਕਰ ਰਹੇ ਹੋ ਕਿਉਂਕਿ ਕੱਲ ਸੈਸ਼ਨ ਵੀ ਖਤਮ ਹੋ ਗਿਆ ਆਪਣਾ।
ਹਾਂਜੀ,
ਤੇ ਸੋ ਪਤਾ ਨੀ ਬਹੁਤ ਮਨ ਉਦਾਸ ਹੁੰਦਾ ਜੋ ਇਹੋ ਜਿਹੀ ਹਰਕਤਾਂ ਕਰਦੇ ਨੇ, ਕੰਮ ਕਿਹੜੇ ਲਈ ਚੁਣਿਆ ਤੁਹਾਨੂੰ, ਕੰਮ ਕੀ ਕਰਨ ਵਾਲੇ ਪਏ, ਕਰਦੇ ਕੀ ਪਏ ਹੋ, ਕਿਉਂਕਿ ਉਹ ਤਾਂ ਝੀਠ ਬੰਦੇ ਤੇ ਕੋਈ ਅਸਰ ਨਹੀਂ ਹੋਣਾ ਬੇਸ਼ੱਕ ਤੁਸੀਂ ਜਿੱਤੀ ਗਿਆ, ਲੋਕੀ ਦੇਖ ਲੋ ਕੀ ਕੁਛ ਕਰ ਰਹੇ, ਉਹਨਾਂ ਨੇ ਪਤਾ ਹੀ ਆ ਕਿ ਵਿਰੋਧ ਕਿੰਨਾ ਹੋ ਰਿਹਾ ਹਨਾ, ਕਿਸ ਲੈਵਲ ਤੇ ਵਿਰੋਧ ਹੋ ਰਿਹਾ
ਜੀ। ਤੇ ਥੋੜੀ ਜਿਹੀ ਆਪਾਂ ਖਬਰ ਜਿਹੜੀ ਇਹਦੇ ਨਾਲ ਥੋੜੀ ਜਿਹੀ ਵਿਸਤਾਰ ਚ ਦੱਸ ਦਿੰਦੇ ਆ ਦੋਸਤਾਂ ਨੂੰ ਕਿ ਕੱਲ ਕੀ ਹੋਇਆ ਚੰਡੀਗੜ੍ਹ ਦੇ ਵਿੱਚ। ਸਾਲ 2017 ਚ ਜਿਹੜੀਆਂ ਚੋਣਾਂ ਹੋਣ ਜਾ ਰਹੀਆਂ ਉਹ ਤੋਂ ਜਿਹੜਾ 14ਵੀਂ ਵਿਧਾਨ ਸਭਾ ਦਾ ਇਹ ਆਖਰੀ ਸਮਾਗਮ ਹੈਗਾ, ਆਖਰੀ ਸੀ, ਇਸ ਕਰਕੇ ਕਾਂਗਰਸ ਵਾਲਿਆਂ ਨੇ ਵੀ ਬਹੁਤ ਹੰਗਾਮੇ ਕੀਤੇ ਆ। ਉਹ ਤਾਂ ਜਿੱਦਾਂ ਕਹਿ ਲਓ ਪਹਿਲਾਂ ਕੁਛ ਕੀਤਾ ਨੀ, ਹੁਣ ਤਾਂ ਰਾਤ ਨੂੰ ਵੀ ਨੀ ਆਉਂਦੇ, ਕਹਿੰਦੇ ਰਾਤ ਵੀ ਇੱਥੇ ਗੁਜ਼ਾਰਨੀ ਆ ਅਸੀਂ ਤੇ ਰਾਤ ਨੂੰ ਵੀ ਉੱਤੇ ਬੈਠੇ ਆ ਤੇ। ਹਾਂਜੀ
ਬਿਲਕੁਲ,
ਤੇ ਹੈਰਾਨੀ ਵਾਲੀ ਗੱਲ ਫੇਰ ਵੀ ਆਪਾਂ ਵਧੀਆ ਨੰਬਰਾਂ ਦਾ ਪਾਸ ਹੋ ਜਾਂਦੇ ਆ, ਇਹ ਵੀ ਪਾਸ ਹੋ ਜਾਂਦੇ ਆ ਜਾਣ ਕੇ ਫੇਰ ਆ ਜਾਂਦੇ ਆ।
ਪਰ ਇੱਕ ਗੱਲ ਹੋਰ, ਜਿਹੜੇ ਪੇਪਰਾਂ ਲੱਗ ਕੇ ਪੜ੍ਹੇ ਹੁੰਦੇ ਨਾ ਉਹ ਬੜੇ ਕਾਮਯਾਬ ਨੀ ਹੁੰਦੇ ਹੁੰਦੇ, ਬਸ ਇਹ ਹੀ ਨਤੀਜਾ ਅਸੀਂ ਭੁਗਤ ਰਹੇ ਇਹਨਾਂ ਦਾ, ਜਿਹੜੇ ਚੋਣਾਂ ਲੱਗ ਕੇ ਜਾ ਕੇ ਜਿਤਾ ਦੇ ਇਹਨਾਂ ਨੂੰ ਤੇ ਮੁੜ ਕੇ ਨਤੀਜੇ ਕੀ ਨਿਕਲਦੇ ਸਾਡੇ ਸਾਹਮਣੇ ਨੇ।
ਜੀ ਬਿਲਕੁਲ, ਚਲੋ ਅਗਲੇ ਤਾਂ ਪਾਸ ਹੋ ਜਾਂਦੇ ਆ ਹਨਾ, ਉਹਨਾਂ ਨੂੰ ਕੀ ਕਿਸੇ ਲਈ ਸਹੀ ਗਲਤ। ਤੇ ਸਭ ਤੋਂ ਹੈਰਾਨੀ ਵਾਲੀ ਗੱਲ ਹੋਈ ਆ ਵੀ ਕੱਲ ਅੱਧਾ ਘੰਟਾ ਸਿਰਫ ਕੰਮ ਹੋਇਆ ਤੇ ਅੱਧੇ ਘੰਟੇ ਦੇ ਵਿੱਚ 21 ਬਿੱਲ ਪਾਸ ਹੋਏ ਆ, ਹੈਰਾਨੀ ਦੀ ਗੱਲ ਦੇਖੋ ਤੁਸੀਂ
ਜੀ।
ਤੇ ਇਦੋਂ ਇਲਾਵਾ ਚਰਨਜੀਤ ਸਿੰਘ ਅਟਵਾਲ ਤੇ 71 ਵਿਧਾਨ ਸਭਾ ਸ੍ਰੀਮਤੀ ਸ਼ਸ਼ੀ ਲਖਨਪਾਲ ਮਿਸ਼ਰਾ, ਇਹਨਾਂ ਨੂੰ ਬਚਾਉਣ ਦੇ ਲਈ ਕੋਈ 2 ਦਰਜਨ ਤੋਂ ਵੱਧ ਮਾਰਸ਼ਲ ਤੇ ਬਾਜ ਐਂਡ ਵਾਰਡ ਦੇ ਅੰਗ ਰੱਖਿਅਕ ਛਤਰੀ ਵਾਂਗੂ ਘੇਰੇ ਖੜੇ ਸੀ ਵੀ ਇਹਨਾਂ ਨੂੰ ਨਾ ਕੁਛ ਕਹਿ ਲਓ। ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੀ ਕਾਫੀ ਕਹਿੰਦੇ ਹੈਰਾਨ ਪਰੇਸ਼ਾਨ ਤੇ ਨਿਰਾਸ਼ ਨਜ਼ਰ ਆਏ ਆ ਤੇ ਉਹਨਾਂ ਨੂੰ ਵੀ ਕਾਫੀ ਘੇਰ ਕੇ ਰੱਖਿਆ ਹੋਇਆ ਸੀਗਾ। ਜਿੱਦਾਂ ਹੀ ਕੱਲ ਕਾਰਵਾਈ ਸ਼ੁਰੂ ਹੋਈ ਆ ਉਸੇ ਵੇਲੇ ਸਪੀਕਰ ਦੇ ਵੱਲੋਂ ਸਵਾਲਾਂ ਜਵਾਬਾਂ ਦੇ ਸਮੇਂ ਦੀ ਸ਼ੁਰੂਆਤ ਕੀਤੀ ਗਈ ਤਾਂ ਉਸ ਤੋਂ ਬਾਅਦ ਇਹ ਹੰਗਾਮਾ ਜਿਹੜਾ ਆ ਸ਼ੁਰੂ ਹੋ ਗਿਆ। ਉਧਰੋਂ ਆਜ਼ਾਦ ਮੈਂਬਰ ਬੈਂਸ ਭਰਾ ਆ ਉਹ ਸਿੱਧੇ ਕੁਰਸੀ ਸਾਹਮਣੇ ਆ ਕੇ ਨਾਅਰੇਬਾਜ਼ੀ ਧਰਨਾ ਦਿੱਤਾ, ਪਰ ਬੈਂਸ ਭਰਾਵਾਂ ਦਾ ਜਿਹੜਾ ਧਰਨਾ ਸੀ ਉਹ ਕਾਂਗਰਸ ਮੈਂਬਰ ਨੇ ਇੰਨਾ ਜ਼ਿਆਦਾ ਵਿਰੋਧ ਕੀਤਾ ਉਹਨਾਂ ਦਾ ਤਾਂ ਜਿਹੜਾ ਧਰਨਾ ਇੱਕ ਤਰ੍ਹਾਂ ਦੇ ਨਾਲ ਗੁਆਚੇ ਗਿਆ। ਫਿਰ ਉਸ ਤੋਂ ਬਾਅਦ ਦਸਤਾਵੇਜ਼ ਜਿਹੜੇ ਸੀ ਉਹ ਵੀ ਸਪੀਕਰ ਵੱਲ ਨੂੰ ਸੁੱਟੇ ਗਏ, ਕਾਂਗਰਸ ਦੇ ਜਿਹੜੇ ਮੈਂਬਰ ਕਾਫੀ ਜਿਹੜੇ ਆ ਭੜਕੇ ਰਹੇ ਆ। ਮਿੰਨੀ ਵੇਜ ਸੋਧਨਾ ਬਿੱਲ 2015 ਉਹ ਰਾਜ ਸਰਕਾਰ ਵੱਲੋਂ ਵਾਪਸ ਲੈ ਲਿਆ ਤੇ ਬੈਂਚਾਂ ਤੇ ਖੜੇ ਹੋ ਕੇ ਕਾਂਗਰਸੀ ਮੈਂਬਰਾਂ ਨੇ ਨਾਅਰੇ ਵੀ ਲਾਏ ਆ। ਇਹ ਤੋਂ ਇਲਾਵਾ ਜਿਹੜੇ ਕਾਂਗਰਸ ਮੈਂਬਰ ਸੀਗੇ ਉਹ ਸਦਨ ਦੇ ਵਿੱਚ ਜਿਹੜੇ ਹੰਗਾਮਾ ਹੋ ਰਿਹਾ ਸੀ ਮੋਬਾਈਲ ਦੇ ਉੱਤੇ ਫਿਲਮਾਂ ਜਿਹੜੀਆਂ ਬਣਾਉਂਦੇ ਰਹੇ ਆ। ਇਹ ਨਿਰਧਾਰਿਤ ਸਮੇਂ ਤੇ 2:30 ਵਜੇ ਤੱਕ ਇਹ ਕਾਰਵਾਈ ਚੱਲਣੀ ਸੀ ਪਰ 11:30 ਵਜੇ ਇਹਨੂੰ ਖਤਮ ਕਰ ਦਿੱਤਾ ਗਿਆ। ਪਰ ਜਦੋਂ ਹੀ ਬੈਠਕ ਉਠਾਉਣ ਦਾ ਜਿਹੜਾ ਐਲਾਨ ਸਪੀਕਰ ਵੱਲੋਂ ਕੀਤਾ ਗਿਆ ਉਸੇ ਵੇਲੇ ਜਿਹੜੇ ਕਾਂਗਰਸ ਦੇ ਮੈਂਬਰ ਸੀ ਉਹਨਾਂ ਨੇ ਜੈਕਾਰੇ ਵੀ ਅੰਦਰ ਲਾਏ ਆ। ਫਿਰ ਚੰਨੀ ਤੇ ਜਾਖੜ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਆ। ਫਿਰ ਬੈਂਸ ਭਰਾ ਧਰਨੇ ਤੇ ਬੈਠੇ ਪਰ ਪਾਣੀ ਸ਼ਬਦ ਤੱਕ ਨਹੀਂ ਵਰਤਿਆ। 21 ਬਿੱਲ ਪਾਸ ਹੋ ਗਏ। ਵਿਧਾਇਕ ਜਿਹੜੇ ਆ ਆਪਣੇ ਤਲੋਚਨ ਸਿੰਘ ਸੂੰਡ ਬੰਗਿਆ ਤੋਂ ਜਿਹੜੇ ਜਿੱਤੇ ਹੋਏ ਆ ਉਹਨਾਂ ਨੇ ਜੁੱਤੀ ਸੈੱਟ ਦਿੱਤੀ। ਇਸ ਜੁੱਤੀ ਦੀ ਨਿਖੇਧੀ ਵੀ ਕੀਤੀ ਆ ਜਿਹੜੇ ਸਾਬਕਾ ਜੱਜ ਨਿਰਮਲ ਸਿੰਘ, ਸੋਮ ਪ੍ਰਕਾਸ਼, ਐਚ ਆਰ ਕਲੇਰ ਤੇ ਬੀਬੀ ਮਹਿੰਦਰ ਕੌਰ ਜੋਸ਼, ਪਵਨ ਕੁਮਾਟੀ ਨੂੰ ਇਹਨਾਂ ਨੇ ਜਿਹੜਾ ਆ ਵਿਰੋਧ ਵੀ ਕੀਤਾ ਇਸ ਮਾਮਲੇ ਦੇ ਉੱਤੇ।
ਬਿਲਕੁਲ ਜੀ, ਇਹੋ ਜਿਹੇ ਹਰਕਤਾਂ ਕਰਕੇ ਖਬਰਾਂ ਚ ਆਉਣ ਵਾਲੀ ਗੱਲ ਹੋ ਜਾਂਦੀ। ਬਾਕੀ ਚਿਕਾਰੇ ਪਤਾ ਨੀ ਕਿਉਂ ਲਾਣ ਲੱਗਦੇ, ਕਿੱਡਾ ਜਮਰੌਤ ਦਾ ਕਿਲਾ ਜਿੱਤ ਗਏ ਹੁੰਦੇ, ਕੰਮ ਕੋਈ ਕਰਿਆ ਨੀ 4 ਸਾਲ, ਠੀਕ ਹੈ
ਜੀ।
ਹੁਣ ਆਪਣੇ ਸਟੇਜਾਂ ਤੇ ਜਾਂ ਇੱਥੇ ਆ ਕੇ ਜਕਾਰੇ, ਪਤਾ ਨੀ ਕਿਸ ਕਿਹੜੀ ਖੁਸ਼ੀ ਜਾਂ ਕਿਹੜੀ ਕਿਹੜਾ ਕਿਲਾ ਫਤਿਹ ਕੀਤਾ ਹੁੰਦਾ ਨੀ,
ਨਤੀਜਾ ਕੋਈ ਵੀ ਨੀ ਨਿਕਲਿਆ। ਦੇਖੋ ਕਿ ਇੰਨੇ ਜਿਆਦਾ ਪੈਸੇ ਖਰਚ ਕੀਤੇ ਜਾਂਦੇ ਆ, ਇੱਕ ਇੱਕ ਮਿੰਟ ਦੇ ਜਿਹੜੇ ਆ ਲੱਖਾਂ ਰੁਪਏ ਇੱਕ ਮਿੰਟ ਦੇ ਉੱਤੇ ਖਰਚੇ ਜਾਂਦੇ ਆ, ਪਰ ਉਹਦਾ ਜਿਹੜਾ ਆ ਉਹ ਟੈਕਸ ਦੇ ਵਿੱਚ ਵੀ ਵਰਤੇ ਜਾਂਦੇ ਆ। ਜਦੋਂ ਵਧਾਇਕ ਜਿਹੜਾ ਘਰੋਂ ਨਿਕਲਦਾ ਆ ਉਸੇ ਵੇਲੇ ਉਹਦੇ ਜਿਹੜੇ ਕਹਿ ਲਓ ਕਿ ਮੀਟਰ ਘੁੰਮਣਾ ਸ਼ੁਰੂ ਹੋ ਜਾਂਦਾ, ਚਾਹੇ ਉਹਦੇ ਭੱਤੇ ਜਿਹੜੇ ਆ ਉੱਥੇ ਤੱਕ ਚੰਡੀਗੜ੍ਹ ਤੱਕ ਪਹੁੰਚਣ ਦੇ ਲਈ, ਚਾਹੇ ਇੱਦਾਂ ਹੀ ਦਿੱਲੀ ਤੱਕ ਪਹੁੰਚਣ ਦੇ ਲਈ ਤੁਹਾਨੂੰ ਇੰਨੇ ਪੈਸੇ ਦਿੱਤੇ ਜਾਣੇ ਆ, ਤੁਹਾਡੀਆਂ ਗੱਡੀਆਂ ਦੇ ਵਿੱਚ ਪੈਟਰੋਲ ਪੈਣਾ, ਤੁਹਾਨੂੰ ਉੱਥੇ ਵੱਖਰੇ ਦੋ ਦੋ ਤਿੰਨ ਤਿੰਨ ਹਜ਼ਾਰ ਰੁਪਇਆ ਜਿਹੜਾ ਉਹ ਵੱਖਰਾ ਦਿੱਤਾ ਜਾਣਾ ਉੱਥੇ ਹਾਜ਼ਰੀ ਲਵਾਉਣ ਦਾ, ਫੇਰ ਵੀ ਤੁਸੀਂ ਜਾ ਕੇ ਉੱਥੇ ਟਾਈਮ ਬਰਬਾਦ ਕਰੋ। ਪਹਿਲਾਂ ਤੁਸੀਂ ਵੜਦੇ ਨੀ ਉੱਥੇ, ਜਦੋਂ ਤੁਸੀਂ ਫਿਰ ਜਾਂਦੇ ਆ ਉੱਥੇ ਜਾ ਕੇ ਤੁਸੀਂ ਕੰਮ ਨੀ ਹੋਣ ਦਿੰਦੇ, ਫਿਰ ਬਿੱਲ ਜਿਹੜੇ ਪਾਸ ਹੁੰਦੇ ਆ ਤੁਸੀਂ ਇਹ ਨੀ ਦੇਖਦੇ ਵੀ ਉਹ ਸਹੀ ਆ ਤੇ ਗਲਤ ਆ, ਉਹਦੇ ਬਾਰੇ ਕੋਈ ਬਹਿਸ ਹੁੰਦੀ ਨੀ ਸੁਣੀ, ਉੱਦਾਂ ਹੀ ਪਾਸ ਹੋ ਜਾਂਦੇ ਆ ਹਰ ਵਾਰੀ, ਕਦੀ ਕੋਈ ਗੱਲ ਲੈਂਦੇ ਨੀ, ਨੋਟਿਸ ਨੀ ਲੈਂਦੇ ਹੈਗੇ। ਤੇ ਕਾਫੀ ਪਹਿਲਾਂ ਵਿਵਾਦ ਦੇਖੋ ਕਿ ਕਿੰਨਾ ਜ਼ਿਆਦਾ ਵਿਵਾਦ ਸੀਗਾ ਆਪਣੇ ਜਿਹੜੀ ਖਾਲਸਾ ਯੂਨੀਵਰਸਿਟੀ ਬਣਾਉਣੀ ਸੀ ਅੰਮ੍ਰਿਤਸਰ ਦੇ ਵਿੱਚ, ਬਹੁਤ ਵਿਰੋਧ ਕਰਦੇ ਰਹੇ ਵੀ ਅਸੀਂ ਬਣ ਨੀ ਦੇਣੀ ਬਣ ਨੀ ਦੇਣੀ, ਕੱਲ ਉਹਦੇ ਲਈ ਵੀ ਬਿੱਲ ਪਾਸ ਹੋ ਗਿਆ, ਕੀ ਕਰੂੰਗੇ ਤੁਸੀਂ, ਕੱਲ ਪਾਸ ਹੋ ਗਿਆ ਵਿਦਾਊਟ ਐਨੀ ਬਹਿਸ, ਹੈ ਨਾ।
ਸਹੀ ਗੱਲ ਆ, ਉਹ ਤਵੱਜੋ ਤਾਂ ਉਸ ਗੱਲ ਤੇ ਦੇਣੀ ਨੀ ਨਾ ਜਿੱਥੇ ਲੋੜ ਆ, ਬਸ ਇੰਨਾ ਕਿ ਉਹਨੇ ਪਤਾ ਸੀ ਲਾਸਟ ਸੈਸ਼ਨ ਆ ਕਿ ਹੁਣ ਖਬਰਾਂ ਚ ਬਣ ਜਾਈਏ ਤੇ ਲੋਕਾਂ ਨੇ ਆਪਣੇ ਜਾ ਕੇ ਆਪਣੇ ਏਰੀਆ ਜਾ ਕੇ ਕਹਿਣਾ ਵੀ ਦੇਖਿਆ ਕਿੰਨਾ ਸੀ ਰੌਲਾ ਪਾਈਦਾ, ਵਿਧਾਨ ਸਭਾ ਚ ਕਿੰਨਾ ਸੀ। ਸੋ ਜਿੱਦਾਂ ਭਗਵੰਤ ਮਾਨ ਗੱਲ ਕਰਦਾ ਹੁੰਦਾ, ਕਹਿੰਦਾ ਨੀ ਹੁੰਦਾ ਕਹਿੰਦਾ ਬਾਂਦਰ ਨੂੰ ਕਿਹਾ ਕਿ ਕੰਮ ਕਰਦੇ, ਕਹਿੰਦਾ ਇੱਟਪੂਸੀਆਂ ਮਾਰ ਉੱਪਰ ਥੱਲੇ ਉੱਪਰ ਥੱਲੇ, ਨੱਠ ਭੱਜ ਕਰੀ ਜਾ ਰਿਹਾ, ਬਸ ਉਹੀ ਨੀ ਹੁਣ ਉਦਾਹਰਨ ਦੇਣੀ, ਦੇਖਿਆ ਸੀ ਕਿੰਨਾ ਰੌਲਾ ਪਾਈਦਾ ਵਿਧਾਨ ਸਭਾ ਚ ਜਾ ਕੇ।
ਬਿਲਕੁਲ ਜਿੱਤਨ ਸਿੰਘ ਸੂੰਢ ਸਾਹਿਬ ਕਾਫੀ ਵੋਟਾਂ ਲੈ ਜਾਣਗੇ ਇਸ ਮਾਮਲੇ ਤੇ ਹੁਣ, ਕਿਉਂਕਿ ਕੋਈ ਜਾਣਦਾ ਵੀ ਨੀ ਸੀ, ਹੁਣ ਨਾ ਕੱਲ ਦਾ ਬਹੁਤ ਚੱਲ ਰਿਹਾ ਉਹਨਾਂ ਦਾ ਵੀ।
ਬਿਲਕੁਲ ਬਿਲਕੁਲ, ਸੋਸ਼ਲ ਮੀਡੀਆ ਦੇ ਛਾਏ ਹੋਏ ਆ ਤੇ ਅਖਬਾਰਾਂ ਦੇ ਵਿੱਚ, ਮੈਨੂੰ ਲੱਗਦਾ ਕਿ ਅੱਜ ਜਦੋਂ ਅਸੀਂ ਫੋਨ ਕਾਲਸ ਲੈਣੀ ਆ ਆਪਣੇ ਸਰੋਤਿਆਂ ਦੀਆਂ ਤੇ ਇਸ ਬਾਰੇ ਜ਼ਰੂਰ ਗੱਲ ਕੀਤੀ ਜਾਵੇ ਨਾ, ਕਿ ਜਿਹੜੇ ਲੀਡਰਸ ਨੂੰ ਅਸੀਂ ਐਤਕੀ ਵੋਟ ਪਾਉਣ ਲਈ ਕਹਿ ਰਹੇ ਹਾਂ, ਅਸੀਂ ਸੁਜੈਸਟ ਕਰ ਰਹੇ ਹਾਂ ਜਾਂ ਆਪਣਾ ਮਨ ਕਰ ਰਿਹਾ ਕਿ ਇਸ ਪਾਰਟੀ ਨੂੰ ਸਪੋਰਟ ਕਰਨੀ, ਤੇ ਉਹਨਾਂ ਨੇ ਪਹਿਲਾਂ ਹੀ ਗੱਲ ਕਰ ਲਈ ਜਾਵੇ ਕਿ ਆਹ ਕੁਛ ਕੰਜਰਗੜੀ ਉੱਥੇ ਜਾ ਕੇ ਨੀ ਕਰਨੀ ਤੁਸੀਂ ਵਿਧਾਨ ਸਭਾ ਚ।
ਜੀ ਬਿਲਕੁਲ, ਤੇ ਗੱਲ ਇਹੀ ਆ ਨਾ ਵੀ ਜਿਹੜੇ ਮੁੱਦੇ ਜਨਤਾ ਦੇ ਨਾਲ ਰਿਲੇਟਡ ਹੈਗੇ ਆ, ਤੁਸੀਂ ਦੇਖੋ ਨਸ਼ਿਆਂ ਦਾ ਕਿੰਨਾ ਮੁੱਦਾ ਜਿਹੜਾ ਆ ਉਠਾਇਆ ਜਾ ਰਿਹਾ ਆ, ਹਰ ਕੋਈ ਪਾਰਟੀ ਜਿਹੜੀ ਕਹਿ ਰਹੀ ਆ ਅਸੀਂ ਖਤਮ ਕਰਾਂਗੇ, ਤੁਸੀਂ ਇਹੋ ਜਿਹਾ ਮੁੱਦੇ ਆ, ਫਿਰ ਪਾਣੀਆਂ ਦਾ ਮੁੱਦਾ ਕਾਫੀ, ਵੈਸੇ ਬੈਂਸ ਬ੍ਰਦਰ ਕਾਫੀ ਉਦਾਂ ਚਲਾ ਰਹੇ ਆ, ਉਹਦਾ ਕਿੰਨਾ ਮਸਲਾ ਜਿਹੜਾ ਡੂੰਘਾ ਹੋਇਆ ਹੋਇਆ ਆ, ਫਿਰ ਇਸ ਤੋਂ ਇਲਾਵਾ ਬੇਰੁਜ਼ਗਾਰੀ ਦਾ ਮਾਮਲਾ ਹੈਗਾ ਆ, ਹਨਾ ਕਿੰਨੇ ਮਾਮਲੇ ਆ ਜੇ ਗੱਲ ਕਰਨ ਤੇ ਹੋਵੇ ਸਰਕਾਰ ਨੂੰ ਘੇਰਿਆ ਜਾ ਸਕਦਾ ਆ, ਪਰ ਗੱਲ ਉਹ ਹੈ ਨੀ, ਪੜ੍ਹਿਆ ਲਿਖਿਆ ਵਾਲੀ ਗੱਲ ਹੈ ਨੀ, ਸ਼ਾਇਦ ਜੁੱਤੀਆਂ ਤੇ ਕੰਮ ਵੀ ਤਾਂ ਹੀ ਪਹੁੰਚਿਆ
ਜੀ ਜਰੂਰ। ਸੋ
ਤੇ ਹੈਰਾਨੀ ਵਾਲੀ ਗੱਲ ਇਹ ਹੋਈ ਆ ਵੀ ਜੁੱਤੀ ਸੀਗੀ ਤਲੋਚਨ ਸਿੰਘ ਸੂੰਢ ਦੀ, ਤੇ ਹੱਥ ਆ ਗਈ ਫਿਰ ਜਿਹੜੇ ਭਾਜਪਾ ਦੇ ਮੰਤਰੀ ਆ ਮਦਨ ਮੋਹਨ ਮਿੱਤਲ ਦੀ, ਉਹਨੇ ਪ੍ਰੂਫ ਦੇ ਤੌਰ ਤੇ ਇੱਦਾਂ ਦਿਖਾਈ ਆ ਇੱਕ ਜੁੱਤੀ ਜਿਹੜੀ ਚੱਕੀ ਆ ਹੱਥ ਦੇ ਵਿੱਚ, ਫੋਟੋ ਛਪੀ ਆ ਉਹਨਾਂ ਦੀ ਵੀ, ਉਹਨਾਂ ਦੀ ਵੀ ਆ ਗਈ ਇਸੇ ਬਨਾਹ ਦੇ ਉੱਤੇ। ਖੈਰ ਉਹ ਤੋਂ ਇਲਾਵਾ ਜਿਹੜੀ ਆਪਾਂ ਗੱਲ ਕਰ ਲਈਏ, ਨਵਜੋਤ ਸਿੰਘ ਸਿੱਧੂ ਨੇ ਵੀ ਕੱਲ ਵੈਸੇ ਬੜੀਆਂ ਅਟਕਲਾਂ ਇਹਦੀ ਮਾਮਲੇ ਚਲਾਈਆਂ ਜਾ ਰਹੀਆਂ ਸੀਗੀਆਂ ਵੀ ਭਾਜਪਾ ਦਾ ਇਹ ਬੰਦਾ ਆ, ਇਹਨੇ ਭਾਜਪਾ ਚੋਂ ਜਾਣਾ ਨੀ, ਉਹਨਾਂ ਦਾ ਰੇਟ ਵੱਧ ਰਿਹਾ ਨਾ, ਇਹ ਵੀ ਗੱਲਾਂ ਬਹੁਤ ਚੱਲ ਰਹੀਆਂ ਸੀ, ਪਰ ਸਾਰੀਆਂ ਕਿਆਸਰਾਈਆਂ ਜਿਹੜੀਆਂ ਕੱਲ ਖਤਮ ਹੋ ਗਈਆਂ, ਕਿਉਂਕਿ ਨਵਜੋਤ ਸਿੰਘ ਸਿੱਧੂ ਨੇ ਕੱਲ ਜਿੱਦਾਂ ਰਾਜ ਸਭਾ ਤੋਂ ਪਹਿਲਾਂ ਸੀਟ ਤੋਂ ਅਸਤੀਫਾ ਦਿੱਤਾ ਸੀਗਾ, ਹੁਣ ਭਾਜਪਾ ਦੀ ਮੁੱਢਲੀ ਮੈਂਬਰਸ਼ਿਪ ਤੋਂ ਵੀ ਅਸਤੀਫਾ ਦੇ ਦਿੱਤਾ ਆ, ਇਹ ਜਾਣਕਾਰੀ ਉਹਨਾਂ ਦੀ ਪਤਨੀ ਨੇ ਦੇ ਦਿੱਤੀ ਆ ਨਵਜੋਤ ਕੌਰ ਸਿੱਧੂ ਹੋਣਾ ਨੇ। ਨਵਜੋਤ ਕੌਰ ਸਿੱਧੂ ਨੇ ਇਹ ਵੀ ਦੱਸਿਆ ਕਿ ਸਿੱਧੂ ਨੇ ਆਪਣਾ ਅਸਤੀਫਾ ਜਿਹੜਾ ਆ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੂੰ ਭੇਜ ਦਿੱਤਾ ਆ। ਵੈਸੇ ਜਿਹੜੇ ਭਾਜਪਾ ਦੇ ਪ੍ਰਧਾਨ ਹੈਗੇ ਆ ਪੰਜਾਬ ਦੇ ਵਿਜੇ ਸਾਂਪਲਾ, ਉਹਨਾਂ ਨੇ ਕਿਹਾ ਵੀ ਅਜੇ ਕੋਈ ਉਹਨਾਂ ਨੂੰ ਜਾਣਕਾਰੀ ਜਿਹੜੀ ਆ ਹੈ ਨਹੀਂ। ਤੇ ਹੋਰ ਵੀ ਦੱਸ ਦਈਏ ਆਪਾਂ ਵੀ ਅਰਵਿੰਦ ਕੇਜਰੀਵਾਲ ਹੋਣਾ ਨਾਲ ਵੀ ਬੈਠਕਾਂ ਹੋਈਆਂ, ਪਰ ਹੁਣ ਆਵਾਜ਼ ਇਹ ਪੰਜਾਬ ਜਿਹੜੀ ਨਵੀਂ ਪਾਰਟੀ ਬਣਾਉਣ ਦੀਆਂ ਕਾਫੀ ਫਰੰਟ ਇੱਕ ਬਣਾਇਆ ਹੋਇਆ ਆ, ਸ਼ਾਇਦ ਹੁਣ ਭਾਜਪਾ ਤੋਂ ਅਸਤੀਫਾ ਦੇ ਦਿੱਤਾ, ਹੁਣ ਸ਼ਾਇਦ ਤਨਦੇਹੀ ਦੇ ਨਾਲ ਸਿੱਧੂ ਸਾਹਿਬ ਉਧਰੇ ਕੰਮ ਕਰਨਗੇ
ਜੀ। ਵੈਸੇ ਸ਼ੋਰ ਹੀ ਸੀ ਇਹਨਾਂ ਦਾ ਅਸਤੀਫਾ ਦੇਣਾ, ਜਿਸ ਦਿਨ ਮੀਡੀਆ ਦੇ ਵਿੱਚ ਇਹਨੀ ਆਪਣੇ ਆਵਾਜ਼ ਪੰਜਾਬ ਦੇ ਕੀਤੀ ਸੀਗੀ ਮੀਡੀਆ ਕਾਨਫਰੰਸ, ਤੇ ਉਸ ਦਿਨ ਲਗਭਗ ਸ਼ੋਰ ਹੀ ਗਿਆ ਸੀਗਾ ਕਿ ਉਧਰੋਂ ਆ ਜਾਣਗੇ ਹੁਣ, ਹਨਾ ਫੇਰ ਹੀ ਦੂਜੀ ਪਾਰਟੀ ਜਾਂ ਦੂਜੀ ਸਪੋਰਟ ਕੀਤੀ ਜਾ ਸਕਦੀ ਹੈ।
ਤੇ ਨਾਲ ਦੀ ਨਾਲ ਆਪਾਂ ਦਿੱਲੀ ਵੱਲ ਵੀ ਚੱਲੀਏ ਜੀ, ਉੱਥੇ ਦਿੱਲੀ ਦੇ ਵਿੱਚ ਚਿਕਨਗੁਨੀਆ ਦੇ ਨਾਲ ਪੰਜ ਜਿਹੜੀਆਂ ਮੌਤਾਂ ਜਿਹੜੀਆਂ ਆ ਹੋ ਗਈਆਂ ਆ, ਹੁਣ ਤੱਕ 11 ਮਰੀਜ਼ਾਂ ਦੀ ਮੌਤ ਹੋ ਗਈ ਆ, ਕੱਲੇ ਪੰਜ ਹੋਈਆਂ ਆ, ਅਪੋਲੋ ਹਸਪਤਾਲ ਦੇ ਵਿੱਚ 4 ਤੇ ਏਮਸ ਦੇ ਵਿੱਚ 1 ਮਰੀਜ਼ ਦੀ ਮੌਤ ਹੋਈ ਆ। ਡੇਂਗੂ ਤੇ ਚਿਕਨਗੁਨੀਆ ਇਹਦਾ ਜਿਹੜਾ ਕਹਿਰ ਆ ਬਹੁਤ ਚੱਲ ਰਿਹਾ ਆ ਦਿੱਲੀ ਦੇ ਵਿੱਚ, ਤੇ ਗੰਗਾ ਰਾਮ ਹਸਪਤਾਲ ਤੇ ਹਿੰਦੂ ਰਾਮ ਹਸਪਤਾਲ ਦੇ ਵਿੱਚ ਮਰੀਜ਼ਾਂ ਦੀ ਮੌਤ ਦੇ ਮਾਮਲੇ ਜਿਹੜੇ ਆ ਸਾਹਮਣੇ ਆਏ ਆ, ਤੇ ਕਾਫੀ ਇਹ ਮਾਂ ਜਿੱਦਾਂ ਕਹਿ ਲਓ ਕਿ ਬਿਮਾਰੀ ਦੇ ਫੈਲਣ ਦੇ ਕਾਫੀ ਆਸਾਰ ਹੈਗੇ ਆ ਤੇ ਡਾਕਟਰਾਂ ਤੇ ਸਿਹਤ ਮੁਲਾਜ਼ਮਾਂ ਦੀਆਂ ਜਿਹੜੀਆਂ ਛੁੱਟੀਆਂ ਆ ਉਹ ਦਿੱਲੀ ਦੇ ਵਿੱਚ ਰੱਦ ਕਰ ਦਿੱਤੀਆਂ ਗਈਆਂ ਆ ਅਗਲੇ ਹੁਕਮਾਂ ਦੇ ਤੱਕ ਤੇ ਇਸ ਕਹਿਰ ਨੂੰ ਇਹਨਾਂ ਬਿਮਾਰੀਆਂ ਜਿਹੜੀਆਂ ਡੇਂਗੂ ਤੇ ਚਿਕਨਗੁਨੀਆ ਆ ਇਹਦੇ ਵੱਧਦੇ ਕਹਿਰ ਨੂੰ ਜਿਹੜੇ ਬੁੱਧਵਾਰ ਨੂੰ ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਉਹਨਾਂ ਨੇ ਐਮਰਜੈਂਸੀ ਵੈਸੇ ਮੀਟਿੰਗ ਵੀ ਕੀਤੀ ਆ ਤੇ ਉਹਨਾਂ ਨੇ ਕਿਹਾ ਵੀ ਕੁਝ ਸਮੇਂ ਲਈ ਠੇਕੇ ਉੱਤੇ ਡਾਕਟਰ ਜਿਹੜੇ ਆ ਰੱਖੇ ਜਾਣਗੇ ਤੇ ਕਾਫੀ ਦੋਸਤੋ ਇਹ ਵੀ ਧਿਆਨ ਰੱਖਣਾ ਕਿਉਂਕਿ ਜਿਹੜਾ ਡੇਂਗੂ ਤੇ ਚਿਕਨਗੁਨੀਆ ਹਨਾ ਇਹਦਾ ਥੋੜਾ ਜਿਹਾ ਪਰਹੇਜ਼ ਚਾਹੀਦਾ ਇਹ ਜ਼ਰੂਰ ਦੱਸਿਆ ਕਰੋ ਕਿ ਕਿਹੜੇ ਕਿਹੜੇ ਜਿਹੜੇ ਤਰੀਕੇ ਆ ਉਹਨਾਂ ਤੋਂ ਬਚਿਆ ਜਾ ਸਕੇ ਹਨਾ
ਵੈਸੇ ਵੀ ਕੋਈ ਵੀ ਸਿਹਤ ਮਤਲਬ ਕੋਈ ਵੀ ਹੁੰਦੀ ਜਾਣਕਾਰੀ ਮੈਨੂੰ ਲੱਗਦਾ ਮੌਸਮ ਤੋਂ ਸ਼ੁਰੂ ਹੋਣ ਤੋਂ ਪਹਿਲਾਂ ਹੀ ਥੋੜਾ ਅਵੇਅਰ ਹੋ ਜਾਣਾ ਚਾਹੀਦਾ ਬੇਸ਼ੱਕ ਆਪਣੇ ਵੀਰ ਭਰਾ ਪੰਜਾਬ ਰਹਿੰਦੇ ਜਾਂ ਅਸੀਂ ਇੱਥੇ ਰਹਿੰਦੇ ਤੇ ਪਹਿਲੇ ਕੁਐਸਚਨਸ ਦੇਖ ਲੈਣੇ ਚਾਹੀਦੇ ਨਾ ਕਿਹੜਾ ਮੌਸਮ ਬਦਲਣ ਲੱਗਾ ਕੋਈ ਬਿਮਾਰੀ ਅਜਿਹੀ ਬਿਮਾਰੀ ਤੋਂ ਸਾਵਧਾਨ ਰਿਹਾ ਜਾ ਸਕੇ
ਜੀ ਬਿਲਕੁਲ ਤੇ ਨਾਲ ਦੀ ਨਾਲ ਮਜੀਠੀਆ ਸਾਹਿਬ ਦਾ ਵੀ ਬਿਆਨ ਆ ਗਿਆ ਜੀ ਉਹ ਕਹਿੰਦੇ ਵੀ ਮੇਰੇ ਨੀ ਬੱਜੀ ਜੁੱਤੀ ਉਹ ਪਿਛਲੇ ਬੈਂਚਾਂ ਦੇ ਉੱਤੇ ਡਿੱਗ ਗਈ ਸੀਗੀ ਜੀ ਤੇ ਤਰਲੋਚਨ ਸਿੰਘ ਸੂਡ ਉਹਨਾਂ ਦਾ ਵੀ ਬਿਆਨ ਆ ਗਿਆ ਉਹ ਕਹਿੰਦੇ ਵੀ ਜੇ ਮੈਂ ਗਾਹਾਂ 100 ਹੋਰ ਮਾਰ ਸਕਦਾ ਆ ਜੇ ਮੈਨੂੰ ਕੋਈ ਜਾਤੀ ਸੂਚਕ ਸ਼ਬਦ ਕਹੂੰਗਾ
ਅੱਛਾ ਜੀ
ਜੀ ਹੁਣ ਗੱਲ ਕਾਫੀ ਵੱਧ ਗਈ ਹੈ ਜੀ ਤੇ ਦੋਸਤੋ ਤੁਹਾਡੇ ਵੀ ਸੁਝਾਅ ਜਿਹੜੇ ਆ ਇਸ ਮਾਮਲੇ ਦੇ ਉੱਤੇ ਰਹਿਣਾ ਆ ਤੇ ਨਾਲ ਦੀ ਨਾਲ ਇੱਕ ਪਹਿਲਾਂ ਆਪਾਂ ਬ੍ਰੇਕ ਲੈ ਲਈਏ ਤੇ ਇੱਕ ਸੁਝਾਅ ਹੋਰ ਆਇਆ ਉਹਦੇ ਮਾਮਲੇ ਦੇ ਵਿੱਚ ਵੀ ਆਪਾਂ ਗੱਲ ਕਰ ਸਕਦੇ ਹਾਂ ਨਹੀਂ ਤਾਂ ਆਪਾਂ ਅਗਲੀ ਵਾਰ ਨੂੰ ਦੋਸਤੋ ਅਗਲੇ ਹਫਤੇ ਉਸ ਮਾਮਲੇ ਦੇ ਉੱਤੇ ਗੱਲ ਕਰ ਸਕਦੇ ਹਾਂ ਪਹਿਲਾਂ ਆਪਾਂ ਇੱਕ ਬ੍ਰੇਕ ਲੈ ਲਈਏ ਤੇ ਬ੍ਰੇਕ ਲੈਣ ਤੋਂ ਬਾਅਦ ਫਿਰ ਮਿਲਦੇ ਹਾਂ ਜੀ ਪ੍ਰੋਗਰਾਮ ਲਹਿਰਾਂ ਦੇ ਵਿੱਚ ਇਸੇ ਤਰ੍ਹਾਂ ਜੁੜੇ ਰਹੋ ਹਰਮਨ ਰੇਡੀਓ ਦੇ ਉੱਤੇ
0433-552-127 ਇਹ ਹੈ ਜੀ ਉਹ ਨੰਬਰ ਜਿੱਥੇ ਤੁਹਾਡੀਆਂ ਆਰਥਿਕ ਮੁਸ਼ਕਲਾਂ ਦਾ ਮਿਲੇਗਾ ਹੱਲ
ਤਾਂ ਫਿਰ ਕਰੋ ਫੋਨ 0433-552-127 ਤੇ ਮਿਲੋ ਪਿਓਰ ਲੋਨਸ ਐਂਡ ਫਾਈਨੈਂਸ਼ੀਅਲ ਸਰਵਿਸਿਜ਼ ਵਾਲੇ ਰਾਜਵਿੰਦਰ ਖੱਖ ਨੂੰ
ਹੋਮ ਲੋਨਸ ਟਰੱਕ ਐਂਡ ਕਾਰ ਲੋਨਸ ਪਰਸਨਲ ਲੋਨਸ ਬਿਜ਼ਨਸ ਲੋਨਸ Credit representative number 490703 of Australian Credit License 389328.
Pure Loans and Financial Services, 9 Central Avenue, Moorabbin, Victoria.
Vadhere jankari layi visit karo www.plfs.com.au.
Yaad rakhyo number 0433-552-127
ਕਰਮਜੀਤ ਸਿੰਘ ਬਾਟ ਪ੍ਰੋਡਕਸ਼ਨਸ ਪੇਸ਼ ਕਰਦੇ ਨੇ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾ ਵਾਲਿਆਂ ਦੀ ਜੀਵਨੀ ਤੇ ਆਧਾਰਿਤ ਫਿਲਮ ਕਰਮ ਯੁੱਧ ਮੋਰਚਾ
ਪਹਿਲਾਂ ਤੁਹਾਨੂੰ ਪੁੱਛੋ ਅਕਾਲੀ ਦਲ ਲੋਂਗੋਵਾਲ ਨੂੰ ਸਾਡਾ ਸੋਢੀ ਮਾਰਿਆ ਕਿਉਂ ਇਹਦਾ ਜਵਾਬ ਲੈ ਕੇ ਦਿਓ
ਅ ਫਿਲਮ ਬਾਏ ਰਾਜ ਕਾਕੜਾ 16 ਸਤੰਬਰ 2016 ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਦੇ ਵਿੱਚ ਜ਼ਰੂਰ ਦੇਖੋ ਕਰਮ ਯੁੱਧ ਮੋਰਚਾ
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ ਚ ਵੀ ਗੱਲਬਾਤ ਕਰਦੇ ਹਨ ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ ਪਤਾ ਨੋਟ ਕਰ ਲਓ 3/61 Robinson Street, Dandenong, Melbourne. Phone number 0387-590629.
ਸਸਤੀਆਂ ਹਵਾਈ ਟਿਕਟਾਂ ਲੈਣ ਵਾਸਤੇ ਸੰਪਰਕ ਕਰੋ ਟਰੈਵਲ ਕੇਅਰ ਸਾਡਾ ਫੋਨ ਨੰਬਰ 1300-724-903 1300-724-903 ਮੋਬਾਈਲ ਨੰਬਰ 0421-882733 0421-882733 ਆਸਟ੍ਰੇਲੀਆ ਪਰ ਤੋਂ ਕਿਤੋਂ ਵੀ ਟਿਕਟਾਂ ਬੁੱਕ ਕਰਵਾਓ ਸਾਡੀ ਵੈਬਸਾਈਟ ਹੈ travelcare.net.au ਸਸਤੀਆਂ ਹਵਾਈ ਟਿਕਟਾਂ ਲਈ ਯਾਦ ਰੱਖੋ ਟਰੈਵਲ ਕੇਅਰ
ਮੋਰਿੰਡਾ ਮੋਟਰਸ ਪੈਲਪੰਚਰ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀ ਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ ਇੱਥੇ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ ਟਰਾਂਸਮਿਸ਼ਨ ਬੈਟਰੀਆਂ ਸਸਪੈਂਸ਼ਨ ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ ਡੈਂਟਿੰਗ ਪੇਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਸੋਮਵਾਰ ਤੋਂ ਸ਼ਨੀਵਾਰ ਐਮਰਜੈਂਸੀ ਲਈ ਪੂਰੇ ਮੈਲਬਰਨ ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ ਟੋ ਸਰਵਿਸ ਦਾ ਵੀ ਪ੍ਰਬੰਧ ਹੈ ਫੋਨ ਕਰੋ ਸਾਬੀ ਨੂੰ ਮੋਬਾਈਲ ਨੰਬਰ 0430-179-890
पता नोट करो 15 ब्रुकलिन एवेन्यू डैंडीलोंग मेलबर्न सानू कोटेशन भेजो असि उसनु भेंट करांगे ऑस्ट्रेलिया पर टैक्सेशन अकाउंटिंग या बिजनेस संबंधी किसी भी सलाह लई संपर्क करो मैक्स मार्जिन अकाउंटेंट्स नू इंडिविजुअल्स या बिजनेस दीआं इनकम टैक्स रिटर्न ते जीएसटी रिटर्न कंपनी पार्टनरशिप ट्रस्ट ते सुपरफंड दे सेटअप बिजनेस प्लान्स बिजनेस शुरू करने बारे या खरीदने बारे सलाह या टैक्स डिपार्टमेंट ना किसी भी किस्म के इशू हल करने होण द मैक्स मार्जिन अकाउंटेंट्स के डायरेक्टर सुखविंदर सिंह जी नु फोन करो मोबाइल नंबर 0470-430-650 ऑफिस नंबर 1300-886-518 पता नोट करो 168 मैनर लेक्स बुलेवार्ड बिंदमवेल मेलबर्न वेबसाइट विजिट करो mmcpa.com.au
तुसी सुन रहे हो अपना हरमन रेडियो 24 घंटे 7 दिन ऑस्ट्रेलिया दा पहला पंजाबी रेडियो हरमन रेडियो
24 घंटे 7 दिन। जी दोस्तों एक बार फिर स्वागत है जी प्रोग्राम चल रहा लहरा ते हरमन रेडियो दे उत्ते थाडा स्वागत है जी एक बार फिर मैं दलजीत सिंह ब्रिस्बेन तो ते नाल ने साडे गुरसेवक सिंह जी ਗੁਰਸੇਵ ਸਿੰਘ ਜੀ ਹੁਣ ਫੇਰ ਕਾਲ ਲੈਣੀਆਂ ਸ਼ੁਰੂ ਕਰ ਦਈਏ
ਜਰੂਰ ਜੀ ਮੈਂ ਕਹਿੰਦਾ ਇੱਕ ਵਾਰ ਨੰਬਰ ਸ਼ੇਅਰ ਕਰ ਲੋ ਤੇ ਜਿਹੜੇ ਦਾ ਵੀ ਜੀ ਸਰੋਤੇ ਆਪਣੇ ਪੁਰਾਣੇ ਤੋਂ ਕਾਲ ਕਰਦੇ ਆ ਉਹਨਾਂ ਨੂੰ ਪਤਾ ਨਵੇਂ ਸਰੋਤਿਆਂ ਲਈ ਇੱਕ ਵਾਰ ਹੋ ਜਾਵੇ
ਜੀ ਤੇ ਦੋਸਤੋ ਜਿਨ੍ਹਾਂ ਨੇ ਸਾਨੂੰ ਆਸਟ੍ਰੇਲੀਆ ਤੋਂ ਫੋਨ ਕਰਨਾ ਆ ਤੇ ਤੁਸੀਂ ਕਰ ਸਕਦੇ ਆ ਜੀ +61 ਜਿਹੜਾ ਤੁਸੀਂ ਪਤਾ ਹੀ ਆ ਤੁਹਾਨੂੰ 285-992-811 ਇਹ ਤੁਸੀਂ ਨੰਬਰ ਦੇ ਉੱਤੇ ਡਾਇਲ ਕਰ ਸਕਦੇ ਆ ਜੇ ਤੁਸੀਂ ਨਿਊਜ਼ੀਲੈਂਡ ਤੋਂ ਫੋਨ ਕਰਨਾ ਆ ਫੇਰ ਤੁਸੀਂ ਉੱਥੇ ਦਾ 64 ਕੋਡ ਹੈਗਾ ਆ ਫੇਰ ਤੁਸੀਂ 988-75-334 ਦੇ ਉੱਤੇ ਕਾਲ ਜਿਹੜੀ ਕਰ ਸਕਦੇ ਆ ਜੇ ਤੁਸੀਂ ਯੂਕੇ ਤੋਂ ਕਰਨਾ ਆ ਉੱਥੇ ਦਾ ਕੋਡ 44 ਲਾ ਕੇ 20-35-19-11-35 ਇਹਦੇ ਉੱਤੇ ਕਾਲ ਕਰ ਸਕਦੇ ਆ ਜੇ ਤੁਸੀਂ ਯੂਐਸਏ ਤੋਂ ਕਰਨਾ ਆ +1 ਜਿਹੜਾ ਲਾ ਕੇ ਜਿਹਦਾ ਕੋਡ ਹੈਗਾ ਹੀ ਉੱਥੇ ਦਾ 21-32-26-67-09 ਦੇ ਉੱਤੇ ਕਾਲ ਜਿਹੜੀ ਆ ਕਰ ਸਕਦੇ ਆ ਜੇ ਤੁਸੀਂ ਜ਼ਿਆਦਾ ਜਾਣਕਾਰੀ ਜੇ ਚਾਹੋ ਤਾਂ ਤੁਸੀਂ ਸਾਡੀ ਵੈਬਸਾਈਟ www.harmaradio.com ਦੇ ਉੱਤੇ ਜਾ ਕੇ ਜਾਣਕਾਰੀ ਲੈ ਸਕਦੇ ਆ ਤੇ ਕਾਲ ਤੁਸੀਂ ਕਰ ਸਕਦੇ ਆ ਤੇ ਗੁਰਸੇਵ ਸਿੰਘ ਜੀ ਆਪਾਂ ਨੂੰ ਕਾਲ ਆ ਗਈ ਆ ਸੋਨੀ ਸੈਂਪੀ ਸਾਹਿਬ ਦੀ ਸਤਿ ਸ੍ਰੀ ਅਕਾਲ ਜੀ ਸੈਂਪੀ ਸਾਹਿਬ
ਜੀ ਸਤਿ ਸ੍ਰੀ ਅਕਾਲ ਸਿੰਘ ਜੀ
ਜੀ ਤੇ ਕੀ ਕਹਿਣਾ ਚਾਹੁੰਦੇ ਆ ਅੱਜ
ਜੀ ਪਹਿਲਾਂ ਤਾਂ ਗੁਰਸੇਵਕ ਵੀਰਾ ਸਰਬਜੀਤ ਵੀਰਾ ਤੇ ਸਾਰੇ ਆਪਣੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੇਰੇ ਵੱਲੋਂ ਤੇ ਗੱਲ ਇੱਦਾਂ ਵਾ ਜੀ ਦਿੱਲੀ ਸਿੰਘ ਜੀ ਆਪਣੇ ਇੱਕ ਨਵੀਂ ਹਾਂਜੀ ਇੱਕ ਨਵੀਂ ਖਬਰ ਜੀ ਸੁਣਨ ਨੂੰ ਮਿਲੀ ਆ ਹਨਾ ਵੀ ਜਿੱਦਾਂ ਜਿਹੜੀ ਪੁਲਿਸ ਭਰਤੀ ਇਹਨਾਂ ਨੇ ਸ਼ੁਰੂ ਕੀਤੀ ਆ ਹੁਣ ਉਹਦੇ ਚ ਇਹਨਾਂ ਨੇ ਕੀ ਕੀਤਾ ਵੀ ਰਾਜਸਥਾਨ ਤੇ ਹਰਿਆਣਾ ਉਧਰਲੇ ਲੋਕਾਂ ਦੇ ਜਿਹੜੇ ਉਧਰਲੇ ਲੋਕ ਨੇ ਉਹਨਾਂ ਨੂੰ ਵੀ ਭਰਤੀ ਕਰੀ ਜਾਂਦੇ ਨੇ ਪੰਜਾਬ ਪੁਲਿਸ ਚ ਹੁਣ ਤੁਸੀਂ ਆਪ ਦੇਖੋ ਵੀ ਇਨ ਫਿਊਚਰ ਚ ਹਨਾ ਜਦੋਂ ਐਸ ਐਚ ਓ ਮੂਹਰੇ ਰਾਜਸਥਾਨੀ ਬੈਠਾ ਹੋਵੇ ਤਾਂ ਜ਼ਿਲ੍ਹਾ ਖੇਤਰ ਦਾ ਜ਼ਿਲ੍ਹੇ ਦਾ ਜਿਹੜਾ ਇੱਕ ਏਰੀਏ ਦਾ ਆਪਣਾ ਹਨਾ ਜਿਹੜਾ ਸੁਭਾਅ ਆ ਉਹ ਤਾਂ ਨੀ ਆਪਣੇ ਮਨ ਚੋਂ ਨਿਕਲ ਸਕਦਾ ਨਾ ਤਾਂ ਫਿਰ ਡੈਫੀਨੇਟਲੀ ਉਹ ਈਰਖਾ ਦਾ ਰੱਖੂਗਾ ਮਾੜੀ ਮੋਟੀ ਪੰਜਾਬੀਆਂ ਤੋਂ ਇੱਕ ਹਰਿਆਣੇ ਦਾ ਬੰਦਾ ਲਾ ਲਓ ਆਪਾਂ ਗਲਤ ਨੈਗੇਟਿਵ ਨਾ ਲਿਆ ਜਾਵੇ ਪੁਆਇੰਟ ਨੂੰ ਜੇ ਆਪਾਂ ਉਸ ਨਿਗਾਹ ਤੋਂ ਸੋਚੀਏ ਵੀ ਹੁਣ ਤਾਂ ਪੰਜਾਬੀ ਨੀ ਅੱਗੇ ਸੁਣਦਾ ਜੇ ਪੰਜਾਬੀ ਉਧਰ ਕੋਈ ਅਫਸਰ ਬੈਠਾ ਹੋਵੇ ਉਹ ਨੀ ਪੰਜਾਬੀ ਦੀ ਸੁਣਦਾ ਇੱਕ ਰਾਜਸਥਾਨ ਦਾ ਬੰਦਾ ਬੈਠਾ ਕੀ ਸੁਣੂਗਾ ਕਿਸੇ ਵੀ ਜਾਣੀ ਖਾਲੀ ਕਿਸੇ ਗੱਲ ਨੀ ਕੀਤੀ ਗਈ ਇਹ ਵੀ ਇਹ ਗੱਲ ਚੱਕਣੀ ਚਾਹੀਦੀ ਆ ਇਹ ਬਹੁਤ ਤੁਹਾਡੇ ਵਿਚਾਰ ਜਾਣਨਾ ਚਾਹੁੰਦਾ ਜੀ ਮੈਂ ਇਹਦੇ ਤੇ ਵੀ ਕੀ ਤੁਸੀਂ ਕੀ ਮਤਲਬ ਸਮਝਦੇ ਹੋ ਇਹਦੇ ਬਾਰੇ
ਜੀ ਤੇ ਸੋਨੀ ਸਾਹਿਬ ਇਹ ਆਪਾਂ ਗੱਲ ਕਰ ਲੈਂਦੇ ਆ ਹੋਰ ਕੁਛ ਕਹਿਣਾ ਚਾਹੁੰਦੇ ਤੁਸੀਂ ਪੰਜਾਬੀ ਪੜ੍ਹੀ ਹੋਣੀ ਚਾਹੀਦੀ ਆ ਜਦੋਂ ਤੁਸੀਂ ਕੋਈ ਵੀ ਜੋਬ ਲੈਂਦੇ ਆ ਖਾਸ ਤੌਰ ਤੇ ਪੰਜਾਬ ਦੇ ਵਿਚ ਜੋਬ ਨਿਕਲਦੀਆਂ ਆ ਵੈਸੇ ਤਾਂ ਹੋਣਾ ਤਾਂ ਇਹੀ ਚਾਹੀਦਾ ਆ ਵੀ ਡੋਮੀਸਾਇਲ ਜਿੱਥੇ ਦੇ ਤੁਸੀਂ ਰਹਾਇਸ਼ੀ ਹੈਗੇ ਆ ਉਹਨਾਂ ਨੂੰ ਜੋਬ ਮਿਲਣੀ ਚਾਹੀਦੀ ਆ ਪਰ ਪੰਜਾਬ ਦੇ ਵਿਚ ਇਹ ਥੋੜੀ ਜਿਹਾ ਸੁਧਾਰ ਦੀ ਲੋੜ ਹੈਗੀ ਆ ਵੀ ਉੱਥੇ ਇਹ ਕਹਿ ਦਿੱਤਾ ਜਾਂਦਾ ਵੀ ਪੰਜਾਬੀ ਜਿਹੜੀ ਆ 10ਵੀਂ ਤੱਕ ਜਾਂ 8ਵੀਂ ਤੱਕ ਇਹ ਜਿਹੜਾ ਬੇਸਿਕ ਤੁਹਾਨੂੰ ਪੜ੍ਹਾਈ ਹੋਣੀ ਚਾਹੀਦੀ ਆ ਉਹ ਤੋਂ ਬਾਅਦ ਤੁਸੀਂ ਇਹੋ ਜਿਹਾ ਕਰ ਸਕਦੇ ਆ ਤੁਸੀਂ ਜੋਬ ਲਈ ਅਪਲਾਈ ਕਰ ਸਕਦੇ ਆ ਪਰ ਜਦੋਂ ਹੋਰ ਸੂਬੇ ਨੀ ਕਰਦੇ ਫਿਰ ਇੱਥੇ ਆ ਕੇ ਪ੍ਰੋਬਲਮ ਆ ਜਾਂਦੀ ਹੈ ਵੀ ਹੋਰ ਸੂਬੇ ਜੋਬਾਂ ਦਿੰਦੇ ਨੀ ਹੈਗੇ ਤੇ ਇਸ ਕਰਕੇ ਕਾਫੀ ਹਾ ਹੁੱਲਾ ਵੀ ਚੱਲ ਰਿਹਾ ਕਿਉਂਕਿ ਜੋਬਾਂ ਤਾਂ ਵੈਸੇ ਪੰਜਾਬ ਵਾਲਿਆਂ ਨੂੰ ਹੀ ਨੀ ਦਿੱਤੀਆਂ ਜਾ ਰਹੀਆਂ ਗੁਰਸੇਵ ਸਿੰਘ ਜੀ ਤੇ ਬਹੁਤ ਔਖਾ ਆ ਇਹ ਕੰਮ ਹਨਾ
ਸਹੀ ਗੱਲ ਜ਼ਿਆਦਾ ਹੋਵੇ ਕਿ ਆਪਣੇ ਪੰਜਾਬ ਬਹੁਤ ਖੁਸ਼ਹਾਲੀ ਨਾਲ ਜੀ ਰਿਹਾ ਹੈ ਕਿ ਬੇਰੋਜ਼ਗਾਰੀ ਹੈ ਨੀ ਕਿ ਸਾਰੇ ਆਪਣੇ ਵਧੀਆ ਜੋਬਸ ਕਰ ਰਹੇ ਆ ਕਿ ਲੋੜ ਆ ਜੀ ਹਨਾ ਫਿਰ ਤਾਂ ਅਸੀਂ ਕਹਿ ਸਕਦੇ ਚਲੋ ਬਾਹਰਲੇ ਸੂਬਿਆਂ ਤੋਂ ਹਾਇਰ ਕਰ ਲੋ, ਉਹ ਵੀ ਖਾਸ ਕਰਕੇ ਪੁਲਿਸ ਮਹਿਕਮਾ, ਤੇ ਆਹ ਤਾਂ ਕੋਈ ਸੋਧ ਕਰਨੀ ਚਾਹੀਦੀ ਹੈ ਇਸ ਮਾਮਲੇ ਦੇ ਵਿੱਚ
ਜੀ। ਬਿਲਕੁਲ, ਤੇ ਨਾਲ ਦੀ ਨਾਲ ਸਾਡੇ ਗਿਆਨ ਸਿੰਘ ਜੀ ਵੀ ਜੁੜ ਚੁੱਕੇ ਆ। ਗਿਆਨ ਸਿੰਘ ਜੀ ਕੰਗ ਸਾਹਿਬ ਆਪਣੇ ਬ੍ਰਿਸਬੇਨ ਤੋਂ ਜੁੜਦੇ ਹੁੰਦੇ ਆ। ਸਤਿ ਸ੍ਰੀ ਅਕਾਲ ਅੰਕਲ ਜੀ।
ਸਤਿ ਸ੍ਰੀ ਅਕਾਲ ਪਿਆਰੇ, ਉਹ ਕੀ ਹਾਲ ਚਾਲ?
ਬਹੁਤ ਵਧੀਆ, ਤੁਸੀਂ ਸੁਣਾਓ, ਸਿਹਤ ਕਿੱਦਾਂ ਤੁਹਾਡੀ?
ਸਿਹਤ ਠੀਕ ਹੈ, ਸਾਰੇ ਪਰਿਵਾਰ ਨੂੰ ਮੇਰੀ ਵੱਲੋਂ ਬਹੁਤ ਬਹੁਤ ਸਤਿ ਸ੍ਰੀ ਅਕਾਲ, ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਮੇਰਾ ਇਲਾਕਾ ਬੰਗਾ ਹੈ, ਮੈਂ ਖਬਰ ਸੁਣੀ ਆ ਕਿ ਸਾਡੇ ਜੋ ਮੌਜੂਦਾ ਐਮ ਐਲ ਏ ਕਾਂਗਰਸ ਦੇ ਹੈਗੇ ਤਰਲੋਚਨ ਸਿੰਘ
ਜੀ,
ਮੇਰੇ ਪਿੰਡ ਤੋਂ 5 ਕਿਲੋਮੀਟਰ ਤੇ ਉਹਨਾਂ ਦਾ ਪਿੰਡ ਹੈ, ਔਰ ਉਹਨਾਂ ਦੇ ਪਿਤਾ ਜੀ ਸੀਗੇ ਜਗਤ ਰਾਮ ਜੀ,
ਹਾਂਜੀ,
ਜਿਹੜੇ ਕਿ ਕਾਂਗਰਸ ਦੇ ਕਈ ਵਾਰ ਐਮ ਐਲ ਏ ਬਣੇ ਹਨ। ਪਹਿਲੀ ਗੱਲ ਤਾਂ ਮੈਨੂੰ ਇਹ ਨੀ ਸਮਝ ਆਉਂਦੀ ਕਿ ਤਰਲੋਚਨ ਸਿੰਘ ਕਿੱਦਾਂ ਬਣ ਗਿਆ, ਇਹਨੇ ਅੰਮ੍ਰਿਤ ਛਕਿਆ ਸੀ? ਜਗਤ ਰਾਮ ਦਾ ਪੁੱਤ ਭਗਤ ਰਾਮ ਤਾਂ ਹੋ ਸਕਦਾ, ਕੋਈ ਹੋਰ ਰਾਮ ਹੋ ਸਕਦਾ, ਪਰ ਇਹ ਤਰਲੋਚਨ ਸਿੰਘ ਕਿਵੇਂ ਬਣ ਗਿਆ? ਦੂਸਰੀ ਗੱਲ ਇਹ ਆ ਕਿ ਕਿਸੇ ਵੀ ਇੱਕ ਐਡੀ ਪਵਿੱਤਰ ਜਗ੍ਹਾ ਹੈ ਪਾਰਲੀਮੈਂਟ, ਤੁਸੀਂ ਉੱਥੇ ਜੁੱਤੀਆਂ ਸਿੱਟ ਦਿਓ, ਤੁਸੀਂ ਆਪਣੀ ਕੋਈ ਵੀ ਸਿੱਟਦਾ, ਭਾਵੇਂ ਕੋਈ ਅਕਾਲੀ ਸਿੱਟਦਾ, ਕਾਂਗਰਸੀ ਸਿੱਟਦਾ, ਆਪਣੀ ਅਕਲ ਦਾ ਜਨਾਜ਼ਾ ਕਿਉਂ ਕੱਢਦੇ ਹੋ? ਤੇ ਕੱਲ ਨੂੰ ਇਹ ਆਰਡਰ ਹੋ ਜਾਏਗਾ ਵੀ ਜੁੱਤੀ ਪਾ ਕੇ ਕੋਈ ਅੰਦਰ ਨੀ ਜਾਊ, ਕੋਈ ਮੋਬਾਈਲ ਲੈ ਕੇ ਅੰਦਰ ਨੀ ਜਾਊ, ਇਹ ਇਹਨਾਂ ਨੇ ਕਰਾਉਣਾ, ਅਸੀਂ ਤਾਂ ਨੀ ਕਰਾਉਣਾ।
ਹਾਂਜੀ,
ਦੂਸਰੀ ਇਹਨੂੰ ਇੱਕ ਗੱਲ ਮੈਂ ਪੁੱਛਣੀ ਚਾਹੁੰਦਾ, ਜਿਸ ਵੇਲੇ ਖਾੜਕੂ ਬਾਬ ਦਾ ਟਾਈਮ ਸੀ, ਤੇਰੇ ਗੱਦੇ ਚੋਂ $40,000 ਅਮਰੀਕਨ ਡਾਲਰ ਨਿਕਲਿਆ ਸੀ, ਉਹ ਕਿੱਥੋਂ ਆਇਆ ਸੀ? ਕਿਉਂਕਿ ਮੇਰਾ ਉਹ ਇਲਾਕਾ ਹੈ,
ਹਾਂਜੀ,
ਮੈਂ ਉਸ ਇਲਾਕੇ ਨੂੰ ਬਹੁਤ ਬਹੁਤ ਚੰਗੀ ਤਰ੍ਹਾਂ ਜਾਣਦਾ, ਔਰ ਇਹ ਇਹਨਾਂ ਦੇ ਪਿਤਾ ਜੀ ਜਿਹੜੇ ਸੀਗੇ ਬੜੇ ਜੈਂਟਲਮੈਨ ਬੰਦੇ ਸੀਗੇ, ਠੀਕ ਹੈ ਸੀਗੇ, ਕਾਂਗਰਸੀ ਵੱਖਰੀ ਗੱਲ ਆ, ਲੇਕਿਨ ਜਿੰਨੇ ਉਹ ਭਲੇ ਮਾਨਸ ਸੀਗੇ ਤਾਂ ਹਰੇਕ ਬੱਚੇ ਦੇ ਵੀ ਆ ਕੇ ਗੋਡੀ ਹੱਥ ਲਾਉਂਦੇ ਸੀਗੇ, ਬੜੇ ਨਰਮ ਤਬੀਤ ਦੇ ਬੰਦੇ ਸੀਗੇ। ਪਰ ਇਹ ਪਤਾ ਨੀ, ਮੈਂ ਤਾਂ ਹੈਰਾਨ ਹੋ ਗਿਆ ਇਹ ਸੁਣ ਕੇ, ਕਿਉਂਕਿ ਸਾਡੀ ਤਾਂ ਉਸ ਰਿਸ਼ਤੇਦਾਰੀ ਵੀ, ਮੇਰਾ ਲੜਕਾ ਵਿਆਹ ਹੈ ਸੂਡ, ਇੱਕ ਐਮ ਐਲ ਏ ਹੋ ਕੇ, ਇੱਕ ਪੜ੍ਹਿਆ ਲਿਖਿਆ ਆਦਮੀ ਹੋ ਕੇ, ਇੱਕ ਕਿਸੇ ਤੇ ਵੀ ਪਵਾਂ ਜੁੱਤੀ ਸਿਰਦਾ ਪਾਰਲੀਮੈਂਟ ਦੇ ਵਿੱਚ, ਤੁਸੀਂ ਆਪਣੀ ਅਕਲ ਦਾ ਜਨਾਜ਼ਾ ਕੱਢ ਦਿਓ, ਤੁਸੀਂ ਦੱਸ ਦਿਓ ਕਿ ਅਸੀਂ ਅੰਦਰੋਂ ਕੀ ਆ
ਜੀ। ਤੇ ਨਾਲੇ ਗਿਆਨ ਸਿੰਘ ਜੀ ਇਹਨਾਂ ਨੇ ਵਿਦੇਸ਼ ਵਿਭਾਗ ਦੇ ਵਿੱਚ ਵੀ ਜੋਬ ਕੀਤੀ ਆ, ਸ਼ਾਇਦ ਇਮੀਗ੍ਰੇਸ਼ਨ ਅਧਿਕਾਰੀ ਰਹੇ ਆ ਇਹ, ਪਾਸਪੋਰਟ ਆਫਿਸ ਦੇ ਵਿੱਚ ਜਿਹੜੀ ਤੁਸੀਂ ਗੱਲ ਕੀਤੀ ਆ, ਉਦੋਂ ਸ਼ਾਇਦ ਵਿਵਾਦ ਇਹਨਾਂ ਦਾ ਚੱਲਿਆ, ਉਹਦੇ ਕਰਕੇ ਜੋਬ ਛੱਡੀ ਇਹਨਾਂ ਨੇ ਉਦੋਂ।
ਨਹੀਂ, ਜੋਬ ਫਿਰ ਕਾਹਦੇ ਛੱਡੀ ਜੀ? ਉਹਦਾ ਫੈਸਲਾ ਕੋਈ ਨੀ ਹੋਇਆ ਮਹਾਰਾਜ।
ਹਾਂਜੀ,
ਕਿਉਂ ਕਹਿੰਦੇ ਹੁੰਦੇ ਸਹੀਆਂ ਬਹਿ ਕੋਟਵਾਲ ਅਬ ਡਰ ਕਾਹੇ ਕਾ ਰਾਜ ਕਾਂਗਰਸ ਦਾ, ਅਸੀਂ ਕਿਸੇ ਨੇ ਪੁੱਛਿਆ ਨੀ
ਜੀ।
ਤੁਹਾਨੂੰ ਅਸੀਂ ਚੁਣ ਕੇ ਭੇਜਦੇ ਆ ਕਿ ਤੁਸੀਂ ਜਾ ਕੇ ਉੱਥੇ ਚੰਗੇ ਕੰਮ ਕਰੋ, ਤੁਸੀਂ ਜੁੱਤੀਆਂ ਮਾਰਦੇ ਇੱਕ ਦੂਜੇ ਦੇ, ਕੀ ਸਬੂਤ ਦਿਓਗੇ ਜੇ ਤੁਸੀਂ ਸਾਡਿਆਂ ਪਿੰਡਾਂ ਜਾਓਗੇ, ਜੇ ਲੋਕ ਤੁਹਾਡੇ ਜੁੱਤੀਆਂ ਮਾਰਨਗੇ ਕੀ ਤੁਹਾਡੇ ਤੇ ਅਸਰ ਹੋਊਗਾ? ਇਹ ਨੀ ਵੀ ਮੈਂ ਐਂਟੀ ਕਾਂਗਰਸ ਹੈ, ਮੈਂ ਐਂਟੀ ਅਕਾਲੀ ਆ, ਮੈਂ ਵੈਸੇ ਇੱਕ ਸਿੱਧੀ ਗੱਲ ਕਰਦਾ, ਇੱਕ ਸਮਾਜਿਕ ਤੌਰ ਤੇ ਤੁਹਾਡਾ ਕੀ ਇੱਜ਼ਤ ਹੋਊਗੀ ਲੋਕਾਂ ਦੇ ਵਿੱਚ? ਇਹ ਜਿੱਤ ਗਿਆ ਤੇ ਮੈਨੂੰ ਪਤਾ, ਮੈਂ ਉੱਥੇ ਇਸਦਾ ਜੱਜ ਜੁੱਤਿਆ ਹੈ 2 ਵਾਰੀ, ਠੀਕ ਹੈ ਕਿ ਨਹੀਂ? ਇੱਕ ਬੜੀ ਗਲਤ ਹਰਕਤ ਆ ਇੱਕ ਪੜ੍ਹੇ ਲਿਖੇ ਬੰਦੇ ਲਈ
ਜੀ। ਬਹੁਤ ਬਹੁਤ ਧੰਨਵਾਦ ਜੀ ਗਿਆਨ ਸਿੰਘ ਜੀ,
ਹਾਂਜੀ, ਮਿਹਰਬਾਨੀ ਜੀ। ਇੱਕ ਬੇਨਤੀ ਹੋਰ ਹੈ ਜੀ, ਸਾਹਿਬ ਦਲਜੀਤ ਸਿੰਘ ਜਿਹੜੇ ਆਪਣਾ ਨੰਬਰ ਤਾਂ ਦੇ ਦਿਓ, ਕਿਤੇ ਬ੍ਰਿਸਬੇਨ ਮੁਲਾਕਾਤ ਹੀ ਹੋ ਜਾਇਆ ਕਰੂਗੀ।
ਹਾਂਜੀ ਜਰੂਰ ਜੀ, ਜਰੂਰ ਆਪਾਂ ਮਿਲਾਂਗੇ ਜੀ, ਜਰੂਰ ਮਿਲਾਂਗੇ ਆਪਾਂ ਜੀ, ਪਰ ਰਾਮ ਤੇ ਸਿੰਘ ਵਾਲੀ ਤੁਸੀਂ ਗੱਲ ਥੋੜੀ ਜੀ ਕਲੀਅਰ ਆਪੇ ਕਰ ਦੋ।
ਵੈਸੇ ਜੀ ਨਾਮ ਦੇ ਉੱਤੇ ਹੁਣ ਜੇਕਰ ਲਗਾ ਲਿਆ ਉਹ ਨੀ, ਠੀਕ ਹੈ ਜੀ, ਕਿਉਂਕਿ ਸਿੰਘ ਸ਼ਬਦ ਦੀ ਵਰਤੋਂ ਤਾਂ ਹੋਰ ਸਟੇਟਾਂ ਦੇ ਵਿਚ ਵੀ ਕੀਤੀ ਜਾਂਦੀ ਹੈ, ਜਿਹੜਾ ਸਿੰਘ ਸਰਨੇਮ ਜਿਹੜਾ ਯੂਜ਼ ਕੀਤਾ ਜਾਂਦਾ ਹੈ ਹੋਰ ਸਟੇਟਾਂ ਦੇ ਵਿੱਚ ਵੀ ਯੂਜ਼ ਕੀਤਾ ਜਾਂਦਾ ਹੈ, ਸੋ ਜੇਕਰ ਕਿਸੇ ਨੇ ਲਗਾ ਲਿਆ ਹੈ ਤਾਂ ਉਸ ਤੇ ਕਿੰਤੂ ਪਰੰਤੂ ਤਰੀ ਮੇਰੇ ਹਿਸਾਬ ਨਾਲ ਕੀਤਾ ਜਾ ਸਕਦਾ, ਮੇਰੇ ਹਿਸਾਬ ਨਾਲ, ਠੀਕ ਹੈ ਜੀ, ਜੇਕਰ ਕੋਈ
ਜੀ ਬਿਲਕੁਲ,
ਪਰ ਨਹੀਂ ਵੈਸੇ ਕੀਤਾ ਹੀ ਨਹੀਂ ਜਾ ਸਕਦਾ,
ਪਰ ਆਪਾਂ ਗੱਲ ਇੱਕ ਹੋਰ ਵੀ ਕਰਦੇ ਆ ਨਾ ਕਿ ਜਦੋਂ ਰਾਮ ਸ਼ਬਦ ਲੱਗ ਜਾਂਦਾ ਉਹ ਇੱਕ ਤਰ੍ਹਾਂ ਦੇ ਨਾਲ ਆਪਾਂ ਕਿਸੇ ਸਪੈਸ਼ਲ ਕੈਟੇਗਰੀ ਨੂੰ ਹੀ ਆਪਾਂ ਸੂਚਿਤ ਕਰਨਾ ਸ਼ੁਰੂ ਕਰ ਦਿੰਦੇ ਆ। ਸਿੰਘ ਅਸਲ ਵਿੱਚ ਹੈ ਹੀ ਸ਼ਬਦ ਇਹ ਸੀ ਕਿ ਤੁਹਾਡਾ ਤੁਸੀਂ ਵਿਦਆਊਟ ਡਿਸਕ੍ਰੀਮੀਨੇਸ਼ਨ ਹੋ ਗਏ, ਤੁਹਾਨੂੰ ਇੱਕ ਪਛਾਣਿਆ ਜਾਵੇ, ਹਨਾ। ਇਹਦੇ ਲਈ ਕੋਈ ਦੂਜਾ ਨਹੀਂ ਹੈਗਾ। ਤੇ ਚਲੋ ਵੈਸੇ ਇਹਨਾਂ ਨੇ ਕਿਹਾ ਆ ਨਾਮ ਦੇ ਨਾਲ ਤਾਂ ਕੋਈ ਗੱਲ ਨੀ, ਅਸਲ ਦੇ ਵਿੱਚ ਤਾਂ ਹੈਗੇ ਕਰਮ। ਵੈਸੇ ਪੜ੍ਹੇ ਲਿਖੇ ਹੋਣ ਕਰਕੇ, ਕਿਉਂਕਿ ਇਮੀਗ੍ਰੇਸ਼ਨ ਵਿਭਾਗ ਦੇ ਵਿੱਚ ਇਹਨਾਂ ਨੇ ਜੋਬ ਕੀਤੀ ਆ, ਫੇਰ ਵੀ ਇਹੋ ਜਿਹਾ ਕੰਮ ਹੋਣੇ ਥੋੜੇ ਜਿਹਾ ਕਈ ਵਾਰੀ ਹੋ ਜਾਂਦਾ, ਫਰਕ ਪੈਂਦਾ। ਤੇ ਖੈਰ ਇਸ ਮਾਮਲੇ ਦੇ ਉੱਤੇ ਕਾਫੀ ਜਿਹੜਾ ਹਾ ਹੁੱਲਾ ਜਿਹੜਾ ਆਉਂਦੇ ਦਿਨਾਂ ਦੇ ਵਿੱਚ ਹੋਣ ਦੀ ਸੰਭਾਵਨਾ ਜਿਹੜੀ ਆ ਰਹੀ ਆ। ਤੇ ਤੁਸੀਂ ਹੁਣ ਕੀ ਕਹਿਣਾ ਚਾਹੁੰਦੇ ਆ, ਜਿੱਦਾਂ ਆਪਣੇ ਸੈਂਪੀ ਸਾਹਿਬ ਹੋਣਾ ਨੇ ਕਿਹਾ ਸੀਗਾ ਵੀ ਜੋਬਾਂ ਜਿਹੜੀਆਂ ਆ ਰਾਜਸਥਾਨ ਤੇ ਹਰਿਆਣੇ ਵਾਲੇ ਜਿਹੜੇ ਲੈ ਕੇ ਜਾ ਰਹੇ ਆ, ਖਾਸ ਕਰਕੇ ਚੰਡੀਗੜ੍ਹ ਦੇ ਵਿੱਚ ਵੀ ਇਹ ਮਸਲਾ ਕਾਫੀ ਹੈਗਾ ਵੀ ਚੰਡੀਗੜ੍ਹ ਦੇ ਵਿੱਚ ਜਿਹੜੀਆਂ ਜ਼ਿਆਦਾ ਜੋਬਸ ਜਿਹੜੀਆਂ ਆ ਉਹ ਹਰਿਆਣੇ ਵਾਲੇ ਲੈ ਕੇ ਜਾ ਰਹੇ ਆ। ਪੰਜਾਬ ਸਰਕਾਰ ਵੀ ਇਹਦੇ ਵੱਲ ਥੋੜਾ ਜਿਹਾ ਧਿਆਨ ਨਹੀਂ ਦੇ ਰਹੀ, ਖਾਸ ਤੌਰ ਤੇ ਜਿੱਦਾਂ ਕੰਡਕਟਰ ਵਗੈਰਾ ਜਿਹੜੇ ਭਾਰਤੀ ਹੁੰਦੇ ਆ ਜਾਂ ਪੁਲਿਸ ਦੇ ਵਿੱਚ, ਉੱਥੇ ਦੀ ਜਿਹੜੀ ਵੱਖਰੀ ਹੈਗੀ ਆ ਉਹਦੇ ਵਿੱਚ ਵੀ ਜਿਹੜਾ ਪੰਜਾਬ ਦਾ ਜਿਹੜਾ ਬਣਦਾ ਹਿੱਸਾ ਆ, ਕਿਉਂਕਿ ਅੱਧਾ ਅੱਧਾ ਹਿੱਸਾ ਕੀਤਾ ਗਿਆ ਉੱਥੇ ਜੋਬਸ ਦੇ ਵਿੱਚ ਵੀ, ਉਹ ਵੀ ਜਿਹੜਾ ਅੱਧਾ ਹਿੱਸਾ ਆ ਪ੍ਰੋਪਰ ਤੌਰ ਤੇ ਉਹਨਾਂ ਦੀ ਜਿਹੜੀਆਂ ਪੋਸਟਾਂ ਆ ਉਹ ਫਿਲ ਨਹੀਂ ਕੀਤੀਆਂ ਜਾਂਦੀਆਂ।
ਬਿਲਕੁਲ ਜੀ, ਇਸ ਚੀਜ਼ ਚ ਸੋਧ ਕਰਨ ਦੀ ਲੋੜ, ਜਿੱਦਾਂ ਤੁਸੀਂ ਪਹਿਲਾਂ ਦੱਸਿਆ ਦਿੱਤਾ ਕਿ ਇਹ ਨਹੀਂ ਰੱਖਿਆ ਹੋਇਆ, ਰਿਕੁਆਇਰਮੈਂਟ ਰੱਖੀ ਹੋਈ ਆ ਤੇ 10 ਪੰਜਾਬੀ ਪੜ੍ਹੀ ਹੋਣੀ ਚਾਹੀਦੀ ਹੈ ਨਾ। ਪਰ ਜਦੋਂ ਮੰਗ ਕੀਤੀ ਜਾਂਦੀ ਹੈ ਕਿ ਚਲੋ ਪੰਜਾਬੀ ਬੋਲਦੇ ਸੂਬੇ ਦੂਆ ਏਰੀਏ ਸਾਨੂੰ ਦੇ ਦਿਓ, ਤਾਂ ਉਹ ਨਹੀਂ ਇਹਨਾਂ ਕੀਤਾ ਜਾਂਦਾ। ਫਿਰ ਇਹਨਾਂ ਚੀਜ਼ਾਂ ਦੀ ਜੇਤ ਕਰਤਾ ਚਾਹੁੰਦੇ ਆ ਕਿ ਪੰਜਾਬੀ ਵਿਰੋਧ ਨਾ ਕਰਨ ਗੱਲਾਂ ਦਾ, ਠੀਕ ਹੈ ਜੀ। ਕਿਉਂਕਿ ਪਹਿਲਾਂ ਵੀ ਆਪਣੀ ਸਟਾਰਟਿੰਗ ਚ ਵੀ ਆਹੀ ਗੱਲ ਹੋਈ ਸੀਗੀ, ਜਿਹੜਾ ਲਾਅ ਆ ਜਾਂ ਫਿਰ ਜਿਹੜੇ ਬਣੇ ਹੋਏ ਆ ਸੰਵਿਧਾਨ ਦੇ ਵਿੱਚ ਉਹ ਆਪਣੀ ਰੱਖਿਆ ਲਈ ਆ, ਨਾ ਕਿ ਆਪਣੇ ਚ ਵਿਤਕਰਾ ਪੈਦਾ ਕਰਨ ਲਈ। ਜੇਕਰ ਉਹ ਚਾਹੁੰਦੇ ਆ ਕਿ ਵਿਰੋਧ ਨਾ ਹੋਵੇ ਪੰਜਾਬ ਦੇ ਵਿੱਚ, ਹੁਣ ਸ਼ਰਿਆ ਵਿਰੋਧ ਵਾਲੀ ਗੱਲ ਹੋ ਗਈ ਨਾ, ਪੰਜਾਬ ਦੇ ਲੋਕ ਤਾਂ ਵਿਰੋਧ ਕਰਨਗੇ ਇਸ ਚੀਜ਼ ਦਾ ਜੇਕਰ ਬਾਹਰੋਂ ਹਾਇਰ ਕੀਤੇ ਜਾਣਗੇ, ਖਾਸ ਕਰਕੇ ਕਿਉਂਕਿ ਪੁਲਿਸ ਦਾ ਵਿਭਾਗ ਕਹਿੰਦੇ ਆ ਤਾਂ ਜਮੇ ਲੋਕਲ ਚਾਹੀਦੀ ਹੈ, ਸਮਝ ਕੇ ਹੋਰ ਡਿਸਟ੍ਰਿਕਟ ਵੀ ਨਹੀਂ, ਲੋਕਲ ਚਾਹੀਦੀ ਆ, ਕਿਉਂਕਿ ਉਹ ਆਪਣੇ ਏਰੀਆ ਨੂੰ ਚੰਗੀ ਤਰ੍ਹਾਂ ਜਾਣਦੇ ਹੁੰਦੇ ਆ, ਤਾਂ ਜੋ ਤਸੱਦਦ ਨਾ ਕਰਨ ਆਪਣੇ ਆਮ ਲੋਕਾਂ ਦੇ ਉੱਤੇ ਵਿੱਚ ਵਿਚਰਦੇ ਹੋਏ, ਹਨਾ, ਉਹਨਾਂ ਨੂੰ ਪਤਾ ਹੁੰਦਾ ਕੌਣ ਕਿਹੋ ਜਿਹੇ ਲੋਕ ਆ, ਕੌਣ ਕਿਹੋ ਜਿਹੇ ਬੰਦੇ ਆ। ਸੋ ਆਹ ਤਾਂ ਜਮੇ ਲੋਕਲ ਚਾਹੀਦੇ ਆ, ਤੇ ਇਹ ਨਹੀਂ ਹੋਰ ਸਟੇਟਾਂ ਚੋ ਇਸ ਚੀਜ਼ ਦਾ ਨੁਕਸਾਨ ਨਹੀਂ ਹੋਣਾ ਫਿਊਚਰ ਦੇ ਵਿੱਚ।
ਵੈਸੇ ਤਾਂ ਵਧੀਆ, ਦੇਖੋ ਗੁਰਸੇਵ ਸਿੰਘ ਜੀ, ਚਲੋ ਜੋਬ ਕਰਨਾ ਕਿਉਂਕਿ ਇੱਕ ਦੇਸ਼ ਹੈ ਆਪਣਾ, ਕੋਈ ਗੱਲ ਨੀ, ਹੋਣੀਆਂ ਵੀ ਚਾਹੀਦੀਆਂ, ਪਰ ਬਾਕੀ ਸੂਬਿਆਂ ਨੂੰ ਵੀ ਚਾਹੀਦਾ ਹਨਾ ਕਿ ਉਹ ਵੀ ਖੋਲਣ, ਬਾਕੀਆਂ ਨੂੰ ਬਣਦਾ ਹਿੱਸਾ ਜਾਂ ਕਹਿ ਲੈਣ ਕਿ ਉਹ ਵੀ ਇਸੇ ਤਰ੍ਹਾਂ ਜਿੱਦਾਂ ਹੁਣ ਪੰਜਾਬ ਦੇ ਰਿਹਾ ਆ, ਜੇ ਰਾਜਸਥਾਨ ਵੀ ਦੇ ਰਿਹਾ ਹਿੱਸਾ, ਹਰਿਆਣਾ ਵੀ ਦੇ ਰਿਹਾ, ਫੇਰ ਸ਼ਾਇਦ ਪ੍ਰੋਬਲਮ ਵੀ ਨੀ ਹੋਣੀ ਚਾਹੀਦੀ। ਜਦੋਂ ਉਹ ਨੀ ਹਿੱਸਾ ਦਿੰਦੇ ਫੇਰ ਥੋੜੀ ਜਿਹੀ ਪ੍ਰੋਬਲਮ ਕ੍ਰੀਏਟ ਹੋ ਜਾਂਦੀ ਆ। ਜੇ ਸਾਰੇ ਸੂਬੇ ਦਿੰਦੇ ਆ, ਵੈਸੇ ਤਾਂ ਹੋਣਾ ਇਹੀ ਚਾਹੀਦਾ ਵੀ ਸਾਰੇ ਸੂਬੇ ਆਪਾਂ ਇੱਕ ਦੇਸ਼ ਦੇ ਵਾਸੀ ਆ। ਤੁਸੀਂ ਇੱਥੇ ਦੇਖੋ ਆਪਾਂ ਕੁਈਨਸਲੈਂਡ ਵਾਲਿਆਂ ਨੇ ਵਿਕਟੋਰੀਆ ਦੇ ਵਿੱਚ ਜਾ ਕੇ ਜੋਬ ਲੈਣੀ ਹੋਵੇ, ਅਗਲਾ ਕਵੇ ਵੀ ਵਿਕਟੋਰੀਆ ਕੁਈਨਸਲੈਂਡ ਵਾਲੇ ਨੂੰ ਅਸੀਂ ਨੀ ਦੇਣੀ ਹੈਗੀ, ਇਹ ਥੋੜੀ ਜਿਹੀ ਅਟਪਟੀ ਆ, ਸਾਡੀ ਦੇਸ਼ ਭਗਤੀ ਦੇ ਉੱਤੇ ਵੀ ਕੁਐਸਚਨ ਮਾਰਕ ਲੱਗਦਾ। ਤੇ ਇਸ ਕਰਕੇ ਸਾਰੇ ਸਟੇਟਸ ਨੂੰ ਇਹ ਚਾਹੀਦਾ ਆ ਵੀ ਬਾਹਰੋਂ ਜੇ, ਕਿਉਂਕਿ ਆਪਾਂ ਇੱਕ ਦੇਸ਼ ਦੇ ਆ, ਆਪਾਂ ਬਾਹਰੋਂ ਥੋੜੀ ਆਏ, ਆਪਾਂ ਭਾਰਤ ਦੇ ਨਾਗਰਿਕ ਆ। ਇਹੀ ਇੱਕ ਸਭ ਤੋਂ ਵੱਡੀ ਪਹਿਲੀ ਬੇਸਿਕ ਜਿਹੜੀ ਜਾਣਕਾਰੀ ਇਹੀ ਆ, ਜਾਂ ਕਹਿ ਲਓ ਕਿ ਬੇਸਿਕ ਆਪਾਂ ਪੂਰਾ ਕਰਨਾ ਚਾਹੀਦਾ ਵੀ ਆਪਾਂ ਭਾਰਤ ਦੇ ਨਾਗਰਿਕ ਹੋਈਏ। ਭਾਰਤ ਦੇ ਨਾਗਰਿਕ ਤਾਂ ਆਪਾਂ ਸਾਰੇ ਹੈਗੇ ਹੀ ਆ।
ਬਿਲਕੁਲ, ਪਰ ਉਹ ਗੱਲ ਹੈ ਨਾ ਵੀ ਦੇਸ਼ ਭਗਤੀ ਕਦੀ ਪੰਜਾਬ ਦੇ ਹਿੱਸੇ ਆ ਜਾਂਦੀ ਹਰ ਵਾਰ, ਗੱਲ ਤਾਂ ਉੱਥੇ ਆ ਕੇ ਮੁੱਕਦੀ ਆ, ਜਾਂ ਸਾਰਿਆਂ ਲਈ ਵੀ ਬਰਾਬਰ ਕੀਤਾ ਜਾਵੇ ਨਾ, ਇਹਦੇ ਗੱਲ ਦਾ ਤਾਂ ਰੌਲਾ ਪੈ ਰਿਹਾ ਕਈ ਸਾਲਾਂ ਤੋਂ, ਕਈ ਦਹਾਕਿਆਂ ਤੋਂ, ਉਹ ਕੱਲੀ ਸਿਰਫ ਪੰਜਾਬ ਦੇ ਆ ਰਹੀ ਆ। ਤੁਸੀਂ ਛੋਟੀ ਇਗਜ਼ਾਮਪਲ ਲਾ ਲਓ, ਘਰ ਦੇ ਵਿੱਚ ਜੋ ਕਣਕ ਹੁੰਦੀ ਹੈ ਘਰ ਜੋ ਕਿ ਪੂਰੀ ਰੱਖ ਕੇ ਸਾਲ ਭਰ ਦੀ, ਫੇਰ ਇਹ ਦਿੰਦੇ ਆ, ਠੀਕ ਹੈ ਜੀ। ਫਿਰ ਉਹੀ ਲਾਓ ਬਾਹਰ ਚੱਲਣਾ ਜਦੋਂ ਅਸੀਂ ਸਟੇਟ ਤੇ ਆ ਜਾਂਦੇ ਆ, ਠੀਕ ਹੈ। ਪਹਿਲਾਂ ਆਪਣਾ ਪੂਰਾ ਕਰ ਲਓ, ਲੋਕਲਸ ਨੂੰ ਪੂਰਾ ਕਰ ਲਓ, ਫਿਰ ਕਰ ਲਿਓ। ਮਾੜੀ ਗੱਲ ਦੀ ਹੈ, ਪਰ ਐਂ ਕਿ ਜਿਹੜੀ ਤੁਸੀਂ ਹੁਣ ਗੱਲ ਕਲੀਅਰ ਆਪੇ ਕਰ ਦਿੱਤੀ ਹੈ ਕਿ ਦੇਸ਼ ਭਗਤੀ ਕੱਲੀ ਪੰਜਾਬ ਦੇ ਹਿੱਸੇ ਨਾਲ ਦਿੱਤੀ ਜਾਵੇ
ਜੀ। ਤੇ ਆਪਣੇ ਨਾਲ ਗਜੀਤ ਸਿੰਘ ਚਾਹਲ ਸਾਹਿਬ ਜੁੜੇ ਆ, ਤੇ ਉਹਨਾਂ ਨੇ ਕਿਹਾ ਵੀ ਮੀਡੀਆ ਦਾ ਹਾਲ ਦੇਖ ਲਓ ਅੱਜ ਕੱਲ, ਤੇ ਉਹਨਾਂ ਨੇ ਇੱਕ ਫੋਟੋ ਵੀ ਭੇਜੀ ਆ। ਹਰਪ੍ਰੀਤ ਸਿੰਘ ਕੋਹਲੀ ਸਾਹਿਬ ਨੇ ਵੀ ਉਹੀ ਆਪਣੇ ਨਾਲ ਸ਼ੇਅਰ ਕੀਤੀ ਆ, ਉਹਦੇ ਉੱਤੇ ਲਿਖਿਆ ਆ ਵੀ ਮਜੀਠੀਆ ਸਾਹਿਬ ਦੀ ਫੋਟੋ ਆ, ਤੇ ਮੋਹਰੇ ਦਿੱਤਾ ਆ ਵੀ ਮੁੱਖ ਮੰਤਰੀ ਕੇ ਦਮਾਦ ਵੀ ਹੈ ਮਜੀਠੀਆ। ਜਾਣੀ ਵਿਦਆਊਟ ਜਾਣੀ ਇਨਫੋਰਮੇਸ਼ਨ ਦੇ ਹੀ ਕਈ ਵਾਰੀ ਜਿਹੜਾ ਮੀਡੀਆ ਵੀ ਛਾਪ ਦਿੰਦਾ ਗੱਲ, ਹਨਾ,
ਹੋ ਜਾਂਦੀ ਗਲਤੀ ਹੋ ਜਾਂਦੀ। ਜਦੋਂ ਲੀਡਰ ਜਿਹੜੀ ਗਲਤੀ ਕਰੀ ਜਾ ਰਹੇ ਆ, ਇੰਨੇ ਬੰਦੇ ਬੰਦੇ ਚੁੜੇ ਗਏ ਤਾਂ ਮੀਡੀਆ ਤਾਂ ਇੱਦਾਂ ਕਰਨੀ ਹੀ ਆ
ਜੀ। ਬਿਲਕੁਲ, ਤੇ ਦਲਪਿੰਦਰ ਸੰਧੂ ਸਾਹਿਬ ਵੀ ਆਪਣੇ ਨਾਲ ਬ੍ਰਿਸਬੇਨ ਤੋਂ ਜੁੜੇ ਆ, ਉਹਨਾਂ ਨੇ ਕਿਹਾ ਵੀ 9.5 ਸਾਲ ਪਹਿਲਾਂ ਜਿਹੜੇ ਵਾਅਦੇ ਕੀਤੇ ਸੀ ਉਹਨਾਂ ਨੂੰ ਪੂਰਾ ਕਰਨ ਦੇ ਲਈ 4 ਮਹੀਨੇ ਰਹਿ ਗਏ ਆ। ਸੋ ਪੰਜਾਬ ਹੁਣ ਕਿਸੇ ਵੀ ਵੇਲੇ ਜਿਹੜਾ ਆ ਰਾਤੋ ਰਾਤ ਕੈਲੀਫੋਰਨੀਆ ਬਣ ਸਕਦਾ ਹੈ, ਇਸ ਲਈ ਸਭ ਮਾਈ ਭਾਈ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਆਪਣੇ ਰੁਪਈਏ ਤੜਵਾ ਕੇ ਡਾਲਰ ਬਣਵਾ ਲਓ ਭਾਈ, ਫੇ ਨਾ ਕਿਉਂਕਿ ਚੱਲਦੇ ਨੀ। ਪਹੁੰਚ ਗਿਆ ਹੋਣਾ ਮੈਸੇਜ। ਤੇ ਗੁਰਸੇਵ ਸਿੰਘ ਜੀ ਇੱਕ ਆਪਾਂ ਜਦ ਤੱਕ ਗਾਣਾ ਸੁਣ ਲੈਂਦੇ ਹਾਂ, ਦੇਖਦੇ ਹਾਂ ਕਿ ਸਮੱਸਿਆ ਕਿੱਥੇ ਆਈ ਆ, ਤੇ ਗਾਣਾ ਸੁਣ ਕੇ ਫਿਰ ਆਪਾਂ ਫਿਰ ਜੋੜਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ।
ਪੈਗੀ ਚੰਨਾ ਡੰਡ ਵੇ, ਮੇਰਾ ਆਉਣਾ ਜਾਣਾ ਹੋਇਆ ਘਰੋਂ ਬੰਦ ਵੇ, ਕੋਈ ਚੁਗਲੀ ਚੁਆਕੀ ਜਹੀ ਲਾ ਗਿਆ ਤੇ ਹੋ ਗਈ ਗੱਲ ਮਾੜੀ ਮਿੱਤਰਾ ਵੇ, ਪਾਪ ਸੂਰ ਦਾ ਏ ਨਿੱਕੀ ਨਿੱਕੀ ਗੱਲ ਤੇ ਸ਼ਕਾਣੇ ਮਾਂ ਮਾਰੀ ਮਿੱਤਰਾ ਹੈ, ਪਾਪ ਸੂਰ ਦਾ ਏ ਨਿੱਕੀ ਨਿੱਕੀ ਗੱਲ ਤੇ ਸ਼ਕਾਣੇ ਮਾਂ ਮਾਰੀ ਮਿੱਤਰਾ ਵੇ,
ਕਿਹੜੀ ਗੱਲੋਂ ਕਬਰਾਂ ਮੇ ਦੱਸ ਜੱਟੀਏ, ਯਾਰੀ ਲਾ ਕੇ ਪਿੱਛੇ ਨਾ ਕਦੇ ਹਟੀਏ, ਇਸ ਸਾਹ ਤੋਂ ਕਬਰਾਂ ਮੇ ਦੱਸ ਜੱਟੀਏ, ਯਾਰੀ ਲਾ ਕੇ ਪਿੱਛੇ ਨਾ ਕਦੇ ਹਟੀਏ, ਉਹਦੀ ਰੱਬ ਕੋਲੋਂ ਸਦਾ ਖੈਰ ਮੰਗੀਏ, ਨੀ ਜੀਨੂੰ ਕੇਰਾ ਯਾਰ ਕਹਿ ਲਿਆ, ਉੱਡ ਚੱਲਾਂਗੇ ਕਿਤੇ ਨੂੰ ਕਿੱਕ ਮਾਰ ਕੇ, ਮਿੱਤਰਾਂ ਨੇ ਯਾਮਾ ਲੈ ਲਿਆ, ਉੱਡ ਚੱਲਾਂਗੇ ਕਿਤੇ ਨੂੰ ਕਿੱਕ ਮਾਰ ਕੇ, ਮਿੱਤਰਾਂ ਨੇ ਯਾਮਾ ਲੈ ਲਿਆ ਨੀ।
ਤੇਰਾ ਰਿਹਾ ਬਣ ਕੇ
ਵੇ ਮੈਂ ਚੋਬਰਾਂ ਦੇ ਸੀਨੇ ਅੱਗਾਂ ਬਾਲਦੀ,
ਤੁਰੇ ਜਦੋਂ ਇੱਕ ਤਣ ਕੇ
ਵੇ ਮੈਂ ਚੜ੍ਹਦੀ ਜਵਾਨੀ ਤੇਰੀ ਹੋ ਗਈ,
ਮੈਂ ਵੀ ਤੇਰਾ ਰਿਹਾ ਬਣ ਕੇ
ਵੇ ਮੈਂ ਚੋਬਰਾਂ ਦੇ ਸੀਨੇ ਅੱਗਾਂ ਬਾਲਦੀ।
ਹਰ ਪ੍ਰੋਗਰਾਮ ਦੀ ਜਾਣਕਾਰੀ, ਰੇਡੀਓ ਦੀ ਹਰ ਗਤੀਵਿਧੀ ਤੇ ਨਜ਼ਰ, ਜੁਆਇਨ ਕਰੋ ਸਾਡਾ ਫੇਸਬੁੱਕ ਪੇਜ facebook.com/harmanradioaustralia, ਜਾਂ ਜੁੜੋ ਟੈਲੀਗ੍ਰਾਮ ਤੇ telegram.me/harmaninfo। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
ਸਾਨੂੰ ਦਿਲੋਂ ਸਹਿਯੋਗ ਦੇ ਰਹੇ ਨੇ ਸਾਡੇ ਆਪਣੇ ਅਤੇ ਹਰਮਨ ਰੇਡੀਓ ਆਸਟ੍ਰੇਲੀਆ ਦੇ ਇਸ ਘੰਟੇ ਚ ਸਾਨੂੰ ਸਹਿਯੋਗ ਦੇ ਰਹੇ ਨੇ ਪੰਜਾਬ ਗ੍ਰੋਸਰੀ ਹਾਊਸ ਕੈਨਬਰਾ ਤੋਂ ਰਾਜਨਦੀਪ ਸਿੰਘ, ਸਿਟੀ ਬੈਟਰੀਜ਼ ਬਲੈਕਟਾਊਨ ਤੋਂ ਦਵਿੰਦਰ ਸਿੰਘ, ECT ਆਟੋਮੋਟਿਵ ਕੈਨਬਰਾ ਤੋਂ ਸੁਖਪਾਲ ਸਿੰਘ, ਨਵੀ ਪੱਡਾ ਫਰੋਮ ਬਗ ਬਸਟਰ ਪੈਸਟ ਕੰਟਰੋਲ ਸਰਵਿਸ ਮੈਲਬਰਨ, USA ਤੋਂ ਜਸਪ੍ਰੀਤ ਬੈਂਸ
ਜੀ। ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਜੀ, ਪ੍ਰੋਗਰਾਮ ਚੱਲ ਰਿਹਾ ਲਹਿਰਾ ਹਰਮਨ ਰੇਡੀਓ ਦੇ ਉੱਤੇ ਤੁਹਾਡਾ ਸਵਾਗਤ ਆ। ਤੇ ਹੁਣ ਸਮੱਸਿਆ ਵੈਸੇ ਦੂਰ ਤਾਂ ਸ਼ਾਇਦ ਹੋ ਗਈ ਆ, ਤੇ ਆਪਣੇ ਨਾਲ ਵਿਕਰਮਜੀਤ ਸਿੰਘ ਜੀ ਜੁੜ ਗਏ ਆ ਹੰਸਰਾਂ ਵਾਲੇ। ਸਤਿ ਸ੍ਰੀ ਅਕਾਲ ਵਿਕਰਮਜੀਤ ਸਿੰਘ ਜੀ।
ਸਤਿ ਸ੍ਰੀ ਅਕਾਲ ਭਾਜੀ ਤੇ ਸਾਰੇ ਹਰਮਨ ਸਰੋਤਿਆਂ, ਸਤਿ ਸ੍ਰੀ ਅਕਾਲ। ਤੇ ਭਾਜੀ ਜਿਹੜੀ ਗੱਲ ਤੁਸੀਂ ਵਿਧਾਨ ਸਭਾ ਦੀ ਗੱਲ ਕਰਨ ਦੇ, ਸੱਚੀ ਗੱਲ ਹੈ ਕਿ ਅਨਪੜ੍ਹਤਾ ਦੀ ਨਿਸ਼ਾਨੀ ਆ। ਤੇ ਬਾਕੀ ਇੱਕ ਹੋਰ ਭਾਜੀ ਇੱਕ ਪੇਜ ਚੱਲਦਾ ਹੁੰਦਾ ਵਾ, ਮੇਰੇ ਖਿਆਲ ਚ ਉਹਨਾਂ ਦਾ ਨਾਂ ਹੈ ਜਪਜੀਤ ਢਿੱਲੋਂ ਚਲਾਉਂਦੇ ਆ ਫੇਸਬੁੱਕ ਦੇ, ਹਨਾ, ਕੈਨੇਡਾ ਤੋਂ। ਤੇ ਉਹਨਾਂ ਦੇ ਜਿੰਨੀਆਂ ਵੀਡੀਓ ਮਿਲਦੇ ਉਹਨਾਂ ਦੀ ਐਂਟੀ ਹੁੰਦੀਆਂ ਕਿ ਜਿੱਦਾਂ ਗੁਰਪ੍ਰੀਤ ਘੁੱਗੀ ਕੈਨੇਡਾ ਅਮੈਰੀਕਾ ਆ ਰਹੇ ਆ, ਸੋਰੀ, ਤੇ ਉਹਨਾਂ ਨੇ ਤਾਂ ਕਰਨਾ ਵਾ ਵਿਰੋਧ ਕਰਨਾ ਵਾ, ਬਸ ਪਿਛਲੇ ਬਾਦਲ ਗਏ ਉਹਨਾਂ ਦਾ ਵਿਰੋਧ ਕਰਨਾ, ਕਾਂਗਰਸ ਦਾ ਵਿਰੋਧ ਕਰਨਾ। ਤੇ ਮੈਨੂੰ ਸਮਝ ਨੀ ਆਉਂਦੀ ਜੇ ਤੁਸੀਂ ਬਾਦਲਾਂ ਨੂੰ ਵੀ ਨੀ ਪਸੰਦ ਕਰਦੇ, ਜੇ ਕਾਂਗਰਸ ਨੂੰ ਵੀ ਨੀ ਪਸੰਦ ਕਰਦੇ, ਆਮ ਆਦਮੀ ਨੂੰ ਨੀ ਪਸੰਦ ਕਰਦੇ, ਤੁਸੀਂ ਪਸੰਦ ਕਰਦੇ ਕਿਹਨੂੰ ਜੇ? ਤੇ ਉਹਨਾਂ ਦਾ ਹਰ ਵਾਰੀ ਨਾ, ਮੈਂ ਕੱਲ ਉਹਨਾਂ ਨੂੰ ਕਮੈਂਟ ਕੀਤਾ ਵੈਸੇ, ਚਲੋ ਮੈਂ ਵੀ ਕੋਈ ਇੰਨੀ ਮਾੜੀ ਸ਼ਬਦਾਵਲੀ ਨਹੀਂ ਲਿਖੀ, ਪਰ ਉਹ ਕਹਿੰਦੇ ਆ ਕਿ ਅਸੀਂ ਬਸ ਖਾਲਿਸਤਾਨ ਚਾਹੀਦਾ, ਪਰ ਮੈਂ ਖਾਲਿਸਤਾਨ ਅਮਰੀਕਾ ਬੈਠਾ ਥੋੜੀ ਮਿਲ ਜਾਣਾ ਤੁਹਾਨੂੰ, ਤੇ ਤੁਸੀਂ ਆਓ ਇੱਥੇ ਇੰਡੀਆ, ਆਓ ਉਹਨਾਂ ਨਾਲ ਗੱਲਬਾਤ ਕਰੋ, ਫਿਰ ਹੀ ਕੋਈ ਗੱਲਬਾਤ ਹੋਊਗੀ। ਬਸ ਵੀਡੀਓ ਬਣਾ ਬਣਾ ਪਾਈ ਜਾਣੀ, ਬਸ ਲੋਕਾਂ ਨੂੰ ਵਰਗ ਲਾਈ ਜਾਣਾ ਵਾ ਕਿ ਇੰਜ ਕਰ ਦੋ, ਇੰਜ ਕਰ ਦੋ, ਜੇ ਕਰ ਦੋ, ਉਹ ਕਰ ਦੋ। ਤੇ ਬਸ ਮੈਂ ਇਹੀ ਕਹਿਣਾ ਚਾਹੁੰਦਾ, ਨਾਲੇ ਭਾਜੀ ਜਿਹੜੀ ਮੈਂ ਗੁਰਪ੍ਰੀਤ ਗਿੱਲ ਭਾਈ ਦੀ ਗੱਲਾਂ, ਗੁਰਪ੍ਰੀਤ ਗਿੱਲ ਭਾਈ ਆਮ ਆਦਮੀ ਦੇ ਕਾਫੀ ਗੱਲਾਂ ਜਾਣਦੇ ਨੇ, ਦੇਖ ਕੇ ਉਹਨਾਂ ਪੁੱਛਣਾ ਚਾਹੁੰਦਾ ਕਿ ਆਮ ਆਦਮੀ ਪਾਰਟੀ ਅੱਜ ਕੱਲ ਚੱਲ ਕੀ ਰਿਹਾ ਵਾ, ਤੇ ਕਿਉਂਕਿ ਸਾਰਾ ਕੰਮ ਮੈਨੂੰ ਲੱਗਦਾ ਕਿ ਉਲਟ ਬੰਨੇ ਜਾਣਦੇ ਆ ਕਿ ਆਪਾਂ ਦਰਬਾਰ ਅੰਮ੍ਰਿਤਸਰ ਨੂੰ ਹੋਲੀ ਸਿਟੀ ਪਾ ਦਾਂਗੇ, ਜੇ ਕਰਦੇ ਕੁਛ ਨਾ, ਜਿਹੜੇ ਵਾਅਦੇ ਹੋਣ ਦੇ ਮਤਲਬ ਕਿ ਕਿੰਨੇ ਆਊਟ ਆਫ ਸਿਲੇਬਸ ਹੀ ਆ ਕੇ ਕੁਛ ਸਮਝ ਤੋਂ ਬਾਹਰ ਹੀ ਆ, ਤੇ ਬਾਕੀ ਬਸ ਇੰਨਾ ਕਿ ਬਾਕੀ ਮੈਂ ਹੋਰ ਕਾਲਰਾਂ ਨੂੰ ਟਾਈਮ ਦੇਣਾ ਚਾਹੂੰਗਾ ਤੇ ਗੁਰਪ੍ਰੀਤ ਗਿੱਲ ਭਾਈ ਜੇ ਕੋਈ ਆਮ ਆਦਮੀ ਪਾਰਟੀ ਦੀਆਂ ਕੋਈ ਨਵੀਆਂ ਗੱਲਾਂ ਪੇਸ਼ ਕਰਨ ਦੇ ਬੜੀ ਮਿਹਰਬਾਨੀ ਹੋਊਗੀ। ਥੈਂਕ ਯੂ
ਜੀ, ਬਹੁਤ ਬਹੁਤ ਧੰਨਵਾਦ ਬਿਕਰਮਜੀਤ ਸਿੰਘ ਜੀ। ਅਸਲ ਦੇ ਵਿੱਚ ਜਿੱਦਾਂ ਬਿਕਰਮਜੀਤ ਹੋਣਾ ਨੇ ਗੱਲ ਕੀਤੀ ਆ ਵੀ ਕੈਨੇਡਾ ਤੋਂ ਕੋਈ ਆਪਣੇ ਵੀਰ ਇੱਦਾਂ ਚਲਾਉਂਦੇ ਆ, ਉਹਦੇ ਵਿੱਚ ਕੋਈ ਗੱਲ ਨਹੀਂ ਹੁੰਦੀ, ਹਰ ਇੱਕ ਦੇ ਆਪਣੇ ਵਿਚਾਰ ਆ ਹਨਾ। ਡੈਮੋਕ੍ਰੇਸੀ ਦੇ ਵਿੱਚ ਆਪਾਂ ਵਿਚਾਰਾਂ ਦੀ ਸਾਂਝ ਜਿੱਦਾਂ ਆਪਾਂ ਕਹਿ ਲਈਏ ਵੀ ਆਪਾਂ ਨੂੰ ਵਿਚਾਰ ਪੇਸ਼ ਕਰਨ ਦੀ ਆਜ਼ਾਦੀ ਆ, ਚਾਹੇ ਆਪਾਂ ਕਿਸੇ ਨੂੰ ਲਾਈਕ ਵੀ ਕਰਦੇ ਆ, ਇਹ ਜ਼ਰੂਰੀ ਨਹੀਂ ਹੁੰਦਾ ਕਿ ਜੋ ਆਪਾਂ ਲਾਈਕ ਕਰੀਏ ਉਹੀ ਦੂਜਾ ਵੀ ਲਾਈਕ ਕਰੇ ਹਨਾ, ਤੇ ਆਪਾਂ ਦੂਜੇ ਦੀ ਰਿਸਪੈਕਟ ਕਰੀਏ ਕਿ ਉਹ ਕੀ ਚਾਹ ਰਿਹਾ। ਹਾਂ ਜੇ ਉਹ ਗਲਤ ਸਾਨੂੰ ਕੋਈ ਗਲਤੀ ਲੱਗਦੀ ਆ ਆਪਾਂ ਇੱਕ ਸਭਿਕ ਭਾਸ਼ਾ ਦੇ ਵਿੱਚ ਜਵਾਬ ਦਈਏ, ਕਿਉਂਕਿ ਕਾਫੀ ਜੇ ਆਪਾਂ ਫੇਸਬੁੱਕ ਦੇ ਉੱਤੇ ਵੀ ਦੇਖੀਏ ਕਈ ਵਾਰੀ ਆਪਣੀ ਭਾਸ਼ਾ ਦਾ ਜਿਹੜਾ ਮਿਆਰ ਆ ਬਹੁਤ ਡਿੱਗਿਆ ਹੁੰਦਾ ਆ, ਕਈ ਵਾਰੀ ਬੜਾ ਮਯੂਸੀ ਵੀ ਹੁੰਦੀ ਆ। ਬਹੁਤ ਵਧੀਆ ਦੋਸਤ ਜਿਹੜੇ ਆ ਲਿਖਦੇ ਹੁੰਦੇ ਆ, ਕਈ ਵਾਰੀ ਵਿਚਾਰ ਬਹੁਤ ਵਧੀਆ ਲੱਗਦੇ ਆ, ਪਰ ਉਹਨਾਂ ਦੇ ਕਈ ਵਾਰੀ ਇੱਦਾਂ ਦੇ ਸ਼ਬਦ ਵਰਤ ਲੈਂਦੇ ਆ ਉਹ ਜਦੋਂ ਕੋਈ ਗੱਲ ਕਰਨ ਲੱਗੇ, ਉਹਦੇ ਨਾਲ ਸਾਡਾ ਜਿਹੜਾ ਮਨ ਥੋੜਾ ਜਿਹਾ ਆਫਸੈਟ ਜ਼ਰੂਰ ਹੋ ਜਾਂਦਾ। ਜਿੱਥੇ ਤੱਕ ਆਮ ਆਦਮੀ ਪਾਰਟੀ ਦੀ ਇਹਨਾਂ ਨੇ ਗੱਲ ਕੀਤੀ ਆ, ਗੁਰਸੇਵ ਸਿੰਘ ਜੀ ਹੁਣ ਤਾਂ ਮੈਨੂੰ ਲੱਗਦਾ ਟਰੈਕ ਤੇ ਆ ਰਹੇ ਆ ਹਨਾ, ਤੇ ਸੋਚਿਆ ਸੋ ਉਹਨਾਂ ਦਾ ਹੁਣ ਜਾਦੂ ਥੋੜੀ ਜਿਹਾ ਮੱਠਾ ਪੈਣਾ ਸ਼ੁਰੂ ਹੋ ਗਿਆ ਆ, ਬਾਕੀ ਜਿੱਦਾਂ ਇਹਨਾਂ ਨੇ ਕਿਹਾ ਗਿੱਲ ਸਾਹਿਬ ਦੱਸ ਦੇਣਗੇ।
ਬਿਲਕੁਲ, ਜੇਕਰ ਤਾਂ ਗੁਰਪ੍ਰੀਤ ਸਿੰਘ ਗਿੱਲ ਆਪਣੇ ਸੁਣ ਰਹੇ ਆ ਵੀਰ, ਜੇ ਉਹਨਾਂ ਕੋਲ ਟਾਈਮ ਹੈਗਾ ਕਾਲ ਕਰਨ ਦਾ, ਕਾਲ ਕਰਕੇ ਥੋੜਾ ਚਾਨਣਾ ਪਾ ਦੇਣ ਜੋ ਪੰਜਾਬ ਚ ਚੱਲ ਰਿਹਾ, ਕਿਉਂਕਿ ਉਹ ਮਹਾਰਤ ਰੱਖਦੇ ਆ ਵੈਸੇ, ਤੇ ਨਜ਼ਦੀਕੀ ਰੱਖੇ ਜਾ ਸਕਦੇ ਆ। ਸੋ ਤੇ ਰਹੀ ਗੱਲ ਜਿਹੜੀ ਤੁਸੀਂ ਪਹਿਲਾਂ ਵੀ ਗੱਲ ਕੀਤੀ ਆ, ਉਹ ਸ਼ਾਇਦ ਮੈਂ ਵੀ ਦੇਖਦੇ ਫੇਸਬੁੱਕ ਤੇ, ਉਹ ਜਪਜੀਤ ਸਿੰਘ ਢਿੱਲੋਂ ਸ਼ਾਇਦ ਅਮਰੀਕਾ ਤੋਂ ਨੇ ਉਹ, ਤੇ ਉਹ ਰੈਫਰੈਂਡਮ 2020 ਬਾਰੇ ਕਾਫੀ ਪ੍ਰਮੋਟ ਕਰ ਰਹੇ ਹੁੰਦੇ ਆ। ਸੋ ਠੀਕ ਆ, ਕਰਨਾ ਚਾਹੀਦਾ ਨਾ, ਜਦੋਂ ਤੁਸੀਂ ਸੰਵਿਧਾਨਕ ਹੱਕ ਵੀ ਆ ਸਾਰਿਆਂ ਦਾ ਆਪਣਾ ਪੱਖ ਰੱਖਣ ਦਾ, ਪਰ ਹਰ ਗੱਲ ਦਾ ਵਿਰੋਧ ਨਹੀਂ ਕਰਨਾ ਚਾਹੀਦਾ।
ਹਾਂਜੀ,
ਹਰ ਕਿਸੇ ਦਾ, ਜੇਕਰ ਮੈਂ ਤਾਂ ਕਹਾਂਗਾ ਜੇ ਸਿਆਸੀ ਪਾਰਟੀਆਂ ਵੀ ਬੇਸ਼ੱਕ ਅਸੀਂ ਅਕਾਲੀ ਹੋਈਏ, ਕਾਂਗਰਸੀ ਹੋਈਏ, ਜਾਂ ਫਿਰ ਅਸੀਂ ਆਮ ਆਦਮੀ ਪਾਰਟੀ ਦੇ ਦੂਜੀ ਪਾਰਟੀ ਕੋਈ ਚੰਗਾ ਕੰਮ ਵੀ ਕਰਦੀ ਆ, ਚੰਗੇ ਨੂੰ ਚੰਗਾ ਵੀ ਕਹਿਣਾ ਚਾਹੀਦਾ
ਜੀ,
ਹਰ ਚੀਜ਼ ਦਾ ਵਿਰੋਧ ਕਰਕੇ ਨਹੀਂ ਸਰਦਾ। ਹੁਣ ਸਾਡੇ ਕੋਲ ਜਿੰਦੀ ਯਾਦ ਦੀ ਮਿਸਾਲ ਰਵੀ ਸਿੰਘ ਹੈਗੇ ਆ ਜੀ,
ਠੀਕ ਹੈ ਜੀ,
ਕੱਲ ਦੀ ਡੇਟ ਚ ਜੇ ਉਹ ਕੋਈ ਗੱਲ ਰੱਖਣਗੇ, ਕਿਸੇ ਕੋਈ ਨਾ ਪੱਖੀ ਹੋਣਾ ਹੀ ਨਹੀਂ, ਸਾਰਿਆਂ ਨੂੰ ਖੜਨਾ ਪੈਣਾ ਉਹਨਾਂ ਦੇ ਨਾਲ, ਉਹ ਕੰਮ ਕਰਕੇ ਦਿਖਾਉਂਦੇ ਆ ਨਾ ਕਿ ਹਰ ਚੀਜ਼ ਦਾ ਵਿਰੋਧ ਨਹੀਂ ਕਰਦੇ, ਉਹਨਾਂ ਦੇ ਨਾਲ ਚੱਲੋ ਤੁਸੀਂ, ਦੇਖੋ ਕਰ ਕੀ ਰਹੇ ਆ, ਫਿਰ ਤੁਹਾਡੇ ਆਪਣੇ ਮਸਲੇ ਹੱਲ ਹੋ ਸਕਦੇ, ਨਾ ਕਿ ਹਰੇਕ ਚੀਜ਼ ਦਾ ਵਿਰੋਧ ਕਰਕੇ ਤੁਸੀਂ ਕੋਈ ਚੀਜ਼ ਹਾਸਲ ਕਰ ਸਕਦੇ ਮੈਨੂੰ ਲੱਗਦਾ
ਜੀ। ਬਿਲਕੁਲ, ਤੇ ਖੈਰ ਇਹ ਵੀ ਗੱਲਾਂ ਵੈਸੇ ਚੱਲਦੀਆਂ ਰਹਿੰਦੀਆਂ ਹਨਾ, ਪਰ ਫਿਰ ਵੀ ਤੁਸੀਂ ਇਹ ਹੁੰਦਾ ਕਿ ਇੱਕ ਹਰ ਇੱਕ ਦੇਸ਼ ਦਾ ਇੱਕ ਕਾਨੂੰਨ ਆ, ਤੁਸੀਂ ਉਹ ਕਾਨੂੰਨ ਦੇ ਤੁਹਾਨੂੰ ਹੱਕ ਦਿੰਦਾ ਆ, ਤੁਸੀਂ ਉਹਨਾਂ ਦੇ ਕਾਨੂੰਨ ਦੇ ਵਿੱਚ ਰਹਿ ਕੇ ਬਹੁਤ ਪ੍ਰਾਪਤੀਆਂ ਕਰ ਸਕਦੇ ਆ, ਤੁਸੀਂ ਉੱਥੇ ਪੋਲੀਟੀਕਲ ਪਾਰਟੀਸ ਦੇ ਤੌਰ ਤੇ ਤੁਸੀਂ ਉੱਥੇ ਚੋਣਾਂ ਲੜ ਸਕਦੇ ਆ, ਜਿੱਦਾਂ ਗੱਲ ਉਹਨਾਂ ਨੇ ਕਹੀ ਆ ਵੀ ਅਮਰੀਕਾ ਵਿੱਚ ਆਪ ਬੈਠੇ ਆ, ਉਹਨਾਂ ਨੂੰ ਚਾਹੀਦਾ ਆ ਵੀ ਉੱਥੇ ਹੁਣ ਚੋਣਾਂ ਹੋਣ ਜਾ ਰਹੀਆਂ 2017 ਦੇ ਵਿੱਚ, ਉੱਥੇ ਲੋਕਾਂ ਨੂੰ ਇਕੱਠੇ ਕੀਤਾ ਜਾਵੇ, ਲੋਕਾਂ ਨੂੰ, ਲੋਕ ਜੇ ਤੁਹਾਡੇ ਨਾਲ ਆ, ਤੁਹਾਡੀ ਤਾਕਤ ਆ ਲੋਕ ਹਨਾ, ਉੱਥੇ ਹਰ ਇੱਕ ਇੱਕ ਵੋਟ ਜਿਹੜੀ ਤਾਕਤ ਆ ਤੁਹਾਡੀ, ਲੋਕਾਂ ਨੂੰ ਸਹਿਮਤੀ ਬਣਾਓ, ਲੋਕਾਂ ਨੂੰ ਦੱਸੋ ਕਿ ਕਿੱਥੇ ਕੀ ਹੋ ਰਿਹਾ। ਹੁਣ ਆ ਜਿੱਦਾਂ ਆਪਾਂ ਗੱਲ ਕਰ ਰਹੇ ਸੀ ਵੀ ਉਹਨਾਂ ਨੇ ਜੁੱਤੀ ਸਿੱਟੀ ਆ, ਪਰ ਉਹਨੂੰ ਇਸ ਤਰ੍ਹਾਂ ਪ੍ਰਚਾਰਿਆ ਜਾਣਾ ਆ ਵੀ ਲੋਕੀ ਜਿਹੜੇ ਆ ਮਗਰ ਲੱਗ ਜਾਣੇ ਆ ਹੁਣ।
ਬਿਲਕੁਲ ਜੀ
ਜੀ, ਤੇ ਆਪਣੇ ਨਾਲ ਅਜੇਪਾਲ ਜੀ ਜੁੜ ਗਏ ਆ, ਤੇ ਅਜੇਪਾਲ ਸਿੰਘ ਸਾਹਿਬ ਤੁਹਾਡਾ ਸਵਾਗਤ ਹੈ ਜੀ, ਤੁਹਾਨੂੰ ਮਿਸ ਕਰਦੇ ਸੀ ਅਸੀਂ।
ਭਾਈ ਸਤਿ ਸ੍ਰੀ ਅਕਾਲ ਜੀ, ਗੁਰਸੇਵਕ ਭਾਜੀ ਨੂੰ, ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਸੋਰੀ ਮੈਂ ਨਾ ਬਿਜ਼ੀ ਸੀਗਾ, ਮੈਂ ਰੇਡੀਓ ਹੁਣੇ ਆਨ ਕੀਤਾ 2 ਮਿੰਟ ਪਹਿਲਾਂ ਹੀ, ਮੈਂ ਥੋੜੀ ਜਿਹੀ ਗੱਲ ਸੁਣੀ ਆਮ ਆਦਮੀ ਪਾਰਟੀ ਬਾਰੇ। ਹਾਂਜੀ, ਪਹਿਲਾਂ ਮੈਂ ਪ੍ਰੋਗਰਾਮ ਸਾਰਾ ਮਿਸ ਕਰਤਾ, ਮੈਂ ਕਿਤੇ ਰੀਲੀ ਸਟਕ ਸੀਗਾ ਤਾਂ ਕਰਕੇ। ਹਾਂਜੀ, ਪਰ ਮੈਂ ਕਿਹਾ ਚਲੋ,
ਵੈਸੇ ਮੈਂ ਕਿਹਾ ਜੀ ਆਹ ਡੈਡੀਕੇਸ਼ਨ ਦੀ ਪਾਰਟੀ ਪ੍ਰਤੀ ਗੱਲ ਸੁਣੀ, ਆਮ ਆਦਮੀ ਪਾਰਟੀ ਦੀ ਕਾਲ ਲਾ ਲਈ
ਭਰਵਾਂ ਹੰਗਾਰਾ ਮਿਲਿਆ, ਤੇ ਉਸ ਚੀਜ਼ ਨੇ ਬੜਾ ਮਤਲਬ ਸਾਰੇ ਵਲੰਟੀਅਰਸ ਨੂੰ ਉਤਸ਼ਾਹ ਦਿੱਤਾ ਵੀ ਉਹ ਜਿਹੜੀ ਨੈਗੇਟਿਵਿਟੀ ਉਹ ਠੀਕ ਹੈ ਸੋਸ਼ਲ ਮੀਡੀਆ ਦੀ ਆ, ਪਰ ਸਟਿਲ ਲੋਕ ਤੇ ਵਲੰਟੀਅਰ ਜਿਹੜੇ ਆਮ ਆਦਮੀ ਪਾਰਟੀ ਦੇ ਨਾਲ ਹੀ ਨੇ। ਔਰ ਜਿਹੜਾ ਸੁੱਚਾ ਸਿੰਘ ਛੋਟੇਪੁਰ ਜੀ ਵਾਲੀ ਗੱਲ ਚੱਲ ਰਹੀ ਸੀ, ਠੀਕ ਹੈ, ਉਹਨਾਂ ਦਾ ਜਿਹੜੇ ਇੱਕ ਅੱਧੇ ਏਰੀਆ ਚ ਹੋਲਡ ਸੀਗਾ ਉੱਥੇ ਥੋੜਾ ਜਿਹਾ ਉਹਨਾਂ ਦਾ ਇਕੱਠ ਹੋਇਆ ਸੀਗਾ, ਪਰ ਕੱਲ ਤੇ ਪਰਸੋਂ ਵਾਲੀਆਂ ਜਿਹੜੀਆਂ ਆਪਾਂ ਦੇਖੀਆਂ ਖ਼ਬਰਾਂ ਤੇ ਫੋਟੋਆਂ ਤੋਂ 20-50 ਬੰਦੇ ਫਰੰਟ ਵਾਲੀਆਂ ਕੁਰਸੀਆਂ ਤੇ ਬੈਠੇ ਆ, ਤੇ ਉਹ ਪਿੱਛੇ ਸਾਰੀਆਂ ਕੁਰਸੀਆਂ ਖਾਲੀ ਆ, ਤੇ ਸੁੱਚਾ ਸਿੰਘ ਛੋਟੇਪੁਰ ਜੀ ਦਾ ਮੂੰਹ ਵੀ ਲਟਕਿਆ ਹੋਇਆ, ਮਤਲਬ ਉਹਨਾਂ ਦੇ ਚਿਹਰੇ ਤੇ ਰੌਣਕ ਨਹੀਂ ਹੈਗੀ। ਜਦੋਂ ਉਹਨਾਂ ਨੇ ਪਰਿਵਰਤਨ ਰੈਲੀ ਸ਼ੁਰੂ ਕੀਤੀ ਸੀ ਉਦੋਂ 2 ਦਿਨ ਉਹਨਾਂ ਨੂੰ ਹੰਗਾਰਾ ਮਿਲਿਆ ਸੀ, ਬਟ ਹੁਣ ਨਹੀਂ, ਮਤਲਬ ਕੋਈ ਗੱਲਬਾਤ ਨਹੀਂ ਹੈ
ਜੀ। ਪਰਿਵਰਤਨ ਰੈਲੀ ਦਾ ਹੰਗਾਰਾ ਵੀ ਜਿਹੜਾ ਮਾਝੇ ਤੋਂ ਜਿਆਦਾ ਮਿਲਿਆ ਹਨਾ, ਤੇ ਉਦੋਂ ਬਾਅਦ ਚ ਜਿੱਦਾਂ ਦੁਆਬੇ ਚ ਆਏ ਆ ਥੋੜਾ ਜਿਹਾ ਮੱਠਾ ਪਿਆ, ਤੇ ਮਾਲਵੇ ਵਿੱਚ ਤਾਂ ਬਹੁਤ ਜਿਆਦਾ ਡਾਊਨ ਹੋ ਗਿਆ ਜਾ ਕੇ ਹਨਾ।
ਹਾਂਜੀ ਹਾਂਜੀ ਹਾਂਜੀ,
ਖੈਰ
ਹੋਪਫੁਲੀ ਆਪਾਂ ਫਿਰ ਵੀ ਕਹਿੰਦੇ 117 ਜਾਂ 100 ਸੀਟਾਂ ਪੱਕੀਆਂ ਆਮ ਆਦਮੀ ਪਾਰਟੀ ਦੀਆਂ।
ਠੀਕ ਹੈ ਜੀ, ਠੀਕ ਹੈ, ਚਲੋ ਖੈਰ। ਬਾਕੀ ਜੀ ਤੁਹਾਡਾ ਚਲੋ ਜੋ ਤੁਸੀਂ ਚਾਹੁੰਦੇ ਹੋ ਏਦਾਂ ਹੀ ਹੋਵੇ ਹਨਾ, ਤੇ ਜਿਹੜੇ ਹੋਰ ਦੋ ਤੇ ਜਿਹੜੇ ਅਕਾਲੀ ਚਾਹੁੰਦੇ ਉਹਨਾਂ ਦੇ ਵੀ ਏਦਾਂ ਹੀ ਹੋਵੇ ਹਨਾ, ਸਾਰਿਆਂ ਦੇ ਮਨੋਕਾਮਨਾ ਪੂਰੀਆਂ ਹੋ ਜਾਣ ਸਾਰਿਆਂ
ਦੀ। ਇੱਕ ਗੱਲ ਥੋੜੀ ਜੀ ਇਹ ਵੀ ਮੈਂ ਕਹਿਣੀ ਚਾਹੂੰਗਾ, ਜਿਵੇਂ ਵੀ ਇਮਾਨਦਾਰੀ ਨਾਲ ਜਿਵੇਂ ਹੁਣ ਕਹਿੰਦੇ ਆ ਨਾ, ਉਹ ਕਈਆਂ ਨੇ ਪ੍ਰੋਪੋਗੰਡਾ ਉਠਾਇਆ ਵੀ ਇਹਨਾਂ ਨੇ ਜਿਹੜਾ ਉਹ ਮੈਨੀਫੈਸਟੋ ਰਿਲੀਜ਼ ਕੀਤਾ ਆਮ ਆਦਮੀ ਪਾਰਟੀ ਵਾਲਿਆਂ ਨੇ, ਉਹ ਚ ਬੜੇ ਪ੍ਰਲੋਭਨ ਦਿੱਤੇ ਆ, ਬੜੇ ਮਤਲਬ ਲੁਭਾਵਨੇ ਵਾਅਦੇ ਕੀਤੇ ਆ, ਏਦਾਂ ਹੋ ਨੀ ਸਕਦਾ ਓਦਾਂ ਹੋ ਨੀ ਸਕਦਾ। ਉਹ ਇੱਕ ਗੱਲ ਤਾਂ ਹੈ ਕਿ ਜਿਵੇਂ ਆਪਾਂ ਗੱਲ ਕਰਦੇ ਹਾਂ, ਜੇ ਬੰਦੇ ਨੀਯਤ ਸਾਫ਼ ਹੈ ਤਾਂ ਕੁਛ ਵੀ ਹੋ ਸਕਦਾ, ਜਜ਼ਬਾ ਹੋਣਾ ਚਾਹੀਦਾ, ਨੀਯਤ ਸਾਫ਼ ਹੋਣੀ ਚਾਹੀਦੀ, ਬੰਦਾ ਕੁਛ ਵੀ ਕਰ ਸਕਦਾ। ਦੂਜੀ ਗੱਲ ਜੇ ਹੈ ਵੀ ਆਪਾਂ ਚਿੱਕੜ ਸਾਫ਼ ਕਰਨਾ, ਮੰਨ ਲਓ ਹੁਣ ਉਹ ਟੋਟਲੀ ਆਪਾਂ ਚਿੱਕੜ ਕਹਿ ਸਕਦੇ, ਜੇ ਚਿੱਕੜ ਸਾਫ਼ ਕਰਨਾ ਤੇ ਤੁਹਾਨੂੰ ਚਿੱਕੜ ਦੇ ਵਿੱਚ ਵੜਨਾ ਪੈਣਾ, ਉਹ ਬਾਹਰ ਖਲੋ ਕੇ ਤੁਸੀਂ ਦੂਰੋਂ ਦੂਰੋਂ ਕਰਕੇ ਸਾਫ਼ ਨਹੀਂ ਕਰ ਸਕਦੇ। ਸੋ ਚਿੱਕੜ ਨੂੰ ਵੜਨ, ਚਿੱਕੜ ਦੇ ਵਿੱਚ ਵੜਨ ਵਾਸਤੇ ਜੇ ਇੱਕ ਅੱਧਾ ਲੁਭਾਵਨਾ ਵਾਜਦਾ ਕਰਨਾ ਵੀ ਪੈ ਗਿਆ ਤੇ ਮੈਨੂੰ ਨੀ ਲੱਗਦਾ ਕੋਈ ਬਾਹਲੀ ਵੱਡੀ ਗੱਲ ਹੋ ਗਈ, ਮਤਲਬ ਉਹ ਕਰਨਾ ਹੀ ਪੈਣਾ।
ਜੀ ਬਿਲਕੁਲ। ਵੈਸੇ ਵੀ ਅਜੇ ਪਾਲ ਜੀ ਜਿੱਦਾਂ ਪਵਿੱਤਰ ਨਗਰੀ ਦੀਆਂ ਗੱਲਾਂ ਹੋ ਰਹੀਆਂ, ਵੀ ਪਵਿੱਤਰ ਨਗਰੀ ਦਾ ਅਸੀਂ ਦਰਜਾ ਦੇ ਦੇਣਾ, ਅਕਾਲੀ ਵੀ ਬਹੁਤ ਇਹਦੇ ਬਾਰੇ ਕਹਿੰਦੇ ਰਹੇ ਆ, ਪਰ ਅਸਲ ਦੇ ਵਿੱਚ ਪਵਿੱਤਰ ਨਗਰੀ ਦਾ ਜਿਹੜਾ ਮਤਲਬ ਕੀ ਆ, ਇਹ ਮੁੱਦਾ ਨੀ ਅੱਜ ਤੱਕ ਸਮਝ ਆ ਰਹੇ ਲੋਕਾਂ ਨੂੰ ਵੀ, ਸ਼ਾਇਦ ਪਤਾ ਨੀ ਲੱਗਦਾ ਵੀ ਪਵਿੱਤਰ ਤੋਂ ਮਤਲਬ ਕੀ ਆ। ਪਵਿੱਤਰ ਤੋਂ ਸ਼ਾਇਦ ਮਤਲਬ ਇਹੀ ਆ ਵੀ ਸਫਾਈ ਹੋਊਗੀ ਉੱਥੇ, ਜਾਂ ਤੰਬਾਕੂ ਸਿਗਰਟ ਸ਼ਰਾਬ ਵਗੈਰਾ ਜਿਹੜੀ ਆ ਬੰਦ ਕਰ ਦਿੱਤੀ ਜਾਊਗੀ, ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਕੀਤੀਆਂ ਜਾ ਸਕਦੀਆਂ, ਬਹੁਤੀ ਦੂਜੀ ਨੀ ਹੈਗੀ ਗੱਲ।
ਆਹੋ ਨਾਲੇ ਇਹ ਤਾਂ ਹੁਣ ਕੀ ਪਵਿੱਤਰ ਕਰ ਸਕਦੇ, ਜਿਹੜੇ ਗੁਰੂ ਸਾਹਿਬ ਨੇ ਆਪ ਉੱਥੇ ਸਾਰਾ ਕੁਛ ਕੀਤਾ, ਮਤਲਬ ਜਿਹੜੀ ਰੂਹਾਨੀਅਤ ਦੀ ਗੱਲ ਹੈ, ਮਤਲਬ ਉਹ ਤਾਂ ਇਹ ਪਵਿੱਤਰਤਾ ਨੂੰ ਰਾਜਨੀਤਿਕ ਪਾਰਟੀਆਂ ਤਾਂ ਖੈਰ ਉਹ ਗੱਲ ਨੂੰ ਕੀ ਸਮਝਣਗੀਆਂ, ਉਹਨਾਂ ਨੇ ਤੇ ਕਿਹਾ ਜਿਵੇਂ ਡਿੱਠੇ ਸਭੇ ਥਾਮ ਨਹੀਂ ਤੁਧ ਜਿਹੇ ਆ, ਤੇ ਉਹ ਗੁਰੂ ਸਾਹਿਬ ਨੇ ਆਪ ਉਹਨਾਂ ਦਾ ਸਾਰਾ ਕੁਛ ਉਸਾਰੀ ਕੀਤੀ, ਨੀਂਹ ਪੱਥਰ ਰੱਖਿਆ। ਹਾਂ ਠੀਕ ਹੈ ਵੀ ਇਹ ਤਾਂ ਇਹਨਾਂ ਦੇ ਪਵਿੱਤਰਤਾ ਦੇ ਵਰਡ ਨੂੰ ਆਪਾਂ ਚਲੋ ਇਹ ਠੀਕ ਲੈ ਸਕਦੇ ਵੀ ਉਹਨਾਂ ਦੀ ਧਾਰਮਿਕ ਸਾਡੇ ਸੰਸਥਾਨ ਨੇ ਉਹਨਾਂ ਦੀ ਮਰਿਆਦਾ ਨੂੰ ਕਾਇਮ ਰੱਖਣ ਵਾਸਤੇ ਠੀਕ ਹੈ, ਉਹਦਾ ਆਲਾ ਦੁਆਲਾ ਮਤਲਬ ਪ੍ਰੋਪਰ ਸਾਫ਼ ਰੱਖਿਆ ਜਾਵੇ, ਮਤਲਬ ਜਿੰਨੀ ਵੱਧ ਤੋਂ ਵੱਧ ਕੋਸ਼ਿਸ਼ ਕੀਤੀ ਜਾ ਸਕਦੀ ਹੈ ਹਨਾ। ਹੋਰ ਬਾਕੀ ਜਿਹੜੇ ਉਹ ਸਥਾਨ ਉਹ ਤਾਂ ਆਲਰੇਡੀ ਪਵਿੱਤਰ ਨੇ, ਉਹਨਾਂ ਨੂੰ ਤਾਂ ਕੋਈ ਵੀ ਪਵਿੱਤਰ ਨਹੀਂ ਕਰ ਸਕਦਾ। ਹਾਂਜੀ ਹਾਂਜੀ ਠੀਕ ਹੈ ਵੀ ਆਲੇ
ਦੁਆਲੇ ਜੀ ਹਾਂਜੀ ਬਹੁਤ ਬਹੁਤ ਧੰਨਵਾਦ, ਤੇ ਜਾਂਦੇ ਜਾਂਦੇ ਤੁਸੀਂ ਹਰਿਆਣਾ ਵੀ ਕੋਈ ਚੁਟਕਲਾ ਤੇ ਨੀ ਸੁਣਾਉਣਾ?
ਬਿਲਕੁਲ ਅੱਜ ਬਣਦਾ ਵੀ ਆ, ਕਿਉਂਕਿ ਦੀਪਾ ਮਲਿਕ ਹਰਿਆਣਾ ਮੁਬਾਰਕਾਂ ਦੇ ਦਈਏ ਪਹਿਲਾਂ ਬੇਟੀ, ਪਹਿਲਾਂ ਹਰਿਆਣੇ ਤੋਂ ਦੀਪਾ ਮਲਿਕ ਨੇ ਤਗਮਾ ਜਿੱਤਿਆ, ਅੱਜ ਤਾਂ ਚੁਟਕਲਾ ਬਣਦਾ ਵੈਸੇ ਵੀ।
ਨਹੀਂ ਅੱਜ ਮੇਰੇ ਕੋਲ ਚੁਟਕਲਾ ਤਾਂ ਨੀ ਹੈਗਾ, ਪਰ ਮੈਂ ਛੋਟੀ ਜਿਹੀ ਗੱਲ ਸੁਣਾ ਦਿੰਦਾ ਤੁਹਾਨੂੰ। ਮੈਂ ਜਿੱਥੇ ਮਤਲਬ ਆਪਣੀ ਬੈਲਟ ਤਾਂ ਸਾਰੀ ਪੰਜਾਬੀ ਆ, ਬਟ ਸਾਡੇ ਨਾਲ ਨਾ ਹਰਿਆਣਵੀ ਮੁੰਡੇ ਸਟੂਡੈਂਟ ਪੜ੍ਹਦੇ ਹੁੰਦੇ ਸੀਗੇ, ਤੇ ਉਹਨਾਂ ਦੀ ਇੱਕ ਬਜ਼ੁਰਗ ਲੇਡੀਜ਼ ਮਤਲਬ ਆਉਂਦੀ ਹੁੰਦੀ ਸੀ ਉਹ ਪਿੰਡਾਂ ਚ, ਪਹਿਲਾਂ ਤੁਸੀਂ ਵੇਖਿਆ ਨਾ ਸੂਈਆਂ ਘਦੂਈਆਂ ਵੀ ਵੇਚਦੇ ਹੁੰਦੇ, ਛੋਟਾ ਛੋਟਾ ਸਮਾਨ ਬਿੰਦੀਆਂ ਸੂਈਆਂ ਘਦੂਈਆਂ ਏਦਾਂ ਦਾ ਸਮਾਨ ਉਹ ਵੇਚਦੀ ਹੁੰਦੀ। ਹਾਂਜੀ ਤੇ ਮੇਰੇ ਮੰਮੀ ਵੀ ਜੋਬ ਕਰਦੇ ਸੀਗੇ, ਟੀਚਰ ਸੀ, ਤੇ ਉਹਨਾਂ ਨੇ ਮੰਮੀ ਕੋਲ ਚਲ ਜਾਣਾ ਸਕੂਲੇ, ਤੇ ਉਹਦਾ ਕਰਕੇ ਉਹਨਾਂ ਦੀ ਥੋੜੀ ਲਿਹਾਜ ਜ਼ਿਆਦਾ ਹੋ ਗਈ, ਫਿਰ ਉਹਨਾਂ ਨੇ ਜਿੱਦਾਂ ਘਰੇ ਵੀ ਆ ਜਾਣਾ ਚਾਹ ਪਾਣੀ ਪੀਣਾ, ਤੇ ਉਹ ਮੈਂ ਤਾਈ ਕਹਿੰਦਾ ਹੁੰਦਾ ਸੀਗਾ, ਤੇ ਤਾਈ ਨਾਲ ਮੈਂ ਜਿੱਦਾਂ ਥੋੜੀ ਹਰਿਆਣਵੀ ਉਹਨਾਂ ਨਾਲ ਬੋਲਣੀ, ਤੇ ਤਾਈ ਨੇ ਕਹਿਣਾ ਯਾਰ ਦੇਖ ਥਾਲਾ ਛੋਰਾ ਕੂਕਰ ਮਾਰੇ ਵਾਲੀ ਬੋਲੀ ਬੋਲੇ, ਮੰਮੀ ਮੇਰੇ ਨੂੰ ਕਹਿਣਾ। ਤਾਂ ਮੈਂ ਕਿਹਾ ਤਾਈ ਥਾਰੇ ਸ਼ੋਰੇ ਮਾਰੇ ਸਾਗੇ ਪੜ੍ਹਾ, ਸੋ ਇਸ ਕਰਕੇ ਮਾਂ ਵੀ ਥੋੜੀ ਬਹੁਤ ਥਾਰੇ ਵਾਲੀ ਬੋਲ ਲਿਆ ਕਰਾਂ। ਤੇ ਉਹਨੇ ਬੜੀ ਖੁਸ਼ ਹੋਣਾ, ਉਹਨੇ ਕਹਿਣਾ ਚੱਲ ਠੀਕ ਹੈ ਤੂੰ ਮੇਰੇ ਨਾਲ ਬੋਲਿਆ ਕਰ ਸਾਡੇ ਵਾਲੀ ਭਾਸ਼ਾ। ਹਾਂਜੀ
ਸਹੀ ਗੱਲ ਹੈ, ਤੇ ਭਾਸ਼ਾ ਦੀ ਸਾਂਝਾ ਆ ਅਜੇ ਪਾਲ ਜੀ।
ਹਾਂਜੀ
ਭਾਸ਼ਾ ਦੀਆਂ ਸਾਂਝਾਂ ਹੁੰਦੀਆਂ ਹਨਾ, ਤੇ ਭਾਸ਼ਾ ਦੇ ਨਾਲ ਜਿਹੜਾ ਵਾਧਾ
ਬਿਲਕੁਲ
ਆਪਣੀ ਭਾਸ਼ਾ ਦੇ ਵਿੱਚ ਹਨਾ।
ਹਾਂਜੀ ਬਿਲਕੁਲ ਬਿਲਕੁਲ,
ਤੇ ਖੈਰ
ਬਿਲਕੁਲ
ਜੀ ਬਹੁਤ ਬਹੁਤ ਧੰਨਵਾਦ ਅਜੇ ਪਾਲ ਜੀ ਤੁਹਾਡਾ ਕਿ ਤੁਸੀਂ ਪ੍ਰੋਗਰਾਮ ਦੇ ਵਿੱਚ ਜੁੜੇ ਆ ਤੇ ਸੁਝਾਅ ਆਪਣੇ ਦਿੱਤੇ ਤੁਸੀਂ।
ਥੈਂਕ ਯੂ ਜੀ, ਥੈਂਕ ਯੂ
ਜੀ ਜੀ। ਤੇ ਗੁਰਸੇਵ ਸਿੰਘ ਜੀ ਆਪਣੇ ਨਾਲ, ਜਗਵੀਰ ਸਿੰਘ ਜੀ ਵੀ ਜੁੜੇ ਆ, ਸਤਿ ਸ੍ਰੀ ਅਕਾਲ, ਉਹਨਾਂ ਨੇ ਬੁਲਾਈ ਆ ਤੇ ਕਿਹਾ ਵੀ ਪ੍ਰੋਗਰਾਮ ਜਿਹੜਾ ਆ ਵਧੀਆ ਚੱਲ ਰਿਹਾ, ਉਹਨਾਂ ਦਾ ਵੀ ਧੰਨਵਾਦ ਆ। ਜਗਵੀਰ ਸਿੰਘ ਜੀ, ਜਗਵੀਰ ਸਿੰਘ ਸੇਖੋ ਹੈਗੇ ਆ ਤੇ ਇਹ ਕੇਂਸ ਤੋਂ ਆਪਣੇ ਨਾਲ ਜੁੜੇ ਸੀਗੇ। ਤਰਸੇਮ ਰਟੌਲ ਸਾਹਿਬ ਆਪਣੇ ਨਾਲ ਪਰਥ ਤੋਂ ਜੁੜੇ ਆ, ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਦੇ ਵਿੱਚ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਪ੍ਰੋਗਰਾਮ ਚੜ੍ਹਦੀ ਕਲਾ ਦੇ ਵਿੱਚ ਕਿਹਾ, ਤੇ ਉਹ ਕਹਿੰਦੇ ਵੀ ਮੈਂ ਤੇ ਕੱਲ ਛੋਟੇਪੁਰ ਦਾ ਬਿਆਨ ਸੁਣ ਰਿਹਾ ਸੀ, ਵੀ ਸਾਹਿਬ ਜੀ ਕਹਿ ਰਹੇ ਸੀ ਕਿ ਜੇ ਇਹੋ ਜਿਹੇ ਕੰਮ ਕਰੋਗੇ ਤਾਂ ਜੁੱਤੀਆਂ ਹੀ ਪੈਣੀਆਂ ਹਨ। ਉਸ ਨੂੰ ਬੰਦਾ ਪੁੱਛੇ ਕਿ ਪੰਜਾਬ ਦੀ ਖੁਸ਼ਹਾਲੀ ਵਾਸਤੇ ਤੁਰਿਆ ਸੀ ਹੁਣ ਕਿੱਧਰ ਨੂੰ ਤੁਸੀਂ ਜਾ ਰਹੇ ਆ, ਆਪਣੀ ਗੱਲ ਕਰੋ ਪਹਿਲਾਂ। ਰਹੀ ਗੱਲ ਵਿਧਾਨ ਸਭਾ ਦੀ ਜੈਕਾਰਿਆਂ ਦੀ, ਤਾਂ ਅੱਜ ਕੱਲ ਫੈਸ਼ਨ ਹੋ ਗਿਆ ਜੀ, ਜਿਹੜੇ ਜੈਕਾਰਿਆਂ ਦੀ ਗੱਲ ਆਪਾਂ ਕਰ ਰਹੇ ਸੀ ਉਹਦੇ ਬਾਰੇ ਤਰਸੇਮ ਜੀ ਹੁਣਾਂ ਨੇ ਗੱਲ ਕੀਤੀ ਆ, ਤੇ ਜਗਤਾਰ ਸਿੰਘ ਜੀ ਕੰਗ ਸਾਹਿਬ ਮੈਲਬੋਰਨ ਤੋਂ, ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ, ਤੇ ਉਹ ਉਹਨਾਂ ਨੇ ਕਿਹਾ ਆ ਵੀ ਆਮ ਆਦਮੀ ਪਾਰਟੀ ਦੇ ਜਿਹੜੇ ਆ ਗਾਂਧੀ ਸਾਹਿਬ ਤੇ ਹਰਿੰਦਰ ਖਾਲਸਾ ਜੀ, ਉਹਨਾਂ ਨੂੰ ਅਸਤੀਫੇ ਦੇ ਦੇਣੇ ਚਾਹੀਦੇ ਆ, ਤੇ ਉਸ ਤੋਂ ਬਾਅਦ ਇਹ ਜਿੱਤ ਕੇ ਦਿਖਾਉਣ, ਇਹਦੇ ਬਾਰੇ ਉਹਨਾਂ ਨੇ ਆਪਣਾ ਜਿਹੜਾ ਸੁਝਾਅ ਦਿੱਤਾ ਆ। ਗੁਰਸੇਵ ਸਿੰਘ ਜੀ ਤੇ ਆਪਣੇ ਨਾਲ ਅੱਗੇ ਜੁੜ ਗਏ ਆਪਣੇ ਨਾਲ ਦਲਜੀਤ ਸਿੰਘ ਜੀ, ਸਤਿ ਸ੍ਰੀ ਅਕਾਲ ਦਲਜੀਤ ਸਿੰਘ ਜੀ।
ਸਤਿ ਸ੍ਰੀ ਅਕਾਲ ਸਲਾਮੀ ਭਾਜੀ ਤੇ ਗੁਰਸੇਵਕ ਨੂੰ ਵੀ ਸਤਿ ਸ੍ਰੀ ਅਕਾਲ, ਤੇ ਸਾਰੇ ਸਰੋਤਿਆਂ ਨੂੰ, ਹਰਮਨ ਰੇਡੀਓ ਸਰੋਤਿਆਂ ਨੂੰ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ। ਤੇ ਭਾਜੀ ਕੀ ਕਹਿਣਾ ਚਾਹੁੰਦੇ ਆ ਅੱਜ?
ਗੱਲ ਹੁਣੇ ਹੀ ਇੱਕ ਸਿੰਘ ਕਰ ਰਿਹਾ ਸੀ ਅੰਮ੍ਰਿਤਸਰ ਦੀ ਪਵਿੱਤਰਤਾ ਦੀ, ਮੈਂ ਤਾਂ ਕਾਲ ਕੀਤੀ ਹੈ।
ਹਾਂਜੀ,
ਤੇ ਬਹੁਤ ਸੋਹਣੇ ਉਹਨਾਂ ਨੇ ਗੱਲਾਂ ਕੀਤੀਆਂ ਪਵਿੱਤਰਤਾ ਬਾਰੇ, ਵੀ ਇਹ ਪਵਿੱਤਰਤਾ ਤੇ ਪਹਿਲਾਂ ਹੀ ਗੁਰੂ ਸਾਹਿਬ ਨੇ ਕਰ ਦਿੱਤੀ ਹੈ। ਗੁਰੂ ਸਾਹਿਬ ਨੇ ਸਦਾ ਹੀ ਮਤਲਬ ਪਬਲਿਕ ਦੇ, ਲੋਕਾਂ ਦੇ ਹਿੱਤਾਂ ਲਈ ਸੋਚਿਆ। ਇਹ ਜਿਹੜਾ ਸ਼ਹਿਰ ਵਸਾਇਆ ਸੀ, ਇਹਦੇ ਵਿੱਚ ਵੱਖ ਵੱਖ ਖਿੱਤੇ ਵਸਾਏ, ਪਹਿਲਾਂ ਸ਼ਹਿਰ ਚ ਵੱਖਰੇ ਵੱਖਰੇ ਲੋਕਾਂ ਨੂੰ, ਵੱਖਰੇ ਵੱਖਰੇ ਕੰਮਾਂ ਵਾਲੇ ਲੋਕਾਂ ਨੂੰ ਉੱਥੇ ਲਿਆ ਕੇ ਤੇ ਇੱਥੇ ਬਿਠਾਇਆ। ਅੱਜ ਵੀ ਉਹ ਖਿੱਤੇ ਕਾਇਮ ਨੇ, ਮਤਲਬ ਕੋਈ ਸੁਨਿਆਰਿਆਂ ਦਾ ਬਾਜ਼ਾਰ ਆ, ਕੋਈ ਭਾਂਡਿਆਂ ਦਾ ਬਾਜ਼ਾਰ ਆ, ਇਸ ਕਰਕੇ। ਤੇ ਗੁਰੂ ਸਾਹਿਬ ਨੇ ਇੱਕ ਵਪਾਰਕ ਸ਼ਹਿਰ ਬਹੁਤ ਵਧੀਆ ਬਣਾ ਦਿੱਤਾ ਸੀ ਇਹ, ਤੇ ਜਿਵੇਂ ਉਹਨਾਂ ਵੀਰ ਜੀ ਨੇ ਕਿਹਾ, ਡਿੱਠੇ ਸਭੇ ਥਾਂ ਨਹੀਂ ਤੋ ਜਿਹਾ, ਇਹੋ ਜਿਹਾ ਕੋਈ ਸ਼ਹਿਰ ਹੋ ਹੀ ਨਹੀਂ ਸਕਦਾ। ਪਰ ਮੈਂ ਇਹਦੇ ਵਿੱਚ ਇੱਕ ਗੱਲ ਐਡ ਕਰਨੀ ਚਾਹੁੰਦਾ, ਕਿਉਂਕਿ ਸਵੇਰ ਸਵੇਰ ਇੱਕ ਗੀਤ ਵੀ ਚੱਲਿਆ ਸੀ ਧਰਮਜੋਤ ਮੋਰਚਾ ਦਾ, ਤੇ ਉਦੋਂ ਜਿਹੜੀ ਮੰਗ ਕੀਤੀ ਜਾ ਰਹੀ ਸੀ ਕਿ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਵੇ, ਇੱਕ ਸਭ ਤੋਂ ਵੱਡੀ ਮੰਗ ਸੀ
ਜੀ,
ਤੇ ਇੱਥੋਂ ਰੇਡੀਓ ਪ੍ਰਸਾਰਣ ਕੀਤਾ ਜਾਵੇ। ਤੇ ਉਹ ਅੱਜ ਸਾਰਾ ਕੁਛ ਆਪ ਸਾਡੀਆਂ ਸਰਕਾਰਾਂ ਜਾਂ ਸਾਡੇ ਸਿਆਸੀ ਲੋਕ ਦੇਣ ਨੂੰ ਤਿਆਰ ਆ, ਮਤਲਬ ਪ੍ਰਸਾਰਣ ਵੀ ਹੋ ਰਿਹਾ ਤੇ ਪਵਿੱਤਰਤਾ ਵਾਲਾ ਵੀ ਦਰਜਾ ਦੇਣ ਦੀਆਂ ਤਿਆਰੀਆਂ। ਪਰ ਅਸਲ ਚ ਜਿਹੜੀ ਜਿਵੇਂ ਤੁਹਾਡੀਆਂ ਗੱਲਾਂ ਵਿਚ ਵੀ ਇੱਕ ਚੰਗੀ ਰਮਤ ਸੀ ਕਿ ਸ਼ਹਿਰ ਦੀ ਜਿਹੜੀ ਸਾਫ਼ ਸਫਾਈ ਜਾਂ ਸ਼ਹਿਰ ਦਾ ਧਿਆਨ ਆ ਜਾਂ ਸ਼ਹਿਰ ਦਾ ਮੇਨਟੇਨੈਂਸ ਆ, ਉਹ ਕਿਸੇ ਪਾਸਿਓਂ ਵੀ ਨਹੀਂ ਹੋ ਰਹੀ। ਇਹ ਕਹਿ ਲੋ ਵੀ ਗੰਦਗੀ ਭਰਿਆ ਸ਼ਹਿਰ ਇਸ ਵੇਲੇ ਬਣਿਆ ਹੋਇਆ ਸਰ, ਉਹਨੂੰ ਭਾਵੇਂ ਬਿਲਡਿੰਗਾਂ ਨੂੰ ਬਾਹਰੋਂ ਸਵਾਰ ਦਿੱਤਾ ਜਾਏ ਜਾਂ ਉੱਥੇ ਪਾਰਕ ਵੀ ਬਣਾ ਦਿੱਤਾ ਜਾਏ, ਪਰ ਜੇ ਉੱਥੋਂ ਦੀ ਗੰਦਗੀ ਤੇ ਉੱਥੋਂ ਦੇ ਨਸ਼ੇ ਚਿੱਟੇ ਦੀ ਗੱਲ ਤੁਹਾਨੂੰ ਪਤਾ ਹੀ ਆ ਕਿੰਨਾ ਕੁ ਅੰਮ੍ਰਿਤਸਰ ਚ ਚੱਲ ਰਿਹਾ, ਤੇ ਜੇ ਇਹ ਚੀਜ਼ਾਂ ਨਹੀਂ ਨਾ ਹਟ ਸਕਦੀਆਂ ਤੇ ਪਵਿੱਤਰਤਾ ਕਿਸੇ ਤਰ੍ਹਾਂ ਦੀ ਵੀ ਨਹੀਂ ਬਹਾਲ। ਉਹ ਰੂਹਾਨੀਅਤ ਵਾਲੀ ਪਵਿੱਤਰਤਾ ਗੁਰੂ ਸਾਹਿਬ ਨੇ ਦੇ ਦਿੱਤੀ ਆ, ਹੁਣ ਸਾਡੇ ਮਨਾਂ ਦੀ ਪਵਿੱਤਰਤਾ, ਸਾਡੇ ਤਨਾਂ ਦੀ ਪਵਿੱਤਰਤਾ, ਸਾਡੇ ਸ਼ਹਿਰ ਦੀ ਪਵਿੱਤਰਤਾ ਬਹੁਤ ਜ਼ਰੂਰੀ ਆ ਜੀ। ਦਲਜੀਤ
ਜੀ ਬਹੁਤ ਬਹੁਤ ਭਾਜੀ ਧੰਨਵਾਦ ਇਹਦੇ ਬਾਰੇ ਤੁਸੀਂ ਗੱਲ ਕੀਤੀ। ਤੇ ਮੈਂ ਆਰਟੀਕਲ ਲਿਖਿਆ ਸੀ ਪਿਛਲੇ ਮਹੀਨੇ ਦੀ, ਸ਼ਾਇਦ ਗੱਲ ਹੈ ਇਸੇ ਗੱਲ ਦੇ ਉੱਤੇ ਵੀ ਆਪਣਾ ਸ਼ਹਿਰ ਇੰਨਾ ਪਵਿੱਤਰ ਆ, ਤੇ ਮੈਂ ਤਾਂ ਬੜਾ ਹੈਰਾਨ ਹੋ ਗਿਆ ਸੀ ਵੀ ਜਦੋਂ ਮੈਂ ਅੰਮ੍ਰਿਤਸਰ ਦਾ ਨਾਂ ਸੁਣਿਆ ਵੀ ਪੰਜਾਬ ਦੇ ਸਭ ਤੋਂ ਜਿਹੜੇ ਪ੍ਰਦੂਸ਼ਿਤ ਸ਼ਹਿਰ ਆ ਉਹਨਾਂ ਦੇ ਵਿੱਚ ਅੰਮ੍ਰਿਤਸਰ ਦਾ ਵੀ ਨਾਂ ਆ, ਕਿਉਂਕਿ ਮੈਂ ਪਹਿਲਾਂ ਇਹ ਸੋਚਦਾ ਵੀ ਲੁਧਿਆਣਾ ਹੀ ਆ ਸ਼ਾਇਦ। ਪਰ ਇਸ ਗੱਲ ਦੇ ਮਾਮਲੇ ਚ ਪ੍ਰਦੂਸ਼ਣ ਜੇ ਤੁਸੀਂ ਘਟਾ ਦਿੰਦੇ ਆ, ਕਿਉਂਕਿ ਦੇਖੋ ਰੂਹਾਨੀਅਤ ਜਿਹੜੀ ਗੁਰੂ ਸਾਹਿਬ ਦੇ ਗਏ ਨਾਂ ਤਾਂ ਤੁਸੀਂ ਘਟਾ ਸਕਦੇ ਆ, ਉਹਦੇ ਮਾਮਲੇ ਚ ਤਾਂ ਤੁਸੀਂ ਕੁਛ ਕਰ ਨਹੀਂ ਸਕਦੇ, ਪਰ ਜਿੱਦਾਂ ਕਿਹਾ ਕਿ ਤੁਸੀਂ ਜਿਹੜਾ ਉੱਥੇ ਆਲਾ ਦੁਆਲਾ ਆ ਉਹਨੂੰ ਜ਼ਰੂਰ ਪਵਿੱਤਰ ਕਰ ਸਕਦੇ ਆ। ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਵਿਚਾਰ ਦਿੱਤੇ ਇਸ ਮਾਮਲੇ ਤੇ।
ਮੈਂ ਇੱਕ ਮਿੰਟ ਜੀ, ਇੱਕ ਮਿੰਟ ਮੈਂ ਤੁਹਾਡਾ ਲੈਣਾ ਚਾਹੁੰਦਾ ਹੋਰ, ਤੇ ਮੈਂ ਕੱਲ ਪਰਸੋਂ ਵੀ ਸ਼ਹਿਰ ਚ ਸੀ ਤੇ ਕੁਦਰਤ ਮੈਨੂੰ ਥ੍ਰੀ ਵੀਲਰ ਤੇ ਜਾਣਾ ਪਿਆ, ਤੇ ਬੱਸ ਸਟੈਂਡ ਤੋਂ ਥ੍ਰੀ ਵੀਲਰ ਨਿਕਲਣ ਲਈ ਤਕਰੀਬਨ ਅੱਧਾ ਘੰਟਾ ਲੱਗ ਗਿਆ, ਅੱਧਾ ਘੰਟਾ ਥ੍ਰੀ ਵੀਲਰ, ਇੰਨੇ ਕੁ ਉੱਥੇ ਥ੍ਰੀ ਵੀਲਰ ਆ, ਜਿਵੇਂ ਪੋਲਿਊਸ਼ਨ ਦੀ ਗੱਲ ਕੀਤੀ ਤੁਸੀਂ, ਤੇ ਇੰਨੇ ਕੁ ਥ੍ਰੀ ਵੀਲਰ ਆ, ਚਲੋ ਆਪਣੇ ਰੁਜ਼ਗਾਰ ਹਰਕ ਨੂੰ ਹੱਕ ਆ, ਪਰ ਉਹਦੀ ਕੋਈ ਲਿਮਿਟ ਹੋਣੀ ਚਾਹੀਦੀ ਆ, ਉਹਦੇ ਕੋਈ ਤਰਤੀਬ ਹੋਣੀ ਚਾਹੀਦੀ ਆ, ਇੱਕ ਦੂਸਰੇ ਦੇ ਉੱਪਰ ਚੜਾ ਕੇ ਖੜੇ ਕਰ ਦਿੰਦੇ, ਨਾ ਬੱਸ ਨੂੰ ਰਾਹ, ਨਾ ਕਾਰ ਨੂੰ ਰਾਹ, ਨਾ ਤੁਰਨ ਵਾਲੇ ਨੂੰ ਰਾਹ, ਤੇ ਇਹ ਸਾਰਾ ਕੁਝ ਕਿਸੇ ਵੀ ਕੰਟਰੋਲ ਵਿੱਚ ਨਹੀਂ ਆ। ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਅੰਮ੍ਰਿਤਸਰ ਨੂੰ ਜੇ ਪਵਿੱਤਰਤਾ ਦੇਣੀ ਆ ਤੇ ਕੰਟਰੋਲ ਵਿੱਚ, ਯਾਨੀ ਕਿ ਜਿਵੇਂ ਮੈਂ ਆਸਟ੍ਰੇਲੀਆ ਦੇਖ ਕੇ ਗਿਆ, ਹਰ ਚੀਜ਼ ਕੰਟਰੋਲ ਚ ਆ, ਤੇ ਪਵਿੱਤਰਤਾ ਤੇ ਇਹਨੂੰ ਕਹਿੰਦੇ ਆ, ਤੇ ਜੇ ਰੂਹਾਨੀਅਤ ਪਵਿੱਤਰਤਾ ਉਹ ਤੇ ਅਸੀਂ ਦਰਬਾਰ ਸਾਹਿਬ ਜਾ ਕੇ ਲੈ ਹੀ ਲੈਂਦੇ ਆ, ਜਿਹੜੀ ਸ਼ਹਿਰ ਦੀ ਪਵਿੱਤਰਤਾ ਉਹ ਸਰਕਾਰ ਦੇ ਸਕਦੀ ਆ, ਨਸ਼ਿਆਂ ਤੇ ਪਾਬੰਦੀ ਲਾ ਕੇ, ਤੰਬਾਕੂ ਆਦਿ ਤੇ ਜਿਵੇਂ ਉਦੋਂ ਵੀ ਇਹ ਡਿਮਾਂਡਸ ਕੀਤੀਆਂ ਜਾਂਦੀਆਂ ਸਨ ਧਰਮਜੋਤ ਮੋਰਚਾ ਚ, ਇਹ ਸਾਰਾ ਕੁਝ ਹੋਣਾ ਚਾਹੀਦਾ। ਬਹੁਤ ਬਹੁਤ ਧੰਨਵਾਦ ਦਲਜੀਤ ਜੀ।
ਜੀ ਬਹੁਤ ਬਹੁਤ ਧੰਨਵਾਦ ਭਾਜੀ ਤੁਹਾਡਾ ਤੇ ਗੁਰਸੇਵ ਸਿੰਘ ਜੀ ਜਾਣੀ ਦਲਜੀਤ ਸਿੰਘ ਜੀ ਹੁਣੀ ਬਹੁਤ ਕਵਰ ਕਰ ਗਏ ਗੱਲ ਨੂੰ ਹਨਾ ਤੇ ਕਾਫੀ ਹੱਦ ਤੱਕ ਜੋ ਆਪਾਂ ਕਹਿਣਾ ਚਾਹੁੰਦੇ ਸੀਗੇ ਤੇ ਵਧੀਆ ਸ਼ਬਦਾਂ ਦੇ ਨਾਲ ਤੇ ਬਹੁਤ ਬਹੁਤ ਭਾਜੀ ਦਾ ਵੀ ਧੰਨਵਾਦ ਆ ਤਰਸੇਮ ਸਿੰਘ ਜੀ ਵੀ ਆਪਣੇ ਨਾਲ ਜੁੜ ਗਏ ਤਰਸੇਮ ਸਿੰਘ ਜੀ ਇੱਕ ਮਿੰਟ ਥੋੜੀ ਜਿਹਾ ਹੋਲਡ ਰੱਖਿਓ ਗੁਰਸੇਵ ਸਿੰਘ ਜੀ ਆਪਾਂ ਨਾਲ ਸਨੀ ਗੋਤਰਾ ਜੀ ਜੁੜੇ ਆ ਉਹ ਕਹਿੰਦੇ ਵੀ ਸਨੀ ਕੇਸ ਤੋਂ ਜੁੜੇ ਆਪਣੇ ਨਾਲ ਉਹ ਕਹਿੰਦੇ ਵੀ ਹਾਜ਼ਰੀ ਵੈਸੇ ਲਾ ਲਓ ਪਹਿਲੀ ਵਾਰ ਕਹਿੰਦੇ ਆਪਾਂ ਵੈਸੇ ਜਿਹੜਾ ਕਰ ਰਹੇ ਆ ਤੇ ਵੈਸੇ ਉਦਾਂ ਕਹਿੰਦੇ ਮੈਂ ਰੋਜ਼ ਇਹ ਤੁਹਾਡਾ ਪ੍ਰੋਗਰਾਮ ਜਿਹੜਾ ਸੁਣਦਾ ਆ ਲਹਿਰਾ ਪ੍ਰੋਗਰਾਮ ਸੁਣਦੇ ਆ ਉਹ ਸਨੀ ਜੀ ਬਹੁਤ ਬਹੁਤ ਸਵਾਗਤ ਆ ਤੁਹਾਡਾ ਪਹਿਲੀ ਵਾਰ ਚਲੋ ਬਹੁਤ ਬਹੁਤ ਧੰਨਵਾਦ ਫੇਰ ਤਾਂ ਵੈਲਕਮ ਆ ਤੁਹਾਡਾ ਤੁਸੀਂ ਇਸ ਪਰਿਵਾਰ ਦੇ ਤੁਸੀਂ ਵੀ ਇੱਕ ਅੰਗ ਬਣੇ ਆ ਅੱਗੇ ਆਪਣੇ ਨਾਲ ਰਾਜੀ ਭੰਗੂ ਜੀ ਜੁੜੇ ਆ ਪ੍ਰੋਗਰਾਮ ਦੇ ਵਿੱਚ ਉਹ ਕਹਿੰਦੇ ਵੀ ਇਹ ਸਾਰਾ ਕੁਛ ਜਿਹੜਾ ਆ ਬਾਦਲ ਕਰ ਰਿਹਾ ਕਿਉਂਕਿ ਉਸ ਨੂੰ ਪਤਾ ਹੁਣ ਜਿੱਤਣਾ ਤਾਂ ਹੈ ਨੀ ਕੇਜਰੀਵਾਲ ਦੇ ਗਲ ਰੱਸਾ ਪਾ ਦਿਓ ਇਹ ਉਹਨਾਂ ਨੇ ਵਿਚਾਰ ਦਿੱਤੇ ਆ ਰਾਜੀ ਭੰਗੂ ਸਾਹਿਬ ਉਹਨਾਂ ਨੇ ਅੱਗੇ ਗੁਰਪ੍ਰੀਤ ਆਪਣੇ ਨਾਲ ਜਗਤਾਰ ਗਿੱਲ ਸਾਹਿਬ ਜੁੜੇ ਆ ਢੁੱਡੀ ਕੇ ਉਹ ਕਹਿੰਦੇ ਵੀ ਫਿਰ ਵੀ ਪੈਰਾਲੰਪਿਕ ਦੇ ਜੇਤੂ ਖਿਡਾਰੀਆਂ ਦਾ ਜ਼ਿਕਰ ਕਰਦੇ ਸਰਕਾਰ ਮੀਡੀਆ ਵੱਲੋਂ ਜ਼ਰੂਰ ਬਣਦਾ ਸਤਿਕਾਰ ਜਿਹੜਾ ਆ ਉਹ ਨਹੀਂ ਦਿੱਤਾ ਗਿਆ ਵੈਸੇ ਆਪਾਂ ਅਸੀਂ ਤੁਸੀਂ ਤਾਂ ਕਹਿੰਦੇ ਵੀ ਆਪਾਂ ਗੱਲ ਕਰਦੇ ਹਾਂ ਜੇਤੂ ਖਿਡਾਰੀਆਂ ਦੀ ਪਰ ਸਰਕਾਰ ਤੇ ਮੀਡੀਆ ਵੱਲੋਂ ਨਹੀਂ ਸਤਿਕਾਰ ਦਿੱਤਾ ਜਾ ਰਿਹਾ ਉਹਨਾਂ ਨੂੰ ਤੇ ਜਿਸ ਲੀਡਰ ਨੂੰ ਵਿਧਾਨ ਸਭਾ ਦੀ ਮਰਿਆਦਾ ਨਹੀਂ ਪਤਾ ਉਹਨਾਂ ਨੂੰ ਵਿਧਾਨ ਸਭਾ ਵਿੱਚ ਬੈਠਣ ਦਾ ਹੱਕ ਵੀ ਨਹੀਂ ਹੋਣਾ ਚਾਹੀਦਾ ਪੰਜਾਬ ਦੇ ਵਿੱਚ ਨੌਕਰੀ ਕਰਨ ਲਈ 10ਵੀਂ ਲੈਵਲ ਤੱਕ ਪੰਜਾਬੀ ਭਾਸ਼ਾ ਪਾਸ ਹੋਣੀ ਚਾਹੀਦੀ ਆ ਇਹ ਹੈ ਆ ਜੀ ਪਹਿਲਾਂ ਹੀ ਇੱਦਾਂ ਆ ਇਸੇ ਆਧਾਰ ਤੇ ਉਹ ਜਿਹੜੀਆਂ ਸੀਟਾਂ ਲੈ ਰਹੇ ਆ ਜਿਹੜਾ ਤੁਸੀਂ ਆਹ ਗੱਲ ਕਹੀ ਆ ਮੀਡੀਆ ਵਿਕਿਆ ਹੋਇਆ ਹੈ ਕਿਸੇ ਪੋਜ਼ਿਟਿਵ ਤੇ ਨੈਗੇਟਿਵ ਤੇ ਨੈਗੇਟਿਵ ਤੇ ਪੋਜ਼ਿਟਿਵ ਕਿਵੇਂ ਬਣਾਉਣਾ ਇਹ ਇੱਕ ਉਦਾਹਰਨ ਹੈ ਧੰਨਵਾਦ ਉਹਨਾਂ ਨੇ ਕੀਤਾ ਆ ਤੇ ਨਾਲ ਦੀ ਨਾਲ ਉਹਨਾਂ ਨੇ ਇੱਕ ਮੀਡੀਆ ਤੋਂ ਹੀ ਚੱਕੀ ਆ ਕਿਹਾ ਆ ਬਈ ਕੇਜਰੀਵਾਲ ਨੂੰ ਵੱਡਾ ਝਟਕਾ 2 ਕਰੋੜ ਜਨਸੰਖਿਆ ਵਾਲੇ ਪੰਜਾਬ ਦੇ ਵਿੱਚ ਕੇਵਲ 3 ਲੱਖ ਲੋਕ ਹੀ ਰੈਲੀ ਦੇ ਵਿੱਚ ਆਏ ਖੈਰ ਤੋੜ ਮਰੋੜ ਕੇ ਜਿਹੜੀ ਪੇਸ਼ ਕਰਨ ਦੀ ਗੱਲ ਕੀਤੀ ਉਹਨਾਂ ਨੇ ਜਸਪਾਲ ਜੀ ਜੁੜੇ ਆ ਸਿਡਨੀ ਤੋਂ ਡਰਾਈਵਿੰਗ ਦੇ ਵਿੱਚ ਕਹਿੰਦੇ ਬਿਜ਼ੀ ਆ ਤੇ ਹਾਜ਼ਰੀ ਲਾ ਲਓ ਤੇ ਇੱਕ ਹੋਰ ਕਹਿੰਦੇ ਇੱਕ ਆਪਣੀ ਕਮਿਊਨਿਟੀ ਤੇ ਉਹਦੇ ਵੀ ਪ੍ਰੋਗਰਾਮ ਜਿਹੜੇ ਆ ਮਿਲਦੇ ਜੁਲਦੇ ਆ ਖੈਰ ਜਸਪਾਲ ਸਿਡਨੀ ਸਾਹਿਬ ਮੈਂ ਕਦੀ ਉਹਦੇ ਬਾਰੇ ਗੱਲ ਸੁਣੀ ਨੀ ਮੈਂ ਉਹਦੇ ਬਾਰੇ ਸੁਣ ਕੇ ਫੇਰ ਤੁਹਾਨੂੰ ਇਹਦੇ ਬਾਰੇ ਜਵਾਬ ਦੇਊਂਗਾ ਬਹੁਤ ਬਹੁਤ ਧੰਨਵਾਦ ਤੁਹਾਡਾ ਸਤਿ ਸ੍ਰੀ ਅਕਾਲ ਤਰਸੇਮ ਜੀ ਪਹਿਲਾਂ ਤਾਂ ਮਾਫੀ ਆ ਥੋੜਾ ਜਿਹਾ ਤੁਹਾਨੂੰ ਇੰਤਜ਼ਾਰ ਕਰਨਾ ਪਿਆ
ਨਹੀਂ 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 ਏਦਾਂ ਮੈਨੂੰ ਆਵਾਜ਼ ਬਹੁਤ ਨਹੀਂ ਸਾਫ ਸੁਣਾਈ ਦੇਣ ਦੀ ਜੀ ਸਤਿ ਸ੍ਰੀ ਅਕਾਲ ਜੀ
ਹਾਂਜੀ ਅੱਛਾ ਠੀਕ ਹੈ ਜੀ ਤਰਸੇਮ ਸਿੰਘ ਜੀ ਕੀ ਚਾਹੁੰਦੇ ਅੱਜ ਤੁਸੀਂ
ਮੈਨੂੰ ਜਿਆਦਾ ਆਨੰਦ ਆਉਣ ਡੇ ਪਟਿਆਲੇ ਤੋਂ ਕੌਣ ਕਰਨ ਡਿਆ ਜੀ ਬ੍ਰੋਡਕਾਸਟਿੰਗ ਉਹ ਤਾਂ ਦਿਸਿਆ ਤਾਂ ਸਰਬਜੀਤ ਜੀ
ਆਪਣੇ ਹਾਂਜੀ ਸਰਬਜੀਤ ਭਾਜੀ ਆਪਣੇ ਨਾਲ
ਪਹਿਲਾਂ ਜੀ ਮੇਰੀ ਉਹਨਾਂ ਨੂੰ ਸਤਿ ਸ੍ਰੀ ਅਕਾਲ ਮੈਂ ਤੇ ਵੇਖਣਾ ਇੰਡੀਆ ਦੇ 5:15 ਹੋਏ ਨੇ ਦੇਖੋ ਕਿੱਡਾ ਮਹਾਰਾਜ ਦੇ ਚਰਨਾਂ 'ਚ ਜੁੜਨ ਵਾਲਾ ਸਮਾਂ ਤੇ ਆਪਣੇ ਨਾਲ ਬਿਤਾਉਣ ਡਿਆ ਪਹਿਲਾਂ ਉਹਨਾਂ ਨੂੰ ਸਤਿ ਸ੍ਰੀ ਅਕਾਲ ਜੀ
ਉਹਨਾਂ ਦੀ ਤਾਂ ਬਹੁਤ ਵੱਡੀ ਦੇਣ ਆ ਜੀ ਉਹਨਾਂ ਦੀ ਦੇਖੋ ਕਿ ਸਵੇਰੇ ਸਵੇਰੇ ਉੱਠਦੇ ਵੀ ਆ ਤੇ ਨਾਲ ਦੀ ਨਾਲ ਇੰਨਾ ਟਾਈਮ ਵੀ ਬਤੀਤ ਕਰਦੇ ਆ ਤੇ ਦੂਜੀ ਗੱਲ ਇਹ ਆ ਕਿ ਕਈ ਵਾਰੀ ਤਾਂ ਸਾਡਾ ਪ੍ਰੋਗਰਾਮ ਬਹੁਤ ਬੋਰਿੰਗ ਹੁੰਦਾ ਫੇਰ ਵੀ ਉਹ ਜਾਗਦੇ ਰਹਿੰਦੇ ਆ ਬੋਰਿੰਗ ਹੋਣ ਦੇ ਬਾਵਜੂਦ
ਨਹੀਂ ਮੈਂ ਫੋਨ ਤੇ ਨਹੀਂ ਕਰਨਾ ਮੈਂ ਨਾ ਪਰਸੋਂ ਕੰਟਰੀ ਸਾਈਡ ਜਾਣ ਡਿਆ ਮੇਰਾ ਨੈਵੀਗੇਟਰ ਕਦੀ ਬੰਦ ਹੁੰਦਾ ਕਦੀ ਚੱਲਦਾ ਮੈਂ ਗਲਤ ਨਾ ਮੁੜ ਜਾਂ ਤੇ ਮੈਂ ਕਰਕੇ ਨਹੀਂ ਕਰਨਾ ਪਰ ਜਦੋਂ ਖਾਲਿਸਤਾਨ ਦੀ ਗੱਲ ਆਉਂਦੀ ਆ ਨਾ ਤੇ ਵੀਰ ਜੀ ਫਿਰ ਮੈਨੂੰ ਕਰਨਾ ਪੈਂਦਾ ਮੈਂ ਨਾ ਕੱਲ ਮੇਰੇ ਮਾਤਾ ਜੀ ਆਏ ਹੋਏ ਆ ਇੱਥੇ ਸਟੇਲੇ ਮੇਰੇ ਕੋਲ ਹੀ ਆ
ਅੱਛਾ ਜੀ
ਤੇ ਉਹ ਹਾਂ ਮੈਂ ਪਿਛਲੇ ਦਿਨ ਕੋਈ ਗੱਲ ਕੀਤੀ ਤੇ ਮੈਨੂੰ ਆਂਦੀ ਮਾਤਾ ਸੋਰੀ ਮੈਂ ਆਂਦੀ ਕਹਿਤਾ ਸੋਰੀ ਜੀ ਮੈਨੂੰ ਆਂਦੇ ਤੇ ਤੂੰ ਹੋਰ ਜਿਹੜੀਆਂ ਮਰਜ਼ੀ ਗੱਲਾਂ ਕਰਿਆ ਕਰ ਉਹਨਾਂ ਦੇ ਨਾਲ ਰੇਡੀਓ ਵਾਲਿਆਂ ਨਾਲ ਤੇ ਮੇਰਾ ਪੁੱਤ ਬਣ ਗਿਆ ਖਾਲਿਸਤਾਨ ਦੀ ਗੱਲ ਨਾ ਮੇਰਾ ਪੁੱਤ ਕਰਿਆ ਕਰ ਨਾ ਕੀ ਗੱਲ ਹੋ ਗਈ ਮਾਤਾ ਜੀ ਕਿਉਂ ਡਰਦੇ ਜੀ ਆਂਦੀ ਇਹਨਾਂ ਦੀ ਤਾਂ ਦੁਸ਼ਮਣੀ ਮਾੜੀ ਹੈਗੀ ਆ ਯਾਰੀ ਵੀ ਬੜੀ ਮਾੜੀ ਸਹੀ ਗੱਲ ਮਹਾਰਾਜ ਜੀ ਸੱਚ ਜਾਣਿਓ ਮੈਂ ਦੂਜੀ ਗੱਲ ਕਰ ਲਗਾ ਜਦੋਂ ਗਿਣਤੀ ਭਿੰਡਰਾਂ ਵਾਲੇ ਮਹਾਰਾਜ ਮਹਾਂਪੁਰਸ਼ ਜਦੋਂ ਸਮਾ ਗਏ ਸੀ ਉਸ ਤੋਂ ਬਾਅਦ ਸਾਰੇ ਖਾਲਸਾ ਨੇ ਕਿੱਥੇ ਗਏ ਜਦੋਂ ਆਪਾਂ ਨੂੰ ਅੱਤਵਾਦ ਦਾ ਸਾਰਾ ਮੁਸ਼ਕਿਲ ਝੱਲਣੀ ਪਈ 94 ਤੋਂ ਲੈ ਕੇ 96-97 ਤੱਕ ਜੀ ਉਦੋਂ ਕਿੱਥੇ ਸੀ ਸਾਰੇ ਇਹ ਗੱਲ ਦਾ ਜਵਾਬ ਦੇਣ ਪਹਿਲਾਂ ਖਾਲਸਾ ਉਦੋਂ ਇਹ ਆਪ ਤੇ ਅਮਰੀਕਾ ਕੈਨੇਡਾ ਤੇ ਫਰਾਂਸ ਚ ਬੈਠੇ ਹੋਏ ਆ ਤੇ ਗੱਲਾਂ ਕਰਦੇ ਖਾਲਿਸਤਾਨ ਦੀਆਂ ਉਹ ਵੀਰ ਜੀ ਦੀ ਵਾਕਿਆ ਗੱਲ ਸਹੀ ਜਾਂ ਫਿਰ ਪੰਜਾਬ ਆਉਂਦੇ ਬਜ਼ੁਰਗਾਂ ਨੂੰ ਜਾ ਕੇ ਬਜ਼ੁਰਗਾਂ ਨਾਲ ਸਲਾਹ ਕਰਨ ਜਿਹਨਾਂ ਅੱਤਵਾਦ ਵੇਖਿਆ ਇਹਨਾਂ ਦੇ ਵੇਖਿਆ ਹੀ ਨੀ ਕੱਖ ਜੀ ਹਾਂਜੀ ਬਸ ਮੈਂ ਇੰਨੀ ਕਹਿਣੀ ਵੀਰ ਜੀ। ਬਾਕੀ ਜੀ ਉਹ ਇੱਕ ਗਾਣਾ ਹੈਗਾ ਨਾ ਮਿਲਨੇ ਕੀ ਤੁਮ ਕੋਸ਼ਿਸ਼ ਕਰਨਾ ਵਾਦਾ ਕਭੀ ਨਾ ਕਰਨਾ, ਮੇਰੇ ਹਿਸਾਬ ਨਾਲ ਜ਼ਿਆਦਾ ਵਾਅਦੇ ਆਪ ਨੂੰ ਨੀ ਕਰਨੇ ਚਾਹੀਦੇ, ਏਦਾਂ ਦੇ ਖਤਰਾ ਹੀ ਹੈ ਜੀ, ਇਹਨਾਂ ਨੂੰ ਵਾਅਦੇ ਨਾ ਕਰੋ, ਵੋਟਾਂ ਜਿੱਤ ਲਓ ਇੱਕ ਵਾਰ ਜੀ।
ਖੈਰ ਬਹੁਤ 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 ਧੰਨਵਾਦ ਤੁਹਾਡਾ ਤਰਸੇਮ ਸਿੰਘ ਜੀ, ਉਹਨਾਂ ਨੇ ਗੱਲ ਕੀਤੀ ਆ ਖਾਲਿਸਤਾਨ ਦੀ, ਜਿੱਥੇ ਤੱਕ ਗੁਰਸੇਵ ਸਿੰਘ ਜੀ ਗੱਲ ਚੱਲਦੀ ਆ, ਹੁਣ ਤਾਂ ਦੇਖੋ ਵੋਟਾਂ ਉੱਥੇ ਪੈ ਰਹੀਆਂ 2017 ਦੇ ਵਿੱਚ, ਲੋਕਾਂ ਦੇ ਕੋਲ ਆਪਣੀ ਤੁਸੀਂ ਗੱਲ ਲਿਜਾਣੀ ਚਾਹੀਦੀ ਆ ਵੋਟਾਂ ਵਿੱਚ, ਤਾਂ ਆਪਾਂ ਲੋਕਾਂ ਤੱਕ ਗੱਲ ਲਿਜਾ ਸਕਦੇ ਹਾਂ ਵੈਸੇ ਨਾਲੋਂ। ਤੇ ਖੈਰ ਗੁਰਸੇਵ ਸਿੰਘ ਜੀ ਆਪਣੇ ਨਾਲ ਗੁਰਪ੍ਰੀਤ ਗਿੱਲ ਜੀ ਕੈਨਬਰਾ ਤੋਂ ਜੁੜ ਗਏ ਆ, ਉਹਨਾਂ ਤੋਂ ਆਪਾਂ ਅਪਡੇਸ਼ਨ ਲੈਂਦੇ ਆ ਹੁਣ ਆਮ ਆਦਮੀ ਪਾਰਟੀ ਦੇ ਬਾਰੇ, ਕਾਫੀ ਸਰੋਤਿਆਂ ਦੇ ਵਿਚਾਰ ਵੀ ਉਹਨਾਂ ਨੇ ਪੁੱਛੇ ਸੀਗੇ। ਸਤਿ ਸ੍ਰੀ ਅਕਾਲ ਗਿੱਲ ਸਾਹਿਬ।
ਸਤਿ ਸ੍ਰੀ ਅਕਾਲ ਭਾਜੀ, ਕੀ ਹਾਲ ਚਾਲ?
ਬਹੁਤ ਵਧੀਆ, ਤੁਹਾਡੀ ਘੰਟਾ ਹੋ ਗਿਆ ਸੀ ਭਾਲ ਵਿੱਚ ਤੁਹਾਡੇ ਲੱਗੇ ਹੋਏ ਆ, ਤੇ ਤੁਸੀਂ ਪਤਾ ਨੀ ਕਿੱਧਰ ਖੋ ਗਏ।
ਬਸ ਜੀ ਉਹ ਇੱਧਰ ਮੀਂਹ ਪੈ ਰਿਹਾ ਤੇ ਬਸ ਧਿਆਨ ਹੀ ਰਿਹਾ ਵੀ ਘਰ ਮੈਂ ਰੇਡੀਓ ਟਿਊਨ ਇਨ ਕਰਨਾ, ਤੇ ਇੱਦਾਂ ਕਰਕੇ ਮੈਸੇਜ ਆਇਆ ਸੀ ਮੈਂ ਕਾਲ ਕਰਕੇ।
ਹਾਂਜੀ ਜੀ, ਤੇ ਸਰੋਤਿਆਂ ਨੇ ਪੁੱਛਿਆ ਆ ਵੀ ਅਪਡੇਸ਼ਨ ਤੁਹਾਡੇ ਤੋਂ ਹੀ ਸਪੈਸ਼ਲ, ਉਹਨਾਂ ਨੇ ਕਿਹਾ ਵੀ ਦਿਓ ਆਮ ਆਦਮੀ ਪਾਰਟੀ ਦੇ ਵਿੱਚ ਕੀ ਚੱਲ ਰਿਹਾ। ਹੁਣ ਤਾਂ ਅਸੀਂ ਵੈਸੇ ਤਾਂ ਕਹਿ ਚੁੱਕੇ ਆ ਵੀ ਥੋੜਾ ਜਿਹਾ ਉਭਾਰ ਤਾਂ ਹੋਇਆ ਹੁਣ।
ਨਹੀਂ ਆਮ ਆਦਮੀ ਪਾਰਟੀ ਚ ਇਸ ਵੇਲੇ ਸਭ ਵਧੀਆ ਚੱਲ ਰਿਹਾ, ਕੋਈ ਪ੍ਰੋਬਲਮ ਨੀ। ਉਹ ਫੂਲਕਾ ਜੀ ਬਾਰੇ ਰਘਵੀਰ ਸਿੰਘ ਭਰੋਵਾਲ ਨੇ ਪੋਸਟ ਪਾਈ ਸੀ, ਉਸ ਤੋਂ ਬਾਅਦ PDC ਨੇ ਉਹ ਗੱਲ ਚੱਕ ਲਈ। ਮੈਂ ਇੱਥੇ ਸਰੋਤਿਆਂ ਨੂੰ ਕਹਿ ਦਵਾਂ ਵੀ ਰਘਵੀਰ ਸਿੰਘ ਭਰੋਵਾਲ ਦੀਆਂ ਜਿਹੜੀਆਂ ਪੋਸਟ ਹੈ ਨਾ, ਉੱਥੇ ਟਰਸਟ ਕਰਨ ਦੀ ਲੋੜ ਨੀ ਹੈਗੀ, ਕਿਉਂਕਿ ਉਹ ਪਾਰਟੀ ਦਾ ਸਪੋਕਸਪਰਸਨ ਨਹੀਂ ਹੈਗਾ। ਉਹ ਜਸਟ ਮੇਰੇ ਵਾਂਗੂ ਕਹਿ ਲਓ, ਮੈਂ ਚਲੋ POC ਹੈ ਕੈਨਬਰਾ ਦੇ ਵਿੱਚ, ਪਰ ਉਹ ਇੱਕ ਸਪੋਰਟਰ ਆ ਤੇ ਉਹਨੇ ਪਹਿਲਾਂ ਵੀ ਆਮ ਆਦਮੀ ਪਾਰਟੀ ਨੂੰ ਟ੍ਰਬਲ ਚ ਲਿਆਂਦਾ ਸੀ ਜਦੋਂ ਫੇਕ ਇੱਕ ਫੋਟੋ ਪਾਈ ਸੀ, ਬਾਅਦ ਵਿੱਚ ਉਸ ਪਰਿਵਾਰ ਨੂੰ ਤੰਗ ਕੀਤਾ ਗਿਆ। ਸੋ ਰਘਵੀਰ ਭਰੋਵਾਲ ਨੇ ਇਹ ਕੰਮ ਸ਼ੁਰੂ ਕੀਤਾ ਸੀ ਵੀ ਫੂਲਕਾ ਜੀ ਨੂੰ ਇਗਨੋਰ ਕੀਤਾ ਜਾ ਰਿਹਾ ਪਾਰਟੀ ਵੱਲੋਂ, ਏਦਾਂ ਦੀ ਕੋਈ ਗੱਲ ਨੀ ਹੈਗੀ। ਦੋ ਤਿੰਨ ਜਿਹੜੀਆਂ ਗੱਲਾਂ ਹੋਈਆਂ ਨੇ ਉਹ ਕਲੀਅਰ ਹੋ ਗਈਆਂ ਨੇ ਫੂਲਕਾ ਜੀ ਦੇ ਨਾਲ। ਸੋ ਦੋ ਦਿਨ ਪਹਿਲਾਂ ਹੀ ਭਗਵੰਤ ਮਾਨ ਦੀ, ਘੁੱਗੀ ਦੀ ਤੇ ਸੰਜੇ ਸਿੰਘ ਤੇ ਦੁਰਗਿਸ਼ ਪਾਠਕ ਦੀ ਮੀਟਿੰਗ ਚੱਲੀ ਹੈ ਇਹਨਾਂ ਨਾਲ, ਦੋ ਤਿੰਨ ਘੰਟੇ ਫੂਲਕਾ ਜੀ ਦੇ ਘਰੇ ਜਾ ਕੇ ਮੀਟਿੰਗ ਹੋਈ ਆ। ਸੋ ਐਡੀ ਕੋਈ ਗੱਲ ਨੀ ਹੋਈ, ਉਹ ਉੱਥੇ ਨਹੀਂ ਪਹੁੰਚੇ। ਉਹਦੇ ਪਿੱਛੇ ਦੋ ਤਿੰਨ ਰੀਜ਼ਨ ਸੀ, ਇੱਕ ਮੇਨ ਰੀਜ਼ਨ ਤੇ ਇਹ ਸੀ ਵੀ 17 ਨੂੰ ਦਿੱਲੀ ਦੇ ਵਿੱਚ ਪੇਸ਼ੀ ਆ ਟਾਈਟਲਰ ਦੀ, ਤੇ ਉਹਦੇ ਵਾਸਤੇ ਉਹ ਪੇਪਰ ਵਰਕ ਤਿਆਰ ਕਰ ਰਹੇ ਆ। ਤੇ ਐਜ਼ ਅ ਲਾਇਰ ਤੁਹਾਨੂੰ ਪਤਾ ਹੁੰਦਾ ਵੀ ਡਾਕੂਮੈਂਟੇਸ਼ਨ ਤਾਂ ਪੂਰੀ ਲੈ ਕੇ ਜਾਣੀ ਪੈਂਦੀ ਆ ਜਦੋਂ ਤੁਸੀਂ ਜੱਜ ਦੇ ਸਾਹਮਣੇ ਪੇਸ਼ ਹੋਣਾ। ਤੇ ਜੇ ਉਹਦੇ ਵਿੱਚ ਡਿਊਰਿੰਗ ਦੈਟ ਉਹ ਰੈਲੀ ਅਟੈਂਡ ਕਰਨ ਲੱਗ ਪੈਣ ਤੇ ਫੇਰ ਉਹਨਾਂ ਨੂੰ ਉੱਥੇ ਪ੍ਰੋਬਲਮ ਆ ਸਕਦੀ ਹੈ। ਸੋ ਇੱਕ ਬੜੀ ਕ੍ਰੂਸ਼ੀਅਲ ਸਟੇਜ ਤੇ ਜਗਦੀਸ਼ ਟਾਈਟਲਰ ਦਾ ਕੇਸ ਚੱਲ ਰਿਹਾ, CBI ਉਹਦੀ ਇਨਕੁਆਇਰੀ ਦੁਆਰਾ ਫੇਰ ਕਰ ਰਹੀ ਆ, ਤੇ ਫੂਲਕਾ ਸਾਹਿਬ ਨੇ ਆਪਣੇ ਵੱਲੋਂ ਜਿਹੜੇ ਡਾਕੂਮੈਂਟੇਸ਼ਨ ਦੇਣੇ ਕੋਰਟ ਨੂੰ ਉਹਨਾਂ ਦੀ ਤਿਆਰੀ ਕਰ ਰਹੇ ਸੀ, ਇਸ ਕਰਕੇ ਉਹ ਉੱਥੇ ਨਹੀਂ ਪਹੁੰਚੇ। ਪਰ ਕੇਜਰੀਵਾਲ ਸਾਹਿਬ ਨਾਲ ਉਹ ਦਰਬਾਰ ਸਾਹਿਬ ਜ਼ਰੂਰ ਗਏ ਸੀ। ਸੋ ਦੇਖੋ ਵਿਰੋਧੀਆਂ ਨੇ ਹਵਾ ਦੇਣੀ ਹੈ ਨਿੱਕੀ ਨਿੱਕੀ ਗੱਲ ਨੂੰ, ਪਰ ਜੇ ਤੁਸੀਂ ਆਮ ਆਦਮੀ ਪਾਰਟੀ ਦੇ ਸਪੋਰਟਰ ਹੋ ਦੈਨ ਯੂ ਹੈਵ ਟੂ ਬਲੀਵ ਇਨ ਦਾ ਪਾਰਟੀ।
ਜੀ ਬਿਲਕੁਲ, ਤੇ ਹੋਰ ਕੁਛ ਕਹਿਣਾ ਚਾਹੁੰਦੇ ਆ ਗਿੱਲ ਸਾਹਿਬ?
ਬਸ ਬਾਈ ਪਹਿਲੋਂ ਖਾਲਿਸਤਾਨ ਬਾਰੇ ਗੱਲ ਕਰਕੇ ਗਿਆ ਸੀ ਨਾ, ਮੇਰੀ ਹੱਥ ਜੋੜ ਕੇ ਬੇਨਤੀ ਆ, ਆਪਣਾ ਇਹ ਜਿਹੜੇ ਮੁੱਦੇ ਨੇ ਕਾਫੀ ਇੱਕ ਨਾ ਥਿਨ ਲਾਈਨ ਹੁੰਦੀ, ਆਪਾਂ ਉਹਨੂੰ ਕ੍ਰੋਸ ਨਾ ਕਰੀਏ। ਜਿਹੜੇ ਖਾਲਿਸਤਾਨ ਵਾਸਤੇ ਲੜੇ ਸੀ ਆਪਾਂ ਉਹਨਾਂ ਨੂੰ ਡਿਸਰਿਸਪੈਕਟ ਵੀ ਨਾ ਕਰੀਏ, ਤੇ ਜਿਹਨਾਂ ਨੇ ਖਾਲਿਸਤਾਨ ਦੀ ਇਸ ਸਾਰੀ ਜੰਗ ਚ ਇਨੋਸੈਂਟ ਜਿਹੜੇ ਬੰਦੇ ਮਰੇ ਸੀ ਜਦ ਬੱਸਾਂ ਚ ਬੰਬ ਧਮਾਕੇ ਜਾਂ ਹੋਰ ਕਿਤੇ ਜਿੱਦਾਂ ਹੋਇਆ ਸੀ, ਉਹਨਾਂ ਨੂੰ ਵੀ ਨਾ ਆਪਾਂ ਭੁੱਲੀਏ। ਸਾਰਾ ਸੰਤਾਪ ਪੰਜਾਬ ਨੇ ਭੋਗਿਆ ਆ, ਕੱਲੇ ਇੱਕ ਬੰਦੇ ਨੇ ਨੀ ਭੋਗਿਆ। ਸੋ ਇਸ ਵੇਲੇ ਜਿਹੜੀ ਗੱਲ ਆ ਪੰਜਾਬ ਦੇ ਪਾਣੀ ਨੂੰ ਬਚਾਉਣ ਦੀ ਗੱਲ ਆ, ਪੰਜਾਬ ਦੀ ਇਕਾਨਮੀ ਨੂੰ ਬਚਾਉਣ ਦੀ ਗੱਲ ਆ, ਆਪਾਂ ਉਹਦੇ ਬਾਰੇ ਗੱਲ ਕਰੀਏ। ਜਿਹੜੇ 30-30 ਸਾਲ ਪੁਰਾਣੇ ਮੁੱਦੇ ਨੇ ਨਾ, ਇਹਨਾਂ ਬਾਰੇ ਆਪਾਂ ਬਾਅਦ ਵਿੱਚ ਗੱਲ ਕਰ ਸਕਦੇ ਜਦੋਂ ਮਾਹੌਲ ਸੁਖਾਵਾਂ ਹੋਊਗਾ।
ਜੀ ਬਿਲਕੁਲ ਜਰੂਰ ਜੀ, ਤੇ ਬਹੁਤ ਬਹੁਤ ਧੰਨਵਾਦ ਗਿੱਲ ਸਾਹਿਬ ਤੁਹਾਡਾ। ਤੇ ਗੁਰਸੇਵ ਸਿੰਘ ਜੀ ਜਿੱਦਾਂ ਗੱਲ ਇਹਨਾਂ ਨੇ ਕਾਪਾ ਵੀ ਇਹੀ ਗੱਲ ਕਹੀ ਆ ਵੀ 2017 ਦੀਆਂ ਚੋਣਾਂ ਜਿਹੜੀਆਂ ਆ ਰਹੀਆਂ ਆ, ਇਸ ਕਰਕੇ ਉਹਦੇ ਵਿੱਚ ਮੁੱਦੇ ਜਿਹੜੇ ਆ ਮੁੱਦਿਆਂ ਦੇ ਆਧਾਰ ਤੇ ਜਿਹੜੀ ਆ ਚੋਣਾਂ ਲੜੀਆਂ ਜਾਂਦੀਆਂ, ਬਾਅਦ ਦੇ ਵਿੱਚ ਰੌਲਾ ਪਾਉਣ ਨੂੰ ਤਾਂ ਜਿੰਨਾ ਮਰਜ਼ੀ ਪਾਓ, ਹਨਾ। ਖੈਰ ਆਪਾਂ ਪਹਿਲਾਂ ਵਿਚਾਰ ਲੈ ਲੈਂਦੇ ਆ, ਇੰਦਰਜੀਤ ਵੀ ਜੁੜ ਗਏ ਆਪਣੇ ਨਾਲ ਕੈਲੀਫੋਰਨੀਆ ਤੋਂ। ਸਤਿ ਸ੍ਰੀ ਅਕਾਲ ਇੰਦਰਜੀਤ ਜੀ।
ਸਤਿ ਸ੍ਰੀ ਅਕਾਲ ਭਾਜੀ ਦੋਨਾਂ ਵੀਰਾਂ ਨੂੰ ਤੇ ਆਪਣੇ ਸਰੋਤਿਆਂ ਨੂੰ
ਜੀ, ਤੇ ਬਹੁਤ ਬਹੁਤ ਧੰਨਵਾਦ ਜੀ। ਤੇ ਪ੍ਰੋਗਰਾਮ ਲਗਭਗ ਹੁਣ ਸਮਾਪਤੀ ਦੇ ਵੱਲੇ ਹੀ ਆ, ਤੇ ਕੀ ਕਹਿਣਾ ਚਾਹੁੰਦੇ ਆ ਤੁਸੀਂ?
ਭਾਈ ਮੈਂ ਤਾਂ ਇਹ ਕਹਿਣਾ ਭਾਜੀ ਹੁਣੇ ਖਾਲਿਸਤਾਨ ਬਾਰੇ ਜਿੱਦਾਂ ਗੱਲ ਕਰਦੇ ਸੀ, ਮੈਂ ਉਹਨਾਂ ਦੀ ਗੱਲ ਨਾਲ ਥੋੜਾ ਸਹਿਮਤ ਆ, ਕਿਉਂਕਿ ਖਾਲਿਸਤਾਨ ਸੰਤ ਭਿੰਡਾ ਵਾਲੇ ਤੋਂ ਬਾਅਦ ਮੂਵਮੈਂਟ ਤੋਂ ਬਾਅਦ ਸ਼ੁਰੂ ਹੋਇਆ, ਤੇ ਜਿੰਨੇ ਵੀ ਸੰਤਾਂ ਦੇ ਜਿਹੜੇ ਬਦਲੇ ਲਏ ਗਏ ਆ, ਇੰਦਰਾ ਗਾਂਧੀ ਦਾ ਸੋਤਾ ਲਾਇਆ, ਜਨਰਲ ਵੈਦ ਦਾ ਸੋਤਾ ਲਾਇਆ, ਨਿਹੰਗ ਪੂਲਾ ਸੀਗਾ, ਉਹਦੇ ਵਿੱਚ ਕਿਸੇ ਖਾਲਿਸਤਾਨੀ ਦਾ ਬਾਜੀ ਹੱਥ ਨੀ ਹੈਗਾ। ਇੱਕ ਨਾਰਮਲ ਬੰਦੇ ਦਾੜੀ ਕੱਟਦੇ, ਕੇਸ ਕੱਟਦੇ ਬੰਦੇ, ਰਾਜੋਵਾਲਾ ਸਾਹਿਬ ਲਾ ਲਓ, ਜੰਤ ਸਿੰਘ ਦਾ ਕੇਸ ਰਾਈਟ, ਸਾਰਿਆਂ ਕੇਸਾਂ ਦੇ ਵਿਚ ਜਿਹੜੇ ਕਹਾਉਂਦੇ ਆਪਣੇ ਆਪ ਨੂੰ ਖਾਲਿਸਤਾਨੀ ਆ ਪੂਰੇ ਬਾਣੇ ਦੇ ਵਿਚ ਵੀ ਆ, ਉਹਨਾਂ ਨੇ ਕਿਸੇ ਇਹ ਚਾਰ ਪੰਜ ਜਿਹੜੇ ਤੱਥ ਮੈਂ ਤੁਹਾਨੂੰ ਗਿਣਾਏ ਇਹਨਾਂ ਚ ਕਿਸੇ ਚ ਕਿਸੇ ਦਾ ਕੋਈ ਰੋਲ ਨੀ ਹੈਗਾ
ਜੀ।
ਸੰਤਾਂ ਨੇ ਸ਼ੁਰੂ ਕੀਤਾ ਸੀ, ਜੇ ਜੇ ਖਾਲਿਸਤਾਨੀ ਮੰਨਦੇ ਆ ਇਹਨਾਂ ਦੀ ਨੀਤੀਆਂ, ਪਰ ਕਹਿਣ ਦਾ ਇਹਨਾਂ ਨੇ ਸੰਤਾਂ ਤੋਂ ਬਾਅਦ ਜਿਹੜੀ ਲਾਈਨ ਚੱਲਦੀ ਸੰਤਾਂ ਨੇ ਚਲਾਈ ਸੀ ਉਹਦੇ ਵਿਚ ਇਹਨਾਂ ਨੇ ਕੌਮ ਨੂੰ ਕਿਹੜੀ ਕਿਸੇ ਪਾਸੋਂ ਕਿਹੜੀ ਦੇਣ ਦਿੱਤੀ ਆ
ਜੀ।
ਇੰਦਰਾ ਗਾਂਧੀ ਨੇ ਅਟੈਕ ਕਰਾਇਆ ਸੀ
ਕਹਿਣਾ
ਚਾਹੁੰਦੇ, ਬਸ ਇਹ ਬਾਜੀ ਮੇਰਾ ਸੀਗਾ, ਜੇ ਹੋਇਆ ਤਾਂ ਜਰੂਰ ਦੱਸਿਓ। ਥੈਂਕ ਯੂ ਬਾਜੀ
ਜੀ, ਬਹੁਤ ਬਹੁਤ ਧੰਨਵਾਦ ਜੀ। ਤੇ ਗੁਰਸੇਵ ਸਿੰਘ ਜੀ ਕੀ ਕਹਿਣਾ ਚਾਹੁੰਦੇ ਆ ਜੋ ਇੰਦਰਜੀਤ ਹੋਣਾ ਨੇ ਸਵਾਲ? ਵੈਸੇ ਵਾਜਬ ਹੈਗਾ ਕਿ ਹੁਣ ਸਾਡੇ ਮੁੱਦੇ ਕੁਛ ਹੋਰ ਆ, ਸਾਡੇ ਕੋਲ ਮੁੱਦੇ ਜਿਹੜੇ ਆ ਉਹ ਬੇਰੁਜ਼ਗਾਰੀ ਦੇ ਆ, ਨਸ਼ਿਆਂ ਦਾ ਮੁੱਦਾ ਆ, ਪ੍ਰਦੂਸ਼ਣ ਇੰਨਾ ਜ਼ਿਆਦਾ ਵੱਧ ਰਿਹਾ ਆ, ਇਹ ਜਿਹੜੇ ਬੁਨਿਆਦੀ ਜਿਹੜੇ ਹੱਕ ਆ ਸਾਡੇ ਉਹਨਾਂ ਦੇ ਮਨੁੱਖੀ ਅਧਿਕਾਰਾਂ ਦੀਆਂ ਆਪਾਂ ਗੱਲਾਂ ਕਰੀਏ, ਖਾਲਿਸਤਾਨ ਆਪਣੇ ਆਪ ਹੀ ਬਣ ਜਾਣਾ ਜੇ ਅਸੀਂ ਆਪਣੀਆਂ ਜਿਹੜੀਆਂ ਇਹ ਪ੍ਰੋਬਲਮਸ ਜਿਹੜੀਆਂ ਆ ਉਹ ਜਿਹੜੀਆਂ ਹੱਲ ਕਰ ਲਈਏ ਆਪਾਂ। ਜਿੱਦਾਂ ਦਲਜੀਤ ਸਿੰਘ ਜੀ ਹੋਣਾ ਨੇ ਵੀ ਦੱਸਿਆ ਅੰਮ੍ਰਿਤਸਰ ਤੋਂ ਵੀ ਜਿੱਥੇ ਇੰਨਾ ਟ੍ਰੈਫਿਕ ਆ, ਇੰਨਾ ਉਹਨਾਂ ਚੀਜ਼ਾਂ ਨੂੰ ਆਪਾਂ ਨੂੰ ਜਿਹਨਾਂ ਤੋਂ ਆਪਣੇ ਰੋਜ਼ਾਨਾ ਜ਼ਿੰਦਗੀ ਪ੍ਰਭਾਵਿਤ ਹੁੰਦੀ ਆ, ਉਹ ਸਾਡੇ ਜਿਹੜੇ ਮੁੱਦੇ ਆ ਉਹ ਮੁੱਖ ਹੋਣੇ ਚਾਹੀਦੇ ਆ
ਜੀ। ਬਿਲਕੁਲ, ਮੈਂ ਇੱਕ ਦੋ ਗੱਲਾਂ ਮੈਂ ਕਹਿੰਦਾ ਕਲੀਅਰ ਕਰ ਦਈਏ, ਕਿਉਂਕਿ ਪਹਿਲਾਂ ਤਾਂ ਸੀਗਾ ਕਿ ਨਹੀਂ ਚਲੋ ਗੱਲਾਂ ਬਾਤਾਂ ਹੋਰ ਪਾਸੇ ਡਾਇਰੈਕਸ਼ਨ ਨਹੀਂ ਚਲੇ ਜਾਂਦੀਆਂ,
ਚਲੋ ਜੇ
ਆਪਣਾ ਕੁਦਰਤੀ ਹੈ ਨਾ ਸਰੋਤਿਆਂ ਦਾ ਵੀ ਇੰਟਰਸਟ ਉਧਰ ਨੂੰ ਬਣ ਜਾਂਦਾ ਆ। ਪਹਿਲਾਂ ਤਾਂ ਆਹ ਕਿ ਜਿੰਨੇ ਅੱਜ ਦੀ ਤਰੀਕ ਦੇ ਵਿੱਚ ਮੁੱਦੇ ਉਠਾਏ ਜਾਂਦੇ ਆ ਉਹ ਮੁੱਦੇ ਜਦੋਂ ਆਪਣਾ ਮੋਰਚਾ ਸ਼ੁਰੂ ਹੋਇਆ ਸੀ ਪੰਜਾਬ ਦੇ ਲਈ 1970 ਦੇ ਵਿੱਚ ਆਹੀ ਮੁੱਦੇ ਸੀਗੇ, ਠੀਕ ਹੈ ਜੀ। ਕਿਉਂਕਿ ਇੱਕ ਪੋਸਟ ਵੀ ਪਿੱਛੇ ਜੇ ਸੋਸ਼ਲ ਮੀਡੀਆ ਤੇ ਦੇਖ ਰਿਹਾ ਸੀਗਾ, ਕਹਿੰਦੇ ਵੀ ਜਿੱਦਾਂ ਹੁਣ ਪਵਿੱਤਰ ਕਰਨ ਦੀ ਆ, ਜੇਕਰ ਅਰਵਿੰਦ ਸਿੰਘ ਕੇਜਰੀਵਾਲ ਹੁੰਦਾ ਸ਼ਾਇਦ ਉਹਨੂੰ ਅੱਤਵਾਦ ਦਾ ਟਾਈਟਲ ਦੇ ਦਿੱਤਾ ਜਾਂਦਾ ਅੱਤਵਾਦੀ ਦਾ, ਕਿਉਂਕਿ ਆਹੀ ਮੁੱਦੇ ਉਸ ਸਮੇਂ ਸੀਗੇ ਤੇ ਆਹੀ ਮੁੱਦੇ ਹੁਣ ਵਾ, ਤੇ ਉਹਨਾਂ ਨੂੰ ਕੀ ਕਾਰਨ ਬਣੇ ਉਦੋਂ ਹਨਾ, ਜਾਂ ਕਹਿ ਲਓ ਕਿ ਸੰਤਾਂ ਤੋਂ ਬਾਅਦ ਇੰਪੇਸ਼ੈਂਸ ਹੋ ਗਈ ਨੌਜਵਾਨੀ ਦੇ ਵਿੱਚ, ਲੀਡਰ ਦੀ ਕਮੀ ਰਹਿ ਗਈ, ਤਾਂ ਮੁੜ ਕੇ ਕਹਿੰਦੇ ਹੁੰਦੇ ਇੱਕ ਡਾਇਰੈਕਸ਼ਨ ਨਹੀਂ ਮਿਲ ਸਕੀ। ਚਲੋ ਅੱਜ ਦੀ ਤਰੀਕ ਦੇ ਵਿੱਚ ਇੱਕ ਸੰਵਿਧਾਨਿਕ ਤੌਰ ਤੇ ਚੱਲ ਰਹੇ ਆ, ਇਲੈਕਸ਼ਨ ਲੜੀ ਜਾ ਰਹੀ ਆ, ਆਮ ਆਦਮੀ ਪਾਰਟੀ ਦਾ ਨਾਮ ਦਿੱਤਾ ਗਿਆ।
ਦੂਜੀ
ਗੱਲ ਖਾਲਿਸਤਾਨ ਦੀ ਗੱਲ ਵੀਰ ਜੀ ਨੇ ਹੁਣ ਕੀਤੀ ਸੀਗੀ, ਉਹ ਪਿੰਡਾਂ ਵਾਲੇ ਸੰਤਾਂ ਨੇ ਸ਼ੁਰੂ ਨਹੀਂ ਸੀ ਕੀਤੀ, ਥੋੜੀ ਜਿਹੀ ਕਲੀਅਰ ਕਰ ਦੇਣੀ ਚਾਹੀਦੀ ਆ। ਜੇਕਰ ਤੁਸੀਂ ਉਹਨਾਂ ਦੀ ਸਪੀਚਾਂ ਜਾਂ ਕਿਤਾਬਾਂ ਪੜੋਗੇ ਤਾਂ ਆਪਾਂ ਨੂੰ ਪਤਾ ਲੱਗ ਜਾਂਦਾ ਆ ਕਿ ਕਿੰਨੀ ਸ਼ੁਰੂ ਕੀਤੀ ਸੀ ਖਾਲਿਸਤਾਨ ਦੀ ਗੱਲ, ਖਾਲਿਸਤਾਨ ਦੇ ਨਾਰੇ ਕਿੰਨੀ ਸ਼ੁਰੂ ਕੀਤੇ ਸੀਗੇ। ਤਾਂ ਉਹਨੇ ਇੰਨਾ ਜ਼ਰੂਰ ਇੱਕ ਆਇਆ ਸੀਗਾ ਕਿ ਜੇਕਰ ਕਹਿੰਦੇ ਹਰਿਮੰਦਰ ਸਾਹਿਬ ਤੇ ਅਟੈਕ ਹੁੰਦਾ ਆ ਤੇ ਖਾਲਿਸਤਾਨ ਦੀ ਨੀਂਹ ਰੱਖੀ ਜਾਊਗੀ। ਉਸ ਤੋਂ ਪਹਿਲਾਂ ਉਹਨੀ ਉਹਨਾਂ ਦੇ ਵਾਜਬ ਸੀਗੇ, ਉਹ ਕਹਿੰਦੇ ਸੀਗੇ ਕਿ ਆਪ ਡਿਸਾਈਡ ਇੰਡੀਆ ਕਰ ਲਵੇ ਕਿਸ ਹਿਸਾਬ ਨਾਲ ਰੱਖਣਾ ਆ ਪੰਜਾਬੀਆਂ ਨੂੰ, ਸਿੱਖਾਂ ਨੂੰ ਕਿਸ ਹਿਸਾਬ ਨਾਲ ਆਪਣੇ ਨਾਲ ਰੱਖਣਾ ਆ। ਕਿ ਦੂਜੇ ਨੰਬਰ ਤੇ ਜਿਹੜੇ ਕਿ ਅੱਜ ਮੁੱਦੇ ਆ ਕਿ ਅਸੀਂ ਪਿੱਛੇ ਜਿੱਦਾਂ ਹੁਣ ਅਸੀਂ ਗੱਲ ਕਰ ਰਹੇ ਸੀਗੇ ਜੋਬਸ ਦੀ ਗੱਲ ਕਰ ਰਹੇ ਸੀਗੇ ਨਾ, ਕਿ ਬਾਹਰਲੀ ਸਟੇਟ ਵੀ ਬਰਾਬਰ ਹੱਕ ਦੇਣ ਜੇਕਰ ਅਸੀਂ ਹੱਕ ਦਿੰਦੇ ਹਾਂ ਦੂਜੀਆਂ ਸਟੇਟਸ ਨੂੰ। ਤਾਂ ਇਹੀ ਗੱਲਾਂ ਸੀਗੀਆਂ ਤੇ ਉਹੀ ਗੱਲਾਂ ਹੁਣ ਵਾ, ਤੇ ਚਲੋ ਐ ਕਿ ਸਾਨੂੰ ਪੇਸ਼ੈਂਸ ਚ ਰਹਿਣਾ ਚਾਹੀਦਾ ਕਿ ਐ ਨਹੀਂ ਹੋਣਾ ਚਾਹੀਦਾ ਕਿ ਆਪਣਾ ਨੁਕਸਾਨ ਅਸੀਂ ਕਰਾਈਏ।
ਬਿਲਕੁਲ, ਤੇ ਕਾਨੂੰਨ ਜਿਹੜੇ ਕਾਨੂੰਨ ਦੇ ਵਿੱਚ ਆਪਣੇ ਹੱਕ ਜਿਹੜੇ ਲੈਣੇ ਚਾਹੀਦੇ, ਤੇ ਉਹਦੇ ਲਈ ਆਪਾਂ ਨੂੰ ਜ਼ਰੂਰਤ ਆ ਵੀ ਆਪਾਂ ਪੜ੍ਹੇ ਲਿਖੇ ਹੋਈਏ ਤੇ ਸਾਡੇ ਜਿਹੜੇ ਜਿਹੜੇ ਨੁਮਾਇੰਦੇ ਆ ਉਹ ਵੀ ਉੱਥੇ ਜਾ ਕੇ ਸਿਰਫ ਟਾਈਮ ਬਤਾਉਣ ਨਾ ਜਾਣ, ਵੀ ਜਿਹੜੇ 10-15 ਦਿਨਾਂ ਦਾ ਸੈਸ਼ਨ ਹੁੰਦਾ ਅੱਧੇ ਘੰਟੇ ਦਾ ਬਣ ਕੇ ਨਾ ਰਹਿ ਜਾਵੇ। ਉਹਦੇ ਲਈ ਸਾਨੂੰ ਉਹਨਾਂ ਦੀ ਵੀ ਜਵਾਬਦੇਹੀ ਜ਼ਰੂਰ ਬਣਾਉਣੀ ਚਾਹੀਦੀ ਆ। ਤੇ ਹੁਣ ਲਾਸਟ ਕਾਲ ਇਹ ਆਪਾਂ ਲਵਾਂਗੇ, ਗਿਆਨ ਸਿੰਘ ਜੀ ਆਪਣੇ ਨਾਲ ਜੁੜੇ ਆ ਦੁਬਾਰਾ ਤੋਂ। ਗਿਆਨ ਸਿੰਘ ਜੀ ਫੇਰ ਸਵਾਗਤ ਹੈ ਜੀ ਤੁਹਾਡਾ।
ਸਤਿ ਸ੍ਰੀ ਅਕਾਲ ਜੀ, ਬੇਨਤੀ ਇਹ ਆ ਜੀ ਵੀ ਜਿਹੜੇ ਬੰਦੇ ਇਹ ਕਹਿੰਦੇ ਨੇ ਭਈ ਉਹ ਜਿਹੜੇ ਬੰਦੇ ਆ ਉਹ ਬਾਅਦ ਚ ਕੀ ਕਰਦੇ ਸੀਗੇ, ਉਹ ਡਾਲਰ ਪੌਂਡ ਇਕੱਠੇ ਕਰਦੇ ਸੀ, ਹੋਰ ਕੁਛ ਨੀ ਕਰਦੇ ਸੀਗੇ। ਇੰਗਲੈਂਡ ਦੇ ਵਿੱਚੋਂ ਲੱਖਾਂ ਡਾਲਰ ਸੰਤਾਂ ਦੇ ਨਾਂ ਤੇ ਇਕੱਠੇ ਕੀਤੇ ਗਏ, ਔਰ ਇਹ ਸਾਬਤ ਕੀਤਾ ਗਿਆ, ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਸੰਤ ਜੀਂਦੇ ਨੇ। ਹਾਲਾਂਕਿ ਮਹਾਂਪੁਰਸ਼ 6 ਤਰੀਕ ਨੂੰ ਮਤਲਬ ਸ਼ਹੀਦ ਹੋ ਗਏ ਸਨ, ਇਹਨਾਂ ਲੋਕਾਂ ਨੇ ਪੈਸੇ ਇਕੱਠੇ ਕੀਤੇ, ਹੋਰ ਕੱਖ ਨੀ ਕੀਤਾ। ਮੈਂ ਖਾਲਿਸਤਾਨ ਦੇ ਵਿਰੁੱਧ ਨਹੀਂ ਆ, ਪਰ ਮੈਂ ਖਾਲਿਸਤਾਨੀ ਨੂੰ ਇੱਕ ਬੇਨਤੀ ਕਰਦਾ ਵੀ ਜੇ ਤੁਹਾਡਾ ਏਡਾ ਬਾਰਡਰ ਬਣ ਜਾਣਾ, ਤੁਹਾਡੇ ਕੱਲਾ ਕੱਲਾ ਬੰਦਾ ਜੇ 10-10 ਮੀਟਰ ਤੇ ਵੀ ਖੜਾ ਕਰੋਗੇ ਬਾਰਡਰ ਸੇਫ ਨੀ ਰਹਿਣਾ। ਜਿਹਨੂੰ ਤੁਸੀਂ ਖਾਲਿਸਤਾਨ ਬਣਾਉਂਦੇ ਹੋ, ਪਠਾਨਕੋਟ ਤੋਂ ਲੈ ਕੇ ਪਾਕਿਸਤਾਨ ਆ ਗਿਆ, ਰਾਜਸਥਾਨ ਆ ਗਿਆ, ਗਾਹਾਂ ਤੁਹਾਡੇ ਹਰਿਆਣਾ ਆ ਗਿਆ, ਗਾਹਾਂ ਹਿਮਾਚਲ ਆ ਗਿਆ, ਮੁੜ ਕੇ ਫੇਰ ਤੁਸੀਂ ਪਠਾਨਕੋਟ ਆ ਜਾਓਗੇ ਤਾਂ ਤੁਹਾਡੇ ਬੰਦੇ ਪੂਰੇ ਨੀ ਹੋਣੇ, ਬਾਕੀ ਤਾਂ ਤੁਸੀਂ ਕੀ ਕਰਨਾ ਡਿਫੈਂਸ ਲਈ।
ਬਹੁਤ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, ਗਿਆਨ ਸਿੰਘ ਜੀ ਵਿਚਾਰ ਦਿੱਤੇ ਤੁਸੀਂ,
ਸ਼ੁਕਰੀਆ ਜੀ।
ਤੇ ਗੁਰਸੇਵ ਸਿੰਘ ਜੀ ਗੱਲ ਵੈਸੇ ਫੇਰ ਵੀ ਆਪਾਂ ਵੈਸੇ ਗੱਲ ਆਪਣੀ ਜੁੱਤੀ ਤੋਂ ਸ਼ੁਰੂ ਹੋਈ ਸੀ, ਵਿਧਾਨ ਸਭਾ ਤੋਂ ਲੈ ਕੇ ਆਪਾਂ ਕਈ ਫਿਰ ਸਰਕਾਰਾਂ ਵੀ ਬਣਾਈਆਂ, ਉਸ ਤੋਂ ਬਾਅਦ ਦੇ ਵਿੱਚ ਖਾਲਿਸਤਾਨ ਵੀ ਬਣਾਇਆ ਇਸ ਗੱਲਬਾਤ ਦੇ ਦੌਰਾਨ। ਤੇ ਖੈਰ, ਪਰ ਫੇਰ ਆਪਾਂ ਇੱਕ ਜਿਹੜਾ ਨਿਚੋੜ ਜ਼ਰੂਰ ਆਪਾਂ ਕੱਢਾਂਗੇ ਕਿ ਸਾਡੇ ਜਿਹੜੇ ਬੁਨਿਆਦੀ ਹੱਕ ਆ ਸਾਨੂੰ ਉਹ ਜਰੂਰ ਧਿਆਨ ਚ ਰੱਖਣਾ ਚਾਹੀਦਾ ਕਿ ਸਾਡਾ ਜਿਹੜਾ ਪਹਿਲਾ ਬੰਦੇ ਨੂੰ ਜਿਹੜੀ ਲੋੜ ਆ, ਸਭ ਤੋਂ ਪਹਿਲੀ ਲੋੜ ਬੰਦੇ ਨੂੰ ਸਾਹ ਦੀ ਆ। ਬੰਦਾ ਸਭ ਤੋਂ ਪਹਿਲਾਂ ਸਾਹ ਜਿਹੜਾ ਜ਼ਰੂਰੀ ਆ। ਤੁਸੀਂ ਇੱਕ ਮਿੰਟ ਰਹਿ ਲਓਗੇ, ਮੈਨੂੰ ਨਹੀਂ ਲੱਗਦਾ ਵੀ ਡੇਢ ਕੁ ਮਿੰਟ ਜਾਂ ਦੋ ਮਿੰਟ ਜਿਹੜੇ ਜ਼ਿਆਦਾ ਤਜਰਬੇਕਾਰ ਹੋਣਗੇ ਥੋੜਾ ਬਹੁਤਾ ਰੋਕ ਲੈਂਦੇ ਹੋਣਗੇ। ਜੇ ਤੁਹਾਨੂੰ ਸਾਹ ਹੀ ਨਾ ਸਹੀ ਆਇਆ, ਤੁਹਾਨੂੰ ਸਾਹ ਸਾਫ਼ ਨਾ ਆਇਆ, ਸਾਡੀ ਪਹਿਲਾ ਜਿਹੜਾ ਬੁਨਿਆਦੀ ਲੋੜ ਆ ਉਹ ਸਾਹ ਆ, ਸਾਡੀ ਸਵਾ ਜਿਹੜੀ ਸਾਫ਼ ਹੋਣੀ ਚਾਹੀਦੀ। ਉਹ ਤੋਂ ਬਾਅਦ ਸਾਡਾ ਜਿਹੜਾ ਦੂਜੀ ਲੋੜ ਆ ਉਹ ਸਾਡਾ ਪਾਣੀ ਆ। ਸਾਡਾ ਪਾਣੀ ਜਿਹੜਾ ਆ ਸਾਫ਼ ਹੋਣਾ ਚਾਹੀਦਾ। ਜੇ ਸਾਡਾ ਪਾਣੀ ਸਾਫ਼ ਨਹੀਂ ਤਾਂ ਜਿਹੜੀਆਂ ਆਪਾਂ ਸਵੇਰੇ ਗੱਲਾਂ ਕੀਤੀਆਂ ਕਿ ਤੁਸੀਂ ਡੇਂਗੂ ਹੋ ਜਾਂਦਾ, ਚਿਕਨਗੁਨੀਆ ਹੋ ਜਾਂਦਾ, ਫਿਰ ਤੁਸੀਂ ਗਰਮ ਪਾਣੀ ਦੇ ਵਿੱਚ ਹਲਦੀ ਪਾ ਕੇ ਵੀ ਪੀਣੀ ਆ, ਤੇ ਇਹ ਸਾਰੇ ਜਿਹੜੇ ਆ ਕੰਮ ਆ ਉਹ ਪਾਣੀ ਨੇ ਦੇਣੇ ਆ। ਫਿਰ ਤੀਜੇ ਤੇ ਲੋੜ ਸਾਡੀ ਲੋੜ ਜਿਹੜੀ ਆ ਉਹ ਭੋਜਨ ਆ। ਸਾਡਾ ਜਿਹੜਾ ਭੋਜਨ ਆ ਉਹ ਜ਼ਰੂਰ ਵਧੀਆ ਹੋਣਾ ਚਾਹੀਦਾ ਆ। ਔਰਗੈਨਿਕ ਹੋਵੇ ਤਾਂ ਸਭ ਤੋਂ ਵਧੀਆ ਆ, ਅਸੀਂ ਕੈਂਸਰ ਵਰਗੀਆਂ ਬਿਮਾਰੀਆਂ ਦੇ ਨਾਲ ਪੀੜਤ ਲੋਕ ਆ। ਉਹ ਤੋਂ ਬਾਅਦ ਸਾਨੂੰ ਲੋੜ ਪੈਂਦੀ ਆ ਕੱਪੜੇ ਦੀ, ਫਿਰ ਸਾਨੂੰ ਘਰ ਦੀ ਲੋੜ ਪੈਂਦੀ ਆ। ਉਹ ਤੋਂ ਬਾਅਦ ਸਾਡੀਆਂ ਜਿਹੜੀਆਂ ਗਾਹਾਂ ਤੋਂ ਗਾਹਾਂ ਲੋੜਾਂ ਜਿਹੜੀਆਂ ਆ ਵੱਧਦੀਆਂ। ਸਾਡੀਆਂ ਜਿਹੜੀਆਂ ਬੁਨਿਆਦੀ ਲੋੜਾਂ ਆ, ਸਾਡੇ ਕੋਲ ਅਜੇ ਤੱਕ ਸਾਫ਼ ਪਾਣੀ ਨਹੀਂ, ਸਾਫ਼ ਹਵਾ ਨਹੀਂ। ਸਰਕਾਰਾਂ ਕੋਲ ਆਪਾਂ ਇਹ ਗੱਲਾਂ ਕਰੀਏ ਕਿ ਜਿਹੜੀਆਂ ਤੁਸੀਂ ਇਹ ਸਾਡੇ ਜਿਹੜੇ ਅਧਿਕਾਰ ਆ, ਸਾਨੂੰ ਜੀਉਣ ਦੇ ਅਧਿਕਾਰ ਆ, ਉਹ ਜ਼ਰੂਰ ਦਿਓ। ਪਹਿਲਾਂ ਆਪਾਂ ਇਹ ਹੱਕ ਰੱਖੀਏ, ਆਪਣੇ ਲਈ ਨਹੀਂ, ਆਪਣੇ ਆਉਣ ਵਾਲੇ ਬੱਚਿਆਂ ਲਈ, ਆਪਣੀ ਆਉਣ ਵਾਲੀਆਂ ਜਨਰੇਸ਼ਨਸ ਦੇ ਲਈ। ਆਪਾਂ ਜਿੰਨਾ ਮਰਜ਼ੀ ਗੱਲ ਕਰੀਏ, ਸਾਡੇ ਇਹਨਾਂ ਹੱਕਾਂ ਦੇ ਉੱਤੇ ਜੇ ਆਪਾਂ ਚੋਣਾਂ ਲੜੀਏ ਤਾਂ ਸ਼ਾਇਦ ਮੈਨੂੰ ਲੱਗਦਾ ਵੀ ਸਰਕਾਰਾਂ ਵੀ ਕੁਛ ਕਰਨਗੀਆਂ। ਗੁਰਸੇਵਕ ਜੀ, ਹੋ ਸਕਦਾ ਮੈਂ ਰੋਂਗ ਹੋਵਾਂ। ਛੋਟੀ ਜਿਹੀ ਜਿੱਦਾਂ ਆਪਾਂ ਸਵੇਰੇ ਗੱਲ ਕੀਤੀ ਸੀ ਵੀ ਚੀਚੀ ਜਿਹੜੀ ਆ, ਚੀਚੀ ਦੇ ਬਾਅਦ ਹੀ ਘਸੌਲ ਬਣਦਾ। ਚੀਚੀ ਤੋਂ ਬਗੈਰ ਜਿਹੜਾ ਆ, ਚੀਚੀ ਵੀ ਪਲੇ ਕਰਦੀ ਆ ਘਸੌਲ ਬਣਾਉਣ ਦੇ ਵਿੱਚ। ਇਹ ਛੋਟੀਆਂ ਛੋਟੀਆਂ ਚੀਜ਼ਾਂ ਜਿਹੜੀਆਂ ਅਸੀਂ ਭੁੱਲੀ ਬੈਠੇ ਹਾਂ, ਇਹਨਾਂ ਉੱਤੇ ਜ਼ਰੂਰ ਧਿਆਨ ਦੇਣਾ ਚਾਹੀਦਾ ਆਪਾਂ ਨੂੰ। ਗੁਰਸੇਵਕ ਸਿੰਘ ਜੀ, ਕੀ ਕਹੋਗੇ?
ਬਿਲਕੁਲ ਜੀ, ਹੁਣ ਸਮਾਂ ਕੀ, ਜੇਕਰ ਵੈਸੇ ਤਾਂ ਲੋੜ ਤਾਂ ਸਾਰੇ ਸੰਸਾਰ ਦੇ ਵਿੱਚ, ਜਿੱਥੇ ਅਸੀਂ ਰਹਿੰਦੇ ਹਾਂ ਇੱਥੇ ਵੀ ਸਾਨੂੰ ਇਹਨਾਂ ਚੀਜ਼ਾਂ ਦਾ ਗੌਰ ਕਰਨਾ ਚਾਹੀਦਾ, ਆਪ ਵੀ ਹਿੱਸਾ ਬਣਨਾ ਚਾਹੀਦਾ ਸਾਫ਼ ਸਫਾਈ ਦੇ ਵਿੱਚ। ਠੀਕ ਹੈ ਜੀ, ਪਰ ਜਿਹੜਾ ਗੰਦ ਪਹਿਲਾਂ ਪੈ ਚੁੱਕਾ ਆ ਉਹ ਸਿਸਟਮ ਸਫਾਈ ਕਰਾ ਸਕਦਾ ਨਾ, ਉਸ ਚੀਜ਼ ਦੀ ਸਿਸਟਮ ਨੂੰ ਹੀ ਕਿਹਾ ਜਾ ਸਕਦਾ ਆ। ਸੋ ਆਪਣੀ ਹੁਣ ਇਲੈਕਸ਼ਨ ਆ ਰਿਹਾ ਤੇ ਉਹਨਾਂ ਨਾਲ ਪਹਿਲੀ ਗੱਲ ਕੀਤੀ ਜਾਵੇ, ਬੇਸ਼ੱਕ ਕਿਸੇ ਵੀ ਪਾਰਟੀ ਤੇ ਹੋਣ, ਬੇਸ਼ੱਕ ਆਮ ਆਦਮੀ ਪਾਰਟੀ ਤੇ ਆ, ਉਹਨਾਂ ਨਾਲ ਵੀ ਗੱਲ ਕਲੀਅਰ ਰੱਖਣੀ ਚਾਹੀਦੀ ਆ, ਕਿਉਂਕਿ ਪਹਿਲਾਂ ਹੀ ਦੂਜੀਆਂ ਪਾਰਟੀਆਂ ਵਾਲੇ ਵੀ ਆਪਣੇ ਚੋਂ ਨਿਕਲ ਕੇ ਗਏ ਆ, ਇੱਕੋ ਹੀ ਖੂਨ ਆ ਤੁਹਾਨੂੰ ਦੱਸਾਂ, ਬਦਲਦੇ ਟਾਈਮ ਨੀ ਲਾਉਂਦੇ। ਠੀਕ ਹੈ ਜੀ, ਸੋ ਇਹਨਾਂ ਨਾਲ ਗੱਲ ਥੋੜੀ ਕਹਿੰਦੇ ਉਹਨੇ ਕੈੜੇ ਜਿਹੇ ਹੋ ਕੇ ਕਰਨ ਵਾਲੀ ਗੱਲ ਆ। ਕੋਈ ਵੀ ਤੁਹਾਡੇ ਚੋਂ ਇਲੈਕਸ਼ਨ ਲੜ ਰਿਹਾ ਆ, ਅੱਗੇ ਜਾ ਰਿਹਾ, ਤਾਂ ਉਹਨਾਂ ਨਾਲ ਗੱਲਾਂ ਸਾਰੀਆਂ ਰੱਖਣੀਆਂ ਚਾਹੀਦੀਆਂ, ਖੋਲ ਕੇ ਰੱਖਣੀਆਂ ਚਾਹੀਦੀਆਂ।
ਕੈਂਡੀਡੇਟ ਨੂੰ ਇਹ ਗੱਲਾਂ ਜਿਹੜੀਆਂ ਜੀ, ਜਿਹੜਾ ਵੀ ਕੈਂਡੀਡੇਟ ਸਾਡੇ ਕੋਲ ਆਉਂਦਾ ਹੈ, ਚਾਹੇ ਸਾਡੇ ਉੱਥੇ ਦੋਸਤ ਮਿੱਤਰ ਉੱਥੇ ਰਹਿੰਦੇ, ਸਾਡੇ ਪਰਿਵਾਰ ਰਹਿੰਦੇ, ਉਹਨਾਂ ਨੂੰ ਪੁੱਛੋ ਵੀ ਕੈਂਡੀਡੇਟ ਸਾਨੂੰ ਦੇ ਕੀ ਰਿਹਾ ਆ, ਉਹਦੀਆਂ ਕੀ ਪਾਲਿਸੀਸ ਹੈਗੀਆਂ, ਸਾਨੂੰ ਉਹ ਪਾਣੀ ਸਾਫ਼ ਦੇ ਰਿਹਾ ਕਿ ਸਾਨੂੰ ਹਵਾ ਸਾਫ਼ ਦੇ ਰਿਹਾ, ਉਹਦੀਆਂ ਪਾਲਿਸੀਸ ਕੀ ਆ, ਹਨਾ। ਤੇ ਉਹ ਤੋਂ ਬਾਅਦ ਜਿਹੜੀਆਂ ਗੱਲਾਂ ਆਪਾਂ ਕਰਾਂਗੇ। ਤੇ ਆਪਣੇ ਨਾਲ ਹਰਵੀਰ ਸਿੰਘ ਕੋਹਲੀ ਸਾਹਿਬ ਦਾ ਮੈਸੇਜ ਕਾਫੀ ਦੇਰ ਦਾ ਵੈਸੇ ਆਇਆ ਹੋਇਆ। ਨਵਜੋਤ ਸਿੱਧੂ ਦਾ ਕਹਿੰਦੇ ਅਸਤੀਫਾ ਜਿਹੜਾ ਲੋਕ ਵਿਖਾਵਾ ਆ, ਪਰ ਸਿੱਧੂ ਸਾਹਿਬ ਦੀ ਜਿਹੜੀ ਪਤਨੀ ਆ ਹਾਲੇ ਵੀ ਬੀਜੇਪੀ ਦੇ ਵਿੱਚ ਹੈਗੀ ਆ, ਤੇ ਸਾਰੀਆਂ ਸਹੂਲਤਾਂ ਵੀ ਲੈ ਰਹੀ ਆ ਉਹ ਸਰਕਾਰ ਤੋਂ, ਤੇ ਕੋਈ ਕਈ ਫਾਇਦੇ ਜਿਹੜੇ ਆ ਲੈ ਰਹੀ ਆ। ਉਹ ਕਹਿੰਦੇ ਵੀ ਕੀ ਲੋੜ ਆ ਇਹੋ ਜਿਹੇ ਅਸਤੀਫੇ ਦੀ, ਜੇ ਲੋਕ ਤਾਂ ਆਪ ਬਹੁਤ ਸਿਆਣੇ ਨੇ ਜੀ। ਖੈਰ, ਇਹਦੇ ਵਿੱਚ ਵੀ ਹਰਪ੍ਰੀਤ ਸਿੰਘ ਕੋਹਲੀ ਸਾਹਿਬ ਇੱਦਾਂ ਸੀ ਵੀ ਜੇ ਨਵਜੋਤ ਕੌਰ ਸਿੱਧੂ ਪਹਿਲਾਂ ਅਸਤੀਫਾ ਦੇ ਦਿੰਦੇ ਆ, ਫਿਰ ਸ਼ਾਇਦ ਉਹ ਇਸ ਗੱਲੋਂ ਵੀ ਡਰਦੀ ਸੀ ਬਈ ਉਪ ਚੋਣ ਨਾ ਹੋ ਜਾਵੇ, ਤੇ ਉਪ ਚੋਣ ਦੇ ਵਿੱਚ ਜਿਹੜੀਆਂ ਸਰਕਾਰ ਆ ਉਹ ਸੱਤਾ ਧਿਰ ਜਿਹੜੀ ਆ ਜਿੱਤਣ ਦੇ ਜ਼ਿਆਦਾ ਚਾਂਸਿਸ ਹੁੰਦੇ ਆ। ਤੇ ਆਪਣੇ ਦੋਸਤਾਂ ਦਾ ਆਇਆ ਸੀਗਾ, ਗਾਂਧੀ ਸਾਹਿਬ ਦਾ ਤੇ ਖਾਲਸਾ ਸਾਹਿਬ ਦਾ ਵੀ ਆਇਆ ਸੀ ਵੀ ਅਸਤੀਫਾ ਕਿਉਂ ਨੀ ਦੇ ਦਿੰਦੇ। ਉਹ ਅਸਤੀਫਾ ਇਸੇ ਕਰਕੇ ਨਹੀਂ ਦੇ ਰਿਹਾ ਵੀ ਉਹਨਾਂ ਨੂੰ ਜਿਹੜੀ ਮੈਂਬਰੀ ਤੇ ਜਿਹੜਾ ਆਪਣਾ ਦਲ ਵਿਰੋਧੀ ਕਾਨੂੰਨ ਬਣਿਆ ਹੋਇਆ ਆ ਉਹਦੇ ਅਧੀਨ ਜਿਹੜਾ ਆ ਉਹਨਾਂ ਨੂੰ ਫਿਰ ਜਿਹੜੀ ਸੰਸਦ ਮੈਂਬਰ ਤੋਂ ਵੀ ਅਸਤੀਫਾ ਜਿਹੜਾ ਆ ਦੇਣਾ ਪੈਣਾ, ਪਾਰਟੀ ਇਕੱਲੀ ਤੋਂ ਹੀ ਨਹੀਂ ਦੇਣਾ ਪੈਣਾ। ਖੈਰ, ਇਹਨਾਂ ਮਸਲਿਆਂ ਦੇ ਉੱਤੇ ਆਪਾਂ ਗੱਲਾਂ ਬਾਤਾਂ ਫੇਰ ਵੀ ਕਰਾਂਗੇ। ਤੇ ਹੁਣ ਵੇਲਾ ਹੋ ਗਿਆ ਗੁਰਸੇਵਕ ਸਿੰਘ ਜੀ, ਹੁਣ ਚੱਲੀਏ ਫਿਰ।
ਹੋਰ ਜੀ ਹੋਰ, ਫਤਿਹ ਦੀ ਸਾਂਝ ਪਾਈਏ ਤੇ ਇਜਾਜ਼ਤ ਲਈਏ, ਤੇ ਐਤਵਾਰ ਸ਼ਾਮ 4 ਵਜੇ ਪ੍ਰੋਗਰਾਮ ਹਮ ਸਫ਼ਰ ਤੇ ਮਿਲਣ ਦਾ ਵਾਅਦਾ ਕਰਦੇ ਆ।
ਪ੍ਰਾਇਓਰਟੀ ਲਿਸਟ ਦੇ ਉੱਤੇ ਰੱਖ ਕੇ ਚਲਾਈਦੇ ਆ, ਤੇ ਕਿਉਂਕਿ ਸ਼ਾਮ ਦਾ ਵੇਲਾ ਹੁੰਦਾ ਉਸ ਵੇਲੇ, ਤੇ ਕਾਫੀ ਦੋਸਤ ਜੁੜਦੇ ਵੀ ਆ ਉਸ ਵੇਲੇ। ਤੇ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ, ਤੁਸੀਂ ਉਹਦੇ ਵਿੱਚ ਵੀ ਜ਼ਰੂਰ ਸਾਂਝ ਉਸ ਪ੍ਰੋਗਰਾਮ ਦੇ ਵਿੱਚ ਪਾਇਓ। ਤੇ ਆਸ ਕਰਾਂਗੇ ਵੀ ਗਰਮ ਦੁੱਧ ਦੇ ਵਿੱਚ ਹਲਦੀ ਪਾ ਕੇ ਨਾਲ 2 ਲਸਣ ਤੇ 2 ਲੌਂਗ ਉਹ ਪਾ ਕੇ ਤੁਸੀਂ ਜ਼ਰੂਰ ਪੀਓਗੇ ਤੁਸੀਂ। ਤੇ ਅਗਲੇ ਹਫ਼ਤੇ ਤੁਹਾਤੋਂ ਪੁੱਛਿਆ ਜਾਊਗਾ ਵੀ ਫਾਇਦਾ ਕੀ ਆ। ਜਗਤਾਰ ਗੈਲ ਢੁੱਡੀ ਕੇ ਸਾਹਿਬ, ਥੋੜੇ ਜਿਹਾ ਤੁਸੀਂ ਲੇਟ ਹੋ ਗਏ ਆ, ਤੁਹਾਡਾ ਮੈਸੇਜ ਜਿਹੜਾ ਬਾਅਦ ਦੇ ਵਿੱਚ ਆਪਾਂ ਕਰ ਦਾਂਗੇ ਪਲੇ ਜੇ ਟਾਈਮ ਮਿਲਿਆ ਤਾਂ। ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ, ਸਰੋਤਿਆਂ ਦਾ, ਕਿ ਤੁਸੀਂ ਜਿਹੜਾ ਜੁੜੇ ਹੋ ਇਸ ਪ੍ਰੋਗਰਾਮ ਦੇ ਵਿੱਚ। ਖੈਰ, ਜਗਤਾਰ ਗੈਲ ਜੀ ਦਾ ਆਪਣਾ ਮੈਸੇਜ ਇੱਕ ਆਇਆ ਜੇ ਆਪਾਂ ਪਲੇ ਕਰ ਅਲਵਿਦਾ ਲੈਣੇ ਆ, ਸਤਿ ਸ੍ਰੀ ਅਕਾਲ ਆ, ਆਪਣਾ ਖਿਆਲ ਰੱਖਿਓ, ਤੰਦਰੁਸਤ ਰਹੋ। ਓਕੇ ਜੀ ਗੁਰਸੇਵ ਸਿੰਘ ਜੀ, ਸਤਿ ਸ੍ਰੀ ਅਕਾਲ,
ਵਾਹਿਗੁਰੂ, ਸਤਿ ਸ੍ਰੀ ਅਕਾਲ ਜੀ
ਜੀ।
ਤੁਹਾਡੀ ਗੱਲ ਵੀਰ ਜੀ ਦੀ ਗੱਲ ਨਾਲ ਮੈਂ 100% ਸਹਿਮਤ ਹਾਂ ਕਿ ਜਿਹੜੇ ਖਾਲਿਸਤਾਨੀਆਂ ਨਾਲ ਜਿਹੜੇ ਉਸ ਟਾਈਮ ਖਾੜਕੂ ਸੀ, ਜਿਨ੍ਹਾਂ ਨੂੰ ਮੈਂ ਖਾੜਕੂ ਤਾਂ ਨਹੀਂ ਸਮਝਦਾ ਸੀਗਾ, ਪਿੰਡੇ ਤਿਗੜੇ ਹਥਿਆਰ ਮਿਲ ਗਏ ਸੀ ਉਹਨਾਂ ਨੂੰ, ਉਹਨਾਂ ਨੇ ਜਿੱਥੇ ਵੀ ਰੋਟੀਆਂ ਖਾਧੀਆਂ ਜਾਂ ਜਿਨ੍ਹਾਂ ਨੇ ਵੀ ਉਹਨਾਂ ਨੂੰ ਪ੍ਰਸ਼ਾਦਾ ਪਾਣੀ ਛਕਾਇਆ, ਉਹਨਾਂ ਨੇ ਉਹਨਾਂ ਦੇ ਘਰਾਂ ਵਿੱਚ ਹੀ ਗੰਦ ਪਾਇਆ। ਇਹ ਅਸੀਂ ਹੱਡੀ ਹੰਡਾਇਆ ਹੋਇਆ ਸਾਡਾ ਜੀ, ਇਹ ਕਰੋ ਵੀ ਆਹ ਮੰਡ ਏਰੀਆ ਜਿਹੜਾ ਉਰਲਾ ਮਖੂ ਕੋਲਾ, ਇੱਥੇ ਸਾਡੀਆਂ ਰਿਸ਼ਤੇਦਾਰੀਆਂ ਵੀ ਨੇ, ਅਸੀਂ ਇਹਨਾਂ ਦੇ ਵਿੱਚੋਂ ਰਹਿੰਦੇ ਰਹੇ ਹਾਂ, ਪਰ ਇਹ ਹਾਲਾਤ ਜਿਹੜੇ ਹੱਥੀ ਹੰਡਾਏ ਹੋਏ ਆ, ਜਿਨ੍ਹਾਂ ਨੇ ਇਹਨਾਂ ਨੂੰ ਰੋਟੀਆਂ ਖਾਈਆਂ ਉਹਨਾਂ ਦੀਆਂ ਧੀਆਂ ਭੈਣਾਂ ਨੂੰ ਇਹਨਾਂ ਨੇ ਖਰਾਬ ਕੀਤਾ। ਮੈਂ ਇਹ ਨੀ ਕਹਿੰਦਾ ਪੰਜੇ ਵਾਲਾ ਬਰਾਬਰ ਹੁੰਦੀਆਂ, ਵਿੱਚ ਕੁਝ ਚੰਗੇ ਵੀ ਹੋਣਗੇ, ਵਧੀਆ ਸਿੰਘ ਵੀ ਹੋਣਗੇ, ਪਰ ਜਿਨ੍ਹਾਂ ਨੇ ਜਿਨ੍ਹਾਂ ਨੂੰ ਮਾੜਾ ਐਕਸਪੀਰੀਅੰਸ ਹੋ ਗਿਆ ਤਾਂ ਉਹ ਤਾਂ ਜ਼ਰੂਰ ਭਾਈ ਇਹੀ ਕਹਿਣਗੇ ਕਿ ਵੀ ਇਹ ਸਾਰੇ ਇਹੋ ਜਿਹੇ ਸੀ। ਇਸ ਕਰਕੇ ਇਹ ਆਪਣਾ ਆਪਣਾ ਐਕਸਪੀਰੀਅੰਸ ਬੋਲਦਾ। ਉਹ ਮਾਤਾ ਜੀ ਨੇ ਜਿਹੜੀ ਉਹ ਸਾਡੇ ਵੀਰ ਜੀ ਦੇ ਮਾਤਾ ਜੀ ਨੇ ਕਿਹਾ ਸੀ, ਇਹਨਾਂ ਨੇ ਯਾਰੀ ਵੀ ਮਾੜੀ, ਇਹਨਾਂ ਨੇ ਦੁਸ਼ਮਣ ਵੀ ਮਾੜੀ, ਬਾਕੀ ਗੱਲ ਸਹੀ ਆ, ਮੈਂ ਉਸ ਗੱਲ ਦੇ ਨਾਲ ਸਹਿਮਤ ਹਾਂ।
ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਇਸ ਪ੍ਰੋਗਰਾਮ ਦੇ ਸਪਾਂਸਰ ਨੇ ਪੰਜਾਬ ਗ੍ਰੋਸਰੀ ਹਾਊਸ ਕੈਨਬਰਾ ਤੋਂ ਰਾਜਨਦੀਪ ਸਿੰਘ, ਸੀਡੀ ਬੈਟਰੀਜ ਬਲੈਕਟਾਊਨ ਤੋਂ ਦਵਿੰਦਰ ਸਿੰਘ, ਏਸੀਟੀ ਆਟੋਮੋਟਿਵ ਕੈਨਬਰਾ ਤੋਂ ਸੁਖਪਾਲ ਸਿੰਘ, ਨਵੀਂ ਪੱਡਾ ਫਰੋਮ ਬਗਬਸਟਰ ਪੈਸਟ ਕੰਟਰੋਲ ਸਰਵਿਸ ਮੈਲਬਰਨ, USA ਤੋਂ ਜਸਪ੍ਰੀਤ ਬੈਂਸ।
ਇਹ ਆਪਣੇ ਗੁਰਸੇਵਕ ਨੇ ਕਰ
ਰੂਪ ਤੇਰਾ ਮਸਤਾਨਾ ਪਿਆਰ ਮੇਰਾ ਦੀਵਾਨਾ, ਰੂਪ ਤੇਰਾ ਮਸਤਾਨਾ ਪਿਆਰ ਮੇਰਾ ਦੀਵਾਨਾ, ਭੂਲ ਕੋਈ ਹਮਸੇ ਨਾ ਹੋ ਜਾਏ। ਰੂਪ ਤੇਰਾ ਮਸਤਾਨਾ ਪਿਆਰ ਮੇਰਾ ਦੀਵਾਨਾ, ਭੂਲ ਕੋਈ ਹਮਸੇ ਨਾ ਹੋ ਜਾਏ। ਨਸ਼ੀਲੀ ਮਸਤ ਸਮਾਂ ਹੈ ਆਜ, ਨਸ਼ੇ ਮੇ ਸਾਰਾ ਜਹਾਂ ਹੈ, ਰਾਤ ਨਸ਼ੀਲੀ ਮਸਤ ਸਮਾਂ ਹੈ ਆਜ, ਨਸ਼ੇ ਮੇ ਸਾਰਾ ਜਹਾਂ ਹੈ, ਆਏ ਸ਼ਰਾਬੀ ਮੌਸਮ ਬਹਿਕਾਏ। ਤੇਰਾ ਮਸਤਾਨਾ ਪਿਆਰ ਮੇਰਾ ਦੀਵਾਨਾ, ਭੂਲ ਕੋਈ ਹਮਸੇ ਨਾ ਹੋ ਜਾਏ। ਆਂਖੇ ਮਿਲਤੀ ਹੈ ਜੈਸੇ, ਬੇਚੈਨ ਹੋ ਕੇ ਤੂਫਾਨ ਜੈਸੇ, ਆਂਖੋਂ ਸੇ ਆਂਖੇ ਮਿਲਤੀ ਹੈ ਜੈਸੇ, ਬੇਚੈਨ ਹੋ ਕੇ ਤੂਫਾਨ ਜੈਸੇ, ਮੌਜ ਕੋਈ ਸਾਹਿਲ ਸੇ ਟਕਰਾਏ।